ਤੁਸੀਂ ਸੁਣ ਰਹੇ ਹੋ ਆਪਣਾ ਹਰਮਨ ਰੇਡੀਓ, 24 ਘੰਟੇ 7 ਦਿਨ ਆਸਟ੍ਰੇਲੀਆ ਦਾ ਪਹਿਲਾ ਪੰਜਾਬੀ ਰੇਡੀਓ ਹਰਮਨ ਰੇਡੀਓ। 24 ਘੰਟੇ 7 ਦਿਨ
ਹਰਮਨ ਰੇਡੀਓ। ਮੁੜ ਕੇ ਆਵਾਂਗੇ ਦੇਣ ਚੋਂ ਰਿਹਾ ਬਾਕੀ, ਇੰਨੇ ਲਫ਼ਜ਼ਾਂ ਦੀ ਸਾਡੇ ਨਾ ਤਾਰ ਛੱਡੀ, ਯਾਰ ਆਏ ਨਾ ਗੱਡੀਆਂ ਗੁਜ਼ਰ ਗਈਆਂ, ਅਸਾਂ ਸਟੇਸ਼ਨ ਤੇ ਉਮਰ ਗੁਜ਼ਾਰ ਛੱਡੀ। ਉਮਰਾਂ ਦੇ ਇਸ ਪੜਾਅ ਚੋਂ ਕੁਝ ਪਲ ਤੁਹਾਡੇ ਨਾਲ ਹਰਮਨ ਰੇਡੀਓ ਦੇ ਵਿਹੜੇ ਲੈ ਕੇ ਆ ਰਹੀ ਹਾਂ ਮੈਂ ਤੁਹਾਡੀ ਦੋਸਤ ਬੌਬੀ ਸਿੱਧੂ ਪ੍ਰਿਸਟਨ ਤੋਂ, ਪ੍ਰੋਗਰਾਮ ਲਹਿਰਾਂ ਦੇ ਸੰਗ ਸੰਗ। ਜੀ ਹਾਂ, ਹਰੇਕ ਸ਼ੁੱਕਰਵਾਰ ਸਵੇਰੇ 8 to 10 ਗੱਲਾਂ ਮੇਰੀਆਂ ਤੇ ਗੀਤ ਤੁਹਾਡੇ। ਤੁਹਾਡੀ ਆਮਦ ਹੀ ਸਾਡੀ ਖੁਸ਼ੀ ਹੈ, ਸੋ ਮਿਲ ਬੈਠਾਂਗੇ ਹਰੇਕ ਸ਼ੁੱਕਰਵਾਰ 8 to 10 ਪ੍ਰੋਗਰਾਮ ਲਹਿਰਾਂ ਦੀ ਸੰਗ ਲਹਿਰਾਂ ਦੀ ਸੰਗ।
ਦਿਲਾਂ ਵਿੱਚ ਨਾਮ ਦੀ ਬਰਕਤ ਨੂੰ ਝੁਕਦੇ ਤੇਗ ਤੇ ਖੰਡੇ, ਦਿਲਾਂ ਵਿੱਚ ਨਾਮ ਦੀ ਬਰਕਤ ਨੂੰ ਝੁਕਦੇ ਤੇਗ ਤੇ ਖੰਡੇ, ਜਿਨ੍ਹਾਂ ਦੇ ਇਸ਼ਕ ਨੇ ਸੱਚੇ ਉਹਨਾਂ ਦੇ ਝੂਲ ਦੇ ਝੰਡੇ, ਰਵਾਨੀ ਸਾਗਰਾਂ ਦੇ ਕਿੰਜ ਕਿਨਾਰੇ ਰੋਕ ਨਹੀਂ ਸਕਦੇ, ਸਿੱਖੇ ਜੋ ਧਾਰ ਤੇ ਨੱਚਣਾ ਉਹਨਾਂ ਨੂੰ ਕਹਿਣ ਕੀ ਕੰਡੇ। ਤੇ ਲਓ ਜੀ ਫਿਰ ਇਸੇ ਹੀ ਦੁਆ ਦੇ ਨਾਲ ਕਿ ਸਭ ਨੂੰ ਨਾਮ ਦੀ ਬਰਕਤ ਮਿਲਦੀ ਰਵੇ ਤੇ ਤੁਹਾਡੇ ਜਿਹੜੇ ਸਿੱਧਕ ਆ ਉਹ ਇਸੇ ਤਰ੍ਹਾਂ ਹੀ ਬਰਕਰਾਰ ਰਹਿਣ। ਮੈਂ ਤੁਹਾਡੀ ਹੋਸਟ ਬੌਬੀ ਸਿੱਧੂ ਪ੍ਰਿਸਟਨ ਤੋਂ ਸਵਾਗਤ ਕਰਦੀ ਹਾਂ ਤੁਹਾਡਾ ਸਾਰਿਆਂ ਦਾ ਅੱਜ ਦੀ ਸਵੇਰ ਦੇ ਵਿੱਚ, ਜਾਣੀ ਕਿ ਸ਼ੁੱਕਰਵਾਰ ਦੀ ਸਵੇਰ ਦੇ ਵਿੱਚ ਹਰਮਨ ਰੇਡੀਓ ਦੇ ਵਿਹੜੇ ਪ੍ਰੋਗਰਾਮ ਲਹਿਰਾਂ ਦੇ ਸੰਗ। ਮੇਰੇ ਵੱਲੋਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ, ਆਦਾਬ, ਨਮਸਤੇ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹੋਰ ਸੁਣਾਓ ਜੀ, ਕੀ ਹਾਲ ਚਾਲ ਹੈ? ਕੰਮ ਕਰਤਾ ਸਾਰਿਆਂ ਨੇ ਆਪੋ ਆਪਣਾ ਸ਼ੁਰੂ ਕਰ ਹੀ ਲਿਆ ਹੋਵੇਗਾ ਤੇ ਵੀਕਐਂਡ ਦਾ ਇੰਜੋਏ ਵੀ ਹੁਣੇ ਤੋਂ ਹੀ ਸ਼ੁਰੂ ਹੋ ਗਿਆ ਹੋਵੇਗਾ, ਕਿਉਂਕਿ ਸਾਰਿਆਂ ਨੂੰ ਏਦਾਂ ਹੀ ਹੁੰਦਾ ਵਾ ਕਿ 5 ਦਿਨਾਂ ਤੋਂ ਬਾਅਦ ਹੁਣ 2 ਦਿਨ ਆ ਜਿਹੜੇ ਥੋੜੇ ਬਹੁਤੇ ਘਰ ਦੇ ਕੰਮ ਵੀ ਹੋ ਜਾਣਗੇ ਤੇ ਰੈਸਟ ਵੀ ਹੋ ਜੂਗੀ ਤੇ ਬਾਕੀ ਫੈਮਿਲੀ ਟਾਈਮ ਵੀ ਸਾਰਿਆਂ ਦਾ ਹੁੰਦਾ, ਪਰਿਵਾਰ ਵਿੱਚ ਬੈਠ ਕੇ ਗੱਲਾਂ ਬਾਤਾਂ ਕਰਨ ਦਾ। ਤੇ ਬਾਕੀ ਹੁਣ ਕੱਲ ਨੂੰ ਕਹਿੰਦੇ ਦੁਸਹਿਰਾ ਵੀ ਆ ਨਾ, ਫਿਰ ਦੁਸਹਿਰਾ ਤੁਸੀਂ ਸਾਰੇ ਮਨਾਉਂਦੇ ਹੋਵੋਗੇ ਇੰਡੀਆ ਦੇ ਵਿੱਚ, ਹਨਾ? ਆਪਾਂ ਜ਼ਰੂਰ ਇਸ ਬਾਰੇ ਵੀ ਗੱਲਬਾਤ ਕਰਾਂਗੇ, ਪਰ ਪਹਿਲਾਂ ਦੱਸੀਏ ਜੀ ਅੱਜ ਤਰੀਕ ਕਿੰਨੀ ਆ? ਪਤਾ ਹੀ ਆ ਤੁਹਾਨੂੰ ਸਾਰਿਆਂ ਨੂੰ ਜੀ, ਅੱਜ ਤਰੀਕ ਆ ਜੀ 29 ਸਤੰਬਰ 2017 ਤੇ ਦਿਨ ਸ਼ੁੱਕਰਵਾਰ ਤੇ ਟਾਈਮ ਹੋ ਚੁੱਕਾ ਵਾ ਜੀ 8:03 ਸਵੇਰ ਦੇ। ਤੇ ਮੌਸਮ ਦੀ ਗੱਲ ਕਰੀਏ ਸਾਡੇ ਬ੍ਰਿਸਬਨ ਦੇ ਵਿੱਚ ਤਾਂ ਜੀ ਮੌਸਮ ਕਾਫੀ ਜ਼ਿਆਦਾ ਗਰਮ ਆ, ਕਾਫੀ ਜ਼ਿਆਦਾ ਗਰਮੀ ਆ, ਕੱਲ ਪਰਸੋਂ 2 ਦਿਨ ਕਾਫੀ ਜ਼ਿਆਦਾ ਗਰਮੀ ਆ। ਤੇ ਬਾਕੀ ਜੀ ਅੱਜ ਕਿਸੇ ਦਾ ਹੈਪੀ ਵਾਲਾ ਬਰਥਡੇ ਵੀ ਆ, ਜੇ ਤੁਹਾਨੂੰ ਪਤਾ ਹੋਇਆ ਤਾਂ ਜ਼ਰੂਰ ਦੱਸਿਓ ਕਿ ਕਿਹਦਾ ਵਾ ਹੈਪੀ ਵਾਲਾ ਬਰਥਡੇ, ਤੇ ਆਪਾਂ ਉਹਨਾਂ ਨੂੰ ਇੱਕ ਗਿਫਟ ਵੀ ਦੇਵਾਂਗੇ ਹੈਪੀ ਵਾਲੇ ਬਰਥਡੇ ਤੇ ਉਹਨਾਂ ਦੀ ਰੀਸ ਲਾ ਕੇ। ਤੁਹਾਨੂੰ ਮੈਂ ਪਿਛਲੇ ਹਫ਼ਤੇ ਵੀ ਕਿਹਾ ਸੀ ਕਿ ਆਪਾਂ ਰੀਸਾਂ ਲਾਵਾਂਗੇ, ਹਨਾ? ਰੀਸ ਆਪਾਂ ਉਹਨਾਂ ਦੀ ਲਾ ਨਹੀਂ ਸਕੇ, ਪਰ ਅੱਜ ਆਪਾਂ ਉਹਨਾਂ ਦੀ ਰੀਸ ਪੱਕੀ ਲਾਵਾਂਗੇ ਤੇ ਹੈਪੀ ਵਾਲਾ ਬਰਥਡੇ ਵੀ ਜ਼ਰੂਰ ਕਵਾਂਗੇ। ਪਰ ਪਹਿਲਾਂ ਹਮੇਸ਼ਾ ਦੀ ਤਰ੍ਹਾਂ ਜਿੱਦਾਂ ਕਿ ਆਪਾਂ ਪ੍ਰੋਗਰਾਮ ਦਾ ਪਹਿਲਾ ਗੀਤ ਬੜਾ ਹੀ ਪਿਆਰਾ ਜਿਹਾ ਗੀਤ ਸੁਣਦੇ ਹੁੰਦੇ ਹਾਂ, ਪਹਿਲਾਂ ਗੀਤ ਸੁਣਦੇ ਹਾਂ ਤੇ ਗੀਤ ਤੋਂ ਬਾਅਦ ਫਿਰ ਦੱਸਦੇ ਹਾਂ ਜੀ ਤੁਹਾਡੇ ਸ਼ਹਿਰਾਂ ਦੇ ਵਿੱਚ ਕੀ ਕੀ ਹੋ ਰਿਹਾ ਵਾ। ਤੁਸੀਂ ਦੱਸੋਗੇ ਜੀ, ਕਿਉਂਕਿ ਤੁਸੀਂ ਆਪਣੇ ਸ਼ਹਿਰਾਂ ਦੇ ਖੁਦ ਮਾਲਕ ਹੋ। ਅਸੀਂ ਤਾਂ ਆਪਣੇ ਬ੍ਰਿਸਬਨ ਦੇ ਬਾਰੇ ਦੱਸ ਦਿੱਤਾ ਕਿ ਬਹੁਤ ਜ਼ਿਆਦਾ ਗਰਮੀ ਆ, ਤੇ ਹੋਪਫੁਲੀ ਅਗਲਾ ਹਫ਼ਤਾ ਜਿਹੜਾ ਸਾਰਾ ਹੀ ਅਗਲਾ ਹਫ਼ਤਾ ਵਾ ਬਾਰਿਸ਼ ਹੋਵੇਗੀ ਜੀ ਬ੍ਰਿਸਬਨ ਦੇ ਵਿੱਚ। ਜਾਣੀ ਕਿ ਅਸੀਂ ਠੰਡੇ ਮੁਲਕਾਂ ਦੇ ਵਾਸੀ ਹਾਂ, ਹਨਾ? ਜ਼ਿਆਦਾ ਗਰਮੀ ਦੇ ਵਿੱਚ ਰਹਿਣਾ ਸਾਨੂੰ ਪਸੰਦ ਨਹੀਂ। ਚਲੋ ਜੀ, ਹਾਸਾ ਮਜ਼ਾਕ ਚੱਲਦਾ ਹੀ ਰਹਿਣਾ ਵਾ, ਪਰ ਫਿਲਹਾਲ ਇੱਕ ਗੀਤ ਸੁਣਦੇ ਹਾਂ ਤੇ ਗੀਤ ਤੋਂ ਬਾਅਦ ਫਿਰ ਮਿਲਦੇ ਹਾਂ। ਤੇ ਤੁਸੀਂ ਕਰ ਲਓ ਜੀ ਫਟਾਫਟ ਆਪੋ ਆਪਣਾ ਰੇਡੀਓ ਆਨ, ਤੇ ਮਾਣਾਂਗੇ ਫਿਰ ਇਹ ਸਾਥ 8 to 10 ਤੱਕ ਲਾਵਾਂਗੇ ਖੂਬ ਰੌਣਕਾਂ ਪਰ ਇਸ ਗੀਤ ਤੋਂ ਬਾਅਦ।
ਪ੍ਰਭ ਦਾਤਾ ਦਾਨ ਮਤ ਪੂਰਾ ਹਮ ਭਾਰੇ ਬਿਹਾਰੀ ਜੀਓ ਮੈਂ ਕਿਆ ਮਾਂਗੂ ਕੁਛ ਫਿਰ ਆ ਰਹਾ ਹਰ ਦੀ ਜੇ ਨਾਮ ਪਿਆਰੀ ਜੀਓ ਤੂੰ ਪ੍ਰਭ ਦਾ ਗੁਰੂ ਸ਼ਬਦੀ ਦੇਖ ਹਰੀ ਜੀਓ ਤੂੰ ਪ੍ਰਭ ਦਾਤਾ ਦਾਨ ਮਤ ਪੂਰਾ ਹਮ ਥਾਰੇ ਸਤਿਗੁਰ ਪੀਰ ਪਤਾਰੀ ਜੀਓ ਸੋ ਬ੍ਰਹਮ ਰਜੋਨੀ ਗੈ ਪੀ ਹੋਣੀ ਕਟ ਪੀ ਤਰ ਦੇ ਮੁਰਾਰੀ ਜੀਓ ਮੈਂ ਕਿਆ ਮਾਂਗੂ ਕਿਛ ਫਿਰ ਨਾ ਰਹਾਈ ਹਰ ਦੀ ਜੇ ਨਾ ਪਿਆਰੀ ਜੀਓ ਸਤਿਗੁਰ ਮਿਲੇ ਤਾਂ ਗੁਰਮਤ ਪਾਈਏ ਸਾਖਤ ਬਾਜੀ ਹਰੀ ਜੀਓ ਮੈਂ ਕਿਆ ਮਾਂ ਮੈਂ ਕਿਆ ਮਾਂ ਕਿਛ ਫਿਰ ਨਾ ਰਹਾ ਹਰ ਦੀ ਜੇ ਨਾਮ ਪਿਆਰੀ ਜੀਓ ਸਤਨਾਮ ਗੁਰੂ ਸਤਿਗੁਰੂ ਨਾਨਕ ਗਿਆਨ ਰਤਨ ਬਰਗਸਿਆ ਹਰ ਮਨ ਬਸਿਆ ਨੰਕਾਰੀ ਜੀ ਮੈਂ ਕਿਆ ਮਾਂ ਕਿਛ ਫਿਰ ਨਾ ਰਹਾ ਹਰ ਦੀ ਜੇ ਨਾ
ਲਓ ਜੀ ਇੱਕ ਵਾਰੀ ਫਿਰ ਤੋਂ ਸਵਾਗਤ ਆ ਤੇ ਪ੍ਰੋਗਰਾਮ ਚੱਲ ਰਿਹਾ ਲਹਿਰਾਂ ਤੇ ਤੁਸੀਂ ਸੁਣ ਰਹੇ ਹੋ ਹਰਮਨ ਰੇਡੀਓ ਤੇ ਮੈਂ ਤੁਹਾਡੀ ਹੋਸਟ ਬੌਬੀ ਸਿੱਧੂ ਬ੍ਰਿਸਬੇਨ ਤੋਂ ਇੱਕ ਵਾਰੀ ਫਿਰ ਤੋਂ ਸਾਰਿਆਂ ਦਾ ਸਵਾਗਤ ਕਰਦੇ ਹਾਂ ਤੇ ਆਪਾਂ ਕਰਦੇ ਹਾਂ ਜੀ ਗੱਲ ਅੱਜ ਦੇ ਪ੍ਰੋਗਰਾਮ ਬਾਰੇ ਕੀ ਹੋਊਗਾ ਪ੍ਰੋਗਰਾਮ ਦੇ ਵਿੱਚ ਗੱਲਾਂ ਬਾਤਾਂ ਦਾ ਸਿਲਸਿਲਾ ਕੁਝ ਤੁਹਾਡੀਆਂ ਤੇ ਕੁਝ ਮੇਰੀਆਂ ਤਾਂ ਇਸੇ ਤਰ੍ਹਾਂ ਹੀ ਚੱਲਦਾ ਰਹੇਗਾ ਤੇ ਥੋੜੀਆਂ ਜਿਹੀਆਂ ਰੀਸਾਂ ਲਾਵਾਂਗੇ ਤੁਸੀਂ ਵੀ ਆਪਣੇ ਕਿਸੇ ਯਾਰ ਦੋਸਤ ਦੀ ਰੀਸ ਲਾਉਣਾ ਚਾਹੁੰਦੇ ਹੋ ਤਾਂ ਜ਼ਰੂਰ ਪ੍ਰੋਗਰਾਮ ਦੇ ਵਿੱਚ ਸ਼ਾਮਲ ਹੋ ਸਕਦੇ ਹੋ ਜਾਂ ਤਾਂ ਫਿਰ ਤੁਸੀਂ ਸਾਨੂੰ ਮੈਸੇਜ ਕਰ ਦਿਓ ਅਗਰ ਮੈਸੇਜ ਵੈਸੇ ਰੀਸ ਲਾਉਣ ਲਈ ਮੈਸੇਜ ਤੇ ਲਿਖਣਾ ਥੋੜਾ ਔਖਾ ਲੱਗਦਾ ਹੁੰਦਾ ਤੁਸੀਂ ਸਾਨੂੰ ਵੋਇਸ ਮੈਸੇਜ ਵੀ ਭੇਜ ਸਕਦੇ ਹੋ ਤੇ ਆਪਾਂ ਉਹ ਤੁਹਾਡੀ ਲਾਈ ਹੋਈ ਰੀਸ ਨੂੰ ਪ੍ਰੋਗਰਾਮ ਦੇ ਵਿੱਚ ਜ਼ਰੂਰ ਸ਼ਾਮਲ ਕਰਾਂਗੇ ਮੇਰੇ ਤੋਂ ਬਿਨਾਂ ਬਾਕੀ ਸਾਰਿਆਂ ਦੀਆਂ ਰੀਸਾਂ ਲਾ ਸਕਦੇ ਹੋ ਮੇਰੀ ਰੀਸ ਨਾ ਲਾਇਓ ਹਨਾ ਮਜ਼ਾਕ ਕਰਦੀ ਹਾਂ ਕੋਈ ਗੱਲ ਨੀ ਚੱਲਣ ਦੋ ਹਨਾ ਮੈਂ ਵੀ ਤਾਂ ਤੁਹਾਡੇ ਸਾਰਿਆਂ ਦੇ ਵਿੱਚੋਂ ਹੀ ਹਾਂ ਮੈਂ ਕਿਹੜਾ ਡਿਫਰੈਂਟ ਹਾਂ ਤੇ ਰੀਸਾਂ ਤੁਸੀਂ ਲਾ ਸਕਦੇ ਹੋ ਤੇ ਜਾਂ ਫਿਰ ਤੁਸੀਂ ਆਪਣੇ ਕਿਸੇ ਯਾਰ ਦੋਸਤ ਨੂੰ ਕੋਈ ਗਾਣਾ ਡੈਡੀਕੇਟ ਕਰਨਾ ਚਾਹੁੰਦੇ ਹੋ ਉਹਦੀਆਂ ਹਰਕਤਾਂ ਦੇ ਅਕੋਰਡਿੰਗ ਤੇ ਜਾਂ ਫਿਰ ਉਹਦੀ ਜੋ ਉਹ ਕੰਮ ਕਾਰ ਕਰਦਾ ਵਾ ਜਾਂ ਹੈਲਪਫੁਲ ਆ ਜਾਂ ਕਿੱਦਾਂ ਦੀ ਵੀ ਉਹਦੇ ਵਿੱਚ ਕੋਈ ਖਾਸ ਖੂਬੀ ਆ ਉਸਦੇ ਬਾਰੇ ਤੁਸੀਂ ਗਾਣਾ ਡੈਡੀਕੇਟ ਕਰਨਾ ਚਾਹੁੰਦੇ ਹੋ ਤਾਂ ਪਲੀਜ਼ ਉਸਦਾ ਨਾਂ ਲਿਖ ਕੇ ਸਾਨੂੰ ਤੁਸੀਂ ਉਹ ਗਾਣਾ ਵੀ ਭੇਜ ਸਕਦੇ ਹੋ ਤੇ ਅਸੀਂ ਜ਼ਰੂਰ ਉਸ ਗਾਣੇ ਨੂੰ ਪਲੇ ਕਰਾਂਗੇ ਤੇ ਬਾਕੀ ਪ੍ਰੋਗਰਾਮ ਦੇ ਵਿੱਚ ਸਵਾਲ ਜਵਾਬਾਂ ਦਾ ਸਿਲਸਿਲਾ ਚੱਲੂਗਾ ਖ਼ਬਰਾਂ ਬਾਰੇ ਗੱਲਬਾਤ ਕਰਾਂਗੇ ਮਿੰਟੂ ਬਾਜੀ ਦੇ ਨਾਲ ਜਿਹੜੇ ਕਿ ਗੁਜੀ ਬਲੰਚ ਆਪਣੇ ਨਾਲ ਪ੍ਰੋਗਰਾਮ ਦੇ ਵਿੱਚ ਸ਼ਾਮਲ ਹੋਣਗੇ ਤੇ ਦੇਖਾਂਗੇ ਜੀ ਦੁਸਹਿਰਾ ਤੁਸੀਂ ਕਿੱਦਾਂ ਮਨਾਉਂਦੇ ਸੀ ਆਪੋ ਆਪਣੇ ਘਰ ਦੇ ਵਿੱਚ ਤੇ ਆਪੋ ਆਪਣੇ ਪਿੰਡ ਦੇ ਵਿੱਚ ਉਸਦੇ ਬਾਰੇ ਜ਼ਰੂਰ ਦੱਸਿਓ ਜਾਂ ਕੋਈ ਏਦਾਂ ਦੀ ਹਰਕਤ ਕੀਤੀ ਹੋਵੇ ਦੁਸਹਿਰੇ ਵਾਲੇ ਦਿਨ ਜਿੱਥੋਂ ਕੁੱਟ ਵੀ ਪਈ ਹੋਵੇ ਘਰਦਿਆਂ ਤੋਂ ਤੇ ਜਾਂ ਫਿਰ ਉਹ ਇੱਕ ਯਾਦਗਾਰ ਬਣ ਗਈ ਹੋਵੇ ਉਹ ਵੀ ਤੁਸੀਂ ਸਾਡੇ ਨਾਲ ਸਾਂਝੀ ਕਰ ਸਕਦੇ ਹੋ ਤੇ ਨਾਲ ਦੱਸੋ ਜੀ ਦੁਸਹਿਰਾ ਮਨਾਇਆ ਕਿਉਂ ਜਾਂਦਾ ਵਾ ਸੋ ਬਹੁਤ ਸਾਰੀਆਂ ਗੱਲਾਂ ਬਾਤਾਂ ਕਰਾਂਗੇ ਤੇ ਨਾਲ ਦੀ ਨਾਲ ਜੀ ਆਪਾਂ ਇੱਕ ਮਾਲਵੇ ਦੇ ਏਰੀਏ ਦਾ ਸਵਾਲ ਪੁੱਛਾਂਗੇ ਮਾਲਵੇ ਦੇ ਏਰੀਏ ਦਾ ਹੁਣ ਤੁਸੀਂ ਕਹੋਗੇ ਉਹ ਕਿੱਦਾਂ ਕਿਉਂਕਿ ਮਾਲਵੇ ਦੇ ਵਿੱਚ ਨਾ ਇੱਕ ਦੋ ਅੱਖਰਾਂ ਦਾ ਸ਼ਬਦ ਆ ਮਾਂ ਨੂੰ ਇੱਕ ਬੜੇ ਹੀ ਪਿਆਰੇ ਜੇ ਨਾਂ ਨਾਲ ਬੁਲਾਉਂਦੇ ਆ ਤੁਸੀਂ ਦੱਸਣਾ ਜੇ ਸਾਨੂੰ ਜੇਕਰ ਤੁਹਾਨੂੰ ਪਤਾ ਵਾ ਕਿ ਉਹ ਸ਼ਬਦ ਕੀ ਆ ਦੋ ਅੱਖਰਾਂ ਦਾ ਸ਼ਬਦ ਆ ਉਹ ਪਰ ਅਸੀਂ ਆਪਣੀ ਮਾਂ ਨੂੰ ਉਸ ਬੜੇ ਹੀ ਪਿਆਰੇ ਜੇ ਨਾਂ ਦੇ ਨਾਲ ਬੁਲਾਉਂਦੇ ਆ ਤੇ ਕਲੂ ਤੁਹਾਨੂੰ ਇੰਨਾ ਦੇ ਦਿੰਦੀ ਆ ਜੀ ਦੋ ਅੱਖਰਾਂ ਦਾ ਸ਼ਬਦ ਆ ਤੇ ਜਦੋਂ ਉਸ ਨਾਂ ਨਾਲ ਮਾਂ ਨੂੰ ਬੁਲਾਇਆ ਜਾਂਦਾ ਨਾ ਸੱਚੀ ਦੱਸਾਂ ਮਿਠਾਸ ਨਾਲ ਮੂੰਹ ਭਰ ਜਾਂਦਾ ਵਾ ਸੋ ਦੇਖਦੇ ਹਾਂ ਜੀ ਕਿਹਨੂੰ ਕਿਹਨੂੰ ਪਤਾ ਵਾ ਕਿ ਮਾਂ ਨੂੰ ਕਿਹੜੇ ਹੋਰ ਨਾਂ ਦੇ ਨਾਲ ਬੁਲਾਇਆ ਜਾਂਦਾ ਵੈਸੇ ਤਾਂ ਮਾਂ ਦੇ ਬਹੁਤ ਨਾਂ ਵਾ ਤੇ ਮਾਂ ਦੀ ਮਮਤਾ ਤੇ ਮਾਂ ਦੇ ਪਿਆਰ ਨੂੰ ਕਿਸੇ ਨਾਂ ਦੀ ਲੋੜ ਨਹੀਂ ਹੁੰਦੀ ਪਰ ਇਹ ਜਿਹੜਾ ਨਾਮ ਆ ਨਾ ਇਹ ਦੋ ਅੱਖਰਾਂ ਦਾ ਜਿਹੜਾ ਨਾਮ ਆ ਬੜਾ ਹੀ ਪਿਆਰਾ ਜਿਹਾ ਨਾਮ ਆ ਸੋ ਹੋਰ ਦੇਖਦੇ ਹਾਂ ਜੀ ਤੁਹਾਨੂੰ ਕਿਸੇ ਨੂੰ ਯਾਦ ਵੀ ਆ ਜਾਂ ਫਿਰ ਸਾਰੇ ਭੁੱਲ ਚੁੱਕੇ ਹੋ ਤੇ ਬਾਕੀ ਸਵਾਲ ਜਵਾਬ ਤਾਂ ਹੋਰ ਵੀ ਬਹੁਤ ਹੁੰਦੇ ਨੇ ਗੱਲਾਂ ਬਾਤਾਂ ਦਾ ਸਿਲਸਿਲਾ ਤੇ ਗਾਣਿਆਂ ਦਾ ਸਿਲਸਿਲਾ ਆਪਾਂ ਇਸੇ ਤਰ੍ਹਾਂ ਹੀ ਜਾਰੀ ਰੱਖਾਂਗੇ ਤੇ ਫਿਲਹਾਲ ਗੱਲਬਾਤ ਕਰਦੇ ਹਾਂ ਖ਼ਬਰਾਂ ਦੇ ਬਾਰੇ ਵਿੱਚ ਸੋ ਖ਼ਬਰਾਂ ਬਾਰੇ ਗੱਲਬਾਤ ਕਰਨ ਲਈ ਮਿੰਟੂ ਬਰਾੜ ਜੀ ਆਪਣੇ ਨਾਲ ਪ੍ਰੋਗਰਾਮ ਦੇ ਵਿੱਚ ਸ਼ਾਮਲ ਹੋ ਚੁੱਕੇ ਆ ਸੋ ਕਰਦੇ ਹਾਂ ਜੀ ਉਹਨਾਂ ਨੂੰ ਵੀ ਸ਼ਾਮਲ ਆਪਣੀਆਂ ਗੱਲਾਂ ਤੇ ਆਪਣੀਆਂ ਸਾਂਝਾਂ ਦੇ ਵਿੱਚ ਹਾਂਜੀ ਬਰਾੜ ਸਾਹਿਬ ਸਤਿ ਸ੍ਰੀ ਅਕਾਲ
ਸਤਿ ਸ੍ਰੀ ਅਕਾਲ ਬਾਬੀ ਜੀ ਤੇ ਮਾਫੀ ਚਾਹੁੰਦਾ ਥੋੜੀ ਜਿਹੀ ਆਵਾਜ਼ ਕਿਤੇ ਨਾ ਕਿਤੇ ਮੇਰੇ ਕੋਲ ਤੁਹਾਡੀ ਡਿਸਟਰਬ ਹੋ ਕੇ ਆ ਰਹੀ ਹੈ ਸਰਬਜੀਤ ਨੂੰ ਬੇਨਤੀ ਹੈ ਵੀ ਫਿਕਸ ਕਰਨਗੇ ਤੇ ਪਰ
ਲਓ ਜੀ ਜਿੰਨਾ ਚਿਰ ਇਹ ਆਵਾਜ਼ ਦਾ ਜਿਹੜਾ ਮਸਲਾ ਵਾ
ਠੀਕ ਆ ਜੀ ਆਲ ਗੁੱਡ ਆ ਜੀ ਆਲ ਗੁੱਡ ਹੁਣ ਤੇ ਉਹ ਬਸ ਕਈ ਵਾਰੀ ਇਦਾਂ ਹੁੰਦਾ ਵੀ ਤੁਹਾਡੀ ਆਵਾਜ਼ ਐ ਸੁਣ ਰਹੀ ਸੀ ਜਿਵੇਂ ਮੇਰੀ ਬੇਬੇ ਦੀ ਸੁਣਦੀ ਹੁੰਦੀ ਆ ਸੋ
ਚਲੋ ਜੀ ਕੋਈ ਗੱਲ ਨੀ ਆਵਾਜ਼ ਦਾ ਤਾਣਾ ਬਾਣਾ ਚੱਲੀ ਜਾਣਾ ਤੇ ਹੋਰ ਆਪਾਂ ਅੱਜ ਗੱਲ ਕਰਦੇ ਕਿ ਤੁਸੀਂ ਸ਼ਹਿਰ ਕਿਹੜੇ ਤੋਂ ਬੋਲ ਰਹੇ ਹੋ
ਫਿਲਹਾਲ ਐਡਲੇਡ ਚ ਜੀ ਦੋ ਘੰਟਿਆਂ ਨੂੰ ਪੁੱਛੋਗੇ ਰਿਵਰ ਲੈਂਡ ਆਊਂਗਾ
ਜੀ ਜ਼ਰੂਰ ਸੋ ਕਿੱਦਾਂ ਦਾ ਮੌਸਮ ਹੈ ਐਡਲੇਡ ਦਾ ਅੱਜ ਦਾ
ਐਡਲੇਡ ਦਾ ਮੌਸਮ ਸਾਫ਼ ਸੁਥਰਾ ਜੀ ਵਧੀਆ ਤੇ ਉਮੀਦ ਆ ਵੀ ਦਿਨ ਸਾਫ਼ ਲੱਗਣਾ ਥੋੜੀ ਥੋੜੀ ਹਵਾ ਵਗ ਰਹੀ ਆ ਬਸ ਇਸੇ ਸਾਫ ਦਿਨ ਦੇ ਚਾਹ ਚ ਅੱਜ ਰਿਵਰਲੈਂਡ ਨੂੰ ਜਾ ਰਹੇ ਸੀਗੇ ਵੀ ਚੱਲ ਸਾਫ ਦਿਨ ਚ ਰਿਵਰਲੈਂਡ ਦੇ ਦੋ ਦਿਨ ਲਾ ਆਈਏ
ਚਲੋ ਬਹੁਤ ਵਧੀਆ ਗੱਲ ਆ ਤੇ ਹੋਰ ਜੀ ਮੇਲੇ ਤਿਉਹਾਰ ਕਿੱਦਾਂ ਚੱਲ ਰਹੇ ਆ ਤੁਹਾਡੇ ਸ਼ਹਿਰ ਦੇ ਵਿੱਚ ਮੇਲਿਆਂ ਦਾ ਦੌਰ ਖਤਮ ਹੋ ਗਿਆ ਜਾਂ ਹਾਲੇ ਵੀ ਚੱਲ ਰਿਹਾ
ਨਾ ਜੀ ਜੋਬਨ ਤੇ ਆ ਮੇਲਿਆਂ ਦਾ ਦੌਰ ਤੇ ਹੁਣ ਜਿਹੜਾ ਨੈਕਸਟ ਮੇਲਾ ਸੰਡੇ ਨੂੰ ਆ ਰਿਹਾ ਜੀ ਮਰੇ ਬ੍ਰਿਜ ਦੇ ਵਿੱਚ ਇੱਕ ਛੋਟਾ ਜਿਹਾ ਟਾਊਨ ਆ ਜੀ ਜਿਹੜਾ 80 ਕਿਲੋਮੀਟਰ ਦੂਰ ਐਡਲੇਡ ਤੋਂ ਆ ਤੇ ਇੱਥੇ ਥੋੜੀਆਂ ਜਿਹੀਆਂ ਪੰਜਾਬੀ ਫੈਮਿਲੀਆਂ ਬਸਦੀਆਂ ਤੇ ਉੱਥੇ ਕੁਝ ਕਿਸੇ ਜਨਾ ਮਿੱਤਰਾਂ ਨੇ ਰਲ ਕੇ ਇੱਕ ਉਪਰਾਲਾ ਸ਼ੁਰੂ ਕੀਤਾ ਸੀ 4 ਸਾਲ ਪਹਿਲਾਂ ਵਿਰਾਸਤੀ ਮੇਲੇ ਦੇ ਨਾਂ ਦੇ ਉੱਤੇ ਤੇ ਉਹ ਇਸ ਸਾਲ ਤਕਰੀਬਨ ਮੇਲਾ ਚੌਥੇ ਸਾਲ ਚ ਚਲਾ ਗਿਆ ਤੇ ਚੌਥਾ ਵਿਰਾਸਤੀ ਮੇਲਾ ਜਿਹੜਾ ਸੰਡੇ ਨੂੰ ਹੋਣਾ ਤੇ ਉਹਦੀਆਂ ਤਿਆਰੀਆਂ ਸ਼ਿਆਰੀਆਂ ਜ਼ੋਰਾਂ ਸ਼ੋਰਾਂ ਤੇ ਚੱਲ ਰਹੀਆਂ ਸਾਡੇ ਦੋਸਤਾ ਜਗਤਾਰ ਨਾਗਰੀ ਤੇ ਪੂਰੇ ਜ਼ੋਰਾਂ ਸ਼ੋਰਾਂ ਤੇ ਉਹ ਮੇਲੇ ਦੀ ਤਿਆਰੀ ਚ ਲੱਗੇ ਹੋਏ ਆ ਸੋ ਮੈਨੂੰ ਲੱਗਦਾ ਉਦੋਂ ਬਾਅਦ ਕਿਤੇ ਜਾ ਕੇ ਥੋੜੀ ਜਿਹੀ ਮੇਲਿਆਂ ਚ ਰਾਹਤ ਆਊਗੀ
ਜੀ ਤੇ ਲਓ ਜੀ ਫਿਰ ਹੁਣ ਆਪਾਂ ਖਬਰਾਂ ਬਾਰੇ ਗੱਲਬਾਤ ਕਰੀਏ ਤਾਂ ਇੱਧਰ ਜਿਹੜੇ ਡੇਰਾ ਸੱਚਾ ਸੌਦਾ ਆਪਾਂ ਮੇਰੇ ਖਿਆਲ ਦੇ ਵਿੱਚ ਖਬਰਾਂ ਦੀ ਸ਼ੁਰੂਆਤ ਉੱਥੇ ਕਰਦੇ ਹਾਂ ਜੀ ਉਹਨਾਂ ਦੇ ਕਿਸੇ ਕੁਰਬਾਨੀ ਗੈਂਗ ਦੀ ਜਾਂਚ ਕਰੇਗੀ ਪੁਲਿਸ। ਹੁਣ ਇਹ ਡੇਰਾ ਸੱਚਾ ਸੌਦਾ ਦੇ ਵਿੱਚ ਕੁਰਬਾਨੀ ਗੈਂਗ ਕਿਹੜਾ ਆ ਗਿਆ?
ਦੇਖੋ ਉਹਨਾਂ ਨੇ ਕਾਫੀ ਕੁਛ ਜਿਹੜੀਆਂ ਅੰਦਰੂਨੀ ਇੱਕ ਸਟਰਕਚਰ ਹੁੰਦਾ, ਹਰ ਬਾਡੀ ਦਾ ਇੱਕ ਸਟਰਕਚਰ ਹੁੰਦਾ, ਹਰ ਬਾਡੀ ਜਦੋਂ ਬਣਦੀ ਆ ਹੋਣ ਚ ਆਉਂਦੀ ਆ, ਚਾਹੇ ਡੇਰਾ ਹੋਵੇ, ਚਾਹੇ ਕੋਈ ਕਿਸੇ ਕਿਸਮ ਦਾ ਕਲੱਬ ਹੋਵੇ, ਧਾਰਮਿਕ ਥਾਂ ਕੁਛ ਵੀ ਹੋਵੇ, ਉਹਦਾ ਇੱਕ ਸਟਰਕਚਰ ਬਣਾਇਆ ਜਾਂਦਾ। ਉਹ ਸਟਰਕਚਰ ਕੁਝ ਇੱਕ ਸਟਰਕਚਰ ਅਫੀਸ਼ੀਅਲ ਬਣਦੇ ਆ, ਕੁਝ ਇੱਕ ਅਨਅਫੀਸ਼ੀਅਲ ਹੁੰਦੇ ਆ, ਤੇ ਫਿਰ ਉਹਦੇ ਵਿੱਚ ਜਿੱਦਾਂ ਕਿ ਅਕਸਰ ਜੇ ਆਪਾਂ ਗੱਲ ਕਰੀਏ ਅਸੀਂ ਇਹ ਸਟਰਕਚਰ ਦੇ ਮਾਮਲੇ ਦੇ ਵਿੱਚ ਇਲੀਗਲ ਕੁਛ ਨਹੀਂ ਹੁੰਦਾ, ਤੇ ਇਹਦੇ ਵਿੱਚ ਇੱਕ ਸਿਸਟਮ ਬਣਿਆ ਹੋਇਆ। ਜੇ ਮੰਨ ਲਓ ਤੁਸੀਂ ਇੱਥੇ ਵੀ ਕੋਈ ਸੰਸਥਾ ਬਣਾਉਣੀ ਆ, ਇਹ ਸੰਸਥਾ ਜਦੋਂ ਬਣਾਉਣੀ ਹੈ ਤਾਂ ਤੁਸੀਂ ਸੰਸਥਾ ਰਜਿਸਟਰਡ ਕਰਾਉਣ ਤੋਂ ਪਹਿਲਾਂ ਤੁਹਾਨੂੰ ਇੱਥੋਂ ਉਹਦਾ ਸੰਵਿਧਾਨ ਮੰਗਿਆ ਜਾਂਦਾ ਸੰਸਥਾ ਦਾ। ਤੁਸੀਂ ਹੁਣ ਸੰਸਥਾ ਦਾ ਜਿਹੜਾ ਸੰਵਿਧਾਨ ਬਣਾ ਲਿਆ, ਉਹ ਸੰਵਿਧਾਨ ਨਾਲ ਰਜਿਸਟਰਡ ਕਰਨ ਦੇ ਵਿੱਚ ਕੋਈ ਪ੍ਰੋਬਲਮ ਨਹੀਂ ਆਉਂਦੀ। ਉਹ ਆਦੇ ਕਹਿੰਦੇ ਸਾਨੂੰ ਕੋਈ ਪ੍ਰੋਬਲਮ ਨਹੀਂ, ਇਹ ਤੁਹਾਡਾ ਸੰਵਿਧਾਨ ਆ, ਪਰ ਉਹ ਸਰਕਾਰ ਦਾ ਕੰਮ ਹੁੰਦਾ ਉਸ ਸੰਵਿਧਾਨ ਦੇ ਉੱਤੇ ਪਹਿਰਾ ਦੇਣਾ, ਤੇ ਉਹ ਪਹਿਰਾ ਦੇ ਫਿਰ ਉਹ ਜੇ ਕੱਲ ਨੂੰ ਕੋਈ ਸੰਸਥਾ ਦੇ ਵਿੱਚ 1921 ਹੁੰਦੀ ਹੈ ਤੇ ਉਸ 1921 ਦੇ ਮਾਮਲੇ 'ਚ ਜਦੋਂ ਕਿਤੇ ਕੋਰਟ ਦੇ ਵਿੱਚ ਫੈਸਲੇ ਹੁੰਦੇ ਆ ਤਾਂ ਨਾਲ ਫਿਰ ਪੈਰਲਰ ਉਸ ਸੰਸਥਾ ਦਾ ਸੰਵਿਧਾਨ ਰੱਖਿਆ ਜਾਂਦਾ ਤੇ ਉਹਦੇ ਤਹਿਤ ਦੇਖਿਆ ਜਾਂਦਾ ਵੀ ਕਿਵੇਂ ਕਿਵੇਂ ਇਹਨਾਂ ਦੇ ਲਾਅ ਸੀ, ਕੀ ਇਹਨਾਂ ਨੇ ਲਾਅ ਬ੍ਰੇਕ ਕੀਤਾ ਜਾਂ ਨਹੀਂ ਕੀਤਾ ਜਾਂ ਕਿੱਦਾਂ ਦੀ ਇਹ ਗੱਲ ਆ। ਸੋ ਇੱਦਾਂ ਹੀ ਇਹ ਸਟਰਕਚਰ, ਡੇਰੇ ਦਾ ਸਟਰਕਚਰ ਉਹਨਾਂ ਨੇ ਬਣਾਇਆ ਹੋਇਆ ਸੀ ਜੀ, ਜਿਹੜਾ ਕਿ ਅਫੀਸ਼ੀਅਲ ਤੌਰ ਦੇ ਉੱਤੇ ਘੱਟ ਤੇ ਅਨਅਫੀਸ਼ੀਅਲ ਹੌਲੀ ਹੌਲੀ ਬਣਦਾ ਇੱਕ, ਕਿਉਂਕਿ ਉਹ ਇੱਕ ਕਿਸਮ ਦੀ ਰਿਆਸਤ ਸੀ, ਡੇਰਾ ਨਹੀਂ ਸੀ, ਉਹ ਇੱਕ ਕਿਸਮ ਦਾ ਰਾਜ ਸੀ, ਇੱਕ ਰਿਆਸਤ ਸੀ। ਉਹ ਰਾਜ ਦੇ ਵਿੱਚ ਬਸ ਫਰਕ ਇੰਨਾ ਹੀ ਸੀ ਵੀ ਉਹਨਾਂ ਦੀਆਂ ਸੀਮਾਵਾਂ ਸਨ ਜਿਹੜੀਆਂ ਉਹ ਤੈਅ ਨਹੀਂ ਸੀ, ਚਾਹੇ ਉਹ 700 ਕਿੱਲਾ ਜ਼ਮੀਨ ਸੀ, ਪਰ ਉਹਨਾਂ ਦੀਆਂ ਜਿਹੜੀਆਂ ਇਹਨਾਂ ਦੇ ਨਾਗਰਿਕ ਸੀ ਉਹ 700 ਕਿਲੋਮੀਟਰ ਚ ਨਹੀਂ ਰਹਿੰਦੇ ਸੀ, ਉਹ ਦੂਰ ਦੁਰਾਡੇ ਦੇ ਹੋਰ ਸਿਟੀਆਂ ਚ ਵੀ ਰਹਿੰਦੇ ਸੀ, ਹੋਰ ਸੂਬਿਆਂ ਚ ਵੀ ਰਹਿੰਦੇ ਸੀ। ਸੋ ਪਰ ਸੀ ਉਹ ਇੱਕ ਅਸਲ ਚ ਰਿਆਸਤ, ਤੇ ਉਸ ਰਿਆਸਤ ਦਾ ਜਿਹੜਾ ਰਾਜਾ ਸੀ ਉਹ ਰਾਮ ਰਹੀਮ ਸੀ, ਤੇ ਰਾਣੀ ਸੀ ਜਿਹੜੀ ਉਹ ਹਨੀਪ੍ਰੀਤ ਸੀ। ਸੋ ਉਹ ਉਸ ਉਹ ਰਾਜੇ ਰਾਣੀ ਨੇ ਆਪਦੀ ਮਰਜ਼ੀ ਨਾਲ ਜਿਹੜਾ ਉਸ ਦਾ ਜਿਹੜਾ ਸਿਸਟਮ ਬਣਾਇਆ ਹੋਇਆ ਸੀ, ਸਟਰਕਚਰ ਬਣਾਇਆ ਹੋਇਆ ਸੀ, ਉਹਦੇ ਤਹਿਤ ਹੀ ਗਾਂ ਉਹਨਾਂ ਨੇ ਫਿਰ ਉਹਦੇ ਚ ਵਿੰਗ ਬਣਾਏ ਹੋਏ ਸੀ, ਤੇ ਜਿਨ੍ਹਾਂ ਦੀ ਜਿਹੜੀ ਇੱਕ ਮੈਨੇਜਰ ਦੇ ਤੌਰ ਤੇ ਵਿਪਸਨਾ ਜਿਹੜੀ ਉਹਨਾਂ ਨੂੰ ਕੇਅਰ ਕਰ ਰਹੀ ਸੀਗੀ ਵੀ ਕਿਹੜਾ ਵਿੰਗ ਕੀ ਕਰਦਾ। ਉਹਨਾਂ ਵਿੰਗ ਦੇ ਵਿੱਚ ਇੱਕ ਨਾ ਗ੍ਰੀਨ ਬ੍ਰਿਗੇਡ ਨਾਂ ਦਾ ਵਿੰਗ 15 ਸਾਲ ਪਹਿਲਾਂ ਬਣਾਇਆ ਸੀ, ਜਿਨ੍ਹਾਂ ਦੇ ਇੱਕ ਖਾਕੀ ਕਲਰ ਦਾ ਸਪੈਸ਼ਲ ਟਰੈਕ ਸੂਟ ਤੇ ਇੱਕ ਸਪੈਸ਼ਲ ਟੋਪੀ ਹੁੰਦੀ ਸੀ CRP ਵਾਲੇ, ਉਹ ਲਈ ਹੁੰਦੀ ਸੀ ਉਹਨਾਂ ਦੇ। ਉਹ ਗ੍ਰੀਨ ਬ੍ਰਿਗੇਡ ਦਾ ਕੰਮ ਹੁੰਦਾ ਸੀਗਾ ਵੀ ਜਿਹੜਾ ਉਹ ਕਿਤੇ ਨਾ ਕਿਤੇ ਉਹ ਲੋਕਾਂ ਨੂੰ ਜਿਹੜੀ ਸਫਾਈ ਮੁਹਿੰਮਾਂ ਚਲਾਉਣੀਆਂ ਜਾਂ ਹੋਰ ਵੱਡੇ ਪੱਧਰ ਤੇ ਚਲਾਉਣਾ, ਉਸ ਵਿਹਾਫ ਤੇ ਉਹ ਬਣਾਈ ਗਈ ਸੀਗੀ। ਪਰ ਇਹ ਵੱਖਰੀ ਗੱਲ ਆ ਵੀ ਲੇਟਰ ਆਉਣ ਉਸ ਗ੍ਰੀਨ ਬ੍ਰਿਗੇਡ ਨੂੰ ਐਜ ਏ ਇੱਕ ਲੜਾਕਾ ਫੌਜ ਦੇ ਤੌਰ ਦੇ ਉੱਤੇ ਵੀ ਤਿਆਰ ਕੀਤਾ ਗਿਆ ਵੀ ਕੱਲ ਨੂੰ ਕੋਈ ਐਮਰਜੈਂਸੀ ਪੈਂਦੀ ਆ ਤਾਂ ਉਹਨਾਂ ਨੂੰ ਹਥਿਆਰਾਂ ਦੀ ਟ੍ਰੇਨਿੰਗ ਵੀ ਦਿੱਤੀ ਜਾਵੇ ਤੇ ਉਹਨਾਂ ਨੂੰ ਇੱਕ ਜੁਝਾਰੂ ਬਣਾਇਆ ਜਾਵੇ, ਤੇ ਇੱਕ ਇਹਦਾ ਇੱਥੇ ਕਾਰਨ ਇਹ ਦਿੱਤਾ ਵੀ ਸੈਲਫ ਡਿਫੈਂਸ ਜਾਂ ਆਪਣੀ ਰੱਖਿਆ ਕਰਨ ਲਈ ਤੁਸੀਂ ਬਣਾ ਸਕਦੇ ਹੋ। ਸੋ ਇਸੇ ਤਰ੍ਹਾਂ ਹੀ ਜਿਹੜੀਆਂ ਡੇਰੇ ਦੇ ਵਿੱਚ ਜਿਹੜੀਆਂ ਗਾਂ ਦੀ ਗਾਂ ਚੀਜ਼ਾਂ ਬਣੀਆਂ ਹੋਈਆਂ ਸਨ ਤੇ ਉਹਨਾਂ ਦਾ ਕਾਰਨ ਹੀ ਇਹ ਜਿਹੜੀ ਹੁਣ ਜਾਂਚ ਆ ਉਹ ਕੱਲੀ ਕੱਲੀ ਚੀਜ਼ ਦੀ ਜਾਂਚ ਹੋਊਗੀ। ਜਦੋਂ ਬੰਦਾ ਕਹਿੰਦੇ ਨਾ ਕੜਿੱਕੀ ਚ ਆ ਜੇ ਉਦੋਂ ਫਿਰ ਪਤਾ ਵੀ ਕਿਹੜੇ ਭਾਅ ਵਿਕਦੀ ਆ, ਤੇ ਉਦੋਂ ਲੱਭਣਾ ਪੈਂਦਾ ਵੀ ਹਰ ਚੀਜ਼ ਦੇ ਉੱਤੇ ਕਿੱਥੇ ਕੀ ਕਾਰਵਾਈ ਹੁੰਦੀ ਸੀ, ਕਿਹੜਾ ਜਿਹੜੀ ਵਿੰਗ ਸੀ ਉਹ ਕਾਹਦੇ ਲਈ ਬਣਿਆ ਸੀ। ਮੈਨੂੰ ਤਾਂ ਇੰਨਾ ਕੁ ਪਤਾ ਵੀ ਜਿਹੜਾ ਨੌਜਵਾਨਾਂ ਦੇ ਵਿੱਚ ਇੱਕ ਦਹਿਸ਼ਤ ਤੇ ਡਰ ਇਹ ਫੈਲਾਇਆ ਜਾਂਦਾ ਸੀ, ਆਮ ਜਿਹੜਾ ਸਾਡੇ ਕਲਚਰ ਦੇ ਵਿੱਚ ਨੌਜਵਾਨ ਮੇਲੇ ਮਸੱਬਿਆਂ ਚ ਜਾਂਦੇ ਹੁੰਦੇ ਸੀ ਥੋੜਾ ਜਿਹਾ ਫਨ ਕਰਨ ਉਹਨਾਂ ਧਰਮ ਦੇ ਨਾਲ ਨਾਲ। ਮੈਂ ਦੇਖਿਆ ਵਿਸਾਖੀ ਦੇ ਵਿੱਚ ਜੇ ਵਿਸਾਖੀ ਨੂੰ ਗੁਰਦੁਆਰੇ ਮੱਥਾ ਟੇਕਣਾ ਥੋੜਾ ਹੋ ਜਾਂਦੇ ਸੀਗੇ, ਉਹ ਤਾਂ ਮੇਲੇ ਦੇ ਵਿੱਚ ਫਨ ਰੌਣਕਾਂ ਭੀੜਾਂ ਦੇਖਣ ਤੇ ਉਹ ਚੀਜ਼ਾਂ ਦੇ ਵਿੱਚ ਧੱਕਾ ਮੁੱਕੀ ਜੋ ਤੁਸੀਂ ਸਮਝ ਸਕਦੇ ਹੋ ਉਹ ਚੀਜ਼ਾਂ ਹੁੰਦੀਆਂ ਸਨ। ਪਰ ਜਿਹੜੀ ਡੇਰੇ ਦੇ ਵਿੱਚ ਨਾ ਜਦੋਂ ਕੋਈ ਨੌਜਵਾਨ ਜਾਂਦੇ ਸੀ ਤਾਂ ਉੱਥੇ ਉਹਨਾਂ ਨੂੰ ਇੱਕ ਡਾਇਲੋਗ ਮਾਰ ਕੇ ਡਰਾਇਆ ਜਾਂਦਾ ਸੀ ਵੀ ਬਾਬੇ ਦੀ ਜਿਹੜੀ ਫੌਜ ਆ ਨਾ ਕਹਿੰਦੇ ਉਹ ਮਿਰਚਾਂ ਵਾਲੀ ਬੋਰੀ ਚ ਪਾ ਕੇ ਕੁੱਟਦੀ ਹੈ ਜੇ ਕੋਈ ਪੁੱਠੀ ਸਿੱਧੀ ਹਰਕਤ ਕਰੇ ਇੱਥੇ, ਤੇ ਕਹਿੰਦੇ ਥਾਂ ਥਾਂ ਤੇ ਬੰਦੇ ਨੂੰ ਦੇਖਿਆ ਜਾਂਦਾ ਬਾਬੇ ਦੇ ਬੰਦੇ ਇੱਥੇ ਵਿੱਚ ਫਿਰਦੇ ਆ। ਉਦੋਂ ਕੈਮਰਿਆਂ ਦਾ ਯੁੱਗ ਨਹੀਂ ਸੀ ਪਰ ਮੈਂ 15-20 ਸਾਲ ਪੁਰਾਣੀ ਗੱਲ ਕਰਦਾ ਤਾਂ ਸਾਨੂੰ ਵੀ ਇਹ ਡਾਇਲੋਗ ਕਿਸੇ ਬੰਦੇ ਨੇ ਸੁਣਾਇਆ ਸੀ, ਅਸੀਂ ਇੱਕ ਵਾਰੀ ਡੇਰੇ ਚ ਦੇਖਣਗੇ ਵੀ ਇਹ ਕਿਵੇਂ ਸਿਸਟਮ ਚੱਲਦਾ। ਤਾਂ ਉੱਥੇ ਕਹਿੰਦੇ ਜੀ ਵੀ ਇੱਥੇ ਬੰਦਿਆਂ ਵਾਂਗੂ ਰਹਿਣਾ, ਜੇ ਤੁਸੀਂ ਹਰਕਤ ਕੀਤੀ ਜੋ ਨੌਜਵਾਨ ਸ਼ਰਾਰਤਾਂ ਕਰਦੇ ਆ ਹਰਕਤਾਂ ਕਰਦੇ ਆ ਤਾਂ ਕਹਿੰਦੇ ਮਿਰਚਾਂ ਵਾਲੀ ਬੋਰੀ ਚ ਪਾ ਕੇ ਪ੍ਰੇਮੀ ਕੁੱਟਦੇ ਆ, ਉਹਨਾਂ ਦੀ ਟੀਮ ਆ ਪੂਰੀ ਦੀ ਪੂਰੀ। ਪਰ ਇਹ ਵੱਖਰੀ ਗੱਲ ਸੀ ਵੀ ਦੂਜਿਆਂ ਨੂੰ ਡਰਾਉਣਾ ਸੀ ਤੇ ਆਪ ਐਸ਼ ਮਸਤੀਆਂ ਕਰਨੀਆਂ ਸੀ, ਇੱਕ ਵੱਖਰਾ ਇੱਕ ਕਲਚਰ ਸੀ ਉਹਨਾਂ ਦਾ
ਜੀ। ਸੋ ਅੱਗੇ ਗੱਲ ਕਰਦੇ ਆ ਜੀ ਜਗਦੀਸ਼ ਭੋਲਾ ਜਿਨ੍ਹਾਂ ਨੂੰ ਕਿ ਕਾਫੀ ਜ਼ਿਆਦਾ ਇਹ ਜਿਹੜਾ ਕੇਸ ਆ ਕਾਫੀ ਚਰਚਿਤ ਹੋਇਆ ਸੀਗਾ ਪਿਛਲੇ ਟਾਈਮ ਦੇ ਵਿੱਚ, ਤੇ ਹੁਣ ਉਹਨਾਂ ਨੇ ਆਪਦਾ ਮੈਡੀਕਲ ਭੇਜਿਆ, ਤੇ ਇਸ ਦੀ ਹੋਰ ਕੀ ਨਵੀਂ ਅਪਡੇਟ ਆ?
ਜਗਦੀਸ਼ ਭੋਲਾ ਇੱਕ ਬਹੁਤ ਨਾਮੀ ਗ੍ਰਾਮੀ ਇੱਕ ਭਲਵਾਨ ਰਿਹਾ ਜੀ, ਜਿਹੜੇ ਬੰਦੇ ਨਹੀਂ ਜਾਣਦੇ ਉਹਨਾਂ ਲਈ ਮੈਂ ਦੱਸਦਾ, ਤੇ ਉਹਨੇ ਭਲਵਾਨੀ ਦੇ ਨਾਲ ਨਾਲ ਉਹਨੂੰ ਪੰਜਾਬ ਪੁਲਿਸ ਦੇ ਵਿੱਚ DSP ਦਾ ਅਹੁਦਾ ਜਿਹੜਾ ਡਾਇਰੈਕਟਰ ਸਪੋਰਟਸ ਕੋਟੇ ਚ ਉਹਨਾਂ ਨੂੰ ਮਿਲ ਗਿਆ ਸੀ, ਤੇ ਉਹ ਸਪੋਰਟਸ ਉਦੋਂ ਬਾਅਦ ਉਹਨਾਂ ਨੇ DSP ਹੁੰਦਿਆਂ ਇੱਕ ਵੱਡਾ ਡਰੱਗ ਮਾਫੀਆ ਚਲਾਇਆ, ਪਰ ਜਿਹੜੀ ਅੰਦਰ ਖਾਤੇ ਤਾਂ ਗੱਲ ਇਹ ਆ ਰਹੀ ਹੈ ਵੀ ਡਰੱਗ ਮਾਫੀਆ ਉਹਦਾ ਕੀ ਜ਼ੁਰਤ ਸੀ ਏਡਾ ਵੱਡਾ ਮਾਫੀਆ ਚਲਾ ਲੈਂਦਾ, ਉਹਦੇ ਉੱਤੇ ਇੱਕ ਜਿਹੜੀ ਛਤਰ ਸਾਇਆ ਸਿਆਸੀ ਲੋਕਾਂ ਦੀ ਸੀ, ਜਿਹਦਾ ਚ ਨਾਂ ਵੀ ਆਉਂਦਾ ਸੀ, ਕਿਤੇ ਮਜੀਠੀਆ ਦਾ ਨਾਂ ਆਉਂਦਾ ਸੀ, ਕਿਤੇ ਕਿਸੇ ਦਾ ਨਾਂ ਆਉਂਦਾ ਸੀ, ਤੇ ਪਰ ਹਜੇ ਤੱਕ ਉਹ ਨਾਂ ਸਿੱਧੇ ਰੂਪ ਚ ਸਾਬਤ ਨਹੀਂ ਹੋ ਸਕੇ ਵੀ ਕਿਹਦੀ ਛਤਰ ਸਾਇਆ ਹੇਠ ਭੋਲਾ ਇਹ ਕੰਮ ਕਰ ਰਿਹਾ ਸੀ, ਪਰ ਗੱਲ ਇਹ ਹੈ ਵੀ ਵਕਤ ਨਾਲ ਭੋਲਾ ਬਹੁਤ ਚਿਰ ਜਿਹੜਾ ਫਰਾਰ ਵੀ ਰਿਹਾ, ਪਰ ਫਿਰ ਅਖੀਰ ਪੁਲਿਸ ਦੇ ਖਿੜਕੀ ਚ ਆਉਣ ਤੋਂ ਬਾਅਦ ਤੇ ਉਹ ਅੱਜ ਕੱਲ ਜਿਹੜੀ ਜੇਲ੍ਹ ਦੀ ਹਵਾ ਖਾ ਰਿਹਾ, ਪਰ ਜਿਹੜੇ ਕੇਸਾਂ ਦੇ ਵਿੱਚ ਜਿਹੜੀ ਸੁਣਵਾਈ ਹੋ ਰਹੀ ਹੈ ਜਾਂ ਉਹਨਾਂ ਦੇ ਵਿੱਚ ਤਕਰੀਬਨ ਅਸੀਂ ਦੇਖ ਰਹੇ ਹਾਂ 7-8 ਸਾਲ ਤਾਂ ਭੋਲੇ ਦੇ ਕੇਸ ਨੂੰ ਹੋ ਗਏ ਚੱਲਦੇ ਨੂੰ, ਤੇ 7-8 ਸਾਲਾਂ ਦੇ ਵਿੱਚ ਹਲੇ ਤੱਕ ਤਾਂ ਕੁਛ ਬਣਿਆ ਨੀ। ਹੁਣ ਵੀ ਫਿਰ ਕੀ ਕੀਤਾ ਜਾਂਦਾ ਵੀ ਜਦੋਂ ਕੋਈ ਅਹਿਮ ਮਸਲਾ ਹੁੰਦਾ, ਜਦੋਂ ਲੱਗਦਾ ਵੀ ਹੁਣ ਫੈਸਲਾ ਆਉਣ ਵਾਲਾ, ਉਦੋਂ ਕੋਈ ਨਾ ਕੋਈ ਮੈਡੀਕਲ ਭੇਜ ਕੇ ਉਹਨੂੰ ਡਿਲੇ ਕਰ ਲਿਆ ਜਾਂਦਾ ਵੀ ਕਿਵੇਂ ਨਾ ਕਿਵੇਂ ਸਰਕਾਰਾਂ ਬਦਲ ਜਾਣ ਜਾਂ ਸਰਕਾਰਾਂ ਦੇ ਵਿੱਚ ਉਹਨਾਂ ਦੇ ਚਹੇਤੇ ਆ ਜਾਣ, ਤੇ ਫਿਰ ਅਸੀਂ ਇਸ ਨੂੰ ਪ੍ਰਭਾਵਿਤ ਕਰ ਲਈਏ। ਇਹੀ ਮੈਨੂੰ ਤਾਂ ਇਹਦੇ ਪਿੱਛੇ ਸਾਰੀ ਘਟਨਾਕ੍ਰਮ ਲੱਗਦਾ
ਜੀ। ਸੋ ਅੱਗੇ ਚੱਲਦੇ ਆ ਜੀ, ਕਿਉਂਕਿ ਇੰਡੀਆ ਤੋਂ ਖਬਰਾਂ ਜਿਹੜੀਆਂ ਆਉਂਦੀਆਂ ਥਾਂ ਥਾਂ ਤੇ ਰੋਸ ਮੁਜ਼ਾਹਰੇ ਹੋ ਰਹੇ ਆ, ਔਰ ਕਿਸਾਨਾਂ ਦਾ ਜਿਹੜਾ ਸੰਘਰਸ਼ ਆ ਉਹਨੂੰ ਚੱਲਦੇ ਨੂੰ ਵੀ ਕਾਫੀ ਟਾਈਮ ਹੋ ਗਿਆ। ਸੋ ਕਿਸਾਨਾਂ ਨੇ ਕਹਿੰਦੇ ਪਰਾਲੀ ਫੂਕ ਕੇ ਸਰਕਾਰ ਨੂੰ ਵੰਗਾਰਿਆ। ਸੋ ਹੁਣ ਇਸ ਜੋ ਕਿਸਾਨਾਂ ਦਾ ਸੰਘਰਸ਼ ਚੱਲ ਰਿਹਾ ਵਾ, ਇਸ ਦੀ ਵਿੱਚ ਆਉਣ ਵਾਲੇ ਟਾਈਮ ਦੇ ਵਿੱਚ ਹੋਰ ਕੀ ਕੀ ਆ ਸਕਦਾ ਵਾ? ਕੀ ਸਰਕਾਰ ਇਹਨਾਂ ਦੀਆਂ ਮੰਗਾਂ ਮੰਨੇਗੀ ਜਾਂ ਇਸੇ ਤਰ੍ਹਾਂ ਹੀ? ਜੀ ਜੀ,
ਕਿਸਾਨਾਂ ਦੇ ਸੰਘਰਸ਼ਾਂ ਦੇ ਵਿੱਚ ਅੱਜ ਤੱਕ ਕੁਛ ਨਹੀਂ ਨਿਕਲਿਆ ਤੇ ਨਾ ਨਿਕਲੇ, ਕਿਉਂ? ਕਾਰਨ ਇਹ ਆ ਵੀ ਕਿਸਾਨ ਨੇਤਾ ਨਹੀਂ ਹਜੇ ਤੱਕ ਹੈਗਾ। ਜਿਹੜੀ ਚੀਜ਼ ਦਾ ਕੋਈ ਕੰਟਰੋਲ ਕਰਨ ਵਾਲਾ ਲੀਡਰ ਨਹੀਂ ਨਾ ਹੁੰਦਾ, ਉਸ ਦਾ ਉਸ ਕੌਮ ਦਾ ਉਸ ਜਾਂ ਉਸ ਇੱਕ ਕਿੱਤੇ ਦਾ ਕੋਈ ਵੀ ਬਾਲੀ ਵਾਰਸ ਨਹੀਂ ਹੁੰਦਾ। ਕਿਸਾਨਾਂ ਨੂੰ ਨੇਤਾ ਮਿਲੇ ਆ ਜਾਂ ਉਹ ਕਾਮਰੇਡੀ ਸੋਚਦੇ ਮਿਲੇ, ਤੇ ਉਹ ਥੋੜੇ ਚਿਰ ਕਾਮਰੇਡੀਆਂ ਗੱਲਾਂ ਕਰਕੇ ਆਪਦੀਆਂ ਵੋਟਾਂ ਲੈ ਕੇ ਪਾਸੇ ਹੁੰਦੇ ਵਗੇ। ਫਿਰ ਹੁਣ ਪਿੱਛੇ ਜੇ ਲੱਖੋਵਾਲ ਮਿਲੇ ਸੀ, ਜਿਨ੍ਹਾਂ ਨੇ 5-7 ਸਾਲ ਲੱਗਿਆ ਸੀ ਵੀ ਉਹ ਕਿਸਾਨਾਂ ਦੀ ਆਵਾਜ਼ ਬਣ ਕੇ ਉਭਰੇ ਆ, ਪਰ ਬਾਦਲ ਸਰਕਾਰ ਨੇ ਉਹਨਾਂ ਨੂੰ ਇੱਕ ਚੇਅਰਮੈਨੀ ਦੇਤੀ, ਅਹੁਦਾ ਦੇਤਾ, ਤੇ ਉਹ ਭੁੱਲ ਗਏ ਵੀ ਕਿਸਾਨ ਕੌਣ ਹੁੰਦੇ ਆ। ਉਹਨਾਂ ਦੇ ਬਹੁਤ ਕਿੰਤੂ ਪਰੰਤੂ ਹੋਏ, ਬਹੁਤ ਸਾਰੀਆਂ ਗੱਲਾਂ ਹੋਈਆਂ ਉਹਨਾਂ ਦਾ ਦੇਖਿਆ ਵੀ ਉਹ ਖੁਦ ਵੀ ਜਿਹੜੇ ਕਿਸਾਨਾਂ ਨੂੰ ਰੋਕਦੇ ਆ ਵੀ ਉਹ ਫਾਲਤੂ ਦੇ ਖਰਚੇ ਨਾ ਕਰਨ, ਸ਼ੋਅ ਆਫ ਨਾ ਕਰਨ, ਤੇ ਉਹਨਾਂ ਨੇ ਆਪਣੀ ਕੁੜੀ ਦੇ ਵਿਆਹ ਦੇ ਵਿੱਚ ਵੱਡੇ ਸ਼ੋਅ ਆਫ ਕੀਤੇ। ਸੋ ਕੋਈ ਵੀ ਇੱਕ ਰੋਲ ਮਾਡਲ ਦੇ ਤੌਰ ਦੇ ਉੱਤੇ ਜਿੰਨਾ ਚਿਕ ਕਿਸਾਨਾਂ ਦੇ ਵਿੱਚ ਬੰਦਾ ਨੀ ਨਾ ਉਹ ਨਿਕਲ ਕੇ ਆਉਂਦਾ ਸਾਹਮਣੇ, ਉਹਨਾਂ ਚਿਕ ਕਦੇ ਵੀ ਇਹ ਕਿਸਾਨਾਂ ਦੀ ਜਿਹੜੀ ਮਸਲੇ ਆ ਉਹ ਹੱਲ ਨਹੀਂ ਹੋਣਗੇ। ਪਰਾਲੀਆਂ ਫੂਕੀ ਜਾਓ, ਕੁਛ ਕਰੀ ਜਾਓ, ਵਿਚਾਰੇ ਆਉਂਦੇ ਆ, ਇਕੱਠੇ ਹੁੰਦੇ ਆ, ਧਰਨੇ ਦਿੰਦੇ ਆ, ਡਾਂਗਾਂ ਪੈਂਦੀਆਂ, ਪੱਗਾਂ ਉਛਲਦੀਆਂ, ਪਰ ਅਖੀਰ ਨਤੀਜਾ ਕੀ ਨਿਕਲਦਾ? ਨਤੀਜਾ ਅੱਜ ਤੱਕ ਇਥੋਂ ਤੱਕ ਵੀ ਹੋਇਆ ਵੀ ਕਿਸਾਨਾਂ ਨਾਲ ਸਿੱਧਾ ਆ ਕੇ ਮੁੱਖ ਮੰਤਰੀ ਨਹੀਂ ਮਿਲਿਆ। ਹੁਣ ਕਿਸਾਨਾਂ ਨਾਲ ਕੱਲ ਵੀ ਜਿਹੜੇ OSD ਬਾਲ ਸਾਹਿਬ ਦੇ OSD ਅਮਰਿੰਦਰ ਸਿੰਘ ਦੇ OSD ਆ ਜਿਹੜੇ ਉਹ ਮਿਲ ਕੇ ਗਏ ਆ ਕੱਲ ਕਿਸਾਨਾਂ ਨੂੰ, ਭਾਵੇਂ ਉਹ ਖੁਦ ਜਿਹੜੇ ਇੱਕ ਚੰਗੇ ਜ਼ਿਮੀਦਾਰਾਂ ਪਰਿਵਾਰਾਂ ਨਾਲ ਸੰਬੰਧ ਰੱਖਦੇ ਆ, ਜਿਨ੍ਹਾਂ ਚ ਮੈਂ ਸਰ ਕੈਪਟਨ ਸੰਦੀਪ ਸਿੰਘ ਹੋਰਾਂ ਨੂੰ ਪਰਸਨਲੀ ਵੀ ਜਾਣਦਾ, ਬੜੇ ਚੰਗੇ ਇਨਸਾਨ ਆ ਉਹ, ਤੇ ਉਹਨਾਂ ਨੇ ਕੱਲ ਆਸ਼ਵਾਸਨ ਦਵਾਇਆ ਮੈਂ ਕਿਵੇਂ ਨਾ ਕਿਵੇਂ ਵੀ ਤੁਹਾਡੀ ਗੱਲ ਆ ਜਿਹੜੀ ਕੈਪਟਨ ਤੱਕ ਪਹੁੰਚਾਊਂਗਾ ਜਾਂ ਕੈਪਟਨ ਸਾਹਿਬ ਨਾਲ ਗੱਲਬਾਤ ਤੁਹਾਡੀ ਕਰਵਾਊਂਗਾ, ਪਰ ਇਹ ਭਰੋਸੇ ਆ ਫਿਲਹਾਲ, ਤੇ ਭਰੋਸਿਆਂ ਦੇ ਵਿੱਚ ਕਿੰਨੇ ਕੁ ਨਤੀਜੇ ਨਿਕਲਦੇ ਆ, ਭਰੋਸਿਆਂ 'ਚ ਕੀ ਨਿਕਲ ਕੇ ਆਉਂਦਾ ਇਹ ਵਕਤ ਦੱਸੂਗਾ
ਜੀ। ਸੋ ਅਗਲੀ ਖਬਰ ਬਾਰੇ ਗੱਲ ਕਰਦੇ ਆ ਜੀ, VIP ਕਲਚਰ ਨੂੰ ਖਤਮ ਕਰਨ ਲਈ ਉਹਨਾਂ ਨੇ ਜਿਹੜੀ ਕਿ ਗੱਡੀ ਉੱਪਰ ਲਾਲ ਬੱਤੀ ਦੀ ਰੋਕ ਲਗਾ ਦਿੱਤੀ ਗਈ ਸੀ, ਤੇ ਹੁਣ ਕਹਿ ਰਹੇ ਆ ਕਿ ਪੁਲਿਸ ਅਫਸਰਾਂ ਨੂੰ ਮਿਲੇਗੀ ਨੀਲੀ ਲਾਲ ਬੱਤੀ ਦੀ ਸਹੂਲਤ, ਸੋ ਇਸਦੇ ਬਾਰੇ ਕੀ ਕਹੋਗੇ?
ਦੇਖੋ, ਕਈ ਚੀਜ਼ਾਂ ਨੂੰ ਕੋਰਟ ਦੇ ਵਿੱਚ ਚੈਲੰਜ ਕਰਕੇ ਵਾਪਸ ਕਰ ਲਿਆ ਜਾਂਦਾ, ਤੇ ਕਈ ਚੀਜ਼ਾਂ ਨੂੰ ਵਿਚਰ ਕੇ ਜਾਂ ਉਹਦੇ ਬਾਰੇ ਉਹਦੇ ਜਦੋਂ ਤੁਸੀਂ ਮੁਸੀਬਤਾਂ ਆਉਂਦੀਆਂ ਕਿਸੇ ਕੰਮ ਨੂੰ ਜਦੋਂ ਤਬਦੀਲੀ ਲਿਆਉਣੇ ਆ ਤਾਂ ਉਹਦੇ ਵਿੱਚ ਆਉਣ ਵਾਲੀਆਂ ਪ੍ਰੋਬਲਮ ਜਾਂ ਆਉਣ ਵਾਲੇ ਅੜਿੱਕੇ ਹੁੰਦੇ ਆ ਉਹਨਾਂ ਬਾਰੇ ਜਿਹੜਾ ਦੇਖਣਾ ਪੈਂਦਾ ਹੁੰਦਾ ਵੀ ਇਹ ਕਿਵੇਂ ਇਹਨਾਂ ਦਾ ਹੱਲ ਕੀਤਾ ਜਾ ਸਕਦਾ। ਤਾਂ ਪਿਛਲੇ ਦਿਨਾਂ ਦੇ ਵਿੱਚ ਜਿਹੜੀ ਇਹ ਗੱਲ ਆਈ ਸੀ ਵੀ ਲਾਲ ਨੀਲੀ ਬੱਤੀਆਂ ਦੀ, ਤੇ ਉਹਦੇ ਵਿੱਚ ਹੁਣ ਲੱਗਿਆ ਵੀ ਕਿਤੇ ਨਾ ਕਿਤੇ ਪੁਲਿਸ ਆ ਜਿਹੜੀ ਉਹਦਾ ਕੰਮ ਰੁਕ ਰਿਹਾ, ਪੁਲਿਸ ਉਸ ਢੰਗ ਨਾਲ ਐਕਟਿਵ ਨਹੀਂ ਹੋ ਰਹੀ ਜਾਂ ਪੁਲਿਸ ਦੀ ਜਿਹੜੀ ਦਹਿਸ਼ਤ ਘੱਟ ਰਹੀ ਆ, ਤਾਂ ਉਸ ਲਈ ਉਹਨਾਂ ਨੂੰ ਲੱਗਿਆ ਵੀ ਜਿਹੜੀਆਂ ਪੁਲਿਸ ਨੂੰ ਜਿਹੜੀਆਂ ਬੱਤੀਆਂ ਦੀ ਜਿਹੜੀ ਆਫਰ ਦੇ ਦਿੱਤੀ ਜਾਵੇ ਤੇ ਲਾ ਲਈਆਂ ਜਾਣ। ਦੇਖੋ ਗੱਲ ਤਾਂ ਇਹ ਸੀ ਵੀ ਬੱਤੀ ਲਾਲ ਬੱਤੀ ਜਾਂ ਨੀਲੀ ਬੱਤੀ ਸਰਵਿਸਿਜ਼ ਹੁੰਦੀਆਂ, ਐਮਰਜੈਂਸੀ ਸਰਵਿਸਿਜ਼ ਜਿਨ੍ਹਾਂ ਨੂੰ ਕਿਹਾ ਜਾਂਦਾ, ਪਰ ਅਸੀਂ ਉਹਨੂੰ ਚੌਧਰ ਦੇ ਤੌਰ ਦੇ ਉੱਤੇ ਚੌਧਰ ਦਾ ਸਿੰਬਲ ਬਣਾ ਲਿਆ। ਹੁਣ ਆਸਟ੍ਰੇਲੀਆ ਦੇ ਵਿੱਚ ਅਕਸਰ ਮੈਂ ਤਾਂ ਪਹਿਲਾਂ ਲਿਖਿਆ ਵੀ ਆ, ਮੇਰੀ ਬੁੱਕ ਦੇ ਵਿੱਚ ਵੀ ਆਇਆ ਵੀ ਆਸਟ੍ਰੇਲੀਆ ਦੇ ਵਿੱਚ ਜਿਹੜੀ ਲਾਲ ਬੱਤੀ ਆ ਜਾਂ ਬੱਤੀ ਲਾਉਣਾ ਕੇ ਜੇ ਬੰਦਾ ਲਾਉਂਦਾ ਤੁਸੀਂ ਦੇਖੋ ਤਾਂ ਉਹ ਇੱਕ ਕਮਜ਼ੋਰ ਬੰਦੇ ਦੀ ਨਿਸ਼ਾਨੀ ਆ, ਤੇ ਭਾਰਤ ਦੇ ਵਿੱਚ ਬੱਤੀ ਲਾਉਣਾ ਇੱਕ ਪਾਵਰਫੁਲ ਬੰਦੇ ਦੀ ਨਿਸ਼ਾਨੀ ਆ। ਸੋ ਇਹ ਇੱਕ ਜਿਹੜਾ ਫਰਕ ਹੋ ਗਿਆ ਵੀ ਅਸੀਂ ਇੱਕ ਬਣਾ ਲਿਆ ਆਪਦੇ ਔਰਾ ਬਣਾ ਲਿਆ ਆਪਦੇ ਆਲੇ ਦੁਆਲੇ ਵੀ ਬੱਤੀ ਵਾਲਾ ਬੰਦਾ ਤਾਕਤਵਰ ਹੁੰਦਾ ਨਹੀਂ। ਜੇ ਬੱਤੀ ਇੱਕ ਸਹੂਲਤ ਮੁਤਾਬਕ ਸਾਨੂੰ ਪਤਾ ਵੀ ਪੁਲਿਸ ਨੂੰ ਕਈ ਵਾਰੀ ਕਿਤੋਂ ਦੀ ਵੀ ਜਾਣਾ ਪੈ ਸਕਦਾ, ਉਹਦੇ ਕੋਲੇ ਕੋਈ ਨਾ ਕੋਈ ਇਹੋ ਜਿਹਾ ਸਾਈਨ ਹੋਣਾ ਚਾਹੀਦਾ, ਇਵੇਂ ਫਾਇਰ ਬ੍ਰਿਗੇਡ ਨੂੰ ਜਾਣਾ ਪੈ ਸਕਦਾ, ਐਂਬੂਲੈਂਸ ਨੂੰ ਜਾਣਾ ਪੈ ਸਕਦਾ, ਜਿਵੇਂ ਕਿ ਆਸਟ੍ਰੇਲੀਆ ਦੇ ਵਿੱਚ ਪਰਫੈਕਟ ਰੋਲ ਹੈ ਵੀ ਇੱਥੇ ਜੇ ਪ੍ਰਾਇਓਰਿਟੀ ਆ ਤਾਂ ਇਹ ਤਿੰਨ ਚੀਜ਼ਾਂ ਨੂੰ ਆ, ਪੁਲਿਸ ਆ, ਫਾਇਰ ਬ੍ਰਿਗੇਡ ਆ ਜਾਂ ਐਂਬੂਲੈਂਸ ਆ। ਜੇ ਕੋਈ ਚੌਥਾ ਬੰਦਾ ਇੱਥੇ ਕਿਸੇ ਨੂੰ ਕੋਈ ਮਤਲਬ ਨਹੀਂ ਵੀ ਉਹ ਬੰਦਾ ਕਿਸੇ ਨੂੰ ਐਮਰਜੈਂਸੀ ਦਿਖਾ ਸਕੇ। ਸੋ ਦੇਖਦੇ ਹਾਂ ਜੀ ਹੁਣ ਆਉਣ ਵਾਲੇ ਦਿਨਾਂ ਦੇ ਵਿੱਚ ਫੇਰ ਇਹਦੀ ਦੁਰਵਰਤੋਂ ਹੁੰਦੀ ਹੈ ਜਾਂ ਕਿਵੇਂ ਹੁੰਦਾ।
ਜੀ ਸੋ ਅਗਲੀ ਖਬਰ ਬਾਰੇ ਗੱਲ ਕਰਦੇ ਆ ਜੀ, ਜਿਹੜਾ ਕਿ ਕਾਫੀ ਜਿਆਦਾ ਮਾਮਲਾ ਭਖਿਆ ਹੋਇਆ ਵਾ। ਖਾਲਸਾ ਐਡ ਵਾਲੇ ਵੀ ਪਹੁੰਚੇ ਹੋਏ ਆ ਜੀ ਉੱਥੇ, ਰੋਹਾਂਗੀ ਜਿਹੜੇ ਮੁਸਲਮਾਨ ਆ ਉਹਨਾਂ ਦੀ ਮਦਦ ਦੇ ਲਈ। ਸੋ ਕਹਿੰਦੇ ਕਿ ਜਾਂਚ ਪਿੱਛੋਂ ਹੋਵੇਗੀ ਰੋਹਾਂਗੀਆਂ ਦੀ ਵਾਪਸੀ। ਮਿਆਂਮਾਰ ਚ ਸਰਕਾਰ ਨੇ ਤਿਆਰ ਕੀਤਾ ਰੋਡ ਮੈਪ, ਬੰਗਲਾਦੇਸ਼ ਤੋਂ ਲਿਆ ਜਾਵੇਗਾ ਇਸ ਮਾਮਲੇ ਵਿੱਚ ਸਹਿਯੋਗ, ਇਸਦੇ ਬਾਰੇ ਕੀ ਕਹੋਗੇ?
ਦੇਖੋ ਗੱਲ ਤਾਂ ਇਹ ਆ ਵੀ ਜਿਹੜਾ ਰੋਡ ਮੈਪ ਤਾਂ ਤਿਆਰ ਕੀਤੇ ਗਏ ਆ, ਪਰ ਜੇ ਹੁਣ ਅਸੀਂ ਇਸ ਸਾਰੇ ਮਸਲੇ ਨੂੰ ਦੇਖਦੇ ਆ ਤਾਂ ਇਹਦੇ ਚ ਕੱਲੇ ਰੋਹਾਂਗੀਆਂ ਦਾ ਦੇ ਤਰਸ ਦੇ ਪੱਤਰ ਨਹੀਂ ਹਨ। ਹੁਣ ਕੱਲ ਜਿਹੜੀਆਂ 50 ਬੰਦਿਆਂ ਦੀਆਂ ਉੱਥੇ ਅਰਥ ਮਿਲੀਆਂ, ਜਿਹੜੀਆਂ ਅਵਸ਼ੇਸ਼ ਮਿਲੇ ਆ, ਉਹ ਸਾਰੇ ਹਿੰਦੂਆਂ ਦੇ ਮਿਲੇ ਆ, ਤੇ ਉਹ ਚ ਕਲੀਅਰ ਕੱਟ ਆ ਗਿਆ ਵੀ ਇਹ ਹਿੰਦੂਆਂ ਨੂੰ ਬਿਨਾਂ ਗੱਲਾਂ ਤੋਂ ਤੁਸੀਂ ਇਹ ਦੇ ਕੇ ਉੱਥੇ ਵੱਢ ਮਾਰ ਰਹੇ ਆ। ਸੋ ਹੁਣ ਜਿਹੜੇ ਹਿੰਦੂ ਤਬਕੇ ਦੇ ਲੋਕ ਆ ਜਾਂ ਹਿੰਦੂ ਜਥੇਬੰਦੀਆਂ ਉਹ ਉਸ ਚੀਜ਼ ਦਾ ਸਟੈਂਡ ਲੈ ਕੇ ਬੈਠੀਆਂ ਹੋਈਆਂ, ਤੇ ਜਿਹੜੇ ਦੂਜੇ ਪਾਸੇ ਕੱਲ ਰੋਹਾਂਗੀਆਂ ਕੋਲੋਂ ਪਤਾ ਨੀ ਕਿੰਨੇ ਹਜ਼ਾਰ ਨਸ਼ੀਲੀਆਂ ਦਵਾਈਆਂ ਮਿਲੀਆਂ ਜਿਹੜੀਆਂ ਕਿ ਉਹ ਸੇਵਨ ਕਰਦੇ ਆ। ਹੁਣ ਰੋਹਾਂਗੀਆਂ ਤੋਂ ਵੱਡੀ ਗੱਲ ਦੇ ਵਿੱਚ ਮੁਲਕ ਕਿਉਂ ਡਰਦੇ ਆ, ਉਹ ਕਿਉਂ ਨੀ ਆਪਦਾ ਐਂਟਰ ਕਰਨ ਦਿੰਦੇ? ਉਹ ਕਹਿੰਦੇ ਸਾਡੇ ਮੁਲਕ ਦੇ ਵਿੱਚ ਅਰਾਜਕਤਾ ਫੈਲੂਗੀ, ਜਿਵੇਂ ਇੱਕ ਗਲਿਆ ਸੇਬ ਸਭ ਨੂੰ ਸਾੜ ਦਿੰਦਾ ਵੀ ਉਹ ਉਸ ਗੱਲ ਤੇ ਮੰਨਦੇ ਆ ਵੀ ਜਿਹੜੇ ਰੋਹਾਂਗੇ ਆ ਉਹ ਨਸ਼ੀਲੇ ਨਸ਼ੇ ਦੇ ਵਪਾਰੀ ਆ, ਨਸ਼ੀਲੀਆਂ ਗੱਲਾਂ ਕਰਦੇ ਆ, ਅਰਾਜਕਤਾ ਚ ਰਹਿੰਦੇ ਆ, ਕਾਨੂੰਨ ਮੰਨਦੇ ਨੀ, ਕਤਲ ਕਰਨਾ ਉਹਨਾਂ ਲਈ ਕੋਈ ਚੀਜ਼ ਨੀ ਹੈਗਾ, ਤੇ ਵੀ ਅਸੀਂ ਆਪਦਾ ਕਲਚਰ ਕਿਉਂ ਖਰਾਬ ਕਰੀਏ? ਇਸ ਕਰਕੇ ਸਾਰੇ ਮੁਲਕ ਇਸ ਚੀਜ਼ ਤੋਂ ਕੰਨੀ ਕਤਰਾ ਰਹੇ ਆ। ਪਰ ਦੂਜੇ ਪਾਸੇ ਜਿਹੜੀ ਰੋਹਾਂਗੀਆਂ ਦੇ ਵਿੱਚ ਵੀ 100% ਰੋਹਾਂਗੇ ਥੋੜਾ ਇਸ ਤਰ੍ਹਾਂ ਦੇ ਆ, ਉਹਨਾਂ ਦੇ ਵਿੱਚ ਮੰਨ ਲੈਂਦੇ ਆ ਵੀ 2% 4% 5% ਨੇ ਜਿਹੜੀ ਉਹਨਾਂ ਦੀ ਕੌਮ ਦੀ ਜਿਹੜੀ ਇਹ ਹਾਲਤ ਕੀਤੀ ਹੋਈ ਆ ਜਾਂ ਉਹਨਾਂ ਦੀ ਕੌਮ ਨੂੰ ਦੀ ਇੱਕ ਇਮੇਜ ਖਰਾਬ ਕੀਤੀ ਹੋਈ ਆ, ਤਾਂ ਉਹ ਕਰਕੇ ਜਿਹੜੇ ਆਮ ਬੱਚੇ ਨਿੱਕੇ ਨਿੱਕੇ ਬੱਚੇ ਅਸੀਂ ਰੁਲਦੇ ਦੇਣੇ ਆ, ਤਾਂ ਉਹ ਬੱਚਿਆਂ ਨੂੰ ਸੁਧਰਨ ਦਾ ਮੌਕਾ ਕਿਵੇਂ ਮਿਲੂਗਾ? ਉਹ ਬੱਚੇ ਤਾਂ ਸੁਧਰ ਹੀ ਨਹੀਂ ਸਕਦੇ ਨਾ ਜੇ ਉਹਨਾਂ ਨੂੰ ਆਹੀ ਚੀਜ਼ ਹੀ ਰਹੂਗੀ ਅੱਗੇ। ਸੋ ਮੈਨੂੰ ਲੱਗਦਾ ਇਹ ਸਮੱਸਿਆ ਇੰਟਰਨੈਸ਼ਨਲ ਸਮੱਸਿਆ ਜਿਹੜੀ ਨਾ ਇਹ ਬਹੁਤ ਵੱਡਾ ਹੱਲ ਚਾਹੀਦਾ ਇਹਦਾ, ਤੇ ਇਹ ਹੱਲ ਨਹੀਂ ਹੈਗਾ ਵੀ ਉਹਨੂੰ ਬੰਗਲਾਦੇਸ਼ ਜਾਂ ਮਿਆਂਮਾਰ ਦੇ ਵਿੱਚ ਧੱਕੇ ਨਾਲ ਉਹਨਾਂ ਨੂੰ ਫੇਰ ਵਸਾ ਦਿੱਤਾ ਜਾਵੇ।
ਜੀ ਸੋ ਅੱਗੇ ਗੱਲ ਕਰਦੇ ਹਾਂ ਜੀ ਥੋੜੀ ਜਿਹੀ ਖੇਡ ਜਗਤ ਦੀ, ਸੋ ਕ੍ਰਿਕਟ ਦੀ। ਸੋ ਕ੍ਰਿਕਟ ਦੇ ਵਿੱਚ ਟੀਮ ਇੰਡੀਆ ਨੂੰ ਕਹਿੰਦੇ ਕੀਤੇ ਤਜਰਬੇ ਹੀ ਲੈ ਬੈਠੇ, ਤੇ ਆਸਟ੍ਰੇਲੀਆ ਨੇ ਵਨ ਡੇ ਜਿਹੜਾ 21 ਦੌੜਾਂ ਦੇ ਨਾਲ ਜਿੱਤ ਲਿਆ, ਕੀ ਕਹੋਗੇ ਜੀ ਇਸ ਬਾਰੇ?
ਦੇਖੋ ਕਈ ਚੀਜ਼ਾਂ ਨਾ ਸੋਚਣ ਵਾਲੀਆਂ ਇਹ ਹੁੰਦੀਆਂ ਵੀ ਦੇਖੋ ਟਾਈਮ ਤਾਂ ਦੇਣਾ ਚਾਹੀਦਾ, ਪਲੇਅਰਾਂ ਚ ਤਬਦੀਲੀਆਂ ਆਉਣੀਆਂ ਚਾਹੀਦੀਆਂ, ਨਵੇਂ ਨਵੇਂ ਤਜਰਬੇ ਹੋਣੇ ਚਾਹੀਦੇ ਆ, ਪਰ ਨਾ ਇੱਕ ਵਾਰੀ ਕਈ ਵਾਰੀ ਕੋਈ ਰੱਥ ਨਾ ਬੜਾ ਜੇਤੂ ਮੁਹਿੰਮ ਚ ਚੱਲ ਰਿਹਾ ਹੁੰਦਾ, ਤੇ ਜੇਤੂ ਮੁਹਿੰਮ ਚ ਜਾਂਦੇ ਰੱਥ ਦਾ ਟਾਇਰ ਖੋਲ ਕੇ ਤੇ ਬੈਰਿੰਗਾਂ ਨੂੰ ਗਰੀਸ ਨਹੀਂ ਦਿੱਤੀ ਜਾਂਦੀ ਹੁੰਦੀ, ਉਦੋਂ ਤਾਂ ਜਿਵੇਂ ਚੱਲ ਰਿਹਾ ਨਾ ਤੇ ਉਵੇਂ ਹੀ ਚੱਲਣ ਦੇਈਦਾ ਹੁੰਦਾ, ਤੇ ਉਹ ਦੇਖਣਾ ਪੈਂਦਾ ਹੁੰਦਾ ਵੀ ਹੁਣ ਤਾਂ ਸਾਨੂੰ ਇਸ ਨੂੰ ਇਸ ਮੁਕਾਮ ਨੂੰ ਜਾਂ ਇਸ ਮੁਹਤਾਜ ਜਿਹੜੇ ਰੋਜ਼ ਰੋਜ਼ ਨਹੀਂ ਆਉਂਦੇ ਉਹਨੂੰ ਸਿਰੇ ਲਾ ਦੇਣਾ ਚਾਹੀਦਾ। ਹੁਣ ਜਿਹੜੇ ਤਬਦੀਲੀਆਂ ਕੀਤੀਆਂ ਸੀ, ਤਬਦੀਲੀਆਂ ਕੋਈ ਮਾੜੀਆਂ ਨਹੀਂ ਕੀਤੀਆਂ ਸੀ, ਜੇ ਹੁਣ ਭੁਵਨੇਸ਼ਵਰ ਦੀ ਥਾਂ ਦੇ ਉੱਤੇ ਉਮੇਸ਼ ਜਾਧਵ ਨੂੰ ਲੈ ਕੇ ਆਏ ਤਾਂ ਉਮੇਸ਼ ਜਾਧਵ ਭੁਵਨੇਸ਼ਵਰ ਨਾਲ ਜ਼ਿਆਦਾ ਸੀਨੀਅਰ ਸੀ, ਤੇ ਦੂਜੇ ਪਾਸੇ ਸ਼ਮੀ ਨੂੰ ਲੈ ਕੇ ਆਏ ਸੀ ਤਾਂ ਸ਼ਮੀ ਵੀ ਜ਼ਿਆਦਾ ਸੀਨੀਅਰ ਸੀਗਾ, ਜਿਹੜੇ ਤੀਜੇ ਪਾਸੇ ਕੁਲਦੀਪ ਜਾਧਵ ਦੀ ਥਾਂ ਤੇ ਅਕਸ਼ਰ ਲੈ ਕੇ ਆਏ ਸੀ ਤਾਂ ਉਹ ਵੀ ਉਹਦੇ ਨਾਲ ਸੀਨੀਅਰ ਸੀ, ਪਰ ਗੱਲ ਤਾਂ ਆ ਜਾਂਦੀ ਆ ਵੀ ਥੋੜਾ ਜਿਹਾ ਇੱਕ ਨਾ ਮਾਹੌਲ ਮੌਕੇ ਮੁਤਾਬਕ ਫੈਸਲੇ ਹੋਣੇ ਚਾਹੀਦੇ ਆ, ਮਾਹੌਲ ਦੀ ਸੈਂਸਿਟੀਵਿਟੀ ਦੇਖਣੀ ਚਾਹੀਦੀ ਆ। ਆਸਟ੍ਰੇਲੀਆ ਇਸ ਟਾਈਮ ਇਨ੍ਹਾਂ ਤਿੰਨ ਬਾਲਰਾਂ ਦੇ ਪ੍ਰੈਸ਼ਰ ਹੇਠ ਆਇਆ ਹੋਇਆ ਸੀ, ਪਿਛਲੇ ਤਿੰਨ ਮੈਚਾਂ ਚ ਉਹਨਾਂ ਨੇ 14 ਵਿਕਟਾਂ ਤਿੰਨਾਂ ਬੰਦਿਆਂ ਨੇ ਲਈਆਂ ਸੀ, ਤਾਂ ਉਸ ਪ੍ਰੈਸ਼ਰ ਹੇਠ ਇਸ ਟਾਈਮ ਇੱਕ ਵਰਲਡ ਰਿਕਾਰਡ ਬਣਾਉਣ ਦਾ ਚਾਂਸ ਸੀ, ਜਿਹਦੇ ਵਿੱਚ ਇੱਕ ਤਾਂ 5 ਮੈਚਾਂ ਦਾ ਵਾਈਟ ਵਾਸ਼ ਜਿਹੜਾ ਕਰਨਾ ਸੀ, ਦੂਜਾ ਲਗਾਤਾਰ 10ਵੀਂ ਜਿੱਤੇ ਹੋਣੀ ਸੀਗੀ ਜੇ ਜਿੱਤਦਾ ਤਾਂ, ਪਰ ਕਿਤੇ ਨਾ ਕਿਤੇ ਟੀਮ ਇੰਡੀਆ ਨੂੰ ਕੌਨਫੀਡੈਂਸ ਓਵਰ ਕੌਨਫੀਡੈਂਸ ਹੋ ਗਿਆ ਤੇ ਉਹਨਾਂ ਨੂੰ ਲੱਗਿਆ ਵੀ ਅਸੀਂ 3 ਤਬਦੀਲੀਆਂ ਤੋਂ ਬਾਅਦ ਵੀ ਜਿੱਤ ਸਕਦੇ ਹਾਂ ਤੇ ਜਿੱਤ ਜਾਂਗੇ। ਸੋ ਉਹ ਕੱਲ ਜਿਹੜੀ ਆੜੇ ਆਈ ਤੇ ਆਸਟ੍ਰੇਲੀਆ ਦੀ ਜਿਹੜੀ ਓਪਨਿੰਗ ਜੋੜੀ ਆ ਉਹਨਾਂ ਨੇ ਬੜੀ ਕਮਾਲ ਦੀ ਜਿਹੜੀ ਖੇਡ ਦਿਖਾਈ ਆ ਕੱਲ ਤੇ 340 ਤੋਂ ਉੱਤੇ ਦਾ ਸਕੋਰ ਬਣਾ ਕੇ ਇੰਡੀਆ ਨੂੰ 20-21 ਦੌੜਾਂ ਦੇ ਨਾਲ ਹਰਾਤਾ ਕੱਲ, ਤੇ ਇੱਕ ਵੱਡਾ ਰਿਕਾਰਡ ਜਿਹੜਾ ਕਿ ਜਿਹੜਾ ਦੂਜੀ ਵਾਰ ਇਹਨਾਂ ਨੇ 9 ਲਗਾਤਾਰ ਮੈਚ ਜਿੱਤਣ ਦਾ ਰਿਕਾਰਡ ਤਾਂ ਬਣਾਤਾ ਸੀ, ਪਰ 10ਵਾਂ ਮੈਚ ਜਿੱਤਣ ਦਾ ਜਿਹੜਾ ਰਿਕਾਰਡ ਸੀ ਲਗਾਤਾਰ ਉਹ ਤੋਂ ਕਿਤੇ ਨਾ ਕਿਤੇ ਖੁੰਝ ਗਏ। ਕੁਝ 2 ਦਿਨਾਂ ਲਈ ਟੀਮ ਇੰਡੀਆ ਟਾਪ ਦੀ ਟੀਮ ਵੀ ਬਣ ਕੇ ਰਹੀ ਆਸਟ੍ਰੇਲੀਆ ਨੂੰ ਹਰਾ ਕੇ, ਪਰ ਅੱਜ ਫੇਰ ਉਹ ਦੂਜੇ ਨੰਬਰ ਤੇ ਜਿਹੜੀ ਰੈਂਕਿੰਗ ਦੇ ਵਿੱਚ ਵੀ ਦੂਜੇ ਨੰਬਰ ਤੇ ਚਲੀ ਗਈ ਆ, ਪਰ ਇਹ ਰੈਂਕਿੰਗ ਤਾਂ ਮੈਨੂੰ ਪਤਾ ਟੀਮ ਇੰਡੀਆ ਦੀ ਚ ਫੇਰ ਸੁਧਾਰ ਹੋ ਜੂਗਾ। ਇਸ ਟਾਈਮ ਬਹੁਤ ਜਿਹੜੀ ਇੱਕ ਪਰਫੈਕਟ ਟੀਮ ਦੇ ਤੌਰ ਦੇ ਉੱਤੇ ਨਿਕਲ ਕੇ ਆਈ ਆ, ਉਹ ਟੀਮ ਆ ਵੀ ਜਿਹੜੀ ਟੀਮ ਦੇ ਵਿੱਚ ਯੁਵਰਾਜ ਵਰਗੇ ਰੈਣੇ ਵਰਗੇ ਪਲੇਅਰ ਬੇਟਿੰਗ ਲਿਸਟ ਚ ਬੈਠੇ ਆ ਵੀ ਸਾਨੂੰ ਥਾਂ ਮਿਲੇ ਅਸੀਂ ਖੇਡ ਸਕੀਏ। ਅਸ਼ਵਿਨ ਤੇ ਰਵਿੰਦਰ ਜਡੇਜੇ ਦੀ ਜੋੜੀ ਜਿਹੜੀ ਕਿ ਟਾਪ ਜੋੜੀ ਆ ਤੇ ਉਹਨਾਂ ਦੇ ਬਿਨਾਂ ਵੀ ਟੀਮ ਇੰਡੀਆ ਜਿੱਤ ਰਹੀ ਆ। ਸੋ ਇਸ ਕਰਕੇ ਜਿਹੜੀ ਬੈਂਚ ਸਟਰੈਂਥ ਜਿਹਨੂੰ ਕਹਿੰਦੇ ਜਾਂਦਾ ਟੀਮ ਇੰਡੀਆ ਦੀ ਇਸ ਟਾਈਮ ਬਹੁਤ ਜ਼ਿਆਦਾ ਆ, ਤੇ ਪਰ ਇਹ ਫੈਸਲਾ ਸਾਰੇ ਕਿਤੇ ਰੜਕਿਆ, ਹਰ ਬੰਦੇ ਨੂੰ ਇਹ ਮਹਿਸੂਸ ਹੋਇਆ ਵੀ ਇਹ ਮੈਚ ਖਾਸ ਕਰਕੇ 10ਵੇਂ ਮੈਚ ਦਾ ਰਿਕਾਰਡ ਬਣਾਉਣ ਤੱਕ ਇਹਨਾਂ ਨੂੰ ਤਜਰਬਾ ਨਹੀਂ ਕਰਨਾ ਚਾਹੀਦਾ ਸੀ, ਲਾਸਟ ਮੈਚ ਦੇ ਵਿੱਚ ਇਹ ਤਜਰਬਾ ਕਰ ਲੈਂਦੇ ਤਾਂ ਚੱਲ ਇੱਕ ਰਿਕਾਰਡ ਤਾਂ ਆਪਣੇ ਨਾਂ ਇਹਨਾਂ ਦਾ ਹੋ ਜਾਂਦਾ, ਜਿਹੜਾ ਵਰਲਡ ਰਿਕਾਰਡ ਸੀ ਉਹ ਹੋਣਾ ਜ਼ਰੂਰੀ ਸੀਗਾ। ਤਾਂ ਉਹਦੇ ਕਈ ਵਾਰੀ ਨਾ ਮਾਨਸਿਕ ਤੌਰ ਤੇ ਇਹ ਜਿਹੀਆਂ ਚੀਜ਼ਾਂ ਦੇ ਬਹੁਤ ਫਾਇਦੇ ਹੁੰਦੇ ਆ, ਚਾਹੇ ਉਂਝ ਰਿਕਾਰਡ ਕਾਗਜ਼ਾਂ 'ਚ ਹੀ ਪੈ ਰਹਿ ਜਾਣੇ ਆ, ਪਰ ਮਾਨਸਿਕ ਤੌਰ ਦੇ ਉੱਤੇ ਉਹ ਬਹੁਤ ਵੱਡਾ ਇੱਕ ਜਿੱਤ ਹੁੰਦੀ ਆ।
ਜੀ, ਸੋ ਅੱਗੇ ਗੱਲ ਕਰਦੇ ਹਾਂ ਜੀ ਟਰੰਪ ਦੀ, ਤੇ ਅਮੈਰੀਕਾ ਦੇ ਵਿੱਚ ਕੋਈ ਸਰਵੇ ਹੋਇਆ ਵਾ, ABC ਨਿਊਜ਼ ਤੇ ਵਾਸ਼ਿੰਗਟਨ ਪੋਸਟ ਨੇ ਸਰਵੇ ਕਰਾਇਆ ਜਿਸ ਦੇ ਵਿੱਚ ਕਹਿੰਦੇ ਕਿ 51% ਅਮਰੀਕੀ ਟਰੰਪ ਦੇ ਹੱਥਾਂ ਵਿੱਚ ਵਾਗਡੋਰ ਦੇਣ ਤੇ ਸ਼ਰਮਿੰਦਾ, ਤੇ ਉਹ ਨਾਲ ਹੀ ਕਹਿ ਰਿਹਾ ਕਿ ਜਿਹੜਾ ਰਾਸ਼ਟਰਪਤੀ ਅਹੁਦੇ ਲਈ ਇਹ ਲਾਇਕ ਨਹੀਂ ਸੀ। ਸੋ ਕੀ ਕਹੋਗੇ ਜੀ ਇਸ ਬਾਰੇ?
ਦੇਖੋ ਹੁਣ ਸਰਵੇ ਕਰਾਉਣ ਦਾ ਕੋਈ ਫਾਇਦਾ ਨਹੀਂ, ਉਹ ਵੀ ਇੱਕ ਸਰਵੇ ਸੀ ਜਦੋਂ ਇਲੈਕਸ਼ਨ ਸੀ ਨਾ, ਉਹ ਵੀ ਇੱਕ ਸਰਵੇ ਸੀ, ਉਦੋਂ ਪਹਿਲਾਂ ਵੀ ਟਰੰਪ ਬਾਰੇ ਸਾਰੀਆਂ ਗੱਲਾਂ ਲੋਕਾਂ ਨੂੰ ਪਤਾ ਸੀ ਵੀ ਇੱਕ ਅੜੀਅਲ ਬਿਜ਼ਨਸਮੈਨ ਹੈ, ਉਹ ਸਿਆਸਤ ਤੇ ਉਹਨੂੰ ਕੋਈ ਤਜਰਬਾ ਨਹੀਂ ਹੈ, ਅਮਰੀਕਾ ਵਰਗੇ ਮੁਲਕ ਦੀ ਬਾਗਡੋਰ ਇੱਕ ਗੈਰ ਤਜਰਬੇਕਾਰ ਬੰਦੇ ਦੇ ਹੱਥ 'ਚ ਫੜਾਉਣੀ ਕੋਈ ਆਮ ਗੱਲ ਨਹੀਂ ਸੀਗੀ। ਸੋ ਜੇ ਉਦੋਂ ਫੜਾਈ ਆ ਤਾਂ ਹੁਣ ਇਹਨਾਂ ਨੂੰ ਇਹ 5 ਸਾਲ ਜਿਹੜੇ 4 ਸਾਲ ਦਾ ਜਿਹੜਾ ਇਹਨਾਂ ਦਾ ਹੁੰਦਾ ਕਾਰਜਕਾਲ ਉਹ ਦੇਖਣਾ ਚਾਹੀਦਾ ਵੀ ਚਲੋ ਜੇ ਉਹ ਵੀ ਹੁੰਦਾ ਚੱਲਣ ਦਿਓ, ਪਰ ਹੁਣ ਇਹੋ ਜਿਹੇ ਸਰਵਿਆਂ ਨਾਲ ਨਾ ਤਾਂ ਸਰਕਾਰ ਬਦਲਣ ਲੱਗੇ ਤੇ ਨਾ ਕੋਈ ਟਰੰਪ ਤੇ ਅਸਰ ਆਉਣ ਲੱਗੇ। ਟਰੰਪ ਜਿੰਨਾ ਉਹਨੂੰ ਇਹ ਜਿਹਾ ਕੁਛ ਕਰਦੇ ਆ ਉਹ ਹੋਰ ਪੁੱਛਰਦਾ ਹੋਰ ਗਲਤ ਫੈਸਲੇ ਲੈਂਦਾ, ਕਿਉਂਕਿ ਉਹ ਇੱਕ ਖੜ ਦਿਮਾਗ ਇਨਸਾਨ ਦੇ ਤੌਰ ਦੇ ਉੱਤੇ ਸਾਹਮਣੇ ਆਇਆ ਸੀ ਜਿੱਦਾਂ ਜਦੋਂ ਉਹਨਾਂ ਨੂੰ ਦੇਖਿਆ, ਉਹਦੇ ਜਿੰਨੇ ਵੀ ਫੈਸਲੇ ਦੇਖਿਆ, ਜਿੰਨੀਆਂ ਉਹਦੀਆਂ ਗੱਲਾਂ ਦੇਖੀਆਂ, ਜਿੰਨੀ ਉਹਦੀ ਰਿਐਕਸ਼ਨ ਦੇਖੀ ਆ, ਜਿੰਨਾ ਉਹਦਾ ਬਾਡੀ ਗੈਸਚਰ ਦੇਖੇ ਆ, ਉਹ ਸਾਰੇ ਦੇ ਸਾਰੇ ਇੱਕ ਖੜ ਦਿਮਾਗ ਬੰਦੇ ਵਾਲੇ ਆ। ਹੁਣ ਅਮਰੀਕਾ ਦੇ ਜਾਗਰੂਕ ਲੋਕ ਜਿਹੜੇ ਦੁਨੀਆਂ ਨੂੰ ਐਂ ਕਹਿੰਦੇ ਵੀ ਅਸੀਂ ਬਾਦਸ਼ਾਹ ਲੋਕ ਆ, ਦੁਨੀਆਂ ਨੂੰ ਟਿੱਚ ਕਰਕੇ ਜਾਣਦੇ ਆ, ਉਹ ਗਾਹ ਇਹੋ ਜਿਹੇ ਮੂਰਖ ਇਨਸਾਨ ਨੂੰ ਮੂਹਰੇ ਲੈ ਕੇ ਆਉਂਦੇ ਆ, ਮਾਫੀ ਚਾਹੁੰਦੇ ਆ। ਮੇਰਾ ਏਡਾ ਕੱਦ ਘੱਟ ਨਹੀਂ ਵੀ ਮੈਂ ਇੱਕ ਦੇਸ਼ ਦੇ ਰਾਸ਼ਟਰਪਤੀ ਨੂੰ ਇਹ ਕਹਿ ਸਕਾਂ, ਪਰ ਸੱਚਾਈ ਤਾਂ ਸੱਚਾਈ ਹੈ ਜੀ, ਮੈਂ ਇੱਕ ਆਮ ਇਨਸਾਨ ਦੇ ਤੌਰ ਦੇ ਉੱਤੇ ਟਿੱਪਣੀ ਕਰ ਰਿਹਾ, ਆਮ ਇਨਸਾਨ ਇਹੀ ਸ਼ਬਦ ਬੋਲ ਰਿਹਾ ਵੀ ਇੱਕ ਉਹ ਇਸ ਦੇ ਅਹੁਦੇ ਦੇ ਕਾਬਜ ਦੇ ਲਾਇਕ ਨਹੀਂ ਸੀ ਬੰਦਾ, ਤੇ ਉਸ ਬੰਦੇ ਨੂੰ ਤੁਸੀਂ ਇੱਕ ਰਾਸ਼ਟਰਪਤੀ ਬਣਾਉਣੇ ਹੋ ਤਾਂ ਹੁਣ ਫਿਰ ਭੁਗਤਣਾ ਹੀ ਪੈਣਾ। ਤੇ ਉਹ ਸਰਵੇ ਦਾ ਸਰਵੇ ਅੱਜ ਫੇਸਬੁੱਕ ਨਾਲ ਵੀ ਉਹਨਾਂ ਨੇ ਸਿੰਗੜ ਆਏ ਆ, ਤੇ ਫੇਸਬੁੱਕ ਦੇ ਮਾਰਕ ਜੈਕਬੁੱਕ ਨੇ ਜਦੋਂ ਪੁੱਛਣ ਨੂੰ ਕਿਹਾ ਕੱਲ ਉਹਨਾਂ ਨੂੰ ਵੀ ਅਫੀਸ਼ੀਅਲ ਬਿਆਨ ਦੇਣਾ ਪਿਆ ਜਦੋਂ ਉਹਨਾਂ ਨੇ ਫੇਸਬੁੱਕ ਨੂੰ ਤੇ ਇਹ ਟਵੀਟ ਕਰ ਦਿੱਤਾ ਵੀ ਉਹ ਜਿਹੜੀ ਟਰੰਪ ਦੀ ਵਿਰੋਧੀ ਆ, ਤਾਂ ਉਹਨਾਂ ਨੇ ਵੀ ਇਸ ਚੀਜ਼ ਦੇ ਉੱਤੇ ਅੱਜ ਤਿੱਖੇ ਤੇਵਰ ਅਪਣਾਉਂਦੇ ਹੋਏ ਕਿਹਾ ਵੀ ਨਹੀਂ ਇਹ ਕਿਤੇ ਨਾ ਕਿਤੇ ਟਰੰਪ ਆ ਜਿਹੜਾ ਉਹ ਆਪਦੀ ਔਕਾਤ ਤੋਂ ਬਾਹਰ ਦੀਆਂ ਗੱਲਾਂ ਕਰ ਰਿਹਾ ਤੇ ਉਹ ਹੈਗੀਆਂ ਵੀ ਸੱਚਾਈ ਵੀ ਆ। ਸੋ ਕੁੱਲ ਮਿਲਾ ਕੇ ਦੋਸ਼ ਆਪਦਾ ਹੀ ਆ ਜੀ, ਆਪ ਹੀ ਬੀਜਿਆ ਅਮਰੀਕਾ ਦੇ ਕੰਡੇ ਤੇ ਹੁਣ 51% ਨਾਲ ਕਰਨ ਚਾਹੇ 71% ਨਾਲ ਕਰਨ, ਉਹ ਤਾਂ 4 ਸਾਲ ਆਪਦੇ ਉਵੇਂ ਚੰਮਦੀਆਂ ਚਲਾਊ, ਇਹ ਨਾ ਹੋਵੇ ਵੀ ਉਹਨੂੰ ਦੂਜਾ ਪਲਾਨ ਦੇ ਦਿਓ
ਜੀ। ਸੋ ਵਿਰਾਟ ਸਾਹਿਬ ਖਬਰਾਂ ਦੇ ਵਿੱਚ ਤਾਂ ਇੰਨੀ ਹੀ ਗੱਲ, ਤੇ ਇਸ ਤੋਂ ਇਲਾਵਾ ਜੀ ਕੱਲ ਨੂੰ ਤੁਹਾਨੂੰ ਵੀ ਪਤਾ ਹੀ ਆ ਦੁਸਹਿਰਾ ਵਾ, ਸੋ ਦੁਸਹਿਰੇ ਦੇ ਬਾਰੇ ਵੀ ਅਸੀਂ ਗੱਲਬਾਤ ਕਰ ਰਹੇ ਸੀਗੇ, ਤੇ ਤੁਸੀਂ ਦੱਸ ਦਿਓ ਜੀ ਜਾਂਦੇ ਜਾਂਦੇ ਕਿ ਤੁਹਾਡੇ ਪਿੰਡ ਤੁਹਾਡੇ ਸ਼ਹਿਰ ਦੇ ਵਿੱਚ ਕਿੱਦਾਂ ਦਾ ਦੁਸਹਿਰੇ ਦਾ ਪ੍ਰੋਗਰਾਮ ਹੁੰਦਾ ਸੀ ਤੇ ਕਿੱਦਾਂ ਮਨਾਉਂਦੇ ਸੀ ਤੁਸੀਂ ਦੁਸਹਿਰਾ?
ਬਿਲਕੁਲ ਜੀ, ਵਕਤ ਵਕਤ ਦੀਆਂ ਗੱਲਾਂ, ਜਿਵੇਂ ਜਿਵੇਂ ਬੰਦੇ ਨੂੰ ਉਮਰ ਹੁੰਦੀ ਆ ਉਨੀ ਕੁ ਸੋਝੀ ਹੁੰਦੀ ਆ ਬੰਦੇ ਨੂੰ, ਜਾਂ ਆਲਾ ਦੁਆਲਾ ਤੁਹਾਡਾ ਧਿਆਨ ਉਹ ਜਿਹਾ ਬਣਾ ਦਿੰਦਾ, ਜਦੋਂ ਵਕਤ ਬਦਲਦਾ ਬੰਦਾ ਆਲੇ ਦੁਆਲੇ ਬਾਰੇ ਸੋਚਦਾ ਆਪਦੇ ਪਿਛੋਕੜ ਬਾਰੇ ਸੋਚਦਾ ਉਦੋਂ ਕੋਈ ਹੋਰ ਸੋਚਾਂ ਹੋ ਜਾਂਦੀਆਂ। ਇੱਕ ਵਕਤ ਸੀਗਾ ਜੀ ਸਾਡਾ, ਮੈਂ ਕਿਹਾ ਜੀ ਮੰਡੀ ਦੇ ਵਿੱਚ ਜੰਮਿਆ ਪਲਿਆ, ਛੋਟੀ ਜੀ ਹਰਿਆਣੇ ਦੀ ਮੰਡੀ ਆ, ਜਿਹ ਚ ਹਿੰਦੂ ਭਾਈਚਾਰੇ ਦੀ ਬਹੁਤ ਆਤ ਸੀ, ਭਾਵੇਂ ਉਹ ਪੰਜਾਬੀ ਬੋਲਦੇ ਸੀ, ਤੇ ਉੱਥੇ ਫਿਰ ਰਾਮਲੀਲਾ ਹੋਣੀ ਵੀ ਲਾਜ਼ਮੀ ਸੀ, ਫਿਰ ਰਾਮਲੀਲਾ ਸਾਡੀ ਸੁਰਤ ਚ ਇੱਕ ਹੁੰਦੀ ਸੀ, ਇੱਕ ਹੁੰਦੀਆਂ ਹੁੰਦੀਆਂ ਤਿੰਨ ਹੋਣ ਲੱਗ ਗਈਆਂ, ਤਾਂ ਅਸੀਂ ਵੀ ਉਹਨਾਂ ਰਾਮਲੀਲਾ ਤੇ ਜਾਂਦੇ ਰਹੇ ਹਾਂ ਜੀ, ਹੱਸਦੇ ਖੇਡਦੇ ਰਹੇ ਹਾਂ ਤੇ ਚਾਅ ਮਨਾਉਂਦੇ ਰਹੇ ਹਾਂ। ਸਾਨੂੰ ਵੀ ਇਹ ਚੀਜ਼ਾਂ ਹੁੰਦੀਆਂ ਸੀ ਵੀ ਇੱਕ ਇੱਕ ਸੀਨ ਯਾਦ ਹੁੰਦਾ ਸੀ ਵੀ ਅੱਜ ਕੀ ਹੋਊਗਾ, ਕੱਲ ਨੂੰ ਕੀ ਹੋਊਗਾ, ਤੇ ਸਾਰਾ ਦਿਨ ਭੱਜ ਭੱਜ ਕੇ ਪੜ੍ਹਨਾ, ਕੰਮ ਕਰਨਾ, ਵੀ ਹੱਥ ਨੇ ਰਾਮਲੀਲਾ ਦੇਖਣੀ ਹੈ, ਦੋ ਦੋ ਵਜੇ ਤੱਕ ਉੱਥੇ ਰਾਤ ਨੂੰ ਬੈਠਣਾ, ਥਾਵਾਂ ਮੱਲਣੀਆਂ ਪਹਿਲਾਂ ਜਾ ਕੇ, ਤੇ ਫਿਰ ਦੁਸਹਿਰੇ ਵਾਲੇ ਦਿਨ ਜਿਹੜੀ ਖਾਸ ਖਿੱਚ ਹੁੰਦੀ ਸੀ ਉਹ ਪਟਾਕੇ ਆਤਿਸ਼ਬਾਜ਼ੀਆਂ ਨਾਲੋਂ ਵੀ ਖਿੱਚ ਹੁੰਦੀ ਸੀ, ਇੱਕ ਕਾਨਾ ਲੈ ਕੇ ਆਉਣ ਦੀ। ਉਹ ਹੁਣ ਤਾਂ ਸਮਝ ਆਉਂਦੀ ਹੈ ਵੀ ਉਹ ਕਾਨਿਆਂ ਚ ਕੀ ਦਮ ਸੀ ਤੇ ਕਿੱਡੇ ਕਿੱਡੇ ਰਿਸਕ ਲੈਂਦੇ ਸੀ ਮੱਚਦੀ ਅੱਗ ਦੇ ਵਿੱਚ ਜਾਂ ਉੱਥੇ ਚੱਲਦੇ ਪਟਾਕੇ ਆਤਿਸ਼ਬਾਜ਼ੀਆਂ, ਜਿਹੜੀ ਪਤਾ ਹੀ ਨਹੀਂ ਹੁੰਦਾ ਸੀ ਵੀ ਕਿੱਧਰ ਨੂੰ ਡਾਇਰੈਕਸ਼ਨ ਨੂੰ ਚੱਲ ਜਾਣੀ ਆ ਉਹ, ਤੇ ਉੱਥੇ ਜਾ ਕੇ ਇੱਕ ਕਾਨਾ ਖਿੱਚ ਲਿਆਉਂਦੇ ਹੁੰਦੇ ਸੀ ਭੀੜ ਦੇ ਵਿੱਚ, ਤੇ ਭੀੜ ਕਈ ਵਾਰ ਇੱਕ ਦੂਜੇ ਨੂੰ ਲੱਤੜ ਵੀ ਦਿੰਦੀ ਸੀ, ਤੇ ਪਤਾ ਨੀ ਉਹ ਕਹਿੰਦੇ ਕਿ ਸ਼ੁਭ ਹੁੰਦਾ ਜੀ ਰਾਵਣ ਮੱਚਦਾ ਕਾਨਾ ਘਰੇ ਲੈ ਕੇ ਰੱਖ ਲੋ ਤੇ ਘਰ ਦੀ ਕਹਿੰਦੇ ਰੂਹ ਬਦਲ ਜਾਂਦੀ ਆ। ਤੇ ਉਹ ਹੁਣ ਪਤਾ ਲੱਗਿਆ ਜੀ ਕਿਹੜੀਆਂ ਰੂਹਾਂ, ਕਿਹੜੀਆਂ ਗੱਲਾਂ, ਕਿਹੜੀਆਂ ਬਾਤਾਂ, ਕਿਵੇਂ ਕਿਵੇਂ ਕੀ ਕੀ ਕੁਛ ਹੋਇਆ। ਪਰ ਦੇਖੋ ਗੱਲਾਂ ਇਹ ਨਾ ਚੱਲੀ ਸੀ ਇੱਕ ਸਟੋਰੀ ਤੋਂ, ਰਮਾਇਣ ਤੋਂ ਜਾਂ ਇੱਕ ਕਹਾਣੀ ਤੋਂ, ਅਖੀਰ ਬਣਦੇ ਬਣਦੇ ਵਹਿਮ ਭਰਮਾਂ ਦੇ ਵਿੱਚ ਦੀ ਹੁੰਦੀ ਹੋਈ ਇੱਥੇ ਬਣ ਗਈ। ਪਰ ਮੇਰਾ ਹੁਣ ਦਾ ਜਿਹੜਾ ਵਿਚਾਰ ਇਹ ਆ ਵੀ ਜਿੱਦਾਂ ਅਸੀਂ ਇੱਕ ਡਾਇਲੋਗ ਬੋਲਦੇ ਹਾਂ ਵੀ ਨੇਕੀ ਤੇ ਬਦੀ ਦਾ ਜਿਹੜਾ ਇੱਕ ਫੈਸਲਾ ਆਪਸ ਦੀ ਜੰਗ ਆ, ਤੇ ਉਹਦੇ ਚ ਬਦੀ ਦੇ ਉੱਤੇ ਨੇਕੀ ਦੀ ਜਿੱਤ, ਇਹ ਇੱਕ ਸੰਬੋਲ ਆ, ਸੰਬੋਲਿਕ ਗੱਲ ਆ ਜਿਹੜੀ, ਇਹਨੂੰ ਸਿੰਬਲ ਆ, ਇਹਨੂੰ ਜੇ ਕਹਿ ਸਕਦੇ ਹਾਂ। ਇਸ ਸਿੰਬਲ ਨੂੰ ਮੰਨ ਕੇ ਤੁਸੀਂ ਜੇ ਤਾਂ ਦੁਸਹਿਰੇ ਦੇ ਬਾਰੇ ਚ ਕੋਈ ਵਿਚਾਰ ਰੱਖਦੇ ਹੋ ਜਾਂ ਹੁਣ ਵਿਚਾਰ ਬਣਾਏ ਹੋਏ ਆ ਵੀ ਸਾਨੂੰ ਖੁਸ਼ੀ ਮਨਾਉਣੀ ਚਾਹੀਦੀ ਆ ਜਾਂ ਅਸੀਂ ਖੁਸ਼ੀ ਮਨਾਉਣੇ ਆ ਉਦੋਂ ਜਦੋਂ ਕਿਸੇ ਬਦੀ ਦੇ ਉੱਤੇ ਨੇਕੀ ਦਾ ਜਿਹੜੀ ਜੰਗ ਹੁੰਦੀ ਆ, ਜਿੱਤ ਹੁੰਦੀ ਆ। ਤੇ ਪਰ ਹੁਣ ਗੱਲ ਤਾਂ ਇਹ ਆ ਜਾਂਦੀ ਆ ਵੀ ਹੁਣ ਤਾਂ ਇੰਨਾ ਕੁ ਵੱਡਾ ਫਿਲੋਸਫੀ ਗੱਲਾਂ ਆ ਗਈਆਂ, ਇੰਨੇ ਕੁ ਫਿਲੋਸਫਰ ਆ ਗਏ, ਜਦੋਂ ਉਹਨਾਂ ਫਿਲੋਸਫਰਾਂ ਨੂੰ ਪੜ੍ਹਦੇ ਆ ਤਾਂ ਫੇਰ ਉਹ ਉਲਟ ਮਹਿਸੂਸ ਹੋਣ ਲੱਗ ਗਿਆ ਵੀ ਬਦੀ ਦੇ ਉੱਤੇ ਨੀ ਜੰਗ, ਜਿਹੜੀ ਜਿੱਤ ਆ ਉਹ ਨੇਕੀ ਦੇ ਉੱਤੇ ਜਿੱਤ ਹੋਈ ਆ ਬਦੀ ਦੀ, ਤੇ ਉਹ ਰਾਮ ਨੂੰ ਬਦੀ ਦਿਖਾਉਣਾ ਸ਼ੁਰੂ ਕਰ ਦਿੱਤਾ, ਤੇ ਫਿਲੋਸਫਰਾਂ ਨੇ ਇਹੋ ਜਿਹਾ ਇੱਕ ਮਾਹੌਲ ਕ੍ਰੀਏਟ ਕਰਤਾ ਜਿਹ ਚ ਝੂਠ ਵੀ ਨੀ ਲੱਗਦਾ। ਇਹ ਵੀ ਗੱਲ ਆ, ਉਹ ਚ ਝੂਠ ਵੀ ਨੀ ਲੱਗਦਾ ਜੇ ਤੁਹਾਨੂੰ ਕੋਈ ਦਲੀਲ ਇਹ ਦਿੰਦਾ, ਹਰ ਦੂਜਾ ਬੰਦਾ ਤੁਹਾਨੂੰ ਇਹ ਦਲੀਲ ਦਿੰਦਾ ਵੀ ਜੇ ਸਰੂਪ ਨਖਾ ਕਿਸੇ ਦੀ ਭੈਣ ਦਾ ਕੋਈ ਨੱਕ ਵੱਢੂਗਾ ਤਾਂ ਉਹ ਬੰਦਾ ਫਿਰ ਕੀ ਗੁਜ਼ਾਰੂ ਉਹਦੇ ਤੇ। ਰਾਵਣ ਨੂੰ ਉਹਨਾਂ ਨੇ ਦੇਵਤੇ ਦੇ ਤੌਰ ਦੇ ਉੱਤੇ ਪੇਸ਼ ਕੀਤਾ, ਇੱਥੋਂ ਤੱਕ ਚੁਟਕਲੇ ਬਣ ਗਏ, ਇਹੋ ਜਿਹੀਆਂ ਨਿੱਕੀਆਂ ਨਿੱਕੀਆਂ ਇਮੋਸ਼ਨਲ ਸਟੋਰੀਆਂ ਬਣ ਗਈਆਂ ਜਿਹਦੇ ਚ ਰਾਵਣ ਨੂੰ ਇੱਕ ਦੇਵਤਾ ਦੇ ਰੂਪ ਚ ਦਰਸਾਇਆ ਗਿਆ, ਤੇ ਇੱਥੋਂ ਤੱਕ ਵੀ ਕਿਹਾ ਗਿਆ ਵੀ ਭੈਣ ਅਰਦਾਸ ਕਰਦੀ ਆ ਵੀ ਮੈਨੂੰ ਰਾਵਣ ਵਰਗਾ ਭਰਾ ਦੇ ਜਿਹੜੀ ਮੈਨੂੰ ਮੇਰੀ ਮੇਰੀ ਸ਼ੈਲਟਰ ਕਰ ਸਕੇ, ਜਿਹੜਾ ਮੇਰੇ ਲਈ ਕੁਛ ਵੀ ਕਰ ਸਕੇ। ਸੋ ਉਹ ਰਾਵਣ ਇਸ ਟਾਈਮ ਹੀਰੋ ਦੇ ਰੂਪ ਚ ਨਿਕਲ ਕੇ ਸਾਹਮਣੇ ਆ ਰਿਹਾ। ਇਹ ਸਾਰੀਆਂ ਫਿਲਾਸਫੀ ਦੀਆਂ ਗੱਲਾਂ ਅਕਸਰ ਹੀ ਮੈਨੂੰ ਕਈ ਵਾਰੀ ਗੱਲਾਂ ਬਾਤਾਂ ਚੱਲਦੀਆਂ ਤੇ ਇੱਕ ਸੱਜਣ ਮਿੱਤਰ ਕਹਿ ਦਿੰਦੇ ਕਿ ਦਿਨ ਇੱਕ ਯੂਨੀਵਰਸਿਟੀ ਚ ਬੈਠੇ ਕਹਿੰਦੇ ਜੀ ਤੁਹਾਡਾ ਲੈਕਚਰ ਰੱਖਣਾ ਸਾਡੀ ਕਲਾਸ ਦੇ ਵਿੱਚ। ਮੈਂ ਕਿਹਾ ਜੀ ਕਿਸ ਰਿਗਾਰਡਿੰਗ ਰੱਖਣਾ ਜੀ? ਉਹਨਾਂ ਨੇ ਇੱਕ ਵਿਸ਼ਾ ਦੇਤਾ ਜੀ ਫਲਾਨੀ ਚੀਜ਼ ਦੇ ਰਿਗਾਰਡਿੰਗ ਰੱਖਣਾ। ਮੈਂ ਕਿਹਾ ਜੀ ਚਲੋ ਜੀ ਜ਼ਰੂਰ, ਪਰ ਮੇਰੇ ਵਿਚਾਰ ਇਹਦੇ ਥੋੜੇ ਜਿਹੇ ਦੂਜੇ ਆ ਤੇ ਕਿਤੇ ਤੁਹਾਡੇ ਗਲਤ ਨਾ ਹੋ ਜੇ ਤੁਹਾਡੇ ਵਾਂਗੂ, ਤੁਹਾਡੇ ਜਿਹੜੇ ਮਕਸਦ ਨਾਲ ਹੁਣ ਤੁਸੀਂ ਰੱਖਣਾ ਚਾਹੁੰਦੇ ਹੋ ਯੂਨੀਵਰਸਿਟੀ ਚ ਤੇ ਮੇਰੇ ਵਿਚਾਰ ਉਦੋਂ ਦੂਜੇ ਪਾਸੇ ਹੋਣ, ਤੇ ਕੱਲ ਨੂੰ ਤੁਹਾਡੀ ਯੂਨੀਵਰਸਿਟੀ ਚ ਇਹ ਗੱਲ ਆ ਜੇ ਜਾਂ ਤੁਸੀਂ ਤੁਹਾਡੇ ਸਟੂਡੈਂਟ ਕਹਿਣ ਵੀ ਤੁਸੀਂ ਤਾਂ ਕੁਛ ਹੋਰ ਪੜ੍ਹਾਈ ਜਾਂਦੇ ਸੀ, ਇਹ ਕੁਛ ਹੋਰ ਕਹੀ ਜਾਂਦਾ, ਤੇ ਉਹ ਕਹਿੰਦੇ ਇਹ ਤਾਂ ਗੱਲ ਗਲਤ ਆ ਜੀ, ਫਿਰ ਐ ਤਾਂ ਨੀ, ਇਹ ਤਾਂ ਸਾਡੇ ਉਲਟ ਜਾਊਗੀ, ਇਹ ਤਾਂ ਨੀ ਆਪਾਂ ਵਿਸ਼ਾ ਰੱਖ ਸਕਦੇ। ਫਿਰ ਮੈਂ ਕਿਹਾ ਐਡੀ ਵੀ ਕੋਈ ਗੱਲ ਨੀ, ਜਿਹੜਾ ਬੋਲਣ ਵਾਲਾ ਬੰਦਾ ਹੁੰਦਾ ਨਾ ਉਹਦੇ ਸੱਤ ਹੱਲ ਚੱਲਦੇ ਹੁੰਦੇ ਆ, ਜਿਹਦੀ ਜ਼ਬਾਨ ਚੱਲਦੀ ਹੁੰਦੀ ਆ, ਤੇ ਕੋਈ ਚੱਕਰ ਨੀ ਆਪਾਂ ਹਾਲਾਤ ਦੂਜੇ ਪਾਸੇ ਪਾ ਲੈਂਦੇ ਜੇ ਐਡੀ ਗੱਲ ਹੀ ਆ ਨਾ। ਤੇ ਤੂੰ ਮੈਂ ਹੁਣ ਤਾਂ ਨਿੰਦਣਾ ਸੀ ਇਸ ਵਿਸ਼ੇ ਤੇ, ਮੈਂ ਜਿਵੇਂ ਮੰਨ ਲਓ ਉਦਾਹਰਨ ਦੇ ਤੌਰ ਤੇ ਰਾਵਣ ਨੂੰ ਮੈਂ ਨਿੰਦਣਾ ਸੀਗਾ ਤੁਹਾਡੇ ਲੈਕਚਰ ਚ, ਪਰ ਜੇ ਤੁਸੀਂ ਆਖੋ ਤਾਂ ਮੈਂ ਸਲਾਉਣ ਲੱਗ ਜਾਂਦਾ, ਤੇ ਤੁਹਾਡੇ ਵਿਦਿਆਰਥੀ ਅਖੀਰ ਨੂੰ ਇਹ ਮੰਨ ਕੇ ਚੱਲਣਗੇ ਵੀ ਵਾਕਈ ਰਾਵਣ ਸਹੀ ਸੀਗਾ, ਮੈਂ ਇੰਨਾ ਕੁ ਸਲਾਹ ਦੂੰਗਾ। ਸੋ ਇਹ ਇੱਕ ਉਹ ਜਵਾਨ ਚੱਲਦੀਆਂ ਵਾਲਿਆਂ ਦੀ ਗੱਲ ਆ, ਜਿਹਦੀ ਜਵਾਨ ਚੱਲਦੀ ਆ ਉਹ ਕਿ ਜਿੱਧਰ ਨੂੰ ਮਰਜ਼ੀ ਲਾ ਲਓ ਜੀ ਉਸੇ ਪਾਸੇ ਨੂੰ ਲਾ ਲੈਂਦੇ ਆ, ਉਸੇ ਚੀਜ਼ ਦੇ ਤੁਹਾਨੂੰ ਬੁਰੇ ਪੱਖ ਦਿਖਾ ਕੇ ਤੁਹਾਨੂੰ ਬੁਰਾ ਗੱਲ ਦਿਖਾ ਦਿੰਦੇ ਆ, ਉਸੇ ਚੀਜ਼ ਦੇ ਚੰਗੇ ਪੱਖ ਦਿਖਾ ਕੇ ਤੁਹਾਨੂੰ ਐ ਲੱਗਦਾ ਵੀ ਤਾਂ ਇਦੂ ਤਾਂ ਚੰਗੀ ਗੱਲ ਹੀ ਹੈ ਨੀ। ਸੋ ਕੋਸ਼ਿਸ਼ ਇਹੀ ਹੋਣੀ ਚਾਹੀਦੀ ਆ ਜੀ, ਆਪਦੀ ਬੁੱਧੀ ਮੁਤਾਬਕ ਹਰੇਕ ਬੰਦੇ ਨੂੰ ਸੋਚੋ, ਆਪਦੀ ਬੁੱਧੀ ਮੁਤਾਬਕ ਜਿਉਂ, ਪਰ ਥੋੜਾ ਜਿਹਾ ਜ਼ਿਆਦਾ ਸੀਰੀਅਸ ਨਾ ਲੈ ਕੇ ਨਾ ਇਹਨਾਂ ਗੱਲਾਂ ਨੂੰ, ਸਿਰਫ ਇੰਜੋਏ ਦੇ ਤੌਰ ਦੇ ਉੱਤੇ ਲਓ, ਜ਼ਿਆਦਾ ਵਧੀਆ ਰਹੋਗੇ। ਜਦੋਂ ਬੰਦਾ ਸੀਰੀਅਸਲੀ ਜ਼ਿਆਦਾ ਸੀਰੀਅਸ ਹੋ ਜਾਂਦਾ ਨਾ ਕਿਸੇ ਵੀ ਚੀਜ਼ ਦੇ ਵਿੱਚ, ਉਦੋਂ ਬੰਦਾ ਆਪਣੇ ਆਪ ਨੂੰ ਕਿਤੇ ਨਾ ਕਿਤੇ ਸਮੱਸਿਆਵਾਂ ਦੇ ਵਿੱਚ ਘੇਰ ਲੈਂਦਾ। ਅਸੀਂ ਸਾਡੇ ਚ ਕਮੀ ਇਹ ਆ ਗਈ ਆ ਵੀ ਅਸੀਂ ਇੰਨੇ ਕੁ ਜ਼ਿਆਦਾ ਸੀਰੀਅਸ ਹੋ ਗਏ ਆ ਵੀ ਅਸੀਂ ਦਿਨ ਰਾਤ ਇੱਕ ਕੀਤੀ ਹੋਈ ਆ ਹਰ ਕੰਮ ਦੇ ਵਿੱਚ, ਉਦਾਂ ਨੀ ਉਦਾਂ ਨੀ, ਪਰ ਲਾਈਫ ਆ ਜਿਹੜੀ ਨਾ ਇੰਨੀ ਸੀਰੀਅਸ ਹੋ ਕੇ ਜਿਉਣ ਵਾਲੀ ਵੀ ਚੀਜ਼ ਨੀ ਹੈ। ਕੱਲ ਹੀ ਮੇਰੇ ਨਾ ਰਾਤੀ ਗੁਰਪ੍ਰੀਤ ਗਿੱਲ ਹੋਰਾਂ ਨਾਲ ਲੰਮੀ ਚੌੜੀ ਗੱਲ ਹੋ ਰਹੀ ਸੀ, ਉਹਦਾ ਬਈ ਜੀ ਮੈਨੂੰ ਸਮਝ ਨੀ ਆਉਂਦੀ ਵੀ 10 ਕਿੱਲੇ ਜ਼ਮੀਨ 5 ਲੱਖ ਰੁਪਿਆ ਠੇਕਾ ਆਈ ਜਾਂਦਾ ਤੇ ਵਧੀਆ ਜ਼ਿੰਦਗੀ ਬੰਦਾ ਜਿਉ ਸਕਦਾ ਤੇ ਫੇਰ ਆ ਕਿਉਂ ਭੱਜੇ ਫਿਰਦੇ ਆ ਪੁੱਛਣ ਨੂੰ ਅੱਗ ਲਾ ਲਾ ਕੇ ਦਿਨ ਰਾਤ ਆਪਾਂ ਉਹ ਕਰੀ ਜਾਂਦੇ ਆ। ਮੈਂ ਕਿਹਾ ਯਾਰ ਇਹੀ ਗੱਲ ਜਿੱਦੇ ਸਮਝ ਆ ਗਈ ਉਦੇ ਦੁਨੀਆ ਆਰਾਮ ਨਾਲ ਟਿਕ ਕੇ ਬਹਿਜੂ ਤੇ ਬੜੀ ਉਹ ਜਿਹੜੀ ਕੱਲ ਵੀਡੀਓ ਦੀ ਗੱਲ ਕਰਦੇ ਸੀ ਉਹੀ ਜਿਹੜੀ ਫਿਲਿਪੀ ਨੇ ਵੀਡੀਓ ਸ਼ੇਅਰ ਕੀਤੀ ਸੀ ਤਾਂ ਉਹੀ ਗੱਲਾਂ ਸਾਹਮਣੇ ਆ ਜਾਣਗੀਆਂ। ਸੋ ਇਸ ਕਰਕੇ ਥੋੜਾ ਜਿਹਾ ਕੋਈ ਤਿਥ ਤਿਉਹਾਰ ਆਉਂਦਾ ਕੁਛ ਵੀ ਆਉਂਦਾ ਉਹਨੂੰ ਇੰਜੋਏ ਕਰੋ ਨਾ ਤਾਂ ਕਿੰਤੂ ਪਰੰਤੂ ਕਰੋ। ਕਿਸੇ ਨੂੰ ਚੰਗਾ ਲੱਗਦਾ ਜੀ ਸਦਕੇ ਲੱਗੇ, ਕਿਸੇ ਨੂੰ ਨਹੀਂ ਚੰਗਾ ਲੱਗਦਾ ਜੀ ਸਦਕੇ ਨਾਲ ਲੱਗੋ। ਪਰ ਐਵੇਂ ਨਾ ਇੱਕ ਦੂਜੇ ਲਈ ਕਹੀ ਜਾਵੇ ਉਹ ਆਏ ਆ ਉਹ ਮਾੜੇ ਆ ਉਹ ਚੰਗੇ ਆ ਫਲਾਨੇ ਆ ਜੋ ਹੈਗੇ ਆ ਦੇਖੋ ਜੀ ਹੋਏਗੇ ਆ ਉਹਨਾਂ ਨੂੰ ਨਾ ਤੁਸੀਂ ਸੁਧਾਰ ਸਕੋ ਇੱਕ ਦਿਨ ਲਈ। ਕੱਲ ਭਗਤ ਸਿੰਘ ਜੀ ਹੋਰਾਂ ਦੇ ਜਨਮ ਦਿਨ ਤੇ ਇੱਕ ਦਿਨ ਲਈ ਬਾਜੀ ਵਾਹ ਕਰਕੇ ਤੁਸੀਂ ਕੋਈ ਉਹਨਾਂ ਨੂੰ ਉਹ ਨਹੀਂ ਕਰ ਦਿੱਤਾ ਤੇ ਨਾ ਤੁਸੀਂ ਨਾ ਕਰਕੇ ਉਹਨਾਂ ਨੂੰ ਉਹਨਾਂ ਦੇ ਕੰਮਾਂ ਨੂੰ ਮਾਈਨਸ ਕਰ ਸਕਦੇ ਸੀ। ਸੋ ਥੋੜਾ ਜਿਹਾ ਸਬਰ ਸੰਤੋਖ ਨਾਲ ਹਰ ਚੀਜ਼ ਦਾ ਆਨੰਦ ਮਾਣੋ
ਜੀ। ਸੁਬਰਾਜ ਸਾਹਿਬ ਖਬਰਾਂ ਦੇ ਵਿੱਚ ਇੰਨਾ ਹੀ, ਇਸ ਤੋਂ ਇਲਾਵਾ ਕੋਈ ਹੋਰ ਖਬਰਸਾਰ ਜਾਂ ਕੋਈ ਹੋਰ ਇਨਫੋਰਮੇਸ਼ਨ ਆ ਜਿਹੜੀ ਤੁਸੀਂ ਸਾਂਝੀ ਕਰਨੀ ਚਾਹੋ?
ਬਸ ਜੀ ਇਨਫੋਰਮੇਸ਼ਨ ਤਾਂ ਮੁੱਕਦੀਆਂ ਨੀ ਇੰਨੀਆਂ ਜ਼ਿਆਦਾ ਆ ਜੇ ਆਪਾਂ ਕਰਨ ਲੱਗ ਗਏ, ਪਰ ਫਿਲਹਾਲ ਤਾਂ ਇਹੀ ਆ ਵੀ ਮਰੇ ਜਿਹੜਾ ਸਾਊਥ ਆਸਟ੍ਰੇਲੀਆ ਰਹਿੰਦੇ ਸਾਰੇ ਸੱਜਣਾ ਮਿੱਤਰਾਂ ਨੂੰ ਬੇਨਤੀ ਆ ਵੀ ਸੰਡੇ ਨੂੰ ਮਰੇ ਬ੍ਰਿਜ ਦਾ ਜਿਹੜਾ ਮੇਲਾ ਉਹ ਦੇਖਣ ਸਾਰੇ ਜਣੇ ਜ਼ਰੂਰ ਪਹੁੰਚਿਓ
ਜੀ। ਸੋ ਬਹੁਤ ਬਹੁਤ ਸ਼ੁਕਰੀਆ ਪ੍ਰਾਤ ਸਾਹਿਬ,
ਬਹੁਤ ਮਿਹਰਬਾਨੀ ਜੀ।
ਜੀ ਦੋਸਤੋ, ਇਹ ਸਨ ਮਿੰਟੂ ਬਰਾਜ ਜੀ, ਜਿਨ੍ਹਾਂ ਨੇ ਖਬਰਾਂ ਬਾਰੇ ਵੀ ਕਾਫੀ ਗੱਲਬਾਤ ਕੀਤੀ ਹੈ ਤੇ ਦੱਸ ਦਿੱਤਾ ਸੀ ਕਿ ਉਹਨਾਂ ਦੇ ਏਰੀਏ ਦੇ ਵਿੱਚ ਦੁਸਹਿਰੇ ਦਾ ਤਿਉਹਾਰ ਕਿੱਦਾਂ ਮਨਾਇਆ ਜਾਂਦਾ ਸੀ। ਸੋ ਦੁਸਹਿਰੇ ਦਾ ਤਿਉਹਾਰ ਜੀ ਸਾਰਿਆਂ ਦਾ ਸਾਂਝਾ ਵਾ, ਚਾਹੇ ਕੋਈ ਹਿੰਦੂ ਆ ਚਾਹੇ ਕੋਈ ਸਿੱਖ ਆ। ਸੋ ਪਲੀਜ਼ ਤੁਸੀਂ ਵੀ ਆਪਣੇ ਵਿਚਾਰ ਅੱਜ ਦੇ ਸਕਦੇ ਹੋ ਕਿ ਤੁਸੀਂ ਇਹ ਤਿਉਹਾਰ ਕਿੱਦਾਂ ਮਨਾਉਂਦੇ ਸੀ। ਪਰ ਪਲੀਜ਼ ਇੱਕ ਰਿਕੁਐਸਟ ਆ ਕਿ ਇਨਸਾਨ ਬਣ ਕੇ ਦਿਓ, ਕੋਈ ਹਿੰਦੂ ਸਿੱਖ ਮੁਸਲਿਮ ਉਹ ਵਾਲੀ ਚੀਜ਼ ਆ ਜਿਹੜੀ ਉਹ ਆੜੇ ਨਾ ਲੈ ਕੇ ਆਇਓ। ਤੇ ਜੋਦਾਂ ਵੀ ਜਿਸ ਤਰ੍ਹਾਂ ਵੀ ਜਿਹੜੇ ਤਰੀਕੇ ਵੀ ਤੁਸੀਂ ਆਪਣੇ ਘਰ ਪਰਿਵਾਰ ਦੇ ਵਿੱਚ ਬੈਠ ਕੇ ਇਸ ਤਿਉਹਾਰ ਨੂੰ ਮਨਾਉਂਦੇ ਸੀਗੇ, ਆਪਾਂ ਨਾਰਮਲ ਉਹੀ ਗੱਲ ਕਰਾਂਗੇ। ਕਿਉਂਕਿ ਨਾ ਤਾਂ ਮੈਨੂੰ ਇੰਨੀ ਸਮਝ ਆ ਕਿ ਮੈਂ ਇਸ ਧਰਮ ਦੇ ਮਾਮਲੇ ਚ ਉਲਝਾਂ। ਮੇਰੇ ਲਈ ਤਾਂ ਇੱਕ ਇਨਸਾਨ ਦੀ ਅਹਿਮੀਅਤ ਆ, ਚਾਹੇ ਉਹ ਕੋਈ ਵੀ ਆ, ਚੰਗਾ ਇਨਸਾਨ ਆ ਤਾਂ ਉਹ ਹਮੇਸ਼ਾ ਹੀ ਚੰਗਾ ਰਹੂਗਾ। ਉਹਦੇ ਨਾਲ ਕੋਈ ਫਰਕ ਨੀ ਪੈਂਦਾ ਕਿ ਉਹ ਹਿੰਦੂ ਆ, ਮੁਸਲਿਮ ਆ ਜਾਂ ਸਿੱਖ ਆ। ਸੋ ਪਲੀਜ਼ ਆਪਾਂ ਸਾਰੇ ਨਾਰਮਲ ਗੱਲ ਕਰਾਂਗੇ। ਸੋ ਨਾਰਮਲ ਗੱਲ ਦੇ ਵਿੱਚ, ਨਾਰਮਲ ਡਿਸਕਸ਼ਨ ਦੇ ਵਿੱਚ ਤੁਸੀਂ ਵੀ ਨਾਰਮਲ ਭਾਸ਼ਾ ਦੇ ਵਿੱਚ ਹੀ ਗੱਲ ਕਰਿਓ ਪਲੀਜ਼, ਇੰਨੀ ਕੁ ਮੇਰੀ ਜ਼ਰੂਰ ਰਿਕੁਐਸਟ ਆ। ਸੋ ਦੱਸਿਓ ਜੀ, ਤਿਉਹਾਰ ਤੁਸੀਂ ਕਿੱਦਾਂ ਮਨਾਉਂਦੇ ਸੀ ਤੇ ਇਸ ਦੀ ਮਹੱਤਤਾ ਵੀ ਕੀ ਆ? ਵੈਸੇ ਕੁਝ ਤਾਂ ਦੱਸ ਹੀ ਦਿੱਤਾ ਕਿ ਜਿਹੜੇ ਫਿਲੋਸਫਰ ਆ ਉਹਨਾਂ ਨੇ ਇਸ ਤਿਉਹਾਰ ਨੂੰ ਕਿਹੜੇ ਤਰੀਕੇ ਤੋਂ ਕਿਹੜੇ ਤਰੀਕੇ ਦੇ ਨਾਲ ਲੈ ਜਾਂਦਾ। ਵੈਸੇ ਤਾਂ ਕਹਿੰਦੇ ਆ ਨਾ ਕਿ ਇਹ ਜਿੱਤ ਆ ਨੇਕੀ ਦੀ ਬਦੀ ਤੇ ਨੇਕੀ ਦੀ ਬਦੀ ਤੇ ਜਿੱਤ ਆ ਜਾਂ ਫਿਰ ਇਹ ਕੀ ਆ, ਇਹ ਹੁਣ ਤੁਸੀਂ ਦੱਸ ਦਿਓ। ਤੇ ਪਰ ਫਿਲਹਾਲ ਇੱਕ ਪਿਆਰਾ ਜਿਹਾ ਗੀਤ ਸੁਣਦੇ ਆ, ਕਿਉਂਕਿ ਖਬਰਾਂ ਬਾਰੇ ਵੀ ਡਿਸਕਸ਼ਨ ਹੋ ਚੁੱਕੀ ਆ ਤੇ ਇਧਰ ਪ੍ਰੋਗਰਾਮ ਦੇ ਵਿੱਚ ਸੰਘਾ ਸਿਡਨੀ ਤੋਂ ਉਹਨਾਂ ਨੇ ਕਿਹਾ ਸੀ ਜੀ ਹਰਮਨ ਰੇਡੀਓ ਦੇ ਜਿਹੜਾ ਐਪ ਆ ਉਹ ਕਹਿੰਦੇ ਕੰਮ ਨੀ ਕਰ ਰਿਹਾ, ਪਰ ਐਪ ਆ ਜੀ ਜਿਹੜਾ ਅਪਡੇਟ ਹੋ ਗਿਆ ਵਾ, ਸ਼ਾਇਦ ਥੋੜੀ ਜੀ ਡਿਲੇ ਹੋਊਗੀ, ਜਾਂ ਤੁਸੀਂ ਪਲੀਜ਼ ਇੱਕ ਵਾਰੀ ਦੁਬਾਰਾ ਚੈੱਕ ਕਰ ਲਓ। ਸੋ ਐਵਰੀਥਿੰਗ ਇਜ਼ ਓਕੇ। ਤੇ ਅੱਗੇ ਜੀ ਰਣਜੀਤ ਸੇਖੋ ਮੁਦਕੀ ਤੋਂ ਤੇ ਬਿੰਦਾ ਸ਼ੈਪਟਨ ਤੋਂ ਤੇ ਇੱਧਰ ਈਮੇਲ ਦੇ ਜ਼ਰੀਏ ਵੀ ਸਾਡੇ ਨਾਲ ਹਰਭਜਨ ਸਿੰਘ ਤੇ ਇੱਧਰ ਟੈਲੀਗ੍ਰਾਮ ਦੇ ਜ਼ਰੀਏ ਚਾਹਲ ਤੇ ਗੌਰਵ ਸ਼ਰਮਾ ਪ੍ਰੋਗਰਾਮ ਦੇ ਵਿੱਚ ਸ਼ਾਮਲ ਹੋਏ ਨੇ। ਸੋ ਬਹੁਤ ਬਹੁਤ ਸ਼ੁਕਰੀਆ ਜੀ, ਤੇ ਬਾਕੀ ਮੈਸੇਜ ਆਪਾਂ ਜ਼ਰੂਰ ਲਵਾਂਗੇ ਪਰ ਇਸ ਗੀਤ ਤੋਂ ਬਾਅਦ, ਤੇ ਨਾਲੇ ਕਰਦੇ ਹਾਂ ਜੀ ਬਾਕੀ ਹੋਰ ਗੱਲਾਂ ਬਾਤਾਂ।
ਤੇ ਆਇਆ ਸਿਖਰ ਦੁਪਹਿਰੇ ਇੱਕ ਹੋ ਗਿਆ ਓਏ ਮੈਂ ਤੇ ਮੇਰਾ ਸਾਇਆ ਮੇਰੇ ਸਿਰ ਤੇ ਸਿਖਰ ਦੁਪਹਿਰ ਮੇਰੇ ਸਿਰ ਤੇ ਸਿਖਰ ਦੁਪਹਿਰ ਅਜੇ ਮੈਂ ਹੋਰ ਬੜਾ ਕੁਝ ਕਰਨਾ ਕੁਝ ਠਹਿਰ ਜਿੰਦੜੀਏ
ਤੁਸੀਂ ਕਈ ਤਰੀਕਿਆਂ ਦੇ ਨਾਲ ਸੁਣ ਸਕਦੇ ਹੋ ਐਪਲ ਐਪ ਸਟੋਰ ਤੋਂ ਤੁਸੀਂ ਆਈਫੋਨ ਆਈਪੈਡ ਅਤੇ ਆਈਪੋਡ ਟੱਚ ਲਈ ਹਰਮਨ ਰੇਡੀਓ ਸਰਚ ਕਰੋ ਅਤੇ ਵਰਜ਼ਨ 2 ਇੰਸਟਾਲ ਕਰੋ ਐਂਡਰਾਇਡ ਪਲੇਟਫਾਰਮ ਤੇ ਤੁਸੀਂ ਗੂਗਲ ਪਲੇ ਸਟੋਰ ਤੋਂ ਫ੍ਰੀ ਡਾਊਨਲੋਡ ਕਰੋ ਬਲੈਕਬੇਰੀ ਨੋਕੀਆ ਅਤੇ ਵਿੰਡੋ ਮੋਬਾਈਲ ਲਈ ਤੁਸੀਂ ਟਿਊਨ ਇਨ ਐਪ ਡਾਊਨਲੋਡ ਕਰਕੇ ਹਰਮਨ ਰੇਡੀਓ ਸਰਚ ਕਰੋ ਹਰਮਨ ਰੇਡੀਓ .com ਤੇ ਵੀ ਤੁਸੀਂ ਸੁਣ ਸਕਦੇ ਹੋ ਕੋਈ ਵੀ ਵਾਈਫਾਈ ਰੇਡੀਓ ਸੈੱਟ ਤੇ ਵੀ ਸਾਡੇ ਚੈਨਲ ਉਪਲਬਧ ਹਨ
ਜੀ ਦੋਸਤੋ ਗਾਣੇ ਤੋਂ ਬਾਅਦ ਫਿਰ ਸਵਾਗਤ ਆ ਸੋ ਗਾਣਾ ਸੁਣ ਰਹੇ ਸੀ ਤੁਸੀਂ ਹਰਭਜਨ ਮਾਨ ਦੀ ਆਵਾਜ਼ ਦੇ ਵਿੱਚ ਗਾਣਾ ਵੀ ਬੜਾ ਪਿਆਰਾ ਵਾ ਜੀ ਤੇ ਗਾਣੇ ਦੀ ਜਿਹੜੀ ਵੀਡੀਓ ਆ ਉਹ ਵੀ ਬੜੀ ਪਿਆਰੀ ਆ ਤੇ ਜੇ ਤੁਸੀਂ ਧਿਆਨ ਨਾਲ ਦੇਖੋਗੇ ਤੇ ਬਹੁਤ ਸੋਹਣਾ ਸੰਦੇਸ਼ ਦਿੰਦੀ ਆ ਕਿ ਜ਼ਿੰਦਗੀ ਦੇ ਵਿੱਚ ਬਹੁਤ ਕੁਛ ਆ ਕਰਨ ਵਾਲਾ ਜੇਕਰ ਇਨਸਾਨ ਕਰਨਾ ਚਾਹੇ ਜੇ ਅਸੀਂ ਆਪਣੇ ਸਵਾਰਥਾਂ ਤੋਂ ਉੱਪਰ ਉੱਠ ਕੇ ਕੁਛ ਕਰਾਂਗੇ ਤਾਂ ਉਹਦੇ ਨਾਲ ਮਨ ਨੂੰ ਵੀ ਸ਼ਾਂਤੀ ਮਿਲੂਗੀ ਤੇ ਦਿਲ ਤੇ ਦਿਮਾਗ ਵੀ ਤਰੋ ਤਾਜ਼ਾ ਹੀ ਰਹੂਗਾ ਪਰ ਇਹ ਨਹੀਂ ਕਿ ਆਪਣੀਆਂ ਜਿਹੜੀਆਂ ਮੇਨ ਜ਼ਿੰਮੇਵਾਰੀਆਂ ਨੇ ਜੋ ਘਰ ਦੀਆਂ ਜ਼ਿੰਮੇਵਾਰੀਆਂ ਨੇ ਉਹ ਭੁੱਲ ਕੇ ਤੁਸੀਂ ਬਾਹਰ ਦੇ ਕੰਮਾਂ ਦੇ ਵਿੱਚ ਹੀ ਆਪਣੇ ਆਪ ਨੂੰ ਜ਼ਿਆਦਾ ਰੁਝਾ ਲਓ ਸੋ ਦੋਨੋਂ ਚੀਜ਼ਾਂ ਦੇ ਵਿੱਚ ਬੈਲੈਂਸ ਬਣਾ ਕੇ ਰੱਖਣਾ ਬਹੁਤ ਜ਼ਰੂਰੀ ਹੈ ਨਾ ਤਾਂ ਸੈਲਫਿਸ਼ ਹੋ ਕੇ ਸਰਨਾ ਵਾ ਤੇ ਨਾ ਹੀ ਜ਼ਿਆਦਾ ਦਾਨੀ ਹੋ ਕੇ ਸਰਨਾ ਜੋ ਅੱਜ ਕੱਲ੍ਹ ਦਾ ਟਾਈਮ ਆ ਜੋ ਅੱਜ ਕੱਲ੍ਹ ਦਾ ਸਮਾਂ ਵਾ ਤੇ ਲਓ ਜੀ ਫਿਰ ਆਪਾਂ ਮੈਸੇਜ ਹੁਣ ਪ੍ਰੋਗਰਾਮ ਦੇ ਵਿੱਚ ਸ਼ਾਮਲ ਕਰ ਲਈਏ ਵੈਸੇ ਇੱਕ ਗੱਲ ਤਾਂ ਹੈ ਅੱਜ ਗੱਲਾਂ ਇਸੇ ਤਰ੍ਹਾਂ ਸ਼ੁਰੂ ਹੋਈਆਂ ਕਿ ਮੈਂ ਇਹ ਤਾਂ ਤੁਹਾਨੂੰ ਕਹਿਣਾ ਭੁੱਲ ਹੀ ਗਈ ਕਿ ਤੁਸੀਂ ਸਾਡੇ ਨਾਲ ਪ੍ਰੋਗਰਾਮ ਦੇ ਵਿੱਚ ਰਾਬਤਾ ਕਿੱਦਾਂ ਕਾਇਮ ਕਰ ਸਕਦੇ ਹੋ ਵੈਸੇ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੈ ਨਾ ਟੈਲੀਗ੍ਰਾਮ ਦੇ ਜ਼ਰੀਏ ਜਾਂ ਫਿਰ ਈਮੇਲ ਦੇ ਜ਼ਰੀਏ ਸੋ ਟੈਲੀਗ੍ਰਾਮ ਦਾ ਨੰਬਰ ਆ ਜੀ ਜਿਹੜੇ ਸਾਡੇ ਨਵੇਂ ਲਿਸਨਰ ਪ੍ਰੋਗਰਾਮ ਦੇ ਵਿੱਚ ਜੁੜਦੇ ਹੁੰਦੇ ਆ ਉਹਨਾਂ ਲਈ ਦੱਸ ਦਿੰਦੇ ਹਾਂ ਜੀ +917504489 ਤੇ ਈਮੇਲ ਕਰ ਸਕਦੇ ਹੋ ਤੁਸੀਂ ਸਾਨੂੰ ਰਿਕੁਐਸਟ ਐਟ harmanradio.com ਤੇ ਆਪਾਂ ਅੱਜ ਸਵਾਲ ਜਵਾਬ ਪਹਿਲਾਂ ਹੀ ਪ੍ਰੋਗਰਾਮ ਦੇ ਵਿੱਚ ਪੁੱਛ ਲਏ ਸੀ ਸਵਾਲ ਪੁੱਛਿਆ ਸੀ ਜੀ ਮਾਲਵੇ ਦੇ ਵਿੱਚ ਮਾਂ ਨੂੰ ਇੱਕ ਬੜੇ ਹੀ ਪਿਆਰੇ ਜੇ ਨਾਂ ਨਾਲ ਬੁਲਾਇਆ ਜਾਂਦਾ ਵਾ ਤੁਸੀਂ ਦੱਸਣਾ ਜੀ ਉਹ ਨਾਂ ਕਿਹੜਾ ਵਾ ਪਰ ਚਲੋ ਕਹਿੰਦੇ ਹੁੰਦੇ ਆ ਨਾ ਕਿ ਸਮਝਦਾਰ ਨੂੰ ਇਸ਼ਾਰਾ ਹੀ ਕਾਫੀ ਹੁੰਦਾ ਵਾ ਤੇ ਮਿੰਟੂ ਬਾਜੀ ਨੇ ਪ੍ਰੋਗਰਾਮ ਦੇ ਵਿੱਚ ਟਰਾਈ ਕੀਤੀ ਆ ਜੀ ਉਸ ਨਾਂ ਬਾਰੇ ਦੱਸਣ ਦੀ ਚਾਹੇ ਕਹਿੰਦੇ ਹੁੰਦੇ ਆ ਨਾ ਕੰਨ ਉਹਨਾਂ ਨੇ ਇੱਦਾਂ ਘੁਮਾ ਕੇ ਹੀ ਫੜਿਆ ਪਰ ਦੱਸਣ ਦੀ ਕੋਸ਼ਿਸ਼ ਜਰੂਰ ਕੀਤੀ ਸੀਗੀ। ਜੇ ਕਿਸੇ ਦੇ ਸਮਝ ਦੇ ਵਿੱਚ ਉਹ ਗੱਲ ਆ ਗਈ ਹੋਵੇ, ਪਰ ਕਿਤੇ ਨਾ ਕਿਤੇ ਜੀ ਉਹ ਵੀ ਚੁੱਕ ਗਏ ਉਸ ਨਾਮ ਤੋਂ, ਕਿਉਂਕਿ ਉਹ ਨਾ ਉਹ ਨਹੀਂ ਹੈਗਾ ਜੋ ਮੈਨੂੰ ਚਾਹੀਦਾ ਵਾ, ਜਿਸ ਦਾ ਮੈਂ ਇੰਤਜ਼ਾਰ ਕਰ ਰਹੀ ਹਾਂ। ਸੋ ਦੇਖਦੇ ਹਾਂ ਜੀ ਸਾਡੇ ਕਿਹੜੇ ਲਿਸਨਰ ਜਾਂ ਸਾਡਾ ਕਿਹੜੇ ਸਰੋਤੇ ਆ ਜੀ ਜਿਹੜੇ ਉਸ ਨਾਮ ਨੂੰ, ਉਸ ਪਿਆਰੇ ਜੇ ਨਾਂ ਨੂੰ ਸਾਡੇ ਤੱਕ ਪਹੁੰਚਾਉਂਦੇ ਆ। ਤੇ ਅੱਗੇ ਜੀ ਰਣਜੀਤ ਸੇਖੋਂ ਮੁਦਕੀ ਤੋਂ ਗੁੱਡ ਮਾਰਨਿੰਗ ਕਹਿ ਰਹੇ ਆ ਜੀ ਸਾਰਿਆਂ ਨੂੰ। ਤੇ ਅੱਗੇ ਜੀ ਬਿੰਦਾ ਸ਼ੈਪਟਨ ਤੋਂ ਸਤਿ ਸ਼੍ਰੀ ਅਕਾਲ ਬੁਲਾ ਰਹੇ ਆ ਜੀ, ਤੇ ਪ੍ਰੋਗਰਾਮ ਕਹਿੰਦੇ ਵਧੀਆ ਚੱਲਦਾ। ਲਓ ਜੀ ਫਿਰ ਇਹਨਾਂ ਨੇ ਸਾਨੂੰ ਦੱਸ ਦਿੱਤਾ ਵਾ ਕਿ ਮਾਂ ਨੂੰ ਕਿਹੜੇ ਪਿਆਰੇ ਜੇ ਨਾਂ ਨਾਲ ਬੁਲਾਇਆ ਜਾਂਦਾ ਵਾ। ਸੋ ਤੁਹਾਡਾ ਸ਼ੈਪਟਨ ਵਾਲੇ ਉਹ ਜਵਾਬ ਆ ਜਿਹੜਾ ਬਿਲਕੁਲ ਸਹੀ ਆ ਜੀ, ਇਹੀ ਨਾਮ ਆ ਮੈਨੂੰ ਲੱਗਦਾ। ਇਹ ਤਾਂ ਹੁਣ ਮੈਨੂੰ ਪਤਾ ਨੀ ਕਿ ਤੁਸੀਂ ਕਿਹੜੇ ਏਰੀਏ ਤੋਂ ਆ, ਪਰ ਜੇ ਤੁਸੀਂ ਵਾਕਈ ਮਾਲਵੇ ਦੇ ਏਰੀਏ ਤਾਂ ਤੁਹਾਡਾ ਜਵਾਬ ਸਹੀ ਆ ਜੀ। ਬਾਕੀ ਜਦੋਂ ਮਾਂ ਨੂੰ ਇਸ ਨਾਂ ਦੇ ਨਾਲ ਬੁਲਾਇਆ ਜਾਂਦਾ ਨਾ ਤਾਂ ਸਾਰਾ ਮੂੰਹ ਇਸ ਤਰ੍ਹਾਂ ਭਰ ਜਾਂਦਾ ਵਾ ਕਿ ਬਸ ਲੱਗਦਾ ਕਿ ਪਤਾ ਨੀ ਕਿੰਨੀ ਮਿਠਾਸ ਮੂੰਹ ਦੇ ਅੰਦਰ ਮੂੰਹ ਦੇ ਵਿੱਚ ਘੁਲ ਗਈ ਹੈ, ਜ਼ੁਬਾਨ ਤੇ ਕਿੰਨੀ ਮਿਠਾਸ ਆ ਗਈ ਆ। ਸੋ ਦੇਖਦੇ ਹਾਂ ਜੀ ਹੋਰ ਕਿਹਨੂੰ ਪਤਾ ਵਾ। ਤੇ ਅੱਗੇ ਚਾਹਲ ਉਹਨਾਂ ਨੇ ਸਤਿ ਸ਼੍ਰੀ ਅਕਾਲ ਬੁਲਾਈ ਆ ਜੀ, ਤੇ ਨਾਲ ਹੀ ਉਹਨਾਂ ਨੇ ਇੱਕ ਮੈਸੇਜ ਭੇਜਿਆ ਵਾ, ਤਿੱਤਲੀ ਬਣਾਈ ਹੋਈ ਆ। ਕਹਿੰਦੇ ਇੱਕ ਤਿੱਤਲੀ ਦੀ ਉਮਰ ਸਿਰਫ 14 ਦਿਨ ਦੀ ਹੁੰਦੀ ਹੈ, ਪਰ ਉਹ ਆਪਣਾ ਹਰ ਇੱਕ ਦਿਨ ਮੌਜ ਮਸਤੀ ਵਿੱਚ ਗੁਜ਼ਾਰਦੀ ਹੈ। ਜ਼ਿੰਦਗੀ ਬਹੁਤ ਕੀਮਤੀ ਹੈ, ਇਸ ਲਈ ਇਸਦੇ ਹਰ ਪਲ ਦਾ ਆਨੰਦ ਮਾਣੋ। ਬਹੁਤ ਹੀ ਵਧੀਆ ਵਿਚਾਰ ਆ ਜੀ, ਸੋਹਣਾ ਵਿਚਾਰ ਆ। ਜ਼ਿੰਦਗੀ ਦਾ ਹਰ ਪਲ ਕੀਮਤੀ ਆ ਤੇ ਉਸ ਪਲ ਦਾ ਆਨੰਦ ਮਾਣੋ। ਤੇ ਪਰ ਦੇਖਦੇ ਹਾਂ ਜੀ ਕਿੱਦਾਂ ਕਿਵੇਂ ਕਿੱਦਾਂ, ਤੇ ਉਹ ਹੁਣ ਸਾਡੇ ਸਾਰਿਆਂ ਤੇ ਹੀ ਡਿਪੈਂਡ ਕਰਦਾ ਵਾ। ਤੇ ਅੱਗੇ ਜੀ ਪ੍ਰੋਗਰਾਮ ਦੇ ਵਿੱਚ ਗੌਰਵ ਸ਼ਰਮਾ ਸਤਿ ਸ਼੍ਰੀ ਅਕਾਲ ਬੁਲਾ ਰਹੇ ਆ ਜੀ, ਕਹਿੰਦੇ ਕਿਸੇ ਝੂਠੇ ਤੇ ਮਕਾਰ ਬਾਬੇ ਦੇ ਪ੍ਰਵਚਨ ਸੁਣਨ ਨਾਲੋਂ ਤਾਂ ਚੰਗਾ ਹੈ ਕਿ ਕਿਸੇ ਤਜਰਬੇਕਾਰ ਬੰਦੇ ਤੋਂ ਸ਼ਰਾਬ ਪੀਂਦੇ ਹੋਏ ਜ਼ਿੰਦਗੀ ਦੇ ਕੌੜੇ ਤਜਰਬੇ ਸੁਣ ਲਵੋ। ਸੋ ਵਾਕਈ ਜੀ ਵੈਸੇ ਕਹਿ ਤਾਂ ਦਿੰਦੇ ਆ ਕਿ ਅਸੀਂ ਦਾਰੂ ਨੂੰ ਪ੍ਰਮੋਟ ਨਹੀਂ ਕਰਦੇ, ਪਰ ਇੱਕ ਗੱਲ ਮੈਂ ਤੁਹਾਨੂੰ ਫਿਰ ਵੀ ਦੱਸ ਦਿੰਦੀ ਹਾਂ, ਕਹਿੰਦੇ ਕਿ ਜਦੋਂ ਬੰਦਾ ਦਾਰੂ ਪੀ ਕੇ ਕੁਛ ਬੋਲਦਾ ਵਾ ਤਾਂ ਉਹ ਸੱਚੀ ਬੋਲਦਾ ਹੁੰਦਾ ਆਲਮੋਸਟ। ਅਗਰ ਉਹ ਬੰਦਾ ਤਜਰਬੇਕਾਰ ਆ ਜਾਂ ਕਿਸੇ ਜ਼ਿੰਦਗੀ ਦੇ ਕਿਸੇ ਐਕਸਪੀਰੀਅੰਸ ਨੂੰ ਉਹਨੇ ਹੰਡਾਇਆ ਵਾ, ਕੌੜੇ ਮਿੱਠੇ ਤਾਂ ਮਿੱਠੇ ਤਜਰਬਿਆਂ ਚੋਂ ਲੰਘਿਆ ਵਾ ਤੇ ਜ਼ਿੰਦਗੀ ਦੇ ਮਾੜੇ ਤੇ ਚੰਗੇ ਪਲਾਂ ਨੂੰ ਉਸਨੇ ਆਪਣੇ ਹੀ ਸਰੀਰ ਤੇ ਹੰਡਾਇਆ ਵਾ, ਤਾਂ ਉਹ ਇਨਸਾਨ ਨੂੰ ਅਗਰ ਤੁਸੀਂ ਦਾਰੂ ਪੀਂਦੇ ਹੋਏ ਉਹਦੇ ਨਾਲ ਕੋਈ ਏਦਾਂ ਦੀ ਗੱਲ ਸ਼ੁਰੂ ਕਰੋਗੇ ਤਾਂ ਉਸ ਟਾਈਮ ਜਿਹੜਾ ਬੰਦਾ ਉਹ ਤੁਹਾਨੂੰ ਤਜਰਬਾ ਜੋ ਤੁਹਾਨੂੰ ਗੱਲ ਦੱਸੂਗਾ ਵਾਕਈ ਜੀ ਉਸ ਗੱਲ ਦੇ ਵਿੱਚ ਗੂੜ ਗਿਆਨ ਹੁੰਦਾ ਵਾ। ਪਰ ਤਜਰਬੇਕਾਰ ਕਿਸੇ ਸ਼ਰਾਬੀ ਵਗੈਰਾ ਉਦਾਂ ਨੀ ਹੈਗਾ, ਪਰ ਕਈ ਵਾਰੀ ਕਹਿੰਦੇ ਹੁੰਦੇ ਕਿ ਕੋਈ ਸ਼ਰਾਬੀ ਬੰਦਾ ਵੀ ਬੜੀ ਪਤੇ ਦੀ ਗੱਲ ਦੱਸ ਹੀ ਜਾਂਦਾ ਹੁੰਦਾ, ਤੇ ਗੱਲ ਤਾਂ ਇਹ ਆ ਜੀ ਸਾਹਮਣੇ ਵਾਲੇ ਤੇ ਕਿ ਤੁਸੀਂ ਉਸ ਚੀਜ਼ ਨੂੰ ਸਮਝਣਾ ਕਿੱਦਾਂ ਵਾ। ਤੇ ਲਓ ਜੀ ਫਿਰ ਹੁਣ ਪ੍ਰੋਗਰਾਮ ਦੇ ਵਿੱਚ ਇੱਕ ਬ੍ਰੇਕ ਦਾ ਵੀ ਟਾਈਮ ਹੋ ਗਿਆ ਵਾ, ਸੋ ਆਪਾਂ ਬ੍ਰੇਕ ਵੀ ਲੈ ਲਈਏ ਤੇ ਬਾਕੀ ਮੈਸੇਜ ਲੈਣ ਤੋਂ ਪਹਿਲਾਂ ਲਓ ਜੀ ਬਿੰਦਾ ਸ਼ੈਪਟਨ ਉਹਨਾਂ ਨੇ ਦੱਸ ਦਿੱਤਾ, ਕਹਿੰਦੇ ਜੀ ਮੈਂ ਦੁਆਬੇ ਤੋਂ ਹੀ ਆ। ਕਿਆ ਬਾਤ ਹੈ ਜੀ, ਤੁਸੀਂ ਦੁਆਬੇ ਤੋਂ ਆ, ਇੱਧਰ ਦੁਆਬੇ ਵਾਲਿਆਂ ਨੇ ਤਾਂ ਪਹਿਲਾਂ ਹੀ ਸਾਡੇ ਨਾਲ ਲੜਾਈ ਪਾਈ ਹੋਈ ਆ ਮਾਲਵੇ ਵਾਲਿਆਂ ਨਾਲ, ਤੇ ਤੁਸੀਂ ਵੀ ਹੁਣ ਉਹਨਾਂ ਵਾਲੀ ਬੋਟ ਚ ਹੀ ਰਲ ਗਏ ਹੈ ਬਿੰਦਾ ਜੀ। ਚਲੋ ਦੱਸ ਦਿੰਦੀ ਹਾਂ ਜੀ ਕੀ ਲੜਾਈ ਪਾਈ ਹੋਈ ਆ। ਤੇ ਸਰਬਜੀਤ ਭਾਜੀ ਕਹਿੰਦੇ ਕਿ ਵੀ ਸਾਰੇ ਤਾਂ ਆਪਾਂ ਜਿਹੜੇ ਜਿੰਨੇ ਵੀ ਪ੍ਰੈਜੈਂਟਰ ਆ ਆਲਮੋਸਟ ਸਾਰੇ ਦੁਆਬੇ ਦੇ ਏਰੀਏ ਤੋਂ ਹੀ ਆ ਹਨਾ, ਕਹਿੰਦੇ ਆਪਣਾ ਤਾਂ ਨਾ ਜਿਹੜਾ ਰੇਡੀਓ ਆ ਆਪਾਂ ਇਹਨਾਂ ਦਾ ਦੁਆਬੇ ਵਾਲਾ ਵੀ ਦੁਆਬੇ ਵਾਲਾ ਰੇਡੀਓ ਨਾਂ ਰੱਖ ਲੈਂਦੇ ਹਾਂ। ਮੈਂ ਕਿਹਾ ਆਈ ਕਿੱਦਾਂ ਤੁਸੀਂ ਰੱਖ ਲਓਗੇ, ਮੈਂ ਕਿਹਾ ਮੈਂ ਤਾਂ ਮਾਲਵੇ ਤੋਂ ਆ। ਕਹਿੰਦੇ ਲੈ ਤੁਸੀਂ ਮਾਲਵੇ ਤੋਂ ਇੱਕ ਜਾਣੇ ਹੀ ਹੋ, ਤੇ ਮੈਂ ਕਿਹਾ ਮੈਂਟੂ ਭਾਜੀ ਵੀ ਮਾਲਵੇ ਤੋਂ ਹੀ ਆ। ਕਹਿੰਦੇ ਲੈ ਦੋ ਜਾਣਿਆਂ ਦਾ ਕੀ ਹੁੰਦਾ, ਮੈਂ ਕਿਹਾ ਬੋਲਣ ਨੂੰ ਅਸੀਂ ਦੋ ਹੀ ਬਹੁਤ ਆ, ਵੀ ਅਸੀਂ ਸਾਰਿਆਂ ਦੇ ਬਰਾਬਰ ਦੇ ਆ, ਆਈ ਕਿੱਦਾਂ ਤੁਸੀਂ ਮਾਲਵੇ ਵਾਲੇ ਦੁਆਬੇ ਵਾਲਾ ਰੇਡੀਓ ਰੱਖ ਲਾਂਗੇ ਜਿੰਨਾ ਚਿਰ ਅਸੀਂ ਮਾਲਵੇ ਵਾਲੇ ਵਿੱਚ ਆ। ਸੋ ਦੇਖੋ ਜੀ ਮਾਲਵੇ ਦੁਆਬੇ ਦੇ ਤਾਂ ਪਹਿਲਾਂ ਹੀ ਸਾਡੇ ਇੱਧਰ ਬਹਿਸ ਚੱਲਦੀ ਸੀਗੀ, ਤੇ ਹੁਣ ਤੁਸੀਂ ਵੀ ਦੁਆਬੇ ਤੋਂ ਹੀ ਹੋ, ਬਹੁਤ ਵਧੀਆ ਗੱਲ ਆ ਜੀ। ਚਲੋ ਫਿਰ ਮਿਲਦੇ ਹਾਂ ਜੀ ਇੱਕ ਬ੍ਰੇਕ ਤੋਂ ਬਾਅਦ, ਪਰ ਬ੍ਰੇਕ ਤੇ ਜਾਣ ਤੋਂ ਪਹਿਲਾਂ ਮੈਂ ਜਿਹੜਾ ਸਵਾਲ ਪੁੱਛਿਆ ਸੀ ਕਿ ਮਾਲਵੇ ਦੇ ਵਿੱਚ ਮਾਂ ਨੂੰ ਇੱਕ ਬੜੇ ਜੇ ਪਿਆਰੇ ਨਾਂ ਨਾਲ ਬੁਲਾਇਆ ਜਾਂਦਾ, ਦੋ ਅੱਖਰਾਂ ਦਾ ਨਾਮ ਆ, ਦੋ ਅੱਖਰਾਂ ਦਾ ਸ਼ਬਦ ਆ, ਉਹ ਤੁਸੀਂ ਸਾਨੂੰ ਉਹ ਦੱਸਣਾ। ਤੇ ਇੱਕ ਗੱਲ ਮੈਂ ਹੋਰ ਪੁੱਛ ਜਾਂਦੀ ਹਾਂ ਜੀ, ABC ਤਾਂ ਸਾਰਿਆਂ ਨੂੰ ਆਉਂਦੀ ਆ ਨਾ, ਇਹ ਤਾਂ ਸਿੰਪਲ ਆ, ਸਿਖਾਉਂਦੇ ਹੁੰਦੇ ਆ। ਜੇ ਆਪਾਂ ਮਤਲਬ ਕਿ ਪਿੰਡ ਦੇ ਸਕੂਲ ਚੋਂ ਜਿੱਦਾਂ ਕਿ ਮੈਂ ਪੜ੍ਹੀ ਹੋਈ ਹਾਂ, ਪ੍ਰਾਇਮਰੀ ਸਕੂਲ ਚੋਂ ਪੜ੍ਹੇ ਹੋਏ ਆ ਤਾਂ 6ਵੀਂ ਤੋਂ ABC ਸਿਖਾਉਣ ਲੱਗ ਜਾਂਦੇ ਸੀ, ਤੇ ਜੇ ਤੁਸੀਂ ਕਾਨਵੈਂਟ ਸਕੂਲ ਜਾਂ ਇੰਗਲਿਸ਼ ਮੀਡੀਅਮ ਦੇ ਵਿੱਚ ਪੜ੍ਹੇ ਹੋਏ ਆ ਤਾਂ ਹਨਾ ਫਸਟ ਤੋਂ ਹੀ ABC ਸਿਖਾਉਣ ਲੱਗ ਜਾਂਦੇ ਸੀ। ਸੋ ABC ਤਾਂ ਸਾਰਿਆਂ ਨੂੰ ਆਉਂਦੀ ਆ, ਤੇ ਤੁਸੀਂ ਮੈਨੂੰ ਪੰਜਾਬ ਦਾ ਇੱਕ ਐਸਾ ਪਿੰਡ ਦੱਸਣਾ ਜਾਂ ਜ਼ਿਲ੍ਹਾ ਦੱਸਣਾ, ਪਿੰਡ ਦੱਸਣਾ ਵਾ ਜਿਹਦਾ ਜਿਹੜਾ ਨਾਮ ਆ ABC ਦੇ ਅਖੀਰਲੇ ਅੱਖਰ ਤੋਂ ਸ਼ੁਰੂ ਹੋ ਕੇ ABC ਦੇ ਪਹਿਲੇ ਅੱਖਰ ਤੇ ਖਤਮ ਹੁੰਦਾ ਵਾ। ਬੜਾ ਹੀ ਈਜ਼ੀ ਜਿਹਾ ਸਵਾਲ ਆ ਜੀ, ABC ਦੇ ਅਖੀਰਲੇ ਅੱਖਰ ਤੋਂ ਸ਼ੁਰੂ ਹੋ ਕੇ ABC ਦੇ ਪਹਿਲੇ ਅੱਖਰ ਤੇ ਕਿਹੜਾ ਪਿੰਡ ਜਾਂ ਸ਼ਹਿਰ ਆ ਜਿਹਦਾ ਨਾਮ ਬਣਦਾ ਵਾ। ਸੋ ਦੱਸ ਦਿਓ ਜੀ ਫਟਾਫਟ ਟੈਲੀਗ੍ਰਾਮ ਦੇ ਜ਼ਰੀਏ ਤੇ ਜਾਂ ਫਿਰ ਈਮੇਲ ਦੇ ਜ਼ਰੀਏ, ਪਰ ਮੈਂ ਮਿਲਦੀ ਹਾਂ ਤੁਹਾਨੂੰ ਇੱਕ ਬ੍ਰੇਕ ਤੋਂ ਬਾਅਦ।
10 ਤੋਂ 15 ਸਾਲ ਦੇ ਤਜਰਬੇ ਨਾਲ ਆਸਟ੍ਰੇਲੀਆ ਦੇ ਮੈਲਬਰਨ ਵਿੱਚ, ਜੇ ਤੁਸੀਂ IELTS ਜਾਂ PTE ਨਾਲ ਸੰਬੰਧਿਤ ਕੋਰਸਿਸ ਕਰਨਾ ਚਾਹੁੰਦੇ ਹੋ ਤਾਂ ਲਕਸ਼ PTE ਮੈਲਬਰਨ ਦੇ ਰਹੇ ਨੇ ਆਊਟਸਟੈਂਡਿੰਗ ਕੋਚਿੰਗ ਫੋਰ PTE ਐਂਡ IELTS ਐਟ ਵੈਰੀ ਅਫੋਰਡੇਬਲ ਪ੍ਰਾਈਸਿਸ। लक्ष्य पीटीई कोचिंग इंस्टीट्यूट पूरे ऑस्ट्रेलिया विच अपनी सेवावां दे रहे ने। फेस टू फेस आईएस ते पीटीई प्रिपरेशन क्लासेस तो इलावा तुसी ऑनलाइन पीटीई क्लासेस भी लगा सकते हो। वधेरी जानकारी लई कॉल करो समिता शर्मा 0404-527-518 या विजिट करो www.lakshyaenglish.com.au। We provide the best strategies and tricks to assist you in achieving your desired score. Lakshya IELTS PTE Coaching Institute, 28 Chatter Road, Reservoir, Victoria.
ब्रिस्बेन तो जसपाल संधू हरमन रेडियो दी दिलों सपोर्ट करते हैं, जिन्हां दे कोल माइग्रेशन आदि मास्टर डिग्री दे नाल नाल इस खेत्र विच लम्मा चौड़ा तजर्बा भी है। हर प्रकार दी वीजा प्रॉब्लम, स्टूडेंट वीजा, टीआर, पीआर, एमआरटी, एम्प्लायर वीजा, इंडिया तो स्पाउस वीजा, स्टूडेंट वीजा ते वख-वख कालजां विच दाखले लई संपर्क करो जसपाल संधू नूं। फोन नंबर 0411726348। वधेरे जानकारी लई लॉग इन करो www.jaspalsandhu.com। माइग्रेशन एजेंट रजिस्ट्रेशन नंबर 0851410।
सीडी बैटरीज नाउ ट्रेडिंग एज डीएमबी मोटर रिपेयर्स।
इत्थे हर तरह दी गड्डियां दी मरम्मत कीती जांदी है, जिवें के ऑटो इलेक्ट्रिकल, मैकेनिकल, एयर कंडीशनिंग, एलपीजी रिपेयर ते इंस्टॉलेशन।
इस तो इलावा पिंक स्लिप, ब्लू स्लिप, व्हील बैलेंसिंग, व्हील अलाइनमेंट ते नवे टायर खरीदण लई दर्शन दियो।
सीडी बैटरीज फिलिप्स साउंड सिस्टम दे ऑथराइज्ड डीलर भी हन। इत्थे नवीआं गड्डियां दी अंडर वारंटी लॉग बुक सर्विस भी कीती जांदी है।
सीडी बैटरीज हफ्ते दे 6 दिन उपलब्ध ने।
वधेरे जानकारी लई संपर्क करो दविंदर सिंह नूं मोबाइल नंबर 0434641327
0434641327।
पता भी नोट कर लो 4/14 ते 5/14 स्टील स्ट्रीट ब्लैक टाउन सिडनी।
सीडी बैटरीज सीडी बैटरीज।
नानक बेकरी डैंडी नोंग मेलबर्न वाले हरमन रेडियो नूं स्पॉन्सर करदे हन। शुद्ध वेजिटेरियन केक, पेस्ट्री, कुलचे, छोले, पकौड़े, रस मलाई अते होर भी बहुत कुछ उपलब्ध है। पार्टी वास्ते ऑर्डर भी लाए जांदे हन। क्लेटन, क्रैनबोर्न, बेरिक या स्प्रिंग रेल वाले जरूर दर्शन देन। पता है 76 हेमिंग स्ट्रीट डैंडीनोंग। फोन 0425-888-856।
ना की गल पाजी, इन्ना वेट लूज कर लिया, ना पाबी खान नू नहीं दिंदी तुहानू।
ए सब कमाल है हेल्थ ड्रॉप्स दा।
पर तुहानू पता है भुखे साथो रह नहीं हुंदा, ना एक्सरसाइज दा किन्ना को टाइम हुंदा तुहानू पता ही है।
ओ जी यही ता कमाल है हेल्थ ड्रॉप्स दा, ना कोई एक्सरसाइज, ना कोई हेल्थ शेक, 100% ऑस्ट्रेलियन मेड ते 100% नेचुरल ते ना कोई साइड इफेक्ट। इन्ना ही नहीं, पहले ही दिन तो भार घटना शुरू।
ना फिर नंबर दियो।
लो जी तुसी भी कॉल करो सुनील वर्मा नू 0411-229631 0411-229631 या विजिट करो www.healthdrops.com.au।
हां भाई किद्दां तू, इन्ना पतला किवें हो गया?
मेरा कुलार वाले डॉक्टरां ने दूरबीन राई मिनी गैस्ट्रिक बाईपास कीता भाई।
ते तैनू होर भी कोई फायदा होया ऑपरेशन दा?
बड़ा फायदा होया भाई, पहला मेनू साह बड़ा चढ़दा सी, बहुता तुरिया फिरिया भी नहीं सी जांदा, रात नू नींद नहीं सी आउंदी, घराड़े वाजे रहंदे सी, कई वारी तां दिन च ही सो जांदा सां, पर हुण इस ऑपरेशन तों बाद सारा कुछ ठीक हो गया भाई। 60 किलो ਭਾਰ ਵੀ ਘਟ ਗਿਆ ਮੇਰਾ। ਕਮਾਲ ਦੀ ਗੱਲ ਇਹ ਹੈ ਕਿ ਮੇਰੀ ਸ਼ੂਗਰ ਵੀ ਨਾਲੋਂ ਨਾਲ ਠੀਕ ਹੋ ਗਈ।
ਕਮਾਲ ਹੈ, ਇੰਨਾ ਭਾਰ ਘਟ ਗਿਆ, ਕੋਈ ਕਮਜ਼ੋਰੀ ਤਾਂ ਮਹਿਸੂਸ ਨਹੀਂ ਹੁੰਦੀ?
ਨਾ ਬਾਈ ਨਾ, ਮੈਂ ਖੁਰਾਕ ਵੀ ਵਧੀਆ ਖਾਣਾ ਆ ਤੇ ਕਮਜ਼ੋਰੀ ਤਾਂ ਦੂਰ ਦੀ ਗੱਲ ਹੈ, ਹੁਣ ਤਾਂ ਮੈਂ ਕੁੱਲ ਮਿਲਾ ਕੇ ਖੁਸ਼ ਹੀ ਖੁਸ਼ ਆ।
ਕੁਲਾਰ ਹਸਪਤਾਲ ਮੋਟਾਪੇ ਲਈ ਮਿੰਨੀ ਗੈਸਟ੍ਰਿਕ ਬਾਈਪਾਸ ਦਾ ਇੰਡੀਆ ਦਾ ਸਭ ਤੋਂ ਪਹਿਲਾ ਹਸਪਤਾਲ ਹੈ। ਆਪਣਾ ਵਜ਼ਨ ਘਟਾਉਣ ਲਈ ਤੁਸੀਂ ਵੀ ਪਤਾ ਨੋਟ ਕਰ ਲਓ, ਕੁਲਾਰ ਹਸਪਤਾਲ, GT ਰੋਡ, ਬੀਜਾ, ਨੇੜੇ ਖੰਨਾ, ਪੰਜਾਬ, ਇੰਡੀਆ। संपर्क नंबर 9878090001 9780809001। वेबसाइट विजिट करो kularhospital.com।
गैलेक्सी माइग्रेशन हर तरह दे स्टूडेंट वीजा, TRPR, एम्प्लॉयर नॉमिनेशन, 457 RSMS अते ताजियां तब्दीलियां लई प्रोफेशनल सेवावां दिंदे ने। गगनदीप शर्मा माइग्रेशन कंसल्टेंट, मारा एजेंट नंबर 1575771, जिन्हां नूं ਭਾਰਤੀਆਂ ਵੱਲੋਂ ਦਰਪੇਸ਼ ਆਉਂਦੀਆਂ ਸਮੱਸਿਆਵਾਂ ਦੀ ਖਾਸ ਜਾਣਕਾਰੀ ਹੈ। ਇਹਨਾਂ ਦਾ ਮੁੱਖ ਦਫ਼ਤਰ ਕੈਨਬਰਾ ਦੇ ਵਿੱਚ ਤੇ ਦੂਜਾ ਦਫ਼ਤਰ ਲੁਧਿਆਣਾ ਇੰਡੀਆ ਦੇ ਵਿੱਚ ਮੌਜੂਦ ਹੈ ਜੀ। ਵਾਜਿਬ ਕੀਮਤ ਦੇ ਉੱਪਰ ਕਲੀਅਰ ਤੇ ਆਨੈਸਟ ਸਲਾਹ ਦਿੰਦੇ ਨੇ ਜੀ। ਜ਼ਿਆਦਾ ਜਾਣਕਾਰੀ ਲਈ ਤੁਸੀਂ ਕਾਲ ਕਰ ਸਕਦੇ ਹੋ 0405418755, ਯਾਨੀ ਕਿ 04054-1855। ਤੁਸੀਂ ਈਮੇਲ ਵੀ ਕਰ ਸਕਦੇ ਹੋ galaxymigration@gmail.com ਤੇ ਜਾਂ ਫਿਰ gmigration.com.au ਦੇ ਉੱਪਰ।
ਤੁਹਾਡਾ ਘਰ ਨੀ ਬਣ ਸਕਦਾ ਕਦੇ ਕੀੜੇ ਮਕੌੜਿਆਂ ਦਾ ਅੱਡਾ ਜੇ ਉੱਥੇ ਪੈਸਟ ਕੰਟਰੋਲ ਕਰਨ ਆਉਣਗੇ ਬਗ ਬਸਟਰ ਵਾਲੇ ਨਾ ਫੱਡਾ। ਜੀ ਹਾਂ, ਨਾ ਫੱਡਾ ਨੂੰ ਸੰਪਰਕ ਕਰਨ ਲਈ ਫੋਨ ਨੰਬਰ ਨੋਟ ਕਰ ਲੋ 0466-9984-36। ਇਸ ਤੋਂ ਇਲਾਵਾ ਤੁਸੀਂ ਉਹਨਾਂ ਦੀ ਵੈਬਸਾਈਟ ਵੀ ਚੈੱਕ ਕਰ ਸਕਦੇ ਹੋ www.bugbuster.com.au। ਜੀ ਹਾਂ, ਬਗ ਬਸਟਰ ਵਾਲੇ ਨਾ ਫੱਡਾ ਤੁਹਾਡੀ ਮਦਦ ਕਰ ਸਕਦੇ ਨੇ।
ਜਰੰਗ ਫਿਲੀ ਵਾਲੇ AMW ਆਟੋ ਐਕਸਪਰਟ ਹੁਣ ਨਵੀਂ ਲੋਕੇਸ਼ਨ ਉੱਤੇ ਆਪਣੀ ਨਵੀਂ ਜਾਂ ਪੁਰਾਣੀ ਗੱਡੀ ਦੀ ਰੈਗੂਲਰ ਸਰਵਿਸ, ਲੌਗ ਬੁੱਕ ਸਰਵਿਸ, ਕਿਸੇ ਵੀ ਕਿਸਮ ਦੀ ਕਾਰ ਰਿਪੇਅਰ ਜਾਂ ਕਾਰ ਮੇਨਟੇਨੈਂਸ ਕਰਵਾਉਣ ਲਈ ਸੰਪਰਕ ਕਰੋ ਨਵਦੀਪ ਨਾਲ। ਨਵਦੀਪ ਨਾਲ ਮੋਬਾਈਲ ਨੰਬਰ 04122923080 ਉੱਤੇ। ਇਸ ਤੋਂ ਇਲਾਵਾ ਨਵੀਆਂ ਕਾਰਾਂ ਦੇ ਕੰਪਿਊਟਰ ਨੁਸਖ ਕੱਢਣ ਲਈ ਸਾਡੇ ਕੋਲ ਟੂਲ ਮੌਜੂਦ ਹਨ। ਏਅਰ ਕੰਡੀਸ਼ਨਰ, ਵੇਟਿੰਗ ਰੂਮ ਅਤੇ ਮੁਫ਼ਤ ਚਾਹ ਪਾਣੀ ਦਾ ਵੀ ਪ੍ਰਬੰਧ ਹੈ। ਸਾਡੇ ਨਾਲ ਸੰਪਰਕ ਕਰ ਸਕਦੇ ਹੋ ਸੋਮਵਾਰ ਤੋਂ ਸ਼ਨੀਵਾਰ ਸਵੇਰੇ 9:30 ਤੋਂ ਸ਼ਾਮ 7:30 ਤੱਕ। ਸਾਡਾ ਨਵਾਂ ਪਤਾ ਹੈ 7 Lucy Street ਗਰੁਪਕਾ ਬ੍ਰਿਸਵੇਨ। ਲੇਟ ਆਵਰ ਸਰਵਿਸ ਨਾਲ ਆਪਣੇ ਦਿਨ ਦਾ ਸਮਾਂ ਬਚਾਉਣ ਲਈ ਸਾਡੇ ਨਾਲ ਅੱਜ ਹੀ ਸੰਪਰਕ ਕਰੋ। ਵਧੀਆ ਸਰਵਿਸ ਤੇ ਵਾਜਬ ਰੇਟ ਲਈ ਹਮੇਸ਼ਾ ਯਾਦ ਰੱਖੋ AMW ਆਟੋ ਐਕਸਪਰਟ। ਮੋਬਾਈਲ ਨੰਬਰ 04122923080।
ਆਪਣੇ ਬਾਈ ਲਾਰਸ ਨੂੰ ਪਿਓ ਸਮਝਦਾ, ਪਿਓ ਉਹ ਮਰਨੀ ਮਰਜੂ ਆਪਣਾ ਟਰੈਕਟਰ ਨਹੀਂ ਵੇਚਦਾ।
ਵਾਈਟ ਹਿਲ ਪ੍ਰੋਡਕਸ਼ਨ ਪ੍ਰਾਊਡਲੀ ਪ੍ਰੈਜ਼ੈਂਟਸ ਬਾਈ ਲਾਰਸ, ਇੱਕ ਕਹਾਣੀ ਕਿਸਾਨ ਤੇ ਉਹਦੇ ਟਰੈਕਟਰ ਦੀ।
ਜਿੱਦਾਂ ਮੈਂ ਤਾਂ ਲੈ ਜੇ ਆਪਣਾ ਬਾਈ ਲਾਰਸ ਆ ਕੇ
ਉਹ ਜੱਗ ਨੂੰ ਵਿਖਾਉਣਾ ਅੱਜ ਹੱਕ ਜਿੱਤ ਕੇ।
ਡਾਰਲਿੰਗ ਬਿੰਨੂ ਢਿੱਲੋਂ, ਕਰਮਜੀਤ ਅਨਮੋਲ, ਪ੍ਰਾਚੀ ਤਹਿਲਾਂ, ਇੱਕ ਮੁਕਾਬਲਾ ਜਿਗਰੇ ਦਾ ਪਿਆਰ ਲਈ, ਬਾਈ ਲਾਰਸ ਲਈ, ਕਿਉਂਕਿ ਇਹ ਸਿਰਫ ਟਰੈਕਟਰ ਨਹੀਂ ਲਾਣੇਦਾਰ ਹੈ। ਬਾਈ ਲਾਰਸ 6 October ਤੋਂ ਨਜ਼ਦੀਕੀ ਸਿਨੇਮਾ ਘਰਾਂ ਚ। ਫੋਰ ਮੋਰ ਇਨਫੋ ਵਿਜ਼ਿਟ whitehillproduction.com।
ਰੋਟੀ ਹਜ਼ਮ ਨਹੀਂ ਹੁੰਦੀ, ਵਰਤੋ ਗੋਲਡਨ ਗ੍ਰੇਨ ਫਲੋਰ ਮਿਲਸ ਦਾ ਗਰੇਵਾਲ ਚੱਕੀ ਆਟਾ, ਤਾਜ਼ਾ, ਘੱਟ ਕੈਮੀਕਲ ਦੀ ਵਰਤੋਂ ਵਾਲੀ ਕਣਕ ਜਿਹੜੀ ਕਿ ਸਿੱਧੀ ਖੇਤਾਂ ਚੋਂ ਮਿਲ ਚ ਲਿਆਈ ਜਾਂਦੀ। ਆਸਟ੍ਰੇਲੀਆ ਦਾ ਬਣਿਆ ਸ਼ੁੱਧ ਆਟਾ, ਤਾਜ਼ਾ ਖਾਓ ਤੇ ਤੰਦਰੁਸਤ ਰਹੋ। ਆਟੇ ਤੋਂ ਇਲਾਵਾ ਤਾਜ਼ਾ ਬੇਸਨ, ਲੱਡੂਆਂ ਲਈ ਸਪੈਸ਼ਲ ਬੇਸਨ, ਮਲਟੀ ਗ੍ਰੇਨ ਆਟਾ, ਕਾਬਲੀ ਛੋਲੇ, ਮਸਰਾਂ ਦੀ ਦਾਲ, ਚਨਾ ਦਾਲ, ਸੋਇਆਬੀਨ ਤੇ ਬਦਾਮ ਵੀ ਸਾਡੇ ਆਪਣੇ ਪ੍ਰੋਡਕਟ ਹਨ। ਵਧੇਰੇ ਜਾਣਕਾਰੀ ਲਈ ਵਿਜਿਟ ਕਰੋ ਗਰੇਵਾਲ ਗੋਲਡਨ ਗ੍ਰੇਨ .com.au ਜਾਂ ਫੋਨ ਕਰੋ 0428-895-564।
ਘਰ ਬਣਾਉਣ ਵਾਸਤੇ ਸੋਚ ਰਹੇ ਹੋ ਤਾਂ ਪਹਿਲਾਂ ਮਿਲੋ ਬਿਲਡਰਸ ਨੈਗੋਸ਼ੀਏਟਰਸ ਨੂੰ, ਹੈਲਪਿੰਗ ਯੂ ਗੈਟ ਏ ਸ਼ਾਰਪ ਡੀਲ। ਸਮਾਂ ਹੀ ਪੈਸਾ ਹੈ, ਸਹੀ ਬਿਲਡਰ ਲੱਭਣ ਦੇ ਲਈ ਆਪਣਾ ਕੀਮਤੀ ਸਮਾਂ ਬਚਾਓ। ਹਰਵਿੰਦਰ ਗਰਚਾ ਜੀ ਤੁਹਾਨੂੰ ਬਿਲਕੁਲ ਸਹੀ ਸਲਾਹ ਦੇਣਗੇ, ਸਹੀ ਬਿਲਡਰ ਲੱਭਣ ਅਤੇ ਕਾਗਜ਼ ਪੱਤਰ ਕਰਨ ਦੇ ਲਈ ਵੀ ਮਦਦ ਕਰਨਗੇ। ਉਹ ਆਪ ਵੀ ਲਾਇਸੈਂਸਡ ਬਿਲਡਰ ਨੇ, ਰੀਅਲ ਅਸਟੇਟ ਦੀਆਂ ਸੁਵਿਧਾਵਾਂ ਵੀ ਦਿੰਦੇ ਨੇ। ਮੈਲਬੌਰਨ ਦੇ ਵਿੱਚ ਘਰ ਬਣਾਉਣ ਦੇ ਲਈ ਹੁਣੇ ਸੰਪਰਕ ਕਰੋ ਹਰਵਿੰਦਰ ਗਰਚਾ ਨੂੰ 04775006000 ਤੇ, ਜਾਂ ਵੈਬਸਾਈਟ ਨੋਟ ਕਰੋ negotiators.com.au ਤੇ।
ਤੁਸੀਂ ਸੁਣ ਰਹੇ ਹੋ ਆਪਣਾ ਹਰਮਨ ਰੇਡੀਓ, 24 ਘੰਟੇ 7 ਦਿਨ ਆਸਟ੍ਰੇਲੀਆ ਦਾ ਪਹਿਲਾ ਪੰਜਾਬੀ ਰੇਡੀਓ, ਹਰਮਨ ਰੇਡੀਓ 24 ਘੰਟੇ 7 ਦਿਨ।
ਹਰਮਨ ਰੇਡੀਓ।
ਕੀ ਤੁਸੀਂ ਜਾਣਦੇ ਹੋ ਜਿਸ ਦਿਨ ਸਾਡਾ ਜਨਮ ਦਿਨ ਹੁੰਦਾ ਹੈ ਉਸ ਦਿਨ ਪੂਰੇ ਸੰਸਾਰ ਵਿੱਚ ਲਗਭਗ 75 ਲੱਖ ਹੋਰ ਲੋਕਾਂ ਦਾ ਵੀ ਜਨਮ ਦਿਨ ਹੁੰਦਾ ਹੈ। ਅਜਿਹੇ ਚੰਗੇ ਵਿਚਾਰਾਂ ਲਈ ਜੁੜੇ ਰਹੋ ਖੂਬਸੂਰਤ ਆਵਾਜ਼ ਦੀ ਪ੍ਰਵਾਜ਼ ਹਰਮਨ ਰੇਡੀਓ ਆਸਟ੍ਰੇਲੀਆ।
ਸਰ, ਇੱਕ ਵਾਰੀ ਫਿਰ ਤੋਂ ਆਪਾਂ ਪਹੁੰਚੇ ਆ ਤੁਹਾਡੇ ਬਰੂਹਾਂ ਤੇ, ਪ੍ਰੋਗਰਾਮ ਚੱਲ ਰਿਹਾ ਲਹਿਰਾਂ ਤੇ। ਜਿਸ ਤਰ੍ਹਾਂ ਕਿ ਹੁਣੇ ਹੁਣੇ ਤੁਸੀਂ ਵਿਚਾਰ ਸੁਣਿਆ ਕਿ ਜਿਸ ਦਿਨ ਤੁਹਾਡਾ ਜਨਮ ਹੁੰਦਾ ਵਾ ਤਾਂ ਉਸ ਦਿਨ 75 ਲੱਖ ਹੋਰ ਲੋਕਾਂ ਦਾ ਵੀ ਜਨਮ ਹੁੰਦਾ ਵਾ, ਤੇ ਲਓ ਫਿਰ ਅੱਜ ਆਪਾਂ ਉਹਨਾਂ ਸਾਰੇ 75 ਲੱਖ ਲੋਕਾਂ ਨੂੰ ਬੜੀ ਵਿਸ਼ ਕਰ ਦਿੰਦੇ ਹਾਂ ਕਿ ਪਰਮਾਤਮਾ ਉਹਨਾਂ ਦੇ ਉਹਨਾਂ ਨੂੰ ਜਨਮ ਦਿਨ ਦੀਆਂ ਵਧਾਈਆਂ ਵੀ ਦਿੰਦੇ ਹਾਂ ਤੇ ਵਿਸ਼ ਕਰਦੇ ਹਾਂ ਕਿ ਪਰਮਾਤਮਾ ਉਹਨਾਂ ਦੀ ਹਰ ਖੁਸ਼ੀ ਨੂੰ ਪੂਰਾ ਕਰੇ, ਸਿਹਤ ਜਾਂ ਵੀ ਬਖਸ਼ੇ। ਤੇ ਨਾਲ ਨਾਲ ਜੀ ਦੱਸ ਦਈਏ ਕਿ ਇਹਨਾਂ 75 ਲੱਖ ਲੋਕਾਂ ਦੇ ਵਿੱਚੋਂ ਇੱਕ ਇਨਸਾਨ ਸਾਡੇ ਵਿੱਚ ਵੀ ਹੈ ਜੀ, ਜਿਨ੍ਹਾਂ ਦਾ ਸਾਨੂੰ ਪਤਾ ਕਿ ਅੱਜ ਬਰਥਡੇ ਆ, ਉਹ ਨੇ ਜੀ ਸਾਡੇ ਹਰਮਨ ਰੇਡੀਓ ਦੇ ਕਰਤਾ ਧਰਤਾ ਨੇ, ਅਮਨਦੀਪ ਸਿੰਘ ਸਿੱਧੂ ਸੋ ਉਹਨਾਂ ਦਾ ਅੱਜ ਜਨਮ ਦਿਨ ਆ ਜੀ ਸਾਡੇ ਸਾਰੀ ਹਰਮਨ ਰੇਡੀਓ ਦੀ ਟੀਮ ਵੱਲੋਂ। ਤੇ ਜੇ ਉਹ ਰੇਡੀਓ ਸੁਣਦੇ ਆ ਤਾਂ ਸੁਣ ਹੀ ਲਏ ਹੋਣਗੇ, ਨਹੀਂ ਤਾਂ ਫਿਰ ਉਹਨਾਂ ਨੇ ਪੋਡਕਾਸਟ ਦੇ ਵਿੱਚ ਤਾਂ ਸੁਣ ਹੀ ਲੈਣਾ ਵਾ ਜੀ ਸਾਡੀ ਸਾਰੀ ਹਰਮਨ ਰੇਡੀਓ ਦੀ ਟੀਮ ਵੱਲੋਂ, ਸਾਰੇ ਲਿਸਨਰ ਵੱਲੋਂ ਜੋ ਕਿ ਪ੍ਰੋਗਰਾਮ ਚ ਹੁਣ ਮੇਰੇ ਨਾਲ ਹੈਗੇ ਨੇ, ਸਾਡੇ ਸਾਰਿਆਂ ਵੱਲੋਂ ਅਮਨ ਭਾਜੀ ਤੁਹਾਨੂੰ ਜਨਮ ਦਿਨ ਦੀਆਂ ਬਹੁਤ 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 ਮੁਬਾਰਕਾਂ। ਪਰਮਾਤਮਾ ਤੁਹਾਨੂੰ ਹਰ ਚੰਗੇ ਕੰਮ ਦਾ ਬਲ ਬਖਸ਼ੇ ਤੇ ਜਿਸ ਤਰ੍ਹਾਂ ਤੁਸੀਂ ਸਾਨੂੰ ਚੰਗੀ ਸੇਧ ਵੀ ਦੇ ਰਹੇ ਹੋ, ਵਧੀਆ ਵਿਚਾਰ ਵਧੀਆ ਪ੍ਰੋਗਰਾਮ ਲੈ ਕੇ ਆ ਰਹੇ ਹੋ ਹਰਮਨ ਰੇਡੀਓ ਦੇ ਵਿਹੜੇ, ਸੋ ਇਸੇ ਤਰ੍ਹਾਂ ਹੀ ਹਰਮਨ ਰੇਡੀਓ ਤੇ ਤੁਸੀਂ ਤੁਹਾਡਾ ਪਰਿਵਾਰ ਦਿਨ ਦੁੱਗਣੀ ਰਾਤ ਚੌਗਣੀ ਤਰੱਕੀ ਕਰਦੇ ਰਹੋ। ਲਓ ਜੀ ਫਿਰ ਸਾਡੇ ਵੱਲੋਂ ਜਨਮ ਦਿਨ ਦੀਆਂ ਢੇਰ ਸਾਰੀਆਂ ਮੁਬਾਰਕਾਂ ਤੇ ਆਪਾਂ ਹੁਣ ਚੱਲੀਏ ਜੀ ਇੱਧਰ ਮੈਸੇਜ ਦੇ ਵੱਲ। ਸੋ ਮੈਸੇਜ ਸਾਡੇ ਕੋਲ ਕਾਫੀ ਪਹੁੰਚ ਚੁੱਕੇ ਆ ਤੇ ਇੱਧਰ ਜੀ ਜੋਗਿੰਦਰ ਸਿੰਘ ਸੋਹੀ ਉਹਨਾਂ ਨੇ ਸਾਨੂੰ ਨਾ ਇੱਕ ਚੁਟਕਲਾ ਭੇਜਿਆ ਵਾ, ਕਹਿੰਦੇ ਕਿ ਇੱਕ ਬੱਚਾ ਨਾ ਟੂਟੀ ਚੋਂ ਪਾਣੀ ਆਉਂਦਾ ਵੇਖਦਾ ਤੇ ਆਪਦੇ ਪਾਪੇ ਨੂੰ ਕਹਿੰਦਾ ਕਿ ਪਾਪਾ ਇਹ ਪਾਣੀ ਕਿੱਥੋਂ ਆਉਂਦਾ ਵਾ, ਤਾਂ ਉਹ ਕਹਿੰਦਾ ਵੀ ਕਹਿੰਦਾ ਨਦੀ ਚੋਂ, ਉਹਦਾ ਪਿਓ ਕਹਿੰਦਾ ਨਦੀ ਚੋਂ ਆਉਂਦਾ। ਉਹ ਕਹਿੰਦਾ ਅੱਛਾ, ਕਹਿੰਦਾ ਨਦੀ ਦੇਖਣੀ ਆ ਮੈਂ ਤਾਂ। ਉਹ ਕਹਿੰਦਾ ਤੂੰ ਛੱਡ, ਰਹਿਣ ਦੇ ਜਿੱਦ ਕਰਨੋ, ਹੁਣ ਨਦੀ ਚੋਂ ਪਾਣੀ ਆਉਂਦਾ ਬਸ ਤੈਨੂੰ ਦੱਸਦਾ। ਉਹ ਜਵਾਕ ਪਾ ਕੇ ਬਹਿ ਜਾਂਦਾ ਰੌਲਾ, ਕਹਿੰਦਾ ਨਾ ਨਾ ਮੈਂ ਤਾਂ ਨਦੀ ਦੇਖਣੀ ਆ ਨਾ। ਉਹ ਕਹਿੰਦਾ ਚੱਲ ਠੀਕ ਆ ਵੀ ਬੱਚਾ ਮੈਂ ਦਿਖਾ ਕੇ ਲੈ ਆਉਣਾ ਵਾ। ਤੇ ਉਹ ਨਾ ਆਪਦੇ ਬੇਟੇ ਨੂੰ ਨਾ ਨਦੀ ਦਿਖਾਉਣ ਲਈ ਲੈ ਜਾਂਦਾ ਵਾ, ਤਾਂ ਉੱਥੇ ਜਾ ਕੇ ਜਿਹੜਾ ਬੱਚਾ ਹੁੰਦਾ ਨਾ ਉਹਦਾ ਪੁੱਤ, ਉਹ ਨਾ ਆਪਦੇ ਪਿਓ ਨੂੰ ਨਦੀ ਚ ਧੱਕਾ ਦੇ ਦਿੰਦਾ। ਨਦੀ ਕਿਤੇ ਨੇੜੇ ਤੇੜੀ ਹੁੰਦੀ ਆ, ਘਰ ਦੇ ਆਸ ਪਾਸ ਥੋੜੇ ਫਰਕ ਨਾਲ ਹੀ ਹੈ। ਤੇ ਉਹ ਭੱਜਿਆ ਆਉਂਦਾ ਘਰੇ, ਉਹਦੀ ਮਾਂ ਕੇ ਕਹਿੰਦੀ ਕੀ ਹੋ ਗਿਆ ਕੀ ਹੋ ਗਿਆ, ਕਹਿੰਦਾ ਮਾਂ ਜਲਦੀ ਜਲਦੀ ਕਰ। ਉਹ ਕਹਿੰਦੀ ਕੀ ਹੋ ਗਿਆ, ਕੀ ਹੋ ਕੀ ਗਿਆ, ਗੱਲ ਤਾਂ ਦੱਸ। ਕਹਿੰਦਾ ਜਲਦੀ ਕਰ ਟੂਟੀ ਖੋਲ ਦੇ। ਉਹ ਕਹਿੰਦੀ ਕਿਉਂ ਕੀ ਹੋ ਗਿਆ, ਕਹਿੰਦਾ ਪਾਪਾ ਘਰੇ ਆਉਂਦੇ ਆ। ਸੋ ਨਾਲ ਹੀ ਜੀ ਉਹਨਾਂ ਨੇ ਲਿਖਤਾ, ਕਹਿੰਦੇ ਵੀ ਇਹੀ ਵਿਦਵਾਨ ਤੇ ਹੋਣਹਾਰ ਜਿਹੜਾ ਬੱਚਾ ਵਾ ਅੱਗੇ ਜਾ ਕੇ ਫਿਰ ਨਰਿੰਦਰ ਮੋਦੀ ਬਣਿਆ। ਕਿਆ ਬਾਤ ਹੈ ਜੀ। ਤੇ ਨਾਲ ਹੀ ਕਹਿ ਰਿਹਾ ਕਿ ਗੁੱਡ ਮਾਰਨਿੰਗ ਬੋਬੀ ਜੀ ਐਂਡ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਹਰਮਨ ਰੇਡੀਓ ਦੀ ਟੀਮ ਨੂੰ ਕਹਿੰਦੇ ਮਾਂ ਨੂੰ ਆਪਣੇ ਇਲਾਕੇ ਵਿੱਚ ਜ਼ਿਆਦਾ ਬੇਬੇ ਹੀ ਕਹਿੰਦੇ ਆ ਤੇ ਜਾਂ ਫਿਰ ਮਾਤਾ। ਹਾਂਜੀ, ਬੇਬੇ ਵੀ ਕਹਿੰਦੇ ਆ, ਮਾਤਾ ਵੀ ਕਹਿੰਦੇ ਆ, ਪਰ ਜਿਹੜਾ ਇੱਕ ਹੋਰ ਨਾਮ ਆ ਉਹ ਬਹੁਤ ਹੀ ਪਿਆਰਾ ਜਿਹਾ ਨਾਮ ਆ ਤੇ ਉਹ ਸਾਨੂੰ ਮਿਲਤਾ ਗਿਆ ਵਾ। ਬਿੰਦਾ ਸ਼ੈਪਟਨ ਵਾਲਿਆਂ ਨੇ ਸਾਨੂੰ ਦੱਸ ਦਿੱਤਾ। ਮੈਨੂੰ ਲੱਗਦਾ ਜਿਹਨਾਂ ਨੂੰ ਨਹੀਂ ਪਤਾ ਹੋਊਗਾ ਨਾ ਉਹਨਾਂ ਨੇ ਹੁਣ ਉਹਨਾਂ ਨੂੰ ਫੋਨ ਕਰਕੇ ਪੁੱਛਣ ਲੱਗ ਜਾਣਾ, ਓਏ ਓਏ ਕੀ ਲਿਖਿਆ ਸੀ ਦੱਸ ਦੇ, ਹਨਾ। ਏਦਾਂ ਵੀ ਹੁੰਦਾ ਨਾ ਵੀ ਪੁੱਛ ਲੈਂਦੇ ਹੁੰਦੇ ਵੀ ਚੱਲ ਜਵਾਬ ਦੱਸ ਦਿੰਦੇ ਆ, ਹਨਾ। ਦੱਸਦੇ ਹੋ ਨਾ ਤੁਸੀਂ ਪਲੀਜ਼ ਕਿਸੇ ਨੂੰ, ਅਜੇ ਆਪਾਂ ਦੇਖਦੇ ਹਾਂ ਕਿਹਨੂੰ ਕਿਹਨੂੰ ਪਤਾ ਵਾ ਤੇ ਨਹੀਂ ਫਿਰ ਆਪਾਂ ਦੱਸ ਹੀ ਦੇਵਾਂਗੇ। ਤੇ ਲਓ ਫਿਰ ਅਗਲਾ ਜਿਹੜਾ ਸਵਾਲ ਆਪਾਂ ਪੁੱਛਿਆ ਸੀ ਕਿ ਜਿਹੜਾ ਕੋਈ ਵੀ ਸ਼ਹਿਰ ਜਾਂ ਪਿੰਡ ਆ ਪੰਜਾਬ ਦਾ ਜਿਹਦਾ ਕਿ ਇੰਗਲਿਸ਼ ਦੇ ਅਖੀਰਲੀ ABC ਦੇ ਅਖੀਰਲੇ ਅੱਖਰ ਤੋਂ ਨਾਮ ਸ਼ੁਰੂ ਹੋਵੇ ਤੇ ਜਿਹੜਾ ਖਤਮ ਆ ਉਹ ਸ਼ੁਰੂ ਵਾਲੇ ਅੱਖਰ ਤੇ ਹੋਵੇ। ਸੋ ਦੱਸ ਦਿੱਤਾ ਜੀ, ਬਿੰਦਾ ਸ਼ੈਪਟਨ ਵਾਲਿਆਂ ਨੇ ਵੀ ਦੱਸ ਦਿੱਤਾ। ਇਸ ਦੇ ਜਵਾਬ ਆ ਜਿਹੜੇ ਸਾਨੂੰ ਕਈ ਆ ਗਏ, ਸਾਡੇ ਕਈ ਲਿਸਨਰ ਨੇ ਸਹੀ ਦੱਸਿਆ ਵਾ। ਸੋ ਇਸਦਾ ਜਵਾਬ ਦੱਸ ਦਿੱਤਾ ਜੀ, ਕਹਿੰਦੇ ਜ਼ੀਰਾ। ਮੈਂ ਕਿਹਾ ਹਾਂਜੀ ਜੀ, ਜ਼ੀਰਾ ਹੀ ਆ। ਹੁਣ ਤੁਸੀਂ ਕਹੋਗੇ ਜ਼ੀਰਾ ਨੀ ਹੁੰਦਾ, ਜ਼ੀਰਾ ਹੁੰਦਾ ਹਨਾ, ਜ਼ੀਰਾ ਹੀ ਆ ਜੀ, ਕੋਈ ਗੱਲ ਨੀ। ਤੇ ਅੱਗੇ ਇਕਬਾਲ ਸਿੰਘ ਗਿੱਲ ਸਤਿ ਸ੍ਰੀ ਅਕਾਲ ਬੁਲਾ ਰਹੇ ਆ ਜੀ ਕੋਬਰਮ ਤੋਂ, ਤੇ ਇਹਨਾਂ ਨੇ ਵੀ ਦੱਸ ਦਿੱਤਾ ਵਾ ਜੀ, ਕਹਿੰਦੇ ਜ਼ੀਰਾ ਵਾ ਜੀ ਸ਼ਹਿਰ ਦਾ ਨਾਮ। ਸੋ ਬਹੁਤ ਵਧੀਆ ਲੱਗਦਾ ਜੀ ਜਦੋਂ ਤੁਸੀਂ ਸਾਰੇ ਲਿਖਦੇ ਹੋ। ਇੱਧਰ ਸਾਡੇ ਜੀ ਜਿਹੜੇ ਸਾਥੀ ਪ੍ਰੈਜੈਂਟਰ ਆ ਦਲਜੀਤ ਸਿੰਘ ਮਹਿਤਾ ਚੌਂਕ ਵਾਲੇ ਜਿਹੜੇ ਕਿ ਹੁਣ ਮੈਲਬੋਰਨ ਵਾਲੇ ਬਣੇ ਹੋਏ ਆ, ਉਹਨਾਂ ਨੇ ਵੀ ਦੱਸ ਦਿੱਤਾ ਵਾ ਕਿ ਜ਼ੀਰਾ ਜੀ ਉਸ ਸ਼ਹਿਰ ਦਾ ਨਾਂ। ਸੋ ਬਹੁਤ ਬਹੁਤ ਸ਼ੁਕਰੀਆ ਜੀ ਪ੍ਰੋਗਰਾਮ ਦੇ ਵਿੱਚ ਸ਼ਿਰਕਤ ਕਰਨ ਦੇ ਲਈ। ਪਰ ਉਹ ਵੀ ਦੱਸ ਦਿਓ ਜੀ, ਮਾਲਵੇ ਦੇ ਵਿੱਚ ਮਾਂ ਨੂੰ ਕਿਹੜੇ ਦੋ ਅੱਖਰਾਂ ਦਾ ਇੱਕ ਪਿਆਰਾ ਜਿਹਾ ਸ਼ਬਦ ਨਾਮ ਆ ਜਿਹਦੇ ਨਾਲ ਬੁਲਾਇਆ ਜਾਂਦਾ? ਉਹ ਸਾਡੇ ਕੋਲ ਸਿਰਫ ਇੱਕੋ ਹੀ ਆਂਸਰ ਸਹੀ ਪਹੁੰਚਿਆ ਹਾਲੇ ਤੱਕ, ਤੇ ਜੀ ਪਰਮਜੀਤ ਸਿੰਘ ਧਾਲੀਵਾਲ ਕਹਿੰਦੇ ਸਤਿ ਸ੍ਰੀ ਅਕਾਲ ਬੋਬੀ ਜੀ, ਪ੍ਰੋਗਰਾਮ ਬਹੁਤ ਵਧੀਆ ਚੱਲ ਰਿਹਾ। ਮਾਲਵੇ ਵਿੱਚ ਮਾਂ ਨੂੰ ਬੀਬੀ ਕਹਿੰਦੇ ਨੇ ਤੇ ਉਹ ਸਿਟੀ ਜ਼ੀਰਾ ਹੈ। ਹਾਂਜੀ, ਜ਼ੀਰਾ ਤਾਂ ਤੁਹਾਡਾ ਬਿਲਕੁਲ ਸਹੀ ਆ, ਪਰ ਬੀਬੀ ਵੀ ਕਹਿੰਦੇ ਆ, ਪਰ ਇੱਕ ਹੋਰ ਨਾਂ ਵੀ ਲੈਂਦੇ ਆ। ਮੈਨੂੰ ਪਤਾ ਸੀ ਉਹ ਨਾਂ ਸ਼ਾਇਦ ਬਹੁਤ ਘੱਟ ਲੋਕ ਕਹਿੰਦੇ ਹੋਣਗੇ ਤੇ ਸ਼ਾਇਦ ਹੀ ਕਿਸੇ ਨੂੰ ਯਾਦ ਹੋਵੇ, ਪਰ ਜਦੋਂ ਮੈਂ ਦੱਸੂਗੀ ਤੁਹਾਨੂੰ ਸਾਰਿਆਂ ਨੂੰ ਯਾਦ ਆ ਜਾਣਾ ਵਾ ਕਿ ਹਾਂ ਇਹ ਵੀ ਇੱਕ ਬਹੁਤ ਹੀ ਪਿਆਰਾ ਜਿਹਾ ਨਾਮ ਆ। ਪਰ ਇਹ ਮੇਰੇ ਖਿਆਲ ਦੇ ਵਿੱਚ ਬਹੁਤ ਘੱਟ ਲੋਕ ਕਹਿੰਦੇ, ਪਹਿਲੇ ਟਾਈਮ ਦੇ ਵਿੱਚ ਲੋਕ ਸ਼ਾਇਦ ਕਹਿੰਦੇ ਹੋਣਗੇ ਕਾਫੀ ਜ਼ਿਆਦਾ, ਪਰ ਅੱਜ ਕੱਲ ਦੇ ਟਾਈਮ ਦੇ ਵਿੱਚ ਤਾਂ ਬਹੁਤ ਘੱਟ ਆ। ਪਰ ਇੱਕ ਓਨੈਸਟਲੀ ਗੱਲ ਦੱਸਾਂ, ਮੈਂ ਉਹ ਨਾਂ ਆਪਦੀ ਚਾਚੀ ਦਾ ਲੈਂਦੀ ਹੁੰਦੀ ਆ, ਮੇਰੇ ਚਾਚੀ ਜੀ ਆ ਜਿਹੜੇ ਉਹਨਾਂ ਨੂੰ ਕਹਿੰਦੀ ਹੁੰਦੀ ਆ, ਪਰ ਮੈਂ ਉਹਨਾਂ ਨੂੰ ਇਸ ਲਈ ਕਹਿੰਦੀ ਹੁੰਦੀ ਸੀ ਕਿ ਉਹਨਾਂ ਦਾ ਨਾਮ ਆ ਜਿਹੜਾ ਅਸਲੀ ਨਾਮ ਆ ਉਹਨਾਂ ਦਾ ਉਹਦੇ ਇਰਦ ਗਿਰਦ ਹੀ ਘੁੰਮਦਾ ਸੀ ਤੇ ਮੈਂ ਆਪਣੀ ਚਾਚੀ ਨੂੰ ਉਸ ਨਾਂ ਨਾਲ ਬੁਲਾਉਂਦੀ ਹੁੰਦੀ ਆ, ਪਰ ਆਪਣੀ ਮੰਮੀ ਨੂੰ ਮੈਂ ਮੰਮੀ ਹੀ ਕਹਿੰਦੀ ਆ। ਪਰ ਮਾਲਵੇ ਦੇ ਵਿੱਚ ਇਹ ਨਾਂ ਮਾਂ ਲਈ ਵਰਤਿਆ ਜਾਂਦਾ ਸੀ, ਬੜਾ ਪਿਆਰਾ ਨਾਮ ਆ। ਸੋ ਦੇਖਦੇ ਹਾਂ ਅੱਗੇ, ਕੋਈ ਗੱਲ ਨੀ, ਨਹੀਂ ਤਾਂ ਫਿਰ ਮੈਂ ਤੁਹਾਨੂੰ ਦੱਸ ਹੀ ਦਊਂਗੀ। ਚਾਹਲ ਉਹਨਾਂ ਨੇ ਵੀ ਦੱਸ ਦਿੱਤਾ ਜੀ, ਕਹਿੰਦੇ ਜ਼ੀਰਾ। ਤੇ ਅੱਗੇ ਸਾਨੂੰ ਨਾ ਇੱਕ ਵੋਇਸ ਮੈਸੇਜ ਆਇਆ ਹੋਇਆ ਵਾ, ਤੁਹਾਨੂੰ ਕਿਹਾ ਸੀ ਕਿ ਆਪਾਂ ਨਕਲਾਂ ਲਾਵਾਂਗੇ, ਤੁਹਾਨੂੰ ਕਿਸੇ ਦੀ ਨਕਲ ਨੀ ਲਾਉਣੀ ਆਉਂਦੀ, ਸੱਚੀ ਕਹਿੰਦੀ ਆ, ਤਰਸ ਹੀ ਆ ਜਾਂਦਾ ਇੱਦਾਂ, ਹਨਾ। ਦੇਖੋ ਮੈਂ ਤੁਹਾਨੂੰ ਇੱਕ ਸਹੀ ਜੀ ਗੱਲ ਦੱਸਾਂ, ਜਿਹੜੀਆਂ ਸ਼ਰਾਰਤਾਂ ਜੋ ਕੁਛ ਵੀ ਹੁੰਦਾ ਵਾ ਨਾ ਜੋ ਬਚਪਨ ਦੇ ਵਿੱਚ ਕੀਤਾ ਜਦੋਂ ਯਾਦ ਆਉਂਦੀਆਂ ਦਿਮਾਗ ਥੋੜਾ ਫਰੈਸ਼ ਹੋ ਜਾਂਦਾ ਥੋੜੇ ਕੁ ਟਾਈਮ ਲਈ ਜਦੋਂ ਸਾਨੂੰ ਮੌਕਾ ਮਿਲਦਾ ਹੁੰਦਾ ਭੁੱਲ ਜਿਆ ਕਰੋ ਬਾਂਝਿਆ
ਕਰੋ
ਠੀਕ ਹੈ ਜੀ ਤੇ ਫੇਰ ਕੀ ਕਹਿੰਦੇ ਹੁੰਦੇ ਆ ਨਾ ਵੀ ਉਹ ਬਚਪਨ ਦੇ ਵਿੱਚ ਚਲੇ ਜਾਣਾ ਚਾਹੀਦਾ ਅੱਜ ਮੈਂ ਤੁਹਾਨੂੰ ਮੌਕਾ ਦੇ ਰਹੀ ਹਾਂ ਕਿ ਚਲੇ ਜਾਓ ਬਚਪਨ ਦੇ ਵਿੱਚ ਲਾ ਲਓ ਰੀਸਾਂ ਜਿਹਦੀਆਂ ਲਾਉਣੀਆਂ ਨੇ ਆਪਣੀ ਕਿਸੇ ਯਾਰ ਬੇਲੀ ਦੀ ਰੀਸ ਲਾਉਣੀ ਆ ਉਹ ਵੀ ਲਾ ਲਓ ਜੇ ਮੇਰੀਆਂ ਰੀਸਾਂ ਲਾਉਣੀਆਂ ਕੋਈ ਪ੍ਰੋਬਲਮ ਨਹੀਂ ਮੇਰੀ ਰੀਸ ਵੀ ਲਾ ਲਓ ਕੀ ਕਰੋਗੇ ਵਾਹ ਹੀ ਕਹਿ ਦੋਗੇ ਹੁਣ ਤਵੇ ਸੇ ਵਾਹ ਮੈਂ ਬਹੁਤ ਕੰਟਰੋਲ ਕੀਤਾ ਹੋਇਆ ਵਾ ਨਹੀਂ ਕਹਿਣਾ ਹਨਾ ਪਰ ਫਿਰ ਵੀ ਕਿਤੇ ਨਾ ਕਿਤੇ ਮੂੰਹੋਂ ਨਿਕਲ ਹੀ ਜਾਂਦਾ ਵਾ ਵਾਹ ਚੱਲ ਕੋਈ ਨਾ ਵਾਹ ਦੇ ਨਾਲ ਤਾਂ ਹੁਣ ਵਾਹ ਦਾ ਵਾਸਤਾ ਹੈਗਾ ਹੀ ਆ ਸੋ ਲਾ ਦੋ ਚ ਰੀਸਾਂ ਜਾਂ ਫਿਰ ਤੁਸੀਂ ਆਪਣੇ ਕਿਸੇ ਦੋਸਤ ਨੂੰ ਗਾਣਾ ਕੋਈ ਪਿਆਰਾ ਤੇ ਡੈਡੀਕੇਟ ਕਰਨਾ ਚਾਹੁੰਦੇ ਹੋ ਉਹਦੀਆਂ ਹਰਕਤਾਂ ਤੇ ਉਹਦੀਆਂ ਚੰਗੀਆਂ ਵਾਲੀਆਂ ਹਰਕਤਾਂ ਦੇ ਬਦਲੇ ਦੇ ਵਿੱਚ ਸੋ ਕਰ ਦੋ ਫਟਾਫਟ ਟੈਲੀਗ੍ਰਾਮ ਦੇ ਜ਼ਰੀਏ ਤੇ ਜਾਂ ਫਿਰ ਈਮੇਲ ਦੇ ਜ਼ਰੀਏ ਜਾਂ ਫਿਰ ਭੇਜ ਸਕਦੇ ਹੋ ਸਾਨੂੰ ਵੋਇਸ ਮੈਸੇਜ ਪਰ ਮੈਂ ਤੁਹਾਨੂੰ ਸੁਣਾਉਂਦੀ ਹਾਂ ਇੱਕ ਵੋਇਸ ਮੈਸੇਜ ਗੈਸ ਕਰਿਓ ਠੀਕ ਹੈ ਜੀ ਤੇ ਮੈਂ ਕਹੂੰਗੀ ਸਰਬਜੀਤ ਭਾਜੀ ਨੂੰ ਕਿ ਪਲੀਜ਼ ਉਹ ਜਿਹੜਾ ਵੋਇਸ ਮੈਸੇਜ ਆ ਤੁਸੀਂ ਜ਼ਰੂਰ ਪਲੇ ਕਰ ਦਿਓ ਜੀ ਦੇਖਦੇ ਹਾਂ ਕੀ ਆਇਆ ਵੋਇਸ ਮੈਸੇਜ ਦੇ ਵਿੱਚ
ਆਪਣੇ ਸਰੋਤਿਆਂ ਦੇ ਮੈਸੇਜ ਵੀ ਆਉਣੇ ਸ਼ੁਰੂ ਹੋ ਗਏ ਆ ਸੋ ਖੈਰ ਅੱਗੇ ਤੁਰਦੇ ਆ ਤੇ ਗੱਲ ਕਰਦੇ ਆ ਕਿ ਕਿਵੇਂ ਸਾਡਾ ਜਿਹੜਾ ਵਿਰਸਾ ਆ ਉਹਨੂੰ ਅਸੀਂ ਸੰਭਾਲ ਸਕਦੇ ਆ ਹਾਂਜੀ ਗੁਰਸੇਵਕ ਤੁਹਾਡਾ ਕੀ ਵਿਚਾਰ ਜੀ ਇਸ ਬਾਰੇ ਮੇਰਾ ਖਿਆਲ ਸਾਨੂੰ ਹੁਣ ਥੋੜੇ ਜੇ ਮੈਸੇਜ ਵੀ ਲੈ ਲੈਣੇ ਚਾਹੀਦੇ ਆ ਖੈਰ ਅੱਗੇ ਵਧਦੇ ਆ ਤੇ ਮੈਨੂੰ ਲੱਗਦਾ ਆਪਣੀ ਕਹਾਣੀ ਜਿਹੜੀ ਉਹ ਵਿੱਚ ਰਹਿ ਜਾਣੀ ਇਸ ਵਾਰ ਫੇਰ ਕਿਉਂਕਿ ਆਪਣੇ ਸਰੋਤਿਆਂ ਦੇ ਮੈਸੇਜ ਵੀ ਆਉਣੇ ਸ਼ੁਰੂ ਹੋ ਗਏ ਆ ਸੋ ਖੈਰ ਅੱਗੇ ਤੁਰਦੇ ਆ ਤੇ ਗੱਲ ਕਰਦੇ ਆ ਕਿ ਕਿਵੇਂ ਸਾਡਾ ਜਿਹੜਾ ਵਿਰਸਾ ਆ ਉਹਨੂੰ ਅਸੀਂ ਸੰਭਾਲ ਸਕਦੇ ਆ ਹਾਂਜੀ ਗੁਰਸੇਵਕ ਤੁਹਾਡਾ ਕੀ ਵਿਚਾਰ ਜੀ ਇਸ ਬਾਰੇ
ਲਓ ਜੀ ਇਹ ਰੀਸ ਲੱਗ ਗਈ ਆ ਸਾਡੇ ਹੀ ਇੱਕ ਸਾਥੀ ਪ੍ਰੈਜੈਂਟਰ ਦੀ ਤੇ ਲਾਈ ਆ ਜੀ ਇਹ ਮੇਰੀ ਭੈਣ ਕੁਲਦੀਪ ਕੌਰ ਨੇ ਸੋ ਇਹਨੇ ਸਾਰਿਆਂ ਦੀਆਂ ਰੀਸਾਂ ਲਾ ਕੇ ਸਾਨੂੰ ਭੇਜ ਦਿੱਤੀਆਂ ਨੇ ਆਪਾਂ ਵਨ ਬਾਈ ਵਨ ਜ਼ਰੂਰ ਪਲੇ ਕਰਾਂਗੇ ਪਰ ਤੁਸੀਂ ਮੈਨੂੰ ਇਹ ਦੱਸੋ ਕਿ ਤੁਹਾਨੂੰ ਕੁਛ ਆਈਡੀਆ ਹੋਇਆ ਕਿ ਰੀਸ ਕਿਹਦੀ ਲੱਗੀ ਆ ਜੇ ਨਾ ਆਈਡੀਆ ਹੋਇਆ ਤਾਂ ਫਿਰ ਆ ਗਾਣੇ ਤੋਂ ਬਾਅਦ ਮੈਂ ਤੁਹਾਨੂੰ ਦੱਸ ਦੂੰਗੀ ਕਿ ਇਹ ਰੀਸ ਆ ਜਿਹੜੀ ਇਹ ਕਿਹਦੀ ਲਾਈ ਆ ਵੈਸੇ ਤੁਹਾਨੂੰ ਮੈਂ ਬਹੁਤ ਵਾਰੀ ਕਿਹਾ ਸੀ ਕਿ ਲਾਓ ਰੀਸ ਫਿਰ ਉਹੀ ਗੱਲ ਹੋ ਜਾਂਦੀ ਆ ਨਾ ਬੰਦਾ ਕਹਿ ਦਿੰਦਾ ਨਾ ਜੀ ਨਾ ਮੈਂ ਨਹੀਂ ਕਹਿੰਦਾ ਤਾਂ ਸੰਗਤਾਂ ਹੀ ਕਹਿੰਦੀ ਆ ਚਲੋ ਫਿਰ ਇੱਕ ਗਾਣਾ ਸੁਣਦੇ ਆ ਤੇ ਗਾਣੇ ਤੋਂ ਬਾਅਦ ਫਿਰ ਮਿਲਦੇ ਆ ਤੁਹਾਨੂੰ
ਜਾ ਕੇ ਰੱਖਣਾ ਪ੍ਰਗਟ ਦਾ ਬੱਲੀਏ ਨੀ ਤੇਰੀ ਮੰਮੀ ਸਾਡੀ ਮੈਰਿਜ ਨੂੰ ਆ ਕਰ ਦੂ ਪੱਗ ਵਾਲੀ ਸੈਲਫੀ ਦਿਖਾ ਦੀ ਬੱਲੀਏ ਤੇਰੀ ਮੰਮੀ ਸਾਡੀ ਮੈਰਿਜ ਨੂੰ ਆ ਕਰ ਦੂ ਪੱਗ ਵਾਲੀ ਸੈਲਫੀ ਦਿਖਾ ਦੀ ਬੱਲੀਏ ਤੇਰੀ ਮੰਮੀ ਸਾਡੀ ਮੈਰਿਜ ਨੂੰ ਆ ਕਰ ਦੂ ਇਹ ਤਾਂ ਕਿੱਦਾਂ ਨਾ ਕਰ ਦੂ ਪੱਗ ਵਾਲੀ ਪੱਗ ਪੱਗ ਬੱਲੀਏ ਸਾਡੀ ਮੈਰਿਜ
ਲਓ ਜੀ ਪੱਗ ਵਾਲੀ ਸੈਲਫੀ ਗਾਣਾ ਪ੍ਰੀਤ ਹਰਪਾਲ ਦਾ ਸੁਣ ਲਿਆ। ਦੇਖ ਲੋ ਫਿਰ ਪੱਗ ਬੰਨਣ ਦੇ ਕਿੰਨੇ ਫਾਇਦੇ ਹੁੰਦੇ ਆ ਤੇ ਹਨਾ, ਪੱਗ ਬੰਨਣ ਦੇ ਨਾਲ ਫਿਰ ਹਨਾ ਰਿਸ਼ਤੇ ਨੂੰ ਵੀ ਫਟਾਫਟ ਹਾਂ ਹੋ ਜਾਂਦੀ ਆ, ਕਿਉਂਕਿ ਪੱਗ ਬੰਨਣ ਵਾਲੀ ਰਿਸ਼ਤੇ ਨੂੰ ਹਾਂ ਹੁੰਦੀ ਆ। ਬਾਕੀ ਤੁਸੀਂ ਦੱਸ ਦਿਓ ਤੇ ਆਪਾਂ ਜੀ ਜਿਹੜੀ ਰੀਸ ਲਾਈ ਸੀ ਇੱਧਰ ਭੁੱਲਰ ਜੀ ਨੇ ਦੱਸ ਦਿੱਤਾ ਤੇ ਕਹਿੰਦੇ ਕਿ ਜਿਹੜਾ ਇਹ ਨਕਲ ਆ ਜਿਹੜੀ ਇਹ ਰੀਸ ਲੱਗੀ ਸੀ ਦਲਜੀਤ ਵੀਰ ਦੀ ਲੱਗੀ ਸੀ। ਨਹੀਂ, ਦਲਜੀਤ ਵੀਰ ਦੀ ਨਹੀਂ ਸੀ ਲੱਗੀ, ਇਹ ਨਕਲ ਹੋਰ ਕਿਸੇ ਦੀ ਲੱਗੀ ਸੀਗੀ। ਵੈਸੇ ਮੈਂ ਤੁਹਾਨੂੰ ਪਹਿਲਾਂ ਦੱਸ ਤਾਂ ਚੁੱਕਿਆ ਵੀ ਮੈਂ ਨੀ ਕਹਿੰਦੀ, ਸੰਗਤਾਂ ਕਹਿੰਦੀਆਂ ਹਨਾ, ਤੇ ਬਾਕੀ ਤੁਸੀਂ ਖੁਦ ਸਿਆਣੇ ਹੋ ਤੇ ਕਹਿੰਦੇ ਸੌਂਗ ਪਲੇ ਕਰ ਦੋ ਜੀ ਦਲੇਰ ਬਾਏ ਰਾਜਵੀਰ ਜਵੰਦਾ ਤੇ ਲਓ ਫਿਰ ਭੁੱਲਰ ਜੀ ਤੁਹਾਡੀ ਜਿਹੜੀ ਫਰਮਾਇਸ਼ ਆ ਉਹ ਸਰਬਜੀਤ ਭਾਜੀ ਕੋਲ ਪਹੁੰਚ ਗਈ ਆ ਤੇ ਮੇਰੇ ਖਿਆਲ ਅਗਲਾ ਗਾਣਾ ਆਪਾਂ ਇਹੀ ਪਲੇ ਕਰਾਂਗੇ। ਅੱਗੇ ਜੀ ਪ੍ਰੋਗਰਾਮ ਦੇ ਵਿੱਚ ਸਾਡੇ ਨਾਲ ਇਕਬਾਲ ਸਿੰਘ ਗਿੱਲ, ਉਹਨਾਂ ਨੇ ਵੀ ਦੱਸ ਦਿੱਤਾ ਕਹਿੰਦੇ ਕਿ ਮਾਲਵੇ ਦੇ ਵਿੱਚ ਮਾਂ ਨੂੰ ਬੇਬੇ ਕਹਿੰਦੇ ਆ। ਹਾਂਜੀ ਬੇਬੇ ਕਹਿੰਦੇ ਆ, ਪਰ ਇੱਕ ਹੋਰ ਵਰਡ ਵੀ ਆ ਤੇ ਅੱਗੇ ਜੀ ਹਰਮਨ ਸਿੱਧੂ ਇਹਨਾਂ ਨੇ ਵੀ ਇਹੀ ਕਿਹਾ ਵਾ, ਕਹਿੰਦੇ ਵੀ ਬੇਬੇ ਕਹਿੰਦੇ ਆ। ਤੇ ਨਾਲ ਹੀ ਜੀ ਕਹਿੰਦੇ ਕਿ ਸਤਿ ਸ੍ਰੀ ਅਕਾਲ ਜੀ ਹਰਮਨ ਰੇਡੀਓ, ਹਰਮਨ ਰੇਡੀਓ ਦੀ ਸਾਰੀ ਟੀਮ ਨੂੰ ਮਾਲਵੇ ਵਾਲੇ ਆਏ ਹਾਏ ਕਹਿੰਦੇ ਜਿੰਦਾਬਾਦ। ਬਿਲਕੁਲ ਜੀ ਬਿਲਕੁਲ, ਕਹਿੰਦੇ ਮਾਲਵੇ ਵਾਲੇ ਜਿੰਦਾਬਾਦ ਆ, ਆਈ ਕਿੱਦਾਂ ਹਨਾ ਮਾਲਵੇ ਵਾਲਿਆਂ ਨੂੰ ਪਾਸੇ ਕਰ ਦੋਗੇ। ਕਹਿੰਦੇ ਦੋ ਜਾਣੇ ਹੀ ਆ, ਦੱਸੋ ਇਹਨਾਂ ਨੂੰ ਪੁੱਛਣ ਵਾਲਾ ਹੋਵੇ, ਇੱਕ ਤੇ ਇੱਕ 11 ਹੁੰਦੇ ਆ, ਦੋ ਨੀ ਹੁੰਦੇ ਹੈਗੇ। ਤੇ ਕਹਿੰਦੇ ਮਾਲਵੇ ਦੀ ਤਾਂ ਕਹਿੰਦੇ ਗੱਲ ਨਾ ਕਰੋ ਜੀ। ਤੇ ਕਹਿੰਦੇ ਹੀਰਾ ਵਾ ਸਿੱਧੂ ਫਰੋਮ ਬਠਿੰਡਾ, ਆਏ ਹਾਏ ਕਿਆ ਬਾਤ ਆ ਜੀ, ਚਲੋ ਬਹੁਤ ਵਧੀਆ ਗੱਲ ਆ ਜੀ। ਕਹਿੰਦੇ ਆਲਵੇਜ ਰੈਡੀ ਫਾਰ ਯੂਅਰ ਸਪੋਰਟ, ਜੀ ਕਿਆ ਬਾਤ ਆ, ਤੁਹਾਡੀ ਸਪੋਰਟ ਹੀ ਸਾਨੂੰ ਬਸ ਫਿਰ ਏਦਾਂ ਰੱਖੀ ਰੱਖਦੀ, ਟੈਨਸ਼ਨ ਹੀ ਨਾ ਲਓ। ਆਪਾਂ ਆਏ ਦੁਆਬੇ ਵਾਲਿਆਂ ਨੂੰ ਇੱਦਾਂ ਕਿੱਦਾਂ ਦੁਆਬੇ ਵਾਲਾ ਰੇਡੀਓ ਕਰਨ ਦੇ ਦੇਵਾਂਗੇ ਹਨਾ। ਤੇ ਅੱਗੇ ਸੀ ਹਰਪ੍ਰੀਤ ਸਿੰਘ ਕੋਹਲੀ, ਸਤਿ ਸ੍ਰੀ ਅਕਾਲ ਬੁਲਾ ਰਹੇ ਆ, ਕਹਿੰਦੇ ਕਿ ਮੈਨੂੰ ਵੀ ਬੁਲਾ ਰਹੇ ਆ ਤੇ ਹਰਮਨ ਰੇਡੀਓ ਤੇ ਪੇੜੇ ਵਿੱਚ ਬੈਠੇ ਸਾਰੇ ਸਰੋਤਿਆਂ ਨੂੰ ਸਤਿ ਸ੍ਰੀ ਅਕਾਲ ਬੁਲਾ ਰਹੇ ਆ ਤੇ ਹਾਲ ਚਾਲ ਪੁੱਛ ਰਹੇ ਆ। ਤੇ ਨਾਲ ਹੀ ਕਹਿੰਦੇ ਕਿ ਬੋਬੀ ਜੀ ਸਤਿੰਦਰ ਸਰਤਾਜ ਦਾ ਅੰਮੀ ਗੀਤ ਲਾ ਦਿਓ ਜੀ, ਅੰਮੀ। ਠੀਕ ਹੈ ਜੀ ਬਿਲਕੁਲ, ਇਹਨਾਂ ਨੇ ਦੇਖ ਲਓ ਹਨਾ, ਕਹਿੰਦੇ ਹੁੰਦੇ ਆ ਸਮਝਦਾਰ ਨੂੰ ਇਸ਼ਾਰਾ ਹੀ ਕਾਫੀ ਹੁੰਦਾ। ਜਿੱਦਾਂ ਮਿੰਟੂ ਭਾਜੀ ਜਦੋਂ ਪਹਿਲਾਂ ਸੁਬਹਾ ਆਈ ਸੀ, ਕਹਿੰਦੇ ਮੈਨੂੰ ਆਏ ਲੱਗਾ ਸੀਗਾ ਤੁਹਾਡੀ ਆਵਾਜ਼ ਸੁਣ ਕੇ ਜਿਵੇਂ ਮੇਰੀ ਬੇਬੇ ਦੀ ਆਵਾਜ਼ ਹੁੰਦੀ ਆ। ਸੋ ਮਤਲਬ ਕੀ ਸੀਗੇ, ਇੱਕ ਗੱਲ ਇੱਕ ਪੰਥ ਤੇ ਦੋ ਕਾਜ, ਨਾਲੇ ਆਪਦੀ ਗੱਲ ਕਹਿ ਗਏ ਤੇ ਨਾਲੇ ਆਨਸਰ ਦੱਸ ਗਏ ਸੀਗੇ ਜੋ ਮੈਂ ਸਵਾਲ ਪੁੱਛਿਆ ਸੀ। ਸੋ ਇਸੇ ਤਰ੍ਹਾਂ ਹੀ ਹਰਪ੍ਰੀਤ ਭਾਜੀ ਕਰ ਰਹੇ ਆ, ਉਹਨਾਂ ਨੇ ਨਾਲ ਹੀ ਗਾਣਾ ਦੱਸ ਦਿੱਤਾ ਤੇ ਨਾਲ ਹੀ ਕੋਸ਼ਿਸ਼ ਕੀਤੀ ਹੈ ਜੀ ਜਵਾਬ ਦੇਣ ਦੀ। ਸੋ ਵਧੀਆ ਪਿਆਰਾ ਜਿਹਾ ਨਾ, ਤੁਸੀਂ ਥੋੜੇ ਜਿਹੇ ਕਲੋਜ਼ ਹੀ ਹੋ ਜੀ, ਪਰ ਦੇਖਦੇ ਹਾਂ ਅੱਗੇ ਹੋਰ ਕੀ ਹੁੰਦਾ ਜੀ ਪ੍ਰੋਗਰਾਮ ਦੇ ਵਿੱਚ। ਤੇ ਉਸ ਤੋਂ ਅੱਗੇ ਸਾਡੇ ਨਾਲ ਪ੍ਰੋਗਰਾਮ ਦੇ ਵਿੱਚ ਕੌਣ ਸ਼ਾਮਿਲ ਹੋਇਆ ਦੱਸ ਦਿੰਦੇ ਆ। ਤੇ ਨਾਲ ਇੱਕ ਇਹ ਦੱਸ ਦੋ ਜੀ ਦੁਸਹਿਰੇ ਨੂੰ, ਦੁਸਹਿਰਾ ਤਾਂ ਸਾਨੂੰ ਸਾਰਿਆਂ ਨੂੰ ਪਤਾ ਹੀ ਆ ਕਿ ਹਨਾ ਦੁਸਹਿਰਾ ਕਹਿੰਦੇ ਆ, ਪਰ ਦੁਸਹਿਰੇ ਨੂੰ ਇੱਕ ਹੋਰ ਨਾਮ ਨਾਲ ਵੀ ਜਾਣਿਆ ਜਾਂਦਾ, ਤੁਸੀਂ ਦੱਸੋ ਜੀ ਉਹ ਕਿਹੜਾ ਨਾਮ ਆ। ਪੁੱਛਦੇ ਆ ਤੁਹਾਨੂੰ, ਤੇ ਦੁਸਹਿਰਾ ਕਿੱਦਾਂ ਮਨਾਉਂਦੇ ਹੁੰਦੇ ਆ ਤੁਹਾਨੂੰ ਪਤਾ, ਸਾਡੇ ਮਾਲਵੇ ਦੇ ਵਿੱਚ ਤਾਂ ਸਾਂਝੀ ਲਾਉਂਦੇ ਹੁੰਦੇ ਆ, ਤੁਹਾਨੂੰ ਪਤਾ ਸਾਂਝੀ ਕਿੱਦਾਂ ਲਾਉਂਦੇ? ਵੈਸੇ ਦੁਆਬੇ ਵਾਲਿਆਂ ਨੂੰ ਤਾਂ ਸ਼ਾਇਦ ਨਹੀਂ ਪਤਾ ਹੋਣਾ, ਕਿਉਂਕਿ ਸਰਬਜੀਤ ਭਾਜੀ ਤੋਂ ਮੈਂ ਕਨਫਰਮ ਕਰ ਚੁੱਕੀ ਹਾਂ ਤੇ ਉਹ ਕਹਿੰਦੇ ਵੀ ਸਾਨੂੰ ਤਾਂ ਪਤਾ ਨੀ ਵੀ ਸਾਂਝੀ ਕਿੱਦਾਂ ਲਾਉਂਦੇ ਹੁੰਦੇ ਆ। ਸਾਂਝੀ ਸਾਡੇ ਮਾਲਵੇ ਦੇ ਵਿੱਚ ਲੱਗਦੀ ਹੈ ਜੀ ਬੜਾ ਵਧੀਆ, 7 ਦਿਨ ਕੁੜੀਆਂ ਦੇ ਇੱਦਾਂ ਲੱਗਦੇ ਆ ਜਿਵੇਂ ਤੀਆਂ ਹੁੰਦੀਆਂ ਨੇ ਪੂਰੀਆਂ, ਐਨ ਆਂਢ ਗੁਆਂਢ ਦੀਆਂ ਕੁੜੀਆਂ ਜਾਂ ਜਿਹੜੀਆਂ ਵੀ ਵੋਟੀਆਂ ਹੁੰਦੀਆਂ ਨੇ ਸਾਰੀਆਂ ਇਕੱਠੀਆਂ ਹੋ ਕੇ ਆਉਂਦੀਆਂ ਨੇ ਜੀ 7 ਦਿਨ, ਹਰੇਕ ਘਰ ਦੀ ਬਾਰੀ ਬੰਨੀ ਹੁੰਦੀ ਆ ਵੀ ਅੱਜ ਉਹਨਾਂ ਨੇ ਕੁਛ ਲੈ ਕੇ ਆਉਣਾ, ਜਿਹਨੂੰ ਕਹਿੰਦੇ ਕਿ ਸਾਂਝੀ ਨੂੰ ਭੋਗ ਲਾਉਣਾ। ਭੋਗ ਲਾਉਣਾ ਤੋਂ ਮਤਲਬ ਇਹ ਹੁੰਦਾ ਸੀ ਜਿਹੜੇ ਘਰ ਦੀ ਬਾਰੀ ਹੁੰਦੀ ਆ ਨਾ, ਬਾਰੀ ਮਤਲਬ ਕਿ ਟਰਨ ਬਾਈ ਟਰਨ, ਤੇ ਉਹਨਾਂ ਨੇ ਨਾ ਕੁਛ ਬਣਾ ਕੇ ਲੈ ਕੇ ਆਉਣਾ ਹੁੰਦਾ ਵਾ, ਤੇ ਉਹ ਫਿਰ ਪਹਿਲਾਂ ਸਾਂਝੀ ਦੀ ਆਰਤੀ ਕਰਦੇ ਆ ਤੇ ਉਸ ਤੋਂ ਬਾਅਦ ਚ ਉਹ ਜਿਹੜਾ ਬਣਾਇਆ ਹੋਇਆ ਹੁੰਦਾ ਨਾ ਉਹ ਸਾਰਿਆਂ ਚ ਵੰਡ ਦਿੱਤਾ ਜਾਂਦਾ। ਸੱਚੀ ਕਹਿੰਦੇ ਆ ਉਦੋਂ ਕਿੰਨੇ ਜਾਣੇ ਹੁੰਦੇ ਆ ਤੇ ਮਿਲਣਾ, ਇਹ ਤਾਂ ਹੁੰਦਾ ਨੀ ਕਿ ਸਾਰਿਆਂ ਨੂੰ ਕੌਲੀਆਂ ਭਰ ਕੌਲੀ ਭਰ ਭਰ ਕੇ ਮਿਲ ਜੂਗਾ, ਪਰ ਜਿੰਨਾ ਵੀ ਮਿਲਦਾ ਹੁੰਦਾ ਸੀ ਬੜਾ ਸਵਾਦ ਹੁੰਦਾ ਸੀਗਾ। ਤੇ ਕਈ ਵਾਰੀ ਤਾਂ ਇਹ ਕਹਿੰਦੇ ਹੁੰਦੇ ਸੀ ਨਾ ਜੇ ਕਿਸੇ ਨੇ ਬਣਾਇਆ ਥੋੜਾ ਜਿਹਾ ਹੋਰ ਪਾ ਦੋ ਹਨਾ, ਜਾਂ ਮੰਮੀ ਨੇ ਜਿਹਨੇ ਨਹੀਂ ਸੀ ਖਾਣਾ ਹੁੰਦਾ, ਮੰਮੀ ਹੁਣੀ ਜ਼ਿਆਦਾ ਮਿੱਠਾ ਨਹੀਂ ਸੀ ਖਾਂਦੇ, ਅਸੀਂ ਕਹਿਣਾ ਤੁਸੀਂ ਲੈ ਲਿਓ ਸਾਨੂੰ ਦੇ ਦਿਓ ਬਾਅਦ ਵਿੱਚ ਖਾਣ ਨੂੰ ਹਨਾ। ਸੋ ਏਦਾਂ ਦੀਆਂ ਗੱਲਾਂ ਹੁੰਦੀਆਂ ਜੀ ਚੱਲਦੀਆਂ ਰਹਿੰਦੀਆਂ। ਸਾਂਝੀ ਵੀ ਦੱਸ ਦਿੰਦੀ ਆ ਕਿੱਦਾਂ ਸਾਂਝੀ ਨੌ ਨਰਾਤੇ ਤੇ 10 ਦੁਸਹਿਰਾ, ਇਹ ਤਾਂ ਸਾਰਿਆਂ ਨੂੰ ਪਤਾ ਹੀ ਆ। ਨਰਾਤਿਆਂ ਦੇ ਵਿੱਚ ਸਾਂਝੀ ਦੀ ਪੂਜਾ ਹੁੰਦੀ ਆ, ਪਹਿਲੇ ਪਹਿਲੇ ਸਾਰਾ ਹਫਤਾ ਹੀ ਤੇ ਉਸ ਤੋਂ ਬਾਅਦ ਇੱਕ ਦਿਨ ਦਾ ਵਰਤ ਹੁੰਦਾ ਤੇ ਨੌਵੇਂ ਦਿਨ ਦਾ ਵਰਤ ਹੁੰਦਾ ਤੇ ਦਸਵੇਂ ਦਿਨ ਤਾਂ ਫਿਰ ਦੁਸਹਿਰਾ ਹੁੰਦਾ ਹੀ ਆ। ਫਿਰ ਉਹਨੂੰ ਅਸੀਂ ਤਾਰ ਕੇ ਆਉਂਦੇ ਹੁੰਦੇ ਆ ਜਾਂ ਨੇੜੇ ਤੇੜ ਘਰ ਤੁਹਾਡੇ ਪਿੰਡ ਦੇ ਵਿੱਚ ਜਾਂ ਸੂਆ ਤੇ ਜਾਂ ਨਹਿਰ ਜਾਂ ਦਰਿਆ ਕੁਛ ਵੀ ਏਦਾਂ ਹੁੰਦਾ ਵਗਦੇ ਪਾਣੀ ਦੇ ਵਿੱਚ ਤਾਰਨਾ ਹੁੰਦਾ ਵਾ। ਸੋ ਜ਼ਰੂਰ ਦੱਸੂਗੀ ਸਾਂਝੀ ਬਣਾਉਂਦੇ ਕਿੱਦਾਂ ਸੀ ਕਿਉਂਕਿ ਅਸੀਂ ਮਾਸਟਰ ਸੀ ਜੀ ਸਾਂਝੀ ਬਣਾਉਣ ਦੇ ਵਿੱਚ। ਅੱਜ ਵੀ ਬੜਾ ਮਿਸ ਕਰਦੇ ਆ। ਮੈਂ ਮੰਮੀ ਨੂੰ ਕੱਲ ਹੀ ਫੋਨ ਕਰਕੇ ਪੁੱਛਦੀ ਸੀ, ਮੈਂ ਕਿਹਾ ਮੰਮੀ ਆਪਾਂ ਸਾਂਝੀ ਲਾਈ ਆ? ਕਹਿੰਦੇ ਨਹੀਂ ਬਹੁਤ ਐਤਕੀ ਵੀ ਘਰਾਂ ਦੇ ਵਿੱਚ ਏਦਾਂ ਕਰਕੇ ਮਾਰਕ ਹੋ ਗਈ ਸੀ ਤਾਂ ਕਰਕੇ ਵੀ ਆਪਾਂ ਐਤਕੀ ਨਹੀਂ ਮਨਾਉਣਾ ਦੁਸਹਿਰਾ ਤੇ ਸਾਂਝੀ ਆ ਜਿਹੜੀ ਐਤਕੀ ਨਹੀਂ ਲਾਈ। ਸੋ ਲਓ ਜੀ ਫਿਰ ਇੱਕ ਗਾਣਾ ਸੁਣਦੇ। ਇੱਧਰ ਮੈਸੇਜ ਬਹੁਤ ਆ ਚੁੱਕੇ ਆ ਤੇ ਹਰਮੀਤ ਸਿੰਘ ਚਾਨਾਬਾ ਜੀ, ਹਰਪ੍ਰੀਤ ਸਿੰਘ ਕੋਹਲੀ ਪਾਲਾ ਬੈਸ ਕੋਪਰਮ ਤੋਂ, ਪਰਮਜੀਤ ਸਿੰਘ ਧਾਲੀਵਾਲ ਫਿਰ ਤੋਂ ਪ੍ਰੋਗਰਾਮ ਦੇ ਵਿੱਚ ਸ਼ਿਰਕਤ ਕੀਤੀ ਹੈ ਜੀ ਤੇ ਈਮੇਲ ਦੇ ਜ਼ਰੀਏ ਵੀ ਬਹੁਤ ਸਾਰੇ ਪ੍ਰੋਗਰਾਮ ਦੇ ਵਿੱਚ ਜੁੜ ਚੁੱਕੇ ਆ। ਜ਼ਰੂਰ ਮੈਸੇਜ ਲੈਂਦੇ ਆ ਪਰ ਫਿਲਹਾਲ ਇੱਕ ਗੀਤ ਸੁਣਦੇ ਆ ਦਲੇਰ ਰਾਜੂਏ ਜਵੰਦਾ ਦਾ। ਤੁਹਾਡੇ ਕੋਲ ਵੀ ਕਿਸੇ ਦਾ ਕੋਈ ਗਾਣਾ ਕਿਸੇ ਨੂੰ ਡੈਡੀਕੇਟ ਕਰਨਾ ਦੱਸੋ ਨੀ। ਮੈਂ ਤਾਂ ਆਪਣੀ ਪਸੰਦ ਦਾ ਇੱਕ ਬੜਾ ਸੋਹਣਾ ਗਾਣਾ ਲੱਭੀ ਬੈਠੀ ਹਾਂ ਤੇ ਉਹ ਗਾਣਾ ਮੈਂ ਬਾਅਦ ਵਿੱਚ ਲਵਾਉਂਗੀ ਸਰਬਜੀਤ ਭਾਜੀ ਨੂੰ ਰਿਕੁਐਸਟ ਕਰਕੇ, ਪਰ ਪਹਿਲਾਂ ਆਪਾਂ ਮੌਕਾ ਤੁਹਾਨੂੰ ਦਿੰਦੇ ਹਾਂ। ਫਿਰ ਤੁਸੀਂ ਕਹਿ ਦਿੰਦੇ ਹੋ ਕਿ ਸਾਡੇ ਗਾਣੇ ਕੁੜੀ ਅਖੀਰ ਚ ਲਾ ਕੇ ਛੱਡ ਕੇ ਚਲੀ ਜਾਂਦੀ ਆ। ਸੋ ਅੱਜ ਪਹਿਲੀ ਵਾਰੀ ਤੁਹਾਡੀ ਆ ਜੀ, ਦੱਸ ਦਿਓ ਤੇ ਨਾਲ ਦੱਸ ਦਿਓ ਦੁਸਹਿਰਾ ਵਾ ਜਿਹੜਾ ਉਹਨੂੰ ਹੋਰ ਕਿਹੜੇ ਨਾਂ ਨਾਲ ਜਾਣਿਆ ਜਾਂਦਾ ਵਾ। ਸੋ ਦੇਖਦੇ ਹਾਂ ਤੇ ਫਿਰ ਬਾਕੀ ਫਿਰ ਤੁਹਾਨੂੰ ਸਾਂਝੀ ਬਣਾਉਣੀ ਦੱਸਦੀ ਆ ਕਿੱਦਾਂ ਬਣਾਉਣੀ। ਉਹਨਾਂ ਚਿਰ ਤੁਸੀਂ ਮਿੱਟੀ ਮੁੱਟੀ ਇਕੱਠੀ ਕਰੋ ਫਿਰ ਹੀ ਦੱਸੂਗੀ ਨਾ ਸਾਂਝੀ ਬਣਦੀ ਕਿੱਦਾਂ ਹੁੰਦੀ ਆ, ਤੇ ਉਹਨਾਂ ਚਿਰ ਮਿੱਟੀ ਵੀ ਇਕੱਠੀ ਕਰੋ ਤੇ ਨਾਲ ਨਾਲ ਗਾਣਾ ਵੀ ਸੁਣੋ। ਮਿਲਦੇ ਹਾਂ ਜੀ ਫਿਰ ਇਸ ਗੀਤ ਤੋਂ ਬਾਅਦ।
ਵੇਖ ਔਕੜਾਂ ਨੂੰ ਹਾਰ ਜਾਣਾ ਆਮ ਗੱਲਾਂ ਨੇ, ਮਰ ਜਾਣਾ ਮਾਰ ਜਾਣਾ ਆਮ ਗੱਲਾਂ ਨੇ, ਔਕੜਾਂ ਨੂੰ ਹਾਰ ਜਾਣਾ ਆਮ ਗੱਲਾਂ ਨੇ, ਮਰ ਜਾਣਾ ਮਾਰ ਜਾਣਾ ਆਮ ਗੱਲਾਂ ਨੇ, ਮੱਥੇ ਖਾਸ ਹੀ ਮੁਸੀਬਤਾਂ ਨਾ ਡੋਂਦੇ ਹੁੰਦੇ, ਮੱਥੇ ਖਾਸ ਹੀ ਮੁਸੀਬਤਾਂ ਨਾ ਡੋਂਦੇ ਹੁੰਦੇ ਆ ਉਹ ਬੰਦੇ ਟਾਵੇ 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 ਲੇਖਾਂ ਨੂੰ ਹਰਾਉਂਦੇ ਹੁੰਦੇ ਆ ਉਹ ਬੰਦੇ ਕੋਈ ਕੋਈ ਫੱਕੀਆਂ ਉਡਾਉਂਦੇ ਹੁੰਦੇ ਆ ਉਹ ਬੰਦੇ ਟਾਵੇ 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 ਲੇਖਾਂ ਨੂੰ ਹਰਾਉਂਦੇ ਹੁੰਦੇ ਆ ਉਹ ਬੰਦੇ ਕੋਈ 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 ਲੇਖਾਂ ਨੂੰ ਹਰਾਉਂਦੇ ਹੁੰਦੇ ਆ ਜੀ ਬੰਦੇ ਟਾਵੇ ਟਾਵੇ ਹੁੰਦੇ ਮਿਹਨਤਾਂ ਨਾ ਪੂਰੇ ਖਾਬ ਦੇਖਣੇ ਸਾਰੇ ਉਹ ਸਿਰੇ ਲਾਉਂਦੇ ਹੁੰਦੇ ਆ ਉਹ ਬੰਦੇ ਟਾਵੇ 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 ਲੇਖਾਂ ਨੂੰ ਹਰਾਉਂਦੇ ਹੁੰਦੇ ਆ ਉਹ ਬੰਦੇ ਕੋਈ 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 ਲੇਖਾਂ ਨੂੰ ਹਰਾਉਂਦੇ ਹੁੰਦੇ ਆ ਜੀ ਬੰਦੇ ਟਾਵੇ ਟਾਵੇ ਫੋਟੋ ਬੈਨਰਾਂ ਤੇ ਲਾ ਕੇ ਨੀ ਤਬਾਹ ਬਣਦੇ ਉਹ ਗੱਲ ਰੋਤੇ ਔਖੇ ਜਿੱਤਾਂ ਵਾਲੇ ਰਾਹ ਬਣਦੇ ਫੋਟੋ ਬੈਨਰਾਂ ਤੇ ਲਾ ਕੇ ਨੀ ਤਬਾਹ ਬਣਦੇ ਉਹ ਗੱਲ ਰੋਤੇ ਔਖੇ ਜਿੱਤਾਂ ਵਾਲੇ ਰਾਹ ਬਣਦੇ ਅੱਤ ਚੱਕਦੇ ਜੋ ਅੱਤ ਪੁੱਛ ਦਉਂਦੇ ਹੁੰਦੇ ਆ ਅੱਤ ਚੱਕਦੇ ਜੋ ਅੱਤ ਪੁੱਛ ਦਉਂਦੇ ਹੁੰਦੇ ਆ ਉਹ ਬੰਦੇ ਟਾਵੇ 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 ਲੇਖਾਂ ਨੂੰ ਹਰਾਉਂਦੇ ਹੁੰਦੇ ਆ ਉਹ ਬੰਦੇ ਕੋਈ ਕੋਈ
thing in the house.
ਲਓ ਜੀ ਗਾਣਾ ਸੁਣ ਲਿਆ ਤੁਸੀਂ ਰਾਜਵੀਰ ਸੁਵੰਦਾ ਦੀ ਆਵਾਜ਼ ਦੇ ਵਿੱਚ ਦਲੇਰ ਤੇ ਸਾਨੂੰ ਫਰਮਾਇਸ਼ ਕੀਤੀ ਸੀ ਭੁੱਲਰ ਜੀ ਨੇ ਤੇ ਤੁਹਾਡੀ ਫਰਮਾਇਸ਼ ਦਾ ਸੌਂਗ ਪੂਰਾ ਹੋ ਗਿਆ ਜੀ ਤੇ ਪਹਿਲਾਂ ਆਪਾਂ ਗਾਣੇ ਤੋਂ ਪਹਿਲਾਂ ਗੱਲ ਕਰ ਰਹੀ ਸੀ ਸਾਂਝੀ ਦੀ ਹਾਂ ਫਿਰ ਮਿੱਟੀ ਇਕੱਠੀ ਕਰ ਲਈ ਨਾ ਸਾਰਿਆਂ ਨੇ ਹਾਂ ਠੀਕ ਆ ਫਿਰ ਹੁਣ ਮਿੱਟੀ ਇਕੱਠੀ ਕਰਕੇ ਜੀ ਸਾਂਝੀ ਬਣਾਉਂਦੇ ਕਿੱਦਾਂ ਬਣਾਉਂਦੇ ਕਿੱਦਾਂ ਹੁੰਦੇ ਆ ਉਸ ਮਿੱਟੀ ਨੂੰ ਬਹੁਤ ਚੀਕਣੀ ਮਿੱਟੀ ਹੁੰਦੀ ਆ ਏਦਾਂ ਨੀ ਕਿ ਤੁਸੀਂ ਕੋਈ ਵੀ ਮਿੱਟੀ ਲੈ ਸਕਦੇ ਹੋ ਚੀਕਣੀ ਮਿੱਟੀ ਜਿਨ੍ਹਾਂ ਦੇ ਕੇ ਹਾਰੇ ਜਾਂ ਚੁੱਲ੍ਹੇ ਚੋਰਾਂ ਚੁਰਾਂ ਬਣਾਈਆਂ ਜਾਂਦੀਆਂ ਵਾ ਇੰਡੀਆ ਦੇ ਵਿੱਚ ਘਰਾਂ ਦੇ ਵਿੱਚ ਜੇ ਕਿਸੇ ਨੇ ਦੇਖਿਆ ਹੋਵੇ ਆਪਣੇ ਘਰਦਿਆਂ ਨੂੰ ਬਣਾਉਂਦੇ ਹੋਏ ਹਨਾ ਮੰਮੀਆਂ ਨੂੰ ਜਾਂ ਚਾਚੀਆਂ ਤਾਈਆਂ ਨੂੰ ਸੋ ਉਹ ਮਿੱਟੀ ਆ ਜੀ ਜਿਹੜੀ ਉਹਨੂੰ ਬੜੇ ਹੀ ਵਧੀਆ ਤਰੀਕੇ ਦੇ ਨਾਲ ਪਹਿਲਾਂ ਉਹਨੂੰ ਕੁੱਟਿਆ ਜਾਂਦਾ ਵੀ ਉਹ ਚ ਕੋਈ ਵੀ ਰੋੜੀ ਜਾਂ ਇੱਦਾਂ ਦੀ ਨਾ ਉਹ ਚੀਜ਼ ਹੋਵੇ ਫਿਰ ਉਹਨੂੰ ਅਸੀਂ ਛਾਣਦੀਆਂ ਹੁੰਦੀਆਂ ਸੀ ਉਹਨਾਂ ਨੂੰ ਪ੍ਰੋਪਰ ਵੇ ਨਾਲ ਛਾਣਿਆ ਜਾਂਦਾ ਤੇ ਉਦੋਂ ਬਾਅਦ ਚ ਵਿੱਚ ਪਾਣੀ ਪਾ ਕੇ ਉਹਨੂੰ ਬਹੁਤ ਹੀ ਚੰਗੀ ਤਰ੍ਹਾਂ ਦੇ ਨਾਲ ਉਹਨੂੰ ਗੁੰਨਿਆ ਜਾਂਦਾ ਜਾਣੀ ਕਿ ਜਿਸ ਤਰ੍ਹਾਂ ਆਪਾਂ ਆਟੇ ਨੂੰ ਮਸਲਦੇ ਹਾਂ ਪ੍ਰੋਪਰ ਵੇ ਦੇ ਨਾਲ ਗੁੰਨਿਆ ਜਾਂਦਾ ਵਾ ਤੇ ਜਦੋਂ ਮਿੱਟੀ ਤਿਆਰ ਹੋ ਜਾਂਦੀ ਆ ਫਿਰ ਉਹਦੇ ਤਾਰੇ ਬਣਦੇ ਆ ਤਾਰੇ ਪੰਜ ਵਾਲੇ ਵੀ ਹੁੰਦੇ ਆ ਜਿਸ ਤਰ੍ਹਾਂ ਉਹਨੂੰ ਗੋਲ ਕਰਕੇ ਮਿੱਟੀ ਨੂੰ ਉੱਪਰੋਂ ਦਬਾ ਦੇ ਕੇ ਫਿਰ ਉਹਨੂੰ ਸਾਈਡਾਂ ਤੋਂ ਪੰਜ ਉਹਦੀਆਂ ਪੰਜ ਜਾਂ ਸੱਤ ਲੱਤਾਂ ਜਿਹੀਆਂ ਇਸ ਤਰ੍ਹਾਂ ਬਣਾ ਦਿੱਤੀਆਂ ਜਾਂਦੀਆਂ ਉਹਨੂੰ ਬੋਲਦੇ ਆ ਜਿੱਦਾਂ ਤਾਰਿਆਂ ਦੀ ਸ਼ਕਲ ਹੁੰਦੀ ਆ ਤਾਰੇ ਬਣਾਏ ਜਾਂਦੇ ਆ ਜੀ ਫਿਰ ਗੋਲੇ ਬਣਾਏ ਜਾਂਦੇ ਆ ਤਾਰੇ ਅਸੀਂ ਬਣਾਉਂਦੇ ਹੁੰਦੇ ਸੀ 500 ਜਾਂ 700 ਤੇ ਗੋਲੇ 250-300 ਉਹਦੇ ਅੱਧ ਦੇ ਵਿੱਚ ਹੁੰਦੇ ਸੀ ਤੇ ਬਾਕੀ ਜੀ ਮੂੰਹ ਬਣਾਏ ਜਾਂਦੇ ਸੀਗੇ ਰਾਜਾ ਰਾਣੀ ਤੇ ਇੱਕ ਵਜ਼ੀਰ ਬਣਾਇਆ ਜਾਂਦਾ ਸੀ ਮਰਾਸੀ ਢੋਲਕੀ ਸੱਗੀ ਫੁੱਲ ਤੇ ਚਿੜੀਆਂ ਦਾ ਚੰਬਾ ਨੀ ਬੋਲਦੇ ਉਹਨੂੰ ਸੱਗੀ ਫੁੱਲ ਤੇ ਇੱਕ ਪੰਜਾਂ ਦਾ ਪਰਮੇਸ਼ਰ ਕਹਿੰਦੇ ਆ ਉਹਨੂੰ ਚਿੜੀਆਂ ਹੁੰਦੀਆਂ ਵਾ ਉਹ ਪੰਜ ਚਿੜੀਆਂ ਬਣਾ ਕੇ ਉਹਨਾਂ ਨੂੰ ਬਿਠਾਇਆ ਜਾਂਦਾ ਵਾ ਤੇ ਵਿਚਾਲੇ ਉਹਨਾਂ ਦੇ ਲਈ ਨਾ ਇੱਕ ਕੌਲੀ ਜੀ ਬਣਾ ਕੇ ਤੇ ਉਹਦੇ ਵਿੱਚ ਉਹਨਾਂ ਦੇ ਖਾਣ ਪੀਣ ਨੂੰ ਵੀ ਸਮਾਨ ਪਾਇਆ ਜਾਂਦਾ ਵਾ ਤੇ ਇਹ ਸਾਰੀਆਂ ਚੀਜ਼ਾਂ ਹੱਥ ਪੈਰ ਤੇ ਫਿਰ ਉਹ ਸਾਰਾ ਬਣਾ ਕੇ ਫਿਰ ਜਦੋਂ ਸੁੱਕ ਜਾਂਦਾ ਸੀ ਅਸੀਂ ਉਹਨੂੰ ਰੰਗ ਤੇ ਹੁੰਦੇ ਸੀਗੇ ਚਿੱਟਾ ਰੰਗ ਤੇ ਜਾਂ ਫਿਰ ਪ੍ਰੋਪਰ ਸ਼ਕਲ ਵਿੱਚ ਇੱਕ ਟਿਮਕਣੇ ਲੱਗਦੇ ਹੁੰਦੇ ਸੀ ਨੀਲੇ ਤੇ ਲਾਲ ਰੰਗ ਦੇ ਉਹ ਤੁਸੀਂ ਆਪਦੀ ਮਰਜ਼ੀ ਨਾਲ ਕੋਈ ਵੀ ਰੰਗ ਲਾ ਸਕਦੇ ਹੋ ਤੇ ਜਿਹੜੇ ਮੂੰਹ ਰੰਗਣੇ ਹੁੰਦੇ ਸੀ ਉਹ ਐਜ਼ ਇਟ ਇਜ਼ ਜਿੱਦਾਂ ਕਿ ਇਨਸਾਨ ਦੀ ਸ਼ਕਲ ਹੁੰਦੀ ਆ ਉਸੇ ਤਰ੍ਹਾਂ ਅੱਖਾਂ ਬਣਦੀਆਂ ਸੀ ਨੱਕ ਸੱਗੀ ਫੁੱਲ ਸਾਰੇ ਉਸੇ ਤਰ੍ਹਾਂ ਗਹਿਣੇ ਗੱਟੇ ਪਾਏ ਜਾਂਦੇ ਸੀ ਤੇ ਜਿਸ ਦਿਨ ਫਿਰ ਅਸੀਂ ਉਹ ਸਾਂਝੀ ਲਾਉਣੀ ਹੁੰਦੀ ਸੀ ਨਾ ਤਾਂ 2-4 ਘੰਟੇ ਪਹਿਲਾਂ ਹੀ ਤੇ ਉਹਨੂੰ ਕੰਧ ਦੇ ਉੱਪਰ ਪਾਣੀ ਪਾਇਆ ਜਾਂਦਾ ਸੀ ਤਾਂ ਜੋ ਕੰਧ ਆ ਜਿਹੜੀ ਉਹ ਥੋੜਾ ਪਾਣੀ ਸੋਖ ਲਵੇ ਤੇ ਉਹ ਸੁੱਕੀ ਨਾ ਹੋਵੇ ਤੇ ਫਿਰ ਉਹਦੇ ਵਿੱਚ ਇੱਕ ਜਾਣੀ ਨੂੰ ਅਸੀਂ ਖੜਾ ਦਿੰਦੇ ਸੀ ਵੀ ਜਿਹਦੀ ਮਤਲਬ ਕਿ ਸ਼ਕਲ ਜੀ ਆਪਾਂ ਜਿਸ ਤਰ੍ਹਾਂ ਲੇਡੀ ਆ ਕੋਈ ਵੀ ਮਤਲਬ ਉਸ ਤਰ੍ਹਾਂ ਦੀ ਬਣਤਰ ਸਰੀਰ ਦੀ ਹੁੰਦੀ ਆ ਜਿਹੜੀ ਚੌਕ ਨਾਲ ਲੈ ਕੇ ਅਸੀਂ ਉਹਨੂੰ ਉਸ ਤਰੀਕੇ ਦੇ ਨਾਲ ਬਾਹ ਦਿੰਦੇ ਹੁੰਦੇ ਸੀ ਕੰਧ ਦੇ ਉੱਪਰ ਤੇ ਫਿਰ ਉਸ ਤੋਂ ਬਾਅਦ ਚ ਉੱਥੇ ਗੋਹਾ ਲਿਆਂਦਾ ਜਾਂਦਾ ਸੀ ਗੋਹਾ ਐਨ ਕੰਧ ਦੇ ਵਿੱਚ ਤਾਂ ਲਾਇਆ ਜਾਂਦਾ ਸੀ ਤੇ ਫਿਰ ਉਹਦੇ ਉੱਪਰ ਬਾਅਦ ਵਿੱਚ ਜਿਹੜੇ ਚੰਨ ਤਾਰੇ ਜੋ ਵੀ ਹੁੰਦਾ ਸੀ ਉਹਨੂੰ ਅਸੀਂ ਪ੍ਰੋਪਰ ਵੇ ਨਾਲ ਉਹਦੇ ਵਿੱਚ ਲਾ ਦਿੰਦੇ ਸੀਗੇ ਤੇ ਫਿਰ ਇੱਕ ਲਾਲ ਰੰਗ ਦੀ ਚੁੰਨੀ ਦੇ ਨਾਲ ਢੱਕ ਦਿੱਤਾ ਜਾਂਦਾ ਸੀ ਤੇ ਥੱਲੇ ਮਿੱਟੀ ਪੁੱਟ ਕੇ ਉਹਦੇ ਚ ਥੋੜੇ ਜੌਂ ਬੀਜੇ ਜਾਂਦੇ ਸੀ ਹਰਿਆਲੀ ਦੀ ਤੇ ਲਓ ਜੀ ਫਿਰ ਉਸ ਦਿਨ ਤਾਂ ਫਿਰ ਉਹ ਅਗਲੇ ਦਿਨ ਤੱਕ ਉਹ ਜਿਹੜੀ ਜੋ ਵੀ ਅਸੀਂ ਅਕਿਰਤੀ ਬਣਾਈ ਸੀਗੀ ਉਹ ਸਾਰੀ ਸੁੱਕ ਜਾਂਦੀ ਸੀ ਤੇ ਫਿਰ ਹੁੰਦਾ ਸੀਗਾ ਉਹਦੀ ਆਰਤੀ ਦਾ ਸਿਲਸਿਲਾ ਸ਼ੁਰੂ ਫਾਰ 7-8 ਦਿਨਾਂ ਤੱਕ ਸੋ ਉਹ ਜਿਹੜੀ ਸ਼ਕਲ ਸੀ ਔਰਤ ਦੀ ਜਿਸ ਤਰ੍ਹਾਂ ਕਿ ਬਣਤਰ ਹੁੰਦੀ ਆ ਉਸ ਹਿਸਾਬ ਦੀ ਹੁੰਦੀ ਸੀ ਤੇ ਉਹ ਬੜੀ ਵਧੀਆ ਲੱਗਦੀ ਹੁੰਦੀ ਸੀ ਤੇ ਨਾਲ ਇੱਕ ਬਰੋਟਾ ਵੀ ਲਾਇਆ ਜਾਂਦਾ ਸੀ ਬਰੋਟਾ ਵੀ ਕੋਈ ਵੀ ਦਰਖਤ ਦੀ ਸ਼ਕਲ ਬਣਾ ਕੇ ਉਹਦੇ ਵਿੱਚ ਚੰਦ ਤਾਰੇ ਤੇ ਇੱਕ ਵੱਡਾ ਸਾਰਾ ਦੀਵਾ ਅਖੀਰ ਦੇ ਉੱਪਰ ਦੇ ਸਭ ਤੋਂ ਉੱਪਰ ਲਾ ਦਿੰਦੇ ਸੀਗੇ ਤੇ ਫਿਰ ਉਹ ਸਾਰਾ ਦਿਨ ਬਾਕੀ ਹਫਤੇ ਦੀ ਉਹਦੀ ਪੂਜਾ ਹੁੰਦੀ ਸੀ ਤੇ ਆਰਤੀ ਕਿੱਦਾਂ ਕਰਦੇ ਹੁੰਦੇ ਸੀ ਜਦੋਂ ਅਸੀਂ ਮਤਲਬ ਘਰਾਂ ਦੀਆਂ ਕੁੜੀਆਂ ਇਕੱਠੀਆਂ ਹੋ ਕੇ ਆਉਂਦੀਆਂ ਸੀ ਨਵੀਆਂ ਵਿਆਹੀਆਂ ਵਹੁਟੀਆਂ ਤੇ ਜਿੰਨੀਆਂ ਵੀ ਆਂਢ ਗੁਆਂਢ ਹੁੰਦੀਆਂ ਸੀ ਸਾਰੀਆਂ ਆਉਂਦੀਆਂ ਹੁੰਦੀਆਂ ਸੀ ਤੇ ਜਿਹੜੇ ਘਰ ਦੀ ਬਾਰੀ ਹੁੰਦੀ ਸੀ ਉਹਨਾਂ ਨੇ ਕੁਛ ਬਣਾ ਕੇ ਲੈ ਕੇ ਆਉਣਾ ਵਾ ਚਾਹੇ ਤਾਂ ਪੰਜੀਰੀ ਬਣਾ ਕੇ ਲੈ ਕੇ ਆਉਣ ਚਾਹੇ ਬਰਫੀ ਲਿਆਉਣ ਲੱਡੂ ਲਿਆਉਣ ਕੋਈ ਹੋਰ ਮਠਿਆਈ ਲਿਆਉਣ ਤੇ ਜਾਂ ਫਿਰ ਚੌਲ ਬਣਾ ਕੇ ਲਿਆਉਣ ਠੀਕ ਹੈ ਜੀ ਤੇ ਉਹ ਸਾਰਾ ਲੈ ਕੇ ਆਉਂਦੇ ਹੁੰਦੇ ਸੀਗੇ ਬਣਾ ਕੇ ਵੱਡੀ ਸਾਰੀ ਪ੍ਰਾਂਤ ਭਰ ਕੇ ਲੈ ਕੇ ਆਉਂਦੇ ਹੁੰਦੇ ਸੀ ਤੇ ਜਿਹੜੇ ਘਰ ਦੀ ਵਾਰੀ ਹੁੰਦੀ ਸੀ ਨਾ ਅਸੀਂ ਪਹਿਲੇ ਜਾ ਕੇ ਦੇਖਣ ਲੱਗ ਜਾਂਦੇ ਸੀ ਕੀ ਲੈ ਕੇ ਆਉਣਾ ਇਹਨਾਂ ਨੇ ਅੱਜ ਬਣਾ ਕੇ ਤੇ ਫਿਰ ਜਦੋਂ ਸਾਰੀਆਂ ਆ ਜਾਂਦੀਆਂ ਸੀਗੀਆਂ ਕੁੜੀਆਂ ਤੇ ਭਾਬੀਆਂ ਇਕੱਠੀਆਂ ਹੋ ਕੇ ਫਿਰ ਉੱਥੇ ਆਰਤੀ ਹੁੰਦੀ ਸੀ ਆਰਤੀ ਅਸੀਂ ਕਿੱਦਾਂ ਸ਼ੁਰੂ ਕਰਦੇ ਹੁੰਦੇ ਸੀ ਕਹਿੰਦੇ ਹੁੰਦੇ ਸੀ ਕਿ ਉੱਠ ਮੇਰੀ ਸਾਂਝੀ ਕੁੰਡੜਾ ਖੋਲ ਬੀਬੀਆਂ ਆਈਆਂ ਤੇਰੇ ਕੋਲ ਕੁੰਡਾ ਤਾਂ ਮੇਰਾ ਖੁੱਲਾ ਖੱਲਾ ਆਇਆ ਆ ਜਾਓ ਬੀਬੀ ਉਹ ਮੇਰੇ ਕੋਲ ਹਨਾ ਤੇ ਉਸ ਤੋਂ ਬਾਅਦ ਬਹੁਤ ਜ਼ਿਆਦਾ ਗੀਤ ਗਾਏ ਜਾਂਦੇ ਸੀ ਕਿੰਨਾ ਚਿਰ ਮਤਲਬ ਐਟਲੀਸਟ ਅੱਧਾ ਪੌਣਾ ਘੰਟਾ ਹੁੰਦੀ ਸੀਗੀ ਜੀ ਆਰਤੀ ਗੀਤਾਂ ਦਾ ਸਿਲਸਿਲਾ ਇਸੇ ਤਰ੍ਹਾਂ ਚੱਲਦਾ ਹੁੰਦਾ ਸੀ ਤੇ ਉਸ ਤੋਂ ਬਾਅਦ ਵਿੱਚ ਸਾਰਾ ਜਿਹੜੇ ਘਰ ਦੀ ਬਾਰੀ ਸੀ ਕੁਛ ਬਣਾ ਕੇ ਲਿਆਉਂਦੇ ਉਹ ਸਾਰਿਆਂ ਨੂੰ ਵੰਡ ਦਿੱਤਾ ਜਾਂਦਾ ਸੀ ਤੇ ਕੁੜੀਆਂ ਉਹਦੇ ਬਾਅਦ ਬੈਠ ਕੇ ਅਸੀਂ ਆਪਸ ਥੋੜੀਆਂ ਬਹੁਤੀਆਂ ਗੱਲਾਂ ਕਰਨੀਆਂ ਤੇ ਫਿਰ ਆਪੋ ਆਪਣੇ ਘਰਾਂ ਨੂੰ ਚਲੇ ਜਾਂਦੀਆਂ ਸੀ ਸੋ ਇਹ ਸਿਲਸਿਲਾ ਚੱਲਦਾ ਰਹਿੰਦਾ ਸੀ ਜੀ ਪੂਰਾ ਹਫਤਾ 8 ਦਿਨ ਤੇ 9ਵੇਂ ਦਿਨ ਫਿਰ ਕੀ ਹੁੰਦਾ ਸੀ ਉਹ ਮੈਂ ਬਾਅਦ ਵਿੱਚ ਦੱਸੂਗੀ ਤੇ ਪਹਿਲਾਂ ਇੱਧਰ ਗਾਣੇ ਆ ਜਿਹੜੇ ਗਾਣਿਆਂ ਦੇ ਨਾਲ ਨਾਲ ਮੈਸੇਜ ਵੀ ਆ ਰਿਹਾ ਉਹ ਵੀ ਆਪਾਂ ਲੈ ਲਈਏ। ਪਰ ਤੁਹਾਤੋਂ ਦੇਖ ਲੋ ਉਹ ਨਾ ਜਿਹੜੀ ਕੁਲਦੀਪ ਮੇਰੀ ਭੈਣ ਨੇ ਜਿਹੜੀ ਨਕਲ ਲਾਈ ਆ ਕਿਸੇ ਦੀ ਹਾਈ ਤੁਹਾਡੇ ਤੋਂ ਬੋਝ ਨੀ ਹੋਈ, ਕਮਾਲ ਦੀ ਗੱਲ ਆ ਬਈ, ਹੈ ਨਾ, ਤੁਹਾਡੇ ਤੋਂ ਬੋਝ ਨੀ ਹੋਈ। ਤੇ ਨਾਲ ਨਾਲ ਮੈਂ ਤੁਹਾਨੂੰ ਹਿੰਟ ਵੀ ਦੇਈ ਜਾ ਰਹੀ ਹਾਂ ਕਿ ਉਹ ਜਿਹੜੀ ਨਕਲ ਆ ਉਹ ਕਿਹਦੀ ਆ। ਚਲੋ ਕੋਈ ਗੱਲ ਨੀ, ਹਜੇ ਦੇਖਦੇ ਆ ਜੀ ਕੌਣ ਕੌਣ ਆ ਜਿਹੜਾ ਉਸ ਨਕਲ ਨੂੰ ਪਹਿਚਾਣ ਲੂਗਾ। ਪਰ ਇੱਕ ਵਾਰੀ ਫੇਰ ਤੋਂ ਆਪਾਂ ਉਹ ਜ਼ਰੂਰ ਪਲੇਅ ਕਰਾਂਗੇ। ਇੱਕ ਦੋ ਮੈਸੇਜ ਪੜਨ ਤੋਂ ਬਾਅਦ ਮੈਂ ਸਰਬਜੀਤ ਭਾਜੀ ਨੂੰ ਰਿਕੁਐਸਟ ਕਰੂੰਗੀ ਕਿ ਉਹ ਜਿਹੜੀ ਨਕਲ ਉਹਨਾਂ ਨੇ ਲਾਈ ਆ ਤੇ ਉਹਨੂੰ ਆਪਾਂ ਦੁਬਾਰਾ ਪਲੇਅ ਕਰ ਦਈਏ। ਤੇ ਅੱਗੇ ਜੀ ਹਰਪ੍ਰੀਤ ਸਿੰਘ ਕੋਹਲੀ ਕਹਿੰਦੇ ਅਜੇਪਾਲ ਦੀ ਰੀਸ ਲਾਈ ਸੀ ਭੈਣ ਕੁਲਦੀਪ ਨੇ। ਨਹੀਂ, ਅਜੇਪਾਲ ਦੀ ਰੀਸ ਨਹੀਂ ਲਾਈ ਸੀ। ਜੇ ਅਜੇਪਾਲ ਭਾਜੀ ਦੀ ਰੀਸ ਲਾਉਣੀ ਹੁੰਦੀ ਫਿਰ ਤਾਂ ਆਪਾਂ ਕੋਈ ਘਰੇਲੂ ਦੇਸੀ ਨੁਸਖਾ ਦੱਸਣਾ ਸੀਗਾ, ਕਿਉਂਕਿ ਉਹ ਪਰਫੈਕਟ ਮਹਾਰਾਜੀ ਪੂਰੇ ਉਹਨਾਂ ਦੇ ਵਿੱਚ, ਹੈ ਨਾ। ਤੇ ਅੱਗੇ ਜੀ ਪਰਮਜੀਤ ਸਿੰਘ ਧਾਲੀਵਾਲ ਕਹਿੰਦੇ ਬੋਬੀ ਜੀ ਅਸੀਂ ਛੋਟੇ ਹੁੰਦੇ ਤਾਰੇ ਬਹੁਤ ਤੋੜਦੇ ਹੁੰਦੇ ਸੀ। ਹੈ, ਤੁਸੀਂ ਤਾਰੇ ਤੋੜਦੇ ਹੁੰਦੇ ਸੀ? ਕੁੱਟ ਬੜੀ ਪੈਂਦੀ ਹੈ ਜਦੋਂ ਤਾਰੇ ਤੋੜੋ, ਕਿਉਂਕਿ ਇੱਕ ਤਾਂ ਕੰਮਾਂ ਕਾਰਾਂ ਤੋਂ ਬਾਅਦ ਸ਼ਾਮ ਨੂੰ ਆ ਕੇ ਬਣਾਈ ਦਾ ਮਸਾਂ ਹੁੰਦੇ ਸੀਗੇ, ਹੈ ਨਾ, ਤੇ ਤੁਸੀਂ ਉਹ ਤਾਰੇ ਤੋੜ ਦਿੰਦੇ ਹੁੰਦੇ ਸੀਗੇ। ਬਹੁਤ ਵਧੀਆ ਗੱਲ ਆ ਜੀ, ਫਿਰ ਨਾਲ ਬਣਵਾਏ ਵੀ ਆ ਕਦੇ ਕਿ ਨਹੀਂ ਬਸ ਤਾਰੇ ਤੋੜੀ ਆ। ਤੇ ਅੱਗੇ ਜੀ ਹਰਮੀਤ ਸਿੰਘ ਚਾਹਨਾ ਭਾਜੀ ਉਹਨਾਂ ਨੇ ਇੱਕ ਸਾਨੂੰ ਵਿਚਾਰ ਭੇਜਿਆ, ਕਹਿੰਦੇ ਕਿ ਹਮ ਚੁੱਕਤੇ ਹੈ ਕਿਉਂਕਿ ਹਮੇ ਰਿਸ਼ਤੇ ਨਿਭਾਨੇ ਕਾ ਸ਼ੌਕ ਹੈ, ਵਰਨਾ ਗਲਤ ਤੋਂ ਹਮ ਕੱਲ ਵੀ ਨਹੀਂ ਥੇ ਔਰ ਆਜ ਵੀ ਨਹੀਂ ਥੇ। ਲਓ ਜੀ, ਰਿਸ਼ਤਿਆਂ ਨੂੰ ਨਿਭਾਉਣਾ ਮਾ ਤਾਂ ਝੁਕਣਾ ਤਾਂ ਪੈਂਦਾ ਹੀ ਆ, ਨਹੀਂ ਤਾਂ ਫਿਰ ਕਹਿੰਦੇ ਨਾ ਉਹ ਖੰਜੂਰ ਦੇ ਦਰਖਤ ਵਾਲੀ ਗੱਲ ਹੁੰਦੀ ਆ, ਜਿਹੜਾ ਉੱਪਰ ਤੱਕ ਤਾਂ ਵਧੀ ਜਾਂਦਾ ਵਾ ਪਰ ਉਹਦੀ ਛਾਂ ਕਿਸੇ ਨੂੰ ਨਸੀਬ ਨਹੀਂ ਹੁੰਦੀ ਹੈਗੀ। ਤੇ ਜੇ ਰਿਸ਼ਤੇ ਨਿਭਾਉਣੇ ਆ ਤਾਂ ਫਿਰ ਝੁਕਣਾ ਤਾਂ ਪੈਣਾ ਹੀ ਆ। ਸਤਿ ਸ਼੍ਰੀ ਅਕਾਲ ਬੁਲਾ ਰਹੇ ਆ ਜੀ, ਕਹਿੰਦੇ ਦੁਸ਼ਹਿਰੇ ਦਾ ਦੂਸਰਾ ਨਾਮ ਕੀ ਹੁੰਦਾ ਇਹਨਾਂ ਨੇ ਦੱਸ ਦਿੱਤਾ ਵਾ, ਤੇ ਕਹਿੰਦੇ ਕਿ ਵਿਜੇ ਦਸ਼ਮੀ। ਹਾਂਜੀ, ਵਿਜੇ ਦਸ਼ਮੀ ਦੇ ਨਾਂ ਨਾਲ ਵੀ ਦੁਸ਼ਹਿਰੇ ਨੂੰ ਬੁਲਾਇਆ ਜਾਂਦਾ ਵਾ। ਤੇ ਨਾਲ ਹੀ ਦੱਸਿਆ ਜੀ ਕਹਿੰਦੇ ਕੀ ਹਾਲ ਚਾਲ ਆ। ਹਾਲ ਚਾਲ ਜੀ ਸਾਡਾ ਬਹੁਤ ਵਧੀਆ ਵਾ। ਤੇ ਕਹਿੰਦੇ ਸੌਂਗ ਡੀਜੇ ਉੱਤੇ ਹੀਰ, ਸੰਗ ਬਾਈ ਹਰਭਜਨ ਸ਼ੇਰਾ। ਹਰਭਜਨ ਸ਼ੇਰਾ ਦਾ ਗਾਣਾ ਸੁਣਨਾ ਚਾਹਿਆ ਜੀ, ਡੀਜੇ ਉੱਤੇ ਹੀਰ। ਸੋ ਜ਼ਰੂਰ ਸਰਬਜੀਤ ਭਾਜੀ ਨੇ ਨੋਟ ਕਰ ਲਿਆ ਜੀ, ਤੁਹਾਡਾ ਗਾਣਾ ਤੁਹਾਨੂੰ ਜ਼ਰੂਰ ਸੁਣਾਵਾਂਗੀ। ਤੇ ਅੱਗੇ ਜੀ ਤਰਨ ਸਿੱਧੂ, ਸਤਿ ਸ਼੍ਰੀ ਅਕਾਲ ਬੁਲਾ ਰਹੇ ਆ ਜੀ, ਕਹਿੰਦੇ ਸਾਰੇ ਪਰਿਵਾਰ ਨੂੰ ਹਰਭਜਨ ਮਾਨ ਦਾ ਜਿੰਦੜੀਏ ਹੋ ਸਕੇ ਤਾਂ ਪਲੇ ਕਰ ਦਿਓ, ਪ੍ਰੋਗਰਾਮ ਬਹੁਤ ਵਧੀਆ ਜਾ ਰਿਹਾ। ਐਵਰੀ ਕਹਿੰਦੇ ਐਵਰੀ ਹੈਵ ਆ ਓਕੇ ਗੁੱਡ, ਐਵਰੀ ਵਨ ਹੈਵ ਆ ਗੁੱਡ ਵੀਕਐਂਡ। ਗੁੱਡ ਵੀਕਐਂਡ ਜੀ ਸਾਡੇ ਵੱਲੋਂ ਵੀ। ਵੈਸੇ ਅਸੀਂ ਹਰਭਜਨ ਮਾਨ ਦਾ ਜਿੰਦੜੀਏ ਗਾਣਾ ਆਲਰੇਡੀ ਪਲੇ ਕਰ ਚੁੱਕੇ ਹਾਂ, ਪਰ ਪ੍ਰੋਗਰਾਮ ਦੇ ਅਖੀਰ ਦੇ ਵਿੱਚ ਤਰਨ ਜੀ ਜ਼ਰੂਰ ਤੁਹਾਡੀ ਫਰਮਾਇਸ਼ ਤੇ ਤੁਹਾਡੇ ਲਈ ਇਹ ਗਾਣਾ ਜ਼ਰੂਰ ਅਸੀਂ ਪਲੇ ਕਰਾਂਗੇ ਇੱਕ ਵਾਰੀ ਫੇਰ ਤੋਂ। ਗਾਣਾ ਵਾਕਈ ਜੀ ਬੜਾ ਪਿਆਰਾ ਵਾ, ਸੁਣ ਕੇ ਦੇਖਿਓ, ਵੀਡੀਓ ਵੀ ਦੇਖਿਓ, ਅਗਰ ਗਾਣੇ ਦੇ ਨਾਲ ਨਾਲ ਤਰਨ ਜੀ ਵੀਡੀਓ ਦੇਖੋਗੇ ਤਾਂ ਬਹੁਤ ਹੀ ਵਧੀਆ ਲੱਗੂਗਾ। ਤੇ ਅੱਗੇ ਜੀ ਪਾਲਾ ਬੈਂਸ ਕੋਬਰਮ ਆਸਟ੍ਰੇਲੀਆ ਬਾਰੇ ਸਤਿ ਸ਼੍ਰੀ ਅਕਾਲ ਬੁਲਾ ਰਹੇ ਆ, ਕਹਿੰਦੇ ਗੁਰਸੇਵਕ ਬਾਜੀ ਦੀ ਕਮਾਲ ਦੀ ਗੱਲ ਆ ਵੀ, ਮੈਂ ਸਾਰਿਆਂ ਨੂੰ ਦੱਸੀ ਜਾਂਦੀ ਹਾਂ ਕਿ ਕਹੀਂ ਤੇ ਨਿਗਾਹੇ ਕਹੀਂ ਤੇ ਨਿਸ਼ਾਨਾ, ਹੈ ਨਾ। ਮੈਂ ਦੱਸੀ ਜਾਂਦੀ ਹਾਂ ਫਿਰ ਵੀ ਨੀ ਸੰਗਤਾਂ ਸੁਣਦੀ ਆ, ਮੈਂ ਕਹੀ ਜਾਂਦੀ ਹਾਂ, ਮੈਂ ਨੀ ਕਹਿੰਦੀ ਸੰਗਤਾਂ ਕਹਿੰਦੀਆਂ। ਹੁਣ ਸੰਗਤਾਂ ਸੁਣਦੀਆਂ ਨੀ ਤਾਂ ਮੈਂ ਕੀ ਕਰਾਂ, ਹੈ ਨਾ। ਓਹੋ ਲਓ ਜੀ ਲੱਭ ਲਿਆ ਇਹਨਾਂ ਨੇ ਤਾਂ, ਕਹਿੰਦਾ ਪਾਰਲਾਮੈਂਟ ਕੋਬਰਮ ਵਾਲੇ ਕਹਿੰਦੇ ਹਾਂਜੀ ਅਮਨਦੀਪ ਸਿੱਧੂ ਭਾਜੀ ਦੀ ਸੰਗ ਲਾਈ ਆ। ਹਾਂਜੀ ਹਾਂਜੀ, ਅਮਨਦੀਪ ਸਿੱਧੂ ਭਾਜੀ ਦੀ ਸੰਗ ਲਾਈ ਆ, ਉਹੀ ਕਹਿੰਦੇ ਹੁੰਦੇ ਆ ਨਾ। ਖੈਰ ਵੀ ਆਹ ਗੱਲ ਤੇ ਏਦਾਂ ਨੀ, ਹੈਨਾ। ਚਲੋ ਜੀ, ਹੁਣ ਪਤਾ ਲੱਗ ਗਿਆ ਵਾ, ਸੋ ਮੇਰੇ ਖਿਆਲ ਚ ਸਾਨੂੰ ਵੀਡੀਓ ਦੁਬਾਰਾ ਪਲੇ ਕਰਨ ਦੀ ਜਿਹੜਾ ਵੋਇਸ ਮੈਸੇਜ ਦਾ ਲੋੜ ਨੀ ਪੈਣੀ। ਸੋ ਅਮਨਦੀਪ ਸਿੱਧੂ ਭਾਜੀ ਉਹਨਾਂ ਦੀ ਜਿਹੜੀ ਇਹ ਨਕਲ ਲਾਈ ਸੀ ਕੁਲਦੀਪ ਨੇ, ਤੇ ਨਾਲੇ ਆਪਾਂ ਤੁਹਾਨੂੰ ਕਲੂ ਤਾਂ ਦੇ ਰਹੇ ਸੀ ਨਾ ਕਿ ਮੈਂ ਨੀ ਕਹਿੰਦੀ ਸੰਗਤਾਂ ਕਹਿੰਦੀਆਂ। ਤੇ ਸੰਗਤਾਂ ਕੀ ਕਹਿੰਦੀਆਂ ਨੇ ਫਿਰ ਪਤਾ ਹੀ ਆ ਨਾ, ਸੈਟਰਡੇ ਸੰਡੇ ਸਾਰੀਆਂ ਸੰਗਤਾਂ ਦੇ ਸੋਹਣੇ ਲਿਆ ਹੋਊਗਾ ਕਿ ਕੀ ਕਹਿੰਦੇ ਆ। ਤੇ ਅੱਗੇ ਜੀ ਪ੍ਰੋਗਰਾਮ ਦੇ ਵਿੱਚ ਜਸ ਉਹਨਾਂ ਨੇ ਵੀ ਦੱਸ ਦਿੱਤਾ ਕਿ ਅਮਨਦੀਪ ਭਾਜੀ ਦੀ ਰੀਸ ਕੀਤੀ ਸੀ। ਵਾਹ ਜੀ ਵਾਹ, ਕਿਆ ਬਾਤ ਆ, ਖੂਬ। ਤੇ ਲਓ ਫਿਰ ਆਪਾਂ ਈਮੇਲ ਦੇ ਜ਼ਰੀਏ ਵੀ ਜਿਹੜੇ ਸਾਡੇ ਨਾਲ ਜੁੜੇ ਹੋਏ ਆ, ਸਾਡੇ ਲਿਸਨਰ, ਸਾਡੇ ਸੁਣਨ ਵਾਲੇ, ਉਹਨਾਂ ਦੇ ਮੈਸੇਜ ਜ਼ਰੂਰ ਲਵਾਂਗੇ। ਪਰ ਆਪਾਂ ਇੱਕ ਗਾਣਾ ਸੁਣ ਲੈਂਦੇ ਹਾਂ ਜੀ ਤੁਹਾਡੀ ਫਰਮਾਇਸ਼ ਦਾ, ਤੇ ਫਿਰ ਮਿਲਦੇ ਹਾਂ ਇਸ ਗੀਤ ਤੋਂ ਬਾਅਦ।
ਉਂਝ ਦੁਨੀਆਂ ਤੇ ਪਰਬਤ ਲੱਖਾਂ, ਕੁਝ ਉਸ ਤੋਂ ਉੱਚੀਆਂ ਥਾਵਾਂ ਨੇ, ਕੰਡੇ ਜਿਨ੍ਹਾਂ ਛੁਪਾ ਲੈ ਹਿੱਕ ਵਿੱਚ, ਕੁਝ ਕੁ ਐਸੀਆਂ ਰਾਵਾਂ ਨੇ, ਚੀਸਾਂ ਲੈ ਅਸੀਸਾਂ ਦੇਂਦੀ, ਜ਼ਖਮਾਂ ਬਦਲੇ ਕਸਮਾਂ ਵੀ, ਆਪਣੇ ਲਈ ਸਰਤਾਜ ਕਦੀ ਵੀ ਕੁਝ ਨਹੀਂ ਮੰਗਿਆ ਮਾਵਾਂ ਨੇ, ਕੁਝ ਨਹੀਂ ਮੰਗਿਆ ਮਾਵਾਂ ਨੇ।
ਦੂਰੋਂ ਬੈਠ ਦੁਆਵਾਂ ਕਰਦੀ ਅੰਮੀ, ਦੁੱਖ ਸਾਡੇ ਲੇਖਾਂ ਦੇ ਜਰਦੀ ਅੰਮੀ, ਵਿਹੜੇ ਵਿੱਚ ਬੈਠੀ ਦਾ ਜੀ ਜਿਹਾ ਡੋਲੇ ਸਾਨੂੰ ਨਾ ਕੁਝ ਹੋ ਜਾਏ ਡਰਦੀ ਸੁਖ ਸਬਰ ਸ਼ਾਂਤੀ ਤਾਏ ਕਿਉਂਕਿ ਸਭਨਾ ਕੋਲ ਮੁੱਲੀ ਮਾਏ ਦੁਨੀਆ ਤੇ ਸੁਖ ਸਬਰ ਸ਼ਾਂਤੀ ਤਾਏ ਕਿਉਂਕਿ ਸਭਨਾ ਕੋਲ ਮੁੱਲੀ ਮਾਏ ਤਾਪ ਚੜੇ ਸਿਰ ਪੱਟੀਆਂ ਤਰਦੀ ਅੰਮੀ ਸਾਨੂੰ ਨਾ ਕੁਝ ਹੋ ਜਾਏ ਡਰਦੀ ਅੰਮੀ ਬਿਪਤਾਇਆ ਢਿੱਡੋਂ ਜੰਮਿਆ ਪਹਿਲਾਂ ਹੀ ਨਾ ਤੁਰ ਜਾਏ ਰੱਬ ਨਾ ਕਰੇ ਕੈਸੀ ਬਿਪਤਾਇਆ ਢਿੱਡੋਂ ਜੰਮਿਆ ਪਹਿਲਾਂ ਹੀ ਨਾ ਤੁਰ ਜਾਏ ਗੱਲ ਸੁਣਦੇ ਸਾਰ ਹੀ ਮਰਦੀ ਅੰਮੀ ਸਾਨੂੰ ਨਾ ਕੁਝ ਹੋ ਜਾਏ ਡਰਦੀ ਅੰਮੀ
ਲਓ ਜੀ ਫਿਰ ਸਤਿੰਦਰ ਸਰਤਾਜ ਦੀ ਆਵਾਜ਼ ਦੇ ਵਿੱਚ ਤੁਸੀਂ ਗਾਣਾ ਸੁਣ ਲਿਆ ਤੇ ਹੁਣ ਮੈਂ ਤੁਹਾਨੂੰ ਦੱਸ ਦੇਵਾਂ ਕਿ ਮਾਲਵੇ ਦੇ ਵਿੱਚ ਮਾਂ ਨੂੰ ਕਿਹੜੇ ਇੱਕ ਪਿਆਰੇ ਜਿਹੇ ਨਾਂ ਦੇ ਨਾਲ ਬੁਲਾਇਆ ਜਾਂਦਾ ਦੋ ਅੱਖਰਾਂ ਦਾ ਸ਼ਬਦ ਆ ਉਹਨੂੰ ਕਹਿੰਦੇ ਆ ਅੰਬੋ ਅੰਬੋ ਕਹਿੰਦੇ ਆ ਜੀ ਬੜਾ ਹੀ ਪਿਆਰਾ ਜਿਹਾ ਨਾਮ ਆ ਅੰਬੋ ਕਦੇ ਏਦਾਂ ਕਹਿ ਕੇ ਦੇਖਿਓ ਏਦਾਂ ਨਾ ਸਾਰਾ ਮੂੰਹ ਭਰ ਜਾਂਦਾ ਵਾ ਅੰਬੋ ਸੋ ਮੈਂ ਆਪਣੀ ਚਾਚੀ ਨੂੰ ਕਹਿੰਦੀ ਹੁੰਦੀ ਹਾਂ ਅੰਬੋ ਸੋ ਲੱਗ ਗਿਆ ਸੀ ਪਤਾ ਹੁਣ ਕਿ ਮਾਂ ਨੂੰ ਕਿਹੜੇ ਕਿਹੜੇ ਦੋ ਅੱਖਰਾਂ ਦਾ ਇਹ ਕਿਹੜਾ ਸ਼ਬਦ ਸੀ ਜਿਹਦੇ ਨਾਲ ਬੁਲਾਇਆ ਜਾਂਦਾ ਵਾ ਤੇ ਬਹੁਤ ਸਾਰੇ ਸਾਡੇ ਲਿਸਨਰ ਆ ਜਿਨ੍ਹਾਂ ਨੇ ਸਾਨੂੰ ਇਸ ਦਾ ਜਵਾਬ ਭੇਜਿਆ ਸੀ ਪਰ ਸਾਡੇ ਕੋਲ ਦੋ ਸਾਡੇ ਲਿਸਨਰ ਆ ਜੀ ਜਿਨ੍ਹਾਂ ਨੇ ਇਹ ਜਿਹੜਾ ਜਵਾਬ ਆ ਬਿਲਕੁਲ ਸਹੀ ਭੇਜਿਆ ਵਾ ਇੱਕ ਤਾਂ ਜੀ ਹੈਗੇ ਨੇ ਹਰਭਜਨ ਸਿੰਘ ਤੇ ਦੂਸਰੇ ਸਾਡੇ ਹੈਗੇ ਆ ਜੀ ਬਿੰਦਾ ਸ਼ੈਪਟਨ ਵਾਲੇ ਉਹਨਾਂ ਨੇ ਇਸਦਾ ਸਹੀ ਜਵਾਬ ਭੇਜਿਆ ਵਾ ਸੋ ਬਾਕੀਆਂ ਨੇ ਵੀ ਬਹੁਤ ਸੋਹਣੇ ਨਾਮ ਦੱਸੇ ਆ ਬੇਬੇ ਜਾਂ ਫਿਰ ਮਾਂ ਜੋ ਵੀ ਤੁਸੀਂ ਭੇਜਿਆ ਸਾਰਿਆਂ ਦੇ ਬਿਲਕੁਲ ਸਹੀ ਜੀ ਪਰ ਅੰਬੋ ਸ਼ਬਦ ਆ ਕਿਤੇ ਨਾ ਕਿਤੇ ਸਾਡੇ ਦਿਲਾਂ ਦਿਮਾਗਾਂ ਦੇ ਵਿੱਚੋਂ ਮਾਈਨਸ ਹੁੰਦਾ ਜਾ ਰਿਹਾ ਸੀ ਸੋ ਕੱਲ ਯਾਦ ਆਇਆ ਤੇ ਮੈਨੂੰ ਵੀ ਕਿਸੇ ਨੇ ਯਾਦ ਕਰਾਇਆ ਮੈਂ ਸੋਚਿਆ ਕਿਉਂ ਨਾ ਤੁਹਾਨੂੰ ਵੀ ਸਾਰਿਆਂ ਨੂੰ ਯਾਦ ਕਰਵਾ ਦਿੱਤਾ ਜਾਵੇ ਤੇ ਲਓ ਫਿਰ ਹੁਣ ਪ੍ਰੋਗਰਾਮ ਦੇ ਵਿੱਚ ਈਮੇਲ ਦੇ ਜ਼ਰੀਏ ਸਾਡੇ ਨਾਲ ਗੁਰਦੀਪ ਸਿੰਘ ਕਹਿੰਦੇ ਸਤਿ ਸ਼੍ਰੀ ਅਕਾਲ ਬੁਲਾ ਰਹੇ ਆ ਦਿਲਪ੍ਰੀਤ ਸਿੰਘ ਕੋਬਰਮ ਤੋਂ ਸਤਿ ਸ਼੍ਰੀ ਅਕਾਲ ਬੁਲਾ ਰਹੇ ਆ ਜੀ ਕਹਿੰਦੇ ਕਿ ਰੋਗੀ ਬਣ ਕੇ ਰਹਿ ਗਿਆ ਹੈ ਪਿਆਰ ਤੇਰੇ ਸ਼ਹਿਰ ਦਾ ਮੈਂ ਮਸੀਹਾ ਵੇਖਿਆ ਬਿਮਾਰ ਤੇਰੇ ਸ਼ਹਿਰ ਦਾ ਇਹਦੀਆਂ ਗਲੀਆਂ ਮੇਰੀ ਚੜ੍ਹਦੀ ਜਵਾਨੀ ਖਾ ਲਈ ਕਿਉਂ ਕਰਾਂ ਨਾ ਦੋਸਤਾ ਸਤਿਕਾਰ ਤੇਰੇ ਸ਼ਹਿਰ ਦਾ ਕਿਆ ਬਾਤ ਹੈ ਜੀ ਬਹੁਤ ਖੂਬ ਤੇ ਅੱਗੇ ਹਰੀਸ਼ ਕੁਮਾਰ ਸਤਿ ਸ਼੍ਰੀ ਅਕਾਲ ਕਹਿ ਰਹੇ ਆ ਕਹਿੰਦੇ ਬੋਬੀ ਕਹਿੰਦੇ ਸਤਿ ਸ਼੍ਰੀ ਅਕਾਲ ਜੀ ਬੋਬੀ ਜੀ ਤੇ ਹਰਮਨ ਰੇਡੀਓ ਦੇ ਸਾਰੇ ਪਰਿਵਾਰ ਨੂੰ ਤੇ ਬਾਕੀ ਮਿੰਟੂ ਜੀ ਨੇ ਕਹਿੰਦੇ ਦੱਸ ਹੀ ਦਿੱਤਾ ਬਾ ਬੇਬੇ ਬੇਬੇ ਉਹਨਾਂ ਨੇ ਦੱਸ ਤਾਂ ਦਿੱਤਾ ਸੀਗਾ ਹੱਸੀ ਵਧਾਈਆਂ ਸੀ ਕਿ ਤੀਰ ਦਾ ਉਹਨਾਂ ਨੇ ਲਾਇਆ ਪਰ ਨਿਸ਼ਾਨੇ ਤੇ ਨਹੀਂ ਲੱਗਾ ਅੱਗੇ ਜੀ ਹਰਭਜਨ ਸਿੰਘ ਕਹਿੰਦੇ ਬੋਬੀ ਜੀ ਤੇ ਮਿੰਟੂ ਬਾਈ ਜੀ ਨੂੰ ਸਤਿ ਸ਼੍ਰੀ ਅਕਾਲ ਬਹੁਤ ਵਧੀਆ ਪ੍ਰੋਗਰਾਮ ਚੱਲ ਰਿਹਾ ਕੈਰੀ ਆਨ ਥੈਂਕ ਯੂ ਜੀ ਬਹੁਤ ਬਹੁਤ ਸ਼ੁਕਰੀਆ ਤੇ ਹਰਭਜਨ ਸਿੰਘ ਉਹਨਾਂ ਨੇ ਦੱਸ ਦਿੱਤਾ ਜੀ ਸਾਡੇ ਸਵਾਲ ਦਾ ਜਵਾਬ ਅੰਬੋ ਸੋ ਬਹੁਤ ਵਧੀਆ ਜੀ ਥੈਂਕ ਯੂ ਸੁਖਵਿੰਦਰ ਸਿੰਘ ਸਿਡਨੀ ਤੋਂ ਹਮੇਸ਼ਾ ਦੀ ਤਰ੍ਹਾਂ ਸਤਿ ਸ਼੍ਰੀ ਅਕਾਲ ਬੁਲਾ ਰਹੇ ਆ ਵਧੀਆ ਲੱਗਦਾ ਜੀ ਤੁਸੀਂ ਕੰਮਾਂ ਕਾਰਾਂ ਦੇ ਵਿੱਚ ਬਿਜ਼ੀ ਵੀ ਹੁੰਦੇ ਹੋ ਫਿਰ ਵੀ ਸਾਡਾ ਸਾਥ ਦਿੰਦੇ ਹੋ ਤੇ ਅੱਗੇ ਜੀ ਸਾਹਿਬਪ੍ਰੀਤ ਸਿੰਘ ਇਹਨਾਂ ਨੇ ਦੱਸ ਦਿੱਤਾ ਵਾ ਜੀ ABC ਦੇ ਅਖੀਰਲੇ ਜਿਹੜਾ ਅੱਖਰ ਆ ਉਹ ਤੋਂ ਸ਼ੁਰੂ ਹੋ ਕੇ ABC ਦੇ ਪਹਿਲੇ ਅੱਖਰ ਤੱਕ ਕਿਹੜੇ ਸ਼ਹਿਰ ਦਾ ਨਾਮ ਪੈਂਦਾ? ਜ਼ੀਰਾ। ਸੋ ਬਿਲਕੁਲ ਸਹੀ ਹੈ ਜੀ। ਹਰਭਜਨ ਸਿੰਘ ਨੇ ਵੀ ਦੱਸ ਦਿੱਤਾ ਅੰਬੋ ਤੇ ਸਰੋਜ ਰਾਣੀ ਮੇਰੀ ਭੈਣ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਹੋਈ ਹੈ ਜੀ। ਉਸਨੇ ਵੀ ਸਵਾਲ ਦਾ ਜਵਾਬ ਦੇ ਦਿੱਤਾ ਵਾ ਕਿ ਜ਼ੀਰਾ ਜ਼ੀਰਾ ਬਿਲਕੁਲ ਜੀ ਠੀਕ ਆ ਜੀ। ਤੇ ਅੱਗੇ ਜੀ ਸ਼ਿਵਦੇਵ ਕੁਮਾਰ ਕਹਿੰਦੇ ਕਿ ਸਤਿ ਸ੍ਰੀ ਅਕਾਲ, ਪਲੀਜ਼ ਸੇ ਯੂਅਰ ਨੇਮ ਇਨ ਬਿਟਵੀਨ ਸੋ ਦੈਟ ਲਿਸਨਰ ਕੈਨ ਐਡਰੈਸ ਪ੍ਰੋਪਰਲੀ ਪ੍ਰੋਗਰਾਮ ਗੋਇੰਗ ਔਨ ਵੈਰੀ ਵੈਲ। ਤੇ ਨਾਲ ਹੀ ਜੀ ਉਹਨਾਂ ਨੇ ਕਹਿੰਦੇ ਕਿ ਮੈਨੀ ਹੈਪੀ ਹੈਲਦੀ ਬਰਥਡੇ ਵਿਸ਼ਿਸ ਟੂ ਡੀਅਰ ਅਮਨਦੀਪ, ਮੇ ਵਾਹਿਗੁਰੂ ਕੀਪ ਹਿਮ ਚੜ੍ਹਦੀ ਖਲਾਂ ਵਿੱਚ ਆਲਵੇਜ਼। ਸੋ ਬਿਲਕੁਲ ਜੀ, ਸੋਰੀ ਮੇਰਾ ਨਾਮ ਮੈਂ ਵੈਸੇ ਤਾਂ ਦੱਸ ਹੀ ਦਿੰਦੀ ਹੁੰਦੀ ਹਾਂ, ਪਰ ਚਲੋ ਕੋਈ ਗੱਲ ਨੀ ਜੀ, ਅੱਜ ਜੇ ਰਹਿ ਵੀ ਗਿਆ ਸੋ ਦੱਸ ਦਿੰਦੀ ਹਾਂ ਜੀ। ਮੈਂ ਤੁਹਾਡੀ ਹੋਸਟ ਹਾਂ ਬੱਬੀ ਸਿੱਧੂ ਬ੍ਰਿਸਬਨ ਤੋਂ। ਤੇ ਬਾਕੀ ਐਡਰੈਸ ਕਰਨ ਕੋਈ ਗੱਲ ਨੀ ਜੀ, ਪ੍ਰੋਗਰਾਮ ਤੁਹਾਨੂੰ ਪਸੰਦ ਆਇਆ ਸਾਡੇ ਲਈ ਇਹੀ ਬੜੀ ਮਾਣ ਵਾਲੀ ਗੱਲ ਹੁੰਦੀ ਆ। ਪੁਸ਼ਪ ਟੰਡਵਾਲ ਜਪਾਨ ਵਾਲੇ ਆ ਗਏ ਆ ਜੀ। ਜਪਾਨੀ ਭਾਸ਼ਾ ਦੇ ਵਿੱਚ ਤੁਸੀਂ ਮੈਸੇਜ ਕਦੇ ਨੀ ਲਿਖ ਕੇ ਭੇਜਦੇ ਹੈਗੇ ਤੇ ਕਹਿ ਰਹੇ ਆ ਜੀ ਗੁੱਡ ਮਾਰਨਿੰਗ ਬਾਬੀ ਜੀ ਤੇ ਹਰਮਨ ਰੇਡੀਓ ਦੀ ਸਾਰੀ ਟੀਮ ਨੂੰ। ਤੇ ਕਹਿੰਦੇ ਪ੍ਰੋਗਰਾਮ ਗੋਇੰਗ ਗੁੱਡ ਤੇ ਦੁਸਹਿਰੇ ਨੂੰ ਕਹਿੰਦੇ ਵਿਜੇ ਦਸ਼ਮੀ ਵੀ ਕਿਹਾ ਜਾਂਦਾ ਵਾ। ਤੇ ਕਹਿੰਦੇ ਇੱਕ ਸੌਂਗ ਸੁਣਾ ਦੋ ਜੀ, ਹੋ ਸਕੇ ਤਾਂ ਗਾਣਾ ਬੜਾ ਘੈਂਟ ਇਹਨਾਂ ਨੇ ਮਤਲਬ ਬਹੁਤ ਵਧੀਆ ਗਾਣਾ ਇਹਨਾਂ ਨੇ ਸੁਣਨਾ ਚਾਹਿਆ ਵਾ, ਤੋ ਦੇਖਦੇ ਹਾਂ ਜੀ ਗਾਣਾ ਸਾਨੂੰ ਲੱਭ ਗਿਆ ਤਾਂ ਆਪਾਂ ਤੁਹਾਨੂੰ ਜ਼ਰੂਰ ਗਾਣਾ ਸੁਣਾਵਾਂਗੇ। ਤੇ ਅੱਗੇ ਜੀ ਗਲੋਬਲ ਰੀਅਲ ਇਸਟੇਟ ਵਾਲੇ ਤੇ ਕਹਿੰਦੇ ਆਯੁਸ਼ਮਾਨ ਸਤਿ ਸ੍ਰੀ ਅਕਾਲ ਬੁਲਾ ਰਹੇ ਆ ਜੀ। ਤੇ ਬਿਲਕੁਲ ਜੀ ਤੁਹਾਡਾ ਬਹੁਤ ਬਹੁਤ ਥੈਂਕ ਯੂ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਹੋਣ ਲਈ। ਗਲੋਬਲ ਰੀਅਲ ਇਸਟੇਟ ਲੱਗ ਗਿਆ ਨਾ ਪਤਾ, ਰੀਅਲ ਇਸਟੇਟ ਘਰ ਬਣਾਉਣਾ ਤਾਂ ਪਹੁੰਚੋ ਜੀ ਇਹਨਾਂ ਕੋਲ, ਸਲਾਹ ਲੈਣੀ ਆ ਤਾਂ ਪਹੁੰਚੋ ਇਹਨਾਂ ਕੋਲ, ਜਾਂ ਫਿਰ ਰਾਜਵਿੰਦਰ ਖੱਕ ਕੋਲੇ ਵੀ ਤੁਸੀਂ ਜਾ ਸਕਦੇ ਆ। ਤੇ ਜਾਂ ਫਿਰ ਕਿਸੇ ਨੇ ਬਿਲਡਿੰਗ ਦੇ ਲਈ ਕਿਸੇ ਨੂੰ ਐਡਵਾਈਸ ਚਾਹੀਦੀ ਆ ਤਾਂ ਤੁਹਾਨੂੰ ਪਤਾ ਹੀ ਆ ਨਾ ਐਡ ਚੱਲਦੀ ਆ ਹਰਮਨ ਰੇਡੀਓ ਤੇ, ਉਹਨਾਂ ਕੋਲ ਰਣਜੀਤ ਸਿੰਘ ਆਈ ਥਿੰਕ ਉਹਨਾਂ ਦਾ ਨਾਂ ਜੇ ਮੈਂ ਨਾ ਗਲਤ ਹੋਵਾਂ ਤਾਂ, ਤੇ ਉਹਨਾਂ ਤੋਂ ਵੀ ਤੁਸੀਂ ਜੀ ਬਿਲਕੁਲ ਐਡਵਾਈਸ ਲੈ ਸਕਦੇ ਹੋ ਸਹੀ ਬਿਲਡਰ ਲੱਭਣ ਲਈ। ਗਲਤ ਗਾਈਡ ਨਹੀਂ ਕਰਨਗੇ ਕਿਉਂਕਿ ਆਪਣੇ ਲੋਕ ਆਪਣੀ ਭਾਸ਼ਾ ਦੇ ਵਿੱਚ ਸਹੀ ਸਲਾਹ ਦੇਣਗੇ। ਤੇ ਪਹੁੰਚੋ ਜੀ ਫਿਰ ਫਟਾਫਟ, ਈਮੇਲ ਦੇ ਜ਼ਰੀਏ ਆਪਾਂ ਤੁਹਾਨੂੰ ਸ਼ਾਮਿਲ ਕਰ ਲਿਆ ਵਾ ਜੀ। ਤੇ ਚਲੋ ਫਿਰ ਆਪਾਂ ਇੱਕ ਗਾਣਾ ਸੁਣਦੇ ਆ, ਦੇਖਦੇ ਆ ਗਾਣਾ ਕਿਹੜਾ ਲੱਗਦਾ। ਤੇ ਨਾਲ ਫਿਰ ਦੁਸਹਿਰੇ ਦੀ ਆਰਤੀ ਤਾਂ ਹੋ ਗਈ ਆ, ਹੁਣ ਸਾਂਝੀ ਮਾਈ ਨੂੰ ਘਰ ਤੋਂ ਵਿਦਾ ਵੀ ਕਰਨਾ ਵਾ ਨਾ, ਕਹਿੰਦੇ ਹੁੰਦੇ ਆ ਕਿ ਜਦੋਂ ਕੁੜੀ ਨੂੰ ਵਿਦਾ ਕਰਦੇ ਆ ਤਾਂ ਫਿਰ ਕਿਹੜੇ ਤੌਰ ਤਰੀਕੇ ਹੁੰਦੇ ਆ ਉਸ ਟਾਈਮ ਤੋਂ ਦੱਸਦੀ ਆ ਜੀ। ਅਗਲੇ ਦਿਨ ਫਿਰ ਜਦੋਂ ਅਸੀਂ ਇੱਕ ਦਿਨ ਦਾ ਵਰਤ ਰੱਖਿਆ ਜਾਂਦਾ 9ਵੇਂ ਦਿਨ ਦਾ, ਮਤਲਬ ਕਿ ਉਸ ਦਿਨ ਆਰਤੀ ਨਹੀਂ ਕੀਤੀ ਜਾਂਦੀ ਸਾਂਝੀ ਦੀ, ਕਿਉਂਕਿ ਅਗਲੇ ਦਿਨ ਉਹਦੀ ਵਧਾਈ ਹੁੰਦੀ ਆ। ਸੋ ਵਧਾਈ ਕਿੱਦਾਂ ਹੁੰਦੀ ਆ ਜੀ, 2 ਵਜੇ ਉੱਠਣਾ ਪੈਂਦਾ ਵਾ ਸੁਬਾਹ ਸੁਬਾਹ, ਚਾਹੇ ਸਾਰੇ ਘਰਾਂ ਦੇ ਦਰਵਾਜ਼ੇ ਖੜਕਾ ਕੇ ਆਉਂਦੇ ਹੁੰਦੇ ਸੀ, ਅਸੀਂ ਖੁਸ਼ੀ ਚ ਉੱਠ ਜਾਂਦੇ ਹੁੰਦੇ ਸੀ, ਅੱਜ ਸਾਰੇ ਘਰਾਂ ਦੇ 2 ਵਜੇ ਜਾ ਕੇ ਦਰਵਾਜ਼ੇ ਖੜਕਾਉਣੇ ਆ। ਸੋ ਸਾਰਿਆਂ ਨੂੰ ਉਠਾਇਆ ਜਾਂਦਾ ਸੀਗਾ ਜੀ, ਤੇ ਫਿਰ ਉਦੋਂ ਬਾਅਦ ਵਿੱਚ ਅਸੀਂ ਕੀ ਕਰਦੇ ਸੀ ਜ਼ਰੂਰ ਦੱਸੂਗੀ, ਪਰ ਫਿਲਹਾਲ ਇੱਕ ਗੀਤ ਸੁਣਦੇ ਆ
ਜੀ। 1 ਮਿੰਟ ਇੱਧਰ ਆਉਂਗੇ, ਮੇਰੀ ਗੱਲ ਸੁਣੋਗੇ?
ਲੈ ਤਾਂ ਇਹ ਕਿਹੜੀ ਗੱਲ ਆ, ਆ ਗਿਆ ਮੈਂ, ਉਹ ਕੀ ਗੱਲ ਹੋਈ?
ਤੈਨੂੰ ਸ਼ਰਮ ਨਹੀਂ ਆਉਂਦੀ? ਤੜਕੇ ਦੇ 4 ਵਜ ਕੇ ਰੱਜਿਆ ਨੇ ਪੀ ਪੀ ਕੇ, ਸਵੇਰੇ ਨਿਆਣੇ ਨੇ ਸਕੂਲ ਵੀ ਜਾਣਾ, ਦਰ ਫਟੇ ਮੂੰਹ ਤੇਰੇ ਜੰਮਣ ਦੇ।
ਗੱਲ ਸੁਣ ਸੁਣੀ ਤੂੰ ਮੇਰੀ, ਦੱਸ ਕੀਤੀ ਇੱਕ ਗੱਲ ਮੈਨੂੰ ਕਿਹੜੀ? ਉਹ ਇੱਕ ਗੱਲ ਸੁਣ ਸੁਣੀ ਤੂੰ ਮੇਰੀ, ਦੱਸ ਕੀਤੀ ਇੱਕ ਗੱਲ ਮੈਨੂੰ ਕਿਹੜੀ? ਤੈਨੂੰ ਦਿੱਤੀ ਹੈ ਫਰਾਰੀ ਕੋਈ ਚੀਜ਼ ਵੀ ਨੀ ਮਾੜੀ, ਦਿੱਤੀ ਹੈ ਫਰਾਰੀ ਕੋਈ ਚੀਜ਼ ਵੀ ਨੀ ਮਾੜੀ, ਧੂੜ ਪੱਟ ਦੀਵੇ ਜਾਂਦੀ ਰੋਜ਼ ਤੂੰ। ਹੁਣ ਤਾਂ ਚੁੱਪ ਕਰ ਜਾ, ਹੁਣ ਤਾਂ ਚੁੱਪ ਕਰ ਜਾ, ਤੈਨੂੰ ਲੈ ਦੂੰਗਾ ਸੁਨੇਹ ਦੇ ਜੀਵ ਕਿਉਂ, ਹੁਣ ਤਾਂ ਚੁੱਪ ਕਰ ਜਾ, ਹੁਣ ਤਾਂ ਚੁੱਪ ਕਰ ਜਾ, ਤੈਨੂੰ ਲੈ ਦੂੰਗਾ ਸੁਨੇਹ ਦੇ ਜੀਵ ਕਿਉਂ, ਹੁਣ ਤਾਂ ਚੁੱਪ ਕਰ ਜਾ, ਹੁਣ ਤਾਂ ਚੁੱਪ ਕਰ ਜਾ।
ਇੱਕ ਗੱਲ ਸੁਣ ਸੋਹਣੀਆ ਤੂੰ ਮੇਰੀ, ਤੁਸੀਂ ਪੀ ਲਿਓ ਸ਼ਰਾਬ ਵੀ ਬਥੇਰੀ,
ਹੁਣ ਤਾਂ ਚੁੱਪ ਕਰ ਜਾ, ਹੁਣ ਤਾਂ ਚੁੱਪ ਕਰ ਜਾ, ਤੈਨੂੰ ਲੈ ਦੂਗਾ ਤੇਰੇ ਦੇ ਜੀਵ ਚੋਂ, ਹੁਣ ਤਾਂ ਚੁੱਪ ਕਰ ਜਾ, ਹੁਣ ਤਾਂ ਚੁੱਪ ਕਰ ਜਾ, ਤੈਨੂੰ ਲੈ ਦੂਗਾ ਤੇਰੇ ਦੇ ਜੀਵ ਚੋਂ, ਹੁਣ ਤਾਂ ਚੁੱਪ ਕਰ ਜਾ, ਹੁਣ ਤਾਂ ਚੁੱਪ ਕਰ ਜਾ। ਹੁਣ ਤਾਂ ਚੁੱਪ ਕਰ ਜਾ, ਹੁਣ ਤਾਂ ਚੁੱਪ ਕਰ ਜਾ, ਤੈਨੂੰ ਲੈ ਦੂਗਾ ਤੇਰੇ ਦੇ ਜੀਵ ਚੋਂ, ਹੁਣ ਤਾਂ ਚੁੱਪ ਕਰ ਜਾ, ਹੁਣ ਤਾਂ ਚੁੱਪ ਕਰ ਜਾ, ਤੈਨੂੰ ਲੈ ਦੂਗਾ ਤੇਰੇ ਦੇ ਜੀਵ ਚੋਂ, ਹੁਣ ਤਾਂ ਚੁੱਪ ਕਰ ਜਾ, ਹੁਣ ਤਾਂ ਚੁੱਪ ਕਰ ਜਾ।
ਲਓ ਜੀ, ਜਪਾਨ ਵਾਲਿਆਂ ਨੇ ਆਹ ਗਾਣਾ ਸੁਣਨਾ ਚਾਹਿਆ ਸੀ, ਕਹਿੰਦੇ ਕਿ ਗਾਣਾ ਸੁਣਾ ਦੋ ਫਿੱਟੇ ਮੂੰਹ ਤੇਰੇ ਹੈ। ਹੁਣ ਮੈਨੂੰ ਇਹ ਨਹੀਂ ਪਤਾ ਲੱਗਦਾ ਕਿ ਇਹਨੂੰ ਕਹਿ ਰਹੇ ਆ ਇਹ ਫਿੱਟੇ ਮੂੰਹ ਤੇਰੇ। ਤੇ ਲਓ ਜੀ, ਫਿਰ ਅੱਗੇ ਪ੍ਰੋਗਰਾਮ ਦੇ ਵਿੱਚ ਮਨਿੰਦਰ ਸਿੰਘ ਕਹਿੰਦੇ ਕਿ ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ ਜੀ, ਅੱਜ ਕਹਿੰਦੇ ਪਹਿਲੀ ਵਾਰ ਮੈਸੇਜ ਕਰ ਰਿਹਾ ਵਾ ਜੀ, ਪ੍ਰੋਗਰਾਮ ਬਹੁਤ ਵਧੀਆ ਹੁੰਦਾ ਵਾ, ਸੌਂਗ ਸੁਣਾ ਦਿਓ ਸੁਰਜੀਤ ਬਿੰਦ ਰੱਖੀਆ ਦਾ। ਮਨਿੰਦਰ ਸਿੰਘ, ਵਾਹ ਜੀ ਵਾਹ, ਕਿਆ ਬਾਤ ਆ, ਬਹੁਤ ਵਧੀਆ ਮਨਿੰਦਰ ਜੀ, ਬਹੁਤ ਹੀ ਪਿਆਰ ਭਰੀ ਨਿੱਗੀ ਜੀ ਜੀ ਆਇਆਂ ਤੁਹਾਨੂੰ ਪ੍ਰੋਗਰਾਮ ਦੇ ਵਿੱਚ। ਸੋ ਅੱਜ ਪਹਿਲੀ ਵਾਰ ਕੀਤਾ ਵਾ, ਤੇ ਪਹਿਲੀ ਵਾਰ ਆਖਰੀ ਵਾਰੀ ਨਾ ਹੋਵੇ, ਹਮੇਸ਼ਾ ਪ੍ਰੋਗਰਾਮ ਦੇ ਵਿੱਚ ਸਾਰੇ ਪ੍ਰੋਗਰਾਮਾਂ ਦੇ ਵਿੱਚ ਸਾਡਾ ਸਾਥ ਦਿੰਦਾ, ਤੇ ਤੁਹਾਡੀਆਂ ਫਰਮਾਇਸ਼ਾਂ ਦੀ ਸਾਡੇ ਸਿਰ ਮੱਥੇ, ਹੈਨਾ। ਤੇ ਕਹਿੰਦੇ ਹੁੰਦੇ ਨਾ ਕਿ ਤੁਹਾਡੀ ਆਮਦ ਦੀ ਸਾਡੀ ਖੁਸ਼ੀ ਹੋਵੇਗੀ। ਤੁਸੀਂ ਜਦੋਂ ਪ੍ਰੋਗਰਾਮ ਦੇ ਵਿੱਚ ਆਉਂਦੇ ਹੋ ਤਾਂ ਸਾਡੇ ਵੀ ਹੌਸਲੇ ਵੱਧਦੇ ਆ, ਤੇ ਸਾਨੂੰ ਵੀ ਬਹੁਤ ਸਾਰੀਆਂ ਗੱਲਾਂ ਚੇਤੇ ਆ ਜਾਂਦੀਆਂ ਨੇ। ਤੁਸੀਂ ਸੁਰਜੀਤ ਬਿੰਦ ਰੱਖੀਏ ਦਾ ਗਾਣਾ ਸੁਣਨਾ ਚਾਹਿਆ, ਸੋ ਗਾਣਾ ਸਾਨੂੰ ਸੁਣਾਵਾਂਗੇ ਸੁਰਜੀਤ ਬਿੰਦ ਰੱਖੀਆ ਦਾ ਜੋਗੀ ਆ। ਬੜਾ ਸੋਹਣਾ ਤੇ ਬੜਾ ਹੀ ਪਿਆਰਾ ਜਿਹਾ ਗੀਤ ਆ, ਸੋ ਜ਼ਰੂਰ ਤੁਹਾਡੀ ਫਰਮਾਇਸ਼ ਅਸੀਂ ਪ੍ਰੋਗਰਾਮ ਦੇ ਵਿੱਚ ਜ਼ਰੂਰ ਪੂਰੀ ਕਰਾਂਗੇ। ਤੇ ਇੱਧਰ ਧਾਨੀ ਸਾਹਿਬ ਸਾਨੂੰ ਮੈਸੇਜ ਭੇਜ ਦਿੱਤਾ ਜੀ, ਇਹਨਾਂ ਨੇ ਰਿਕਾਰਡਡ ਮੈਸੇਜ, ਸੋ ਕੀ ਭੇਜਿਆ ਵਾ ਉਹ ਆਪਾਂ ਬਾਅਦ ਵਿੱਚ ਸੁਣਦੇ ਹਾਂ। ਸੋ ਦੱਸ ਦੇਵਾਂ ਜੀ, ਸਾਂਝੀ ਨੂੰ ਜਾਣ ਦੀ ਵਿਦਾਈ ਦੀ ਤਿਆਰੀ ਕਿੱਦਾਂ ਹੁੰਦੀ ਸੀ। ਸੋ ਅਗਲੇ ਦਿਨ ਦੱਸ ਹੀ ਦਿੱਤਾ ਸੀ, 2 ਵਜੇ ਅਸੀਂ ਜਾ ਕੇ ਸਾਰੇ ਘਰਾਂ ਦੇ ਦਰਵਾਜ਼ੇ ਖੜਕਾ ਦਿੰਦੇ ਹੁੰਦੇ ਸੀ, ਤੇ ਸਾਰੀਆਂ ਕੁੜੀਆਂ ਆ ਜਾਂਦੀਆਂ ਸੀ। ਤੁਹਾਨੂੰ ਪਤਾ ਹੀ ਆ ਕਿ ਇੰਡੀਆ ਦੇ ਵਿੱਚ ਸੁਬਹਾ ਸੁਬਹਾ 2 ਵਜੇ ਉੱਠਣਾ ਕਿੰਨਾ ਔਖਾ ਹੁੰਦਾ ਸੀਗਾ। ਫਿਰ ਆ ਕੇ ਜੀ ਜਿਹੜੀ ਅਸੀਂ ਸਾਂਝੀ ਕੰਧ ਤੇ ਲਾਈ ਹੁੰਦੀ ਸੀ ਗੋਹੇ ਦੇ ਵਿੱਚ, ਤਾਰੇ ਸਾਰੇ ਗੋਲੇ, ਹਨਾ, ਸਾਰੇ ਲਾ ਕੇ, ਤੇ ਉਹ ਅਸੀਂ ਰੰਬੇ ਦੇ ਨਾਲ ਖੋਲ ਚੁੱਕੇ ਉਹਨੂੰ ਉਸੇ ਤਰ੍ਹਾਂ ਲਾਇਆ ਜਾਂਦਾ ਸੀ। ਕੋਸ਼ਿਸ਼ ਕੀਤੀ ਜਾਂਦੀ ਸੀ ਜੀ ਪੂਰੇ ਦੇ ਪੂਰੇ ਆ ਜਿਹੜੇ ਉਹ ਟੁਕੜੇ ਤੇ ਵੱਡੇ ਵੱਡੇ ਟੁਕੜੇ ਹੀ ਅਸੀਂ ਉਹਨਾਂ ਨੂੰ ਲਾ ਸਕੀਏ, ਤੇ ਟੋਕਰਿਆਂ ਦੇ ਵਿੱਚ ਭਰ ਲਏ ਜਾਂਦੇ ਸੀਗੇ ਉਹ। ਤੇ ਨਾਲ ਹੀ ਜੀ ਹੁਣ ਤੁਹਾਨੂੰ ਇਹ ਨੀ ਪਤਾ ਮੈਨੂੰ ਕਿ ਉਹਨੂੰ ਕੀ ਕਹਿੰਦੇ, ਗਿੱਦੜ ਪੀੜੀ ਕਹਿੰਦੇ ਹੁੰਦੇ ਸੀਗੇ ਵੈਸੇ ਉਹਨਾਂ ਨੂੰ, ਲਿਆ ਕੇ ਤੋੜ ਕੇ ਰੱਖਿਆ ਜਾਂਦਾ ਸੀਗਾ, ਤੇ ਕਈ ਦਿਨ ਪਹਿਲਾਂ ਉਹਨਾਂ ਨੂੰ ਸੁਕਾ ਕੇ, ਤੇ ਜਿਸ ਦਿਨ ਅਸੀਂ ਸਾਂਝੀ ਦੇ ਤਾਰਨ ਜਾਣਾ ਹੁੰਦਾ ਸੀਗਾ, ਉਦੋਂ ਇੱਕ ਰਾਤ ਪਹਿਲਾਂ ਅਸੀਂ ਉਹਨਾਂ ਨੂੰ ਨਾ ਤੇਲ ਦੇ ਵਿੱਚ ਭਿਉਂ ਕੇ ਰੱਖ ਦਿੱਤਾ ਜਾਂਦਾ ਸੀ, ਤੇ ਜਾਂ ਫਿਰ ਬੜੇਵੀਂ, ਬੜੇਵੀਂ ਤੁਹਾਨੂੰ ਪਤਾ ਹੀ ਹੋਊਗਾ ਨਾ, ਜਿਹੜੇ ਕਿ ਕਪਾਹ ਹੁੰਦੀ ਆ, ਕਪਾਹ ਚੋਂ ਨਿਕਲਦੇ ਆ, ਜਦੋਂ ਕਪਾਹ ਨੂੰ ਪਿੰਜਿਆ ਜਾਂਦਾ ਵਾ ਉਹਦੇ ਚੋਂ ਬੜੇਵੇਂ ਨਿਕਲਦੇ ਆ, ਉਹ ਬੜੇਵਿਆਂ ਦੇ ਵਿੱਚ ਵੀ ਤੇਲ ਪਾ ਕੇ ਰੱਖ ਦਿੰਦਾ ਜਾਂਦਾ ਸੀ ਰਾਤ ਨੂੰ, ਤਾਂ ਜੋ ਉਹ ਸੋਖ ਲੈਂਦੇ ਸੀ ਤੇ ਸੁਬਹ ਫਿਰ ਜਾਣ ਦੇ ਲਈ ਉਹਦੀ ਰੋਸ਼ਨੀ ਯੂਜ਼ ਕੀਤੀ ਜਾਂਦੀ ਸੀਗੀ, ਰੋਸ਼ਨੀ ਦੇ ਵਜੋਂ ਉਹਨੂੰ ਵਰਤਿਆ ਜਾਂਦਾ ਸੀ। ਤੇ ਨਾਲ ਅਸੀਂ 21 ਜਾਂ 31 ਇਸ ਤਰ੍ਹਾਂ ਦੇ ਦੀਵੇ ਬਣਾ ਕੇ ਰੱਖੇ ਜਾਂਦੇ ਸੀ ਆਟੇ ਦੇ, ਆਟੇ ਨੂੰ ਚੰਗੀ ਤਰ੍ਹਾਂ ਬਣਾ ਕੇ ਦੀਵੇ ਬਣਾ ਕੇ ਨਾ ਇੱਕ ਦਿਨ ਪਹਿਲਾਂ ਉਹਨਾਂ ਨੂੰ ਧੁੱਪ ਚ ਸੁਕਾ ਲਿਆ ਜਾਂਦਾ ਸੀ, ਤਾਂ ਜੋ ਜਿਹੜੇ ਉਹ ਦੀਵੇ ਆ ਉਹ ਸੁੱਕਣ ਤੋਂ ਬਾਅਦ ਹਲਕੇ ਹੋ ਜਾਣ, ਤੇ ਹਲਕੇ ਹੋ ਕੇ ਫਿਰ ਉਹ ਪਾਣੀ ਦੇ ਵਿੱਚ ਜ਼ਿਆਦਾ ਟਾਈਮ ਲਈ ਤੈਰਦੇ ਆ। ਤੇ ਬਸ ਜੀ ਫਿਰ ਬੱਤੀਆਂ ਬਣਾਈਆਂ ਜਾਂਦੀਆਂ ਸੀ, ਬੱਤੀਆਂ ਦਾ ਤੁਹਾਨੂੰ ਪਤਾ ਹੀ ਆ ਕਿ ਰੂੰ ਦੀਆਂ ਬਣਦੀਆਂ ਸੀ, ਤੇ ਸਰੋਂ ਦੇ ਤੇਲ ਦੇ ਨਾਲ ਉਹ ਦੀਵਿਆਂ ਨੂੰ ਜਗਮਗਾਇਆ ਜਾਂਦਾ ਸੀ, ਤੇ ਟੋਕਰਿਆਂ ਦੇ ਵਿੱਚ ਸਾਂਝੀ ਭਰ ਕੇ ਤੇ ਉੱਪਰ ਇਸ ਤਰ੍ਹਾਂ ਗੱਤੇ ਬਣਾ ਲਏ ਜਾਂਦੇ ਸੀ ਜੀ। ਜਿਹੜੇ ਗੱਤੇ ਪਤਾ ਹੀ ਆ ਨਾ ਤੁਹਾਨੂੰ, ਜਿਹੜੇ ਆ ਕਾਰਡਬੋਰਡ ਹੁੰਦੇ ਆ, ਇਹਨਾਂ ਨੂੰ ਨਾ ਅਸੀਂ ਪਤਾ ਕੀ ਕਰਦੇ ਹੁੰਦੇ ਸੀ, ਉੱਪਰ ਪਲਾਸਟਿਕ ਦੇ ਲਫਾਫੇ ਚਾੜ ਕੇ ਉਹਨੂੰ ਸੂਈ ਨਾਲ ਸਿਉਂ ਦਿੰਦੇ ਸੀ, ਤਾਂ ਜੋ ਕਿਉਂਕਿ ਉਹ ਹਲਕੇ ਹੁੰਦੇ ਆ ਤੇ ਜਿਹੜੇ ਦੀਵੇ ਆ ਸਾਰਾ ਟਾਈਮ ਪਾਣੀ ਦੇ ਵਿੱਚ ਤਰਦੇ ਰਹਿੰਦੇ ਆ ਤੇ ਪਾਣੀ ਦੇ ਵਿੱਚ ਡੁੱਬਦੇ ਨੀ, ਕਿਉਂਕਿ ਜੇ ਦੀਵਾ ਭਾਰਾ ਹੋਊਗਾ ਤੇ ਨਾਲ ਉਹਦਾ ਜਿਹੜਾ ਥੱਲੇ ਕੁਛ ਵੀ ਅਸੀਂ ਸਪੋਰਟ ਲਈ ਦੀਵੇ ਤੇ ਰੱਖਦੇ ਆ, ਅਗਰ ਉਹ ਭਾਰਾ ਹੋਊਗਾ ਤਾਂ ਉਹ ਫਿਰ ਪਾਣੀ ਦੇ ਵਿੱਚ ਡੁੱਬ ਜਾਂਦੇ ਆ। ਸੋ ਇਹ ਹੁੰਦੀ ਸੀ ਸਾਡੀ ਪਹਿਲੇ ਦਿਨ ਦੀ ਤਿਆਰੀ। ਤੇ ਇੱਕ ਹੋਰ ਤਿਆਰੀ ਕੀਤੀ ਜਾਂਦੀ ਸੀ ਲਾਸਟ ਦੇ, ਜਦੋਂ ਸਾਂਝੀ ਨੂੰ ਵਿਦਾ ਕਰਨਾ ਹੁੰਦਾ ਸੀ ਤਾਂ ਉਸ ਤੋਂ ਇੱਕ ਦੋ ਦਿਨ ਪਹਿਲਾਂ ਹੀ ਸਾਰੇ ਘਰਾਂ ਤੋਂ ਜਿੰਨੇ ਜਿੰਨੇ ਪੈਸੇ, ਚਾਹੇ 20 ਲੈ ਲਓ, 50 ਲੈ ਲਓ, 50-50 ਰੁਪਈਏ ਇਕੱਠੇ ਕਰਕੇ, ਜਿੰਨੀ ਜਿੰਨੀ ਕਿਸੇ ਦੀ ਸ਼ਰਧਾ ਹੁੰਦੀ ਸੀਗੀ ਦੇ ਸਕਦਾ ਸੀ, ਉਹ ਸਾਰੇ ਪੈਸੇ ਇਕੱਠੇ ਕਰਕੇ ਫਿਰ ਉਸ ਦਿਨ ਦੇ ਲਈ ਕਿੰਨਾ ਸਾਰਾ ਪ੍ਰਸ਼ਾਦ, ਕਿੰਨਾ ਸਾਰਾ ਪ੍ਰਸ਼ਾਦ ਕਹਿ ਸਕਦੇ ਆ ਜਾਂ ਕਹਿ ਦੋ ਵੀ ਖਾਣ ਪੀਣ ਦੀਆਂ ਚੀਜ਼ਾਂ ਕਿੰਨੀਆਂ ਸਾਰੀਆਂ ਲੈ ਆਈਆਂ ਜਾਂਦੀਆਂ ਸੀ, ਤੇ ਉਹ ਸਾਰਾ ਖਾਣ ਪੀਣ ਵਾਲਾ ਸਮਾਨ ਹੁੰਦਾ ਸੀ ਨਾ ਜਿਹੜਾ, ਉਹ ਜਿਹੜੇ ਵੀ ਘਰਾਂ ਦੇ ਵਿੱਚੋਂ ਜਿਹੜੀ ਸਭ ਤੋਂ ਸਿਆਣੀ ਬਜ਼ੁਰਗ ਔਰਤ ਹੁੰਦੀ ਸੀ ਉਹਦੇ ਸਪੁਰਦ ਕਰ ਦਿੱਤਾ ਜਾਂਦਾ ਸੀਗਾ ਕਿ ਉਹ ਸਾਰਿਆਂ ਨੂੰ ਵੰਡੂਗੀ। ਤੇ ਲਓ ਫਿਰ ਟਰਾਲੀ ਭਰ ਕੇ ਜਾਂਦੇ ਹੁੰਦੇ ਸੀ ਅਸੀਂ ਸਾਰੇ ਸੁਬਹਾ, ਤੇ ਨਾਲੇ ਗੀਤ ਗਾਉਂਦੇ ਜਾਣਾ, ਤੇ ਜੇ ਕਿਤੇ ਰਸਤੇ ਦੇ ਵਿੱਚ ਜਿਹੜਾ ਲੇਟ ਹੋ ਜਾਂਦਾ ਹੁੰਦਾ ਸੀ ਉਹਨੂੰ ਅਸੀਂ ਡੋਡੋ ਕਰਦੇ ਹੁੰਦੇ ਸੀ, ਡੋਡੋ ਪਤਾ ਨਾ ਕੀ ਹੁੰਦਾ ਵਾ, ਨਾਲੇ ਅਸੀਂ ਰੌਲਾ ਪਾਉਣਾ, ਤੇ ਜੇ ਕਿਤੇ ਅਸੀਂ ਲੇਟ ਹੋ ਜਾਂਦੇ ਸੀ ਫਿਰ ਜਦੋਂ ਕੋਈ ਉਧਰ ਆਉਂਦਾ ਹੁੰਦਾ ਸੀਗਾ ਪਤਾ ਤਾਂ ਹੁੰਦਾ ਸੀ ਵੀ ਹੁਣ ਡੋਡੋ ਵੀ ਹੋਣੀ, ਅਗਲੇ ਨੇ ਕਹਿਣਾ ਸੁੱਤੇ ਰਹਿ ਗਏ, ਗਾਣੇ ਵੀ ਗਾਉਂਦੇ ਹੁੰਦੇ ਸੀਗੇ ਵੀ ਸੁੱਤੇ ਰਹਿ ਗਏ, ਇਹ ਤਾਂ ਅਸੀਂ ਤਾਂ ਸਾਂਝੀ ਤਾਰ ਵੀ ਆਏ ਹਨਾ, ਤੇ ਉਦੋਂ ਫਿਰ ਅਸੀਂ ਆਪ ਹੀ ਰੌਲਾ ਪਾ ਦਿੰਦੇ ਹੁੰਦੇ ਸੀ ਵੀ ਹੁਣ ਅਗਲੇ ਨੇ ਤਾਂ ਕਹਿਣਾ ਹੀ ਕਹਿਣਾ ਵਾ, ਇਦੂ ਪਹਿਲਾਂ ਆਪ ਹੀ ਰੌਲਾ ਪਾ ਦਿਓ ਹਨਾ, ਉਹਨਾਂ ਦੀ ਜਿਹੜੀ ਡੋਡੋ ਆ ਉਹ ਸਾਨੂੰ ਸੁਣਾ ਹੀ ਨਾ, ਪਤਾ ਡੋਡੋ ਕੀ ਹੁੰਦੀ ਆ ਜੇ ਪਤਾ ਹੋਇਆ ਤਾਂ ਜ਼ਰੂਰ ਦੱਸ ਦਿਓ। ਤੇ ਲਓ ਫਿਰ ਇੱਧਰ ਵੋਇਸ ਮੈਸੇਜ ਆ ਗਿਆ ਤੇ ਜਗਤਾਰ ਸਿੰਘ ਬ੍ਰਿਸਬੇਨ ਤੋਂ ਸਤਿ ਸ਼੍ਰੀ ਅਕਾਲ ਬੁਲਾ ਰਹੇ ਆ, ਕਹਿੰਦੇ ਬੋਬੀ ਜੀ ਤੇ ਹਰਮਨ ਰੇਡੀਓ ਦੇ ਸਾਰੇ ਪਰਿਵਾਰ ਨੂੰ, ਕਹਿੰਦੇ ਪ੍ਰੋਗਰਾਮ ਵਧੀਆ ਚੱਲ ਰਿਹਾ ਵਾ, ਕਹਿੰਦੇ ਸੌਂਗ ਪਲੇ ਕਰ ਦੋ ਤੁਹਾਡੀ ਪਸੰਦ ਦਾ। ਲਓ ਫਿਰ ਮੇਰੀ ਪਸੰਦ ਦਾ ਗਾਣਾ, ਮੇਰੀ ਪਸੰਦ ਦਾ, ਵੈਸੇ ਮੈਂ ਸਰਬਜੀਤ ਭਾਜੀ ਨੂੰ ਆਲਰੇਡੀ ਕਹਿ ਚੁੱਕੀ ਆ ਕਿ ਅੱਜ ਨੇ ਇੱਕ ਗੀਤ ਨਾ ਆਪਣੀ ਪਸੰਦ ਦਾ ਸੁਣਨਾ, ਦੱਸਣਾ ਕਿਹੜਾ ਵਾ ਮੇਰੀ ਪਸੰਦ ਦਾ ਸਾਣਾ। ਚਲੋ ਦੱਸ ਦਿੰਦੇ ਹਾਂ ਜੀ, ਜ਼ਰੂਰ ਸੁਣਗੀ, ਪਰ ਪਹਿਲਾਂ ਆਪਾਂ ਐਜ਼ ਪ੍ਰੋਮਿਸ ਜਿੱਦਾਂ ਕਿ ਮੈਂ ਤੁਹਾਡੇ ਨਾਲ ਵਾਅਦਾ ਕੀਤਾ ਵਾ ਜੀ, ਆਪਾਂ ਪਹਿਲਾਂ ਸਾਰਿਆਂ ਤੁਹਾਡੀ ਪਸੰਦ ਦੇ ਗਾਣੇ ਸੁਣਨੇ ਆ, ਤੇ ਉਸ ਤੋਂ ਬਾਅਦ ਮੇਰੀ ਪਸੰਦ ਦਾ, ਮੇਰੀ ਪਸੰਦ ਦਾ ਗਾਣਾ ਇਹੀ ਆ ਜੀ ਰੱਖੀ ਪਿਆਰ ਨਾਲ, ਠੀਕ ਹੈ ਨਾ, ਗੁਰਨਾਮ ਭੁੱਲਰ ਦਾ ਗਾਣਾ ਵਾ ਮੇਰੀ ਪਸੰਦ ਦਾ, ਅੱਜ ਇਹ ਗਾਣਾ ਸੁਣਨ ਨੂੰ ਬੜਾ ਮਨ ਕਰਦਾ ਸੀ। ਤੇ ਲਓ ਫਿਰ ਆਪਾਂ ਆਪਣੀ ਪਸੰਦ ਦਾ ਗਾਣਾ ਵੀ ਸੁਣਾਵਾਂਗੇ, ਪਰ ਪਹਿਲਾਂ ਤੁਹਾਡੀ ਪਸੰਦ ਦੇ ਗਾਣੇ ਆਪਾਂ ਸੁਰਜੀਤ ਪਿੰਦਰਖੀਏ ਦਾ ਗਾਣਾ ਸੁਣਦੇ ਹਾਂ ਜੀ ਪਹਿਲਾਂ, ਤੇ ਉਸ ਤੋਂ ਬਾਅਦ ਦੇਖਦੇ ਹਾਂ ਜੀ ਹੋਰ ਕਿਹੜਾ ਕਿਹਦੀ ਫਰਮਾਇਸ਼ ਦਾ ਗਾਣਾ ਪਲੇ ਕਰਦੇ ਆ, ਪਰ ਹਾਂ ਮੈਂ ਆਪਣੀ ਪਸੰਦ ਦਾ ਗਾਣਾ ਜ਼ਰੂਰ ਸੁਣ ਕੇ ਜਾਊਂਗੀ। ਸੋ ਮਿਲਦੇ ਹਾਂ ਜੀ ਇਸ ਗੀਤ ਤੋਂ ਬਾਅਦ। ਲਓ ਜੀ ਕੇਂਦਰ ਰੱਖਿਆ ਦੀ ਆਵਾਜ਼ ਦੇ ਵਿਚ ਗਾਣਾ ਆਪਾਂ ਤੁਹਾਨੂੰ ਸੁਣਾ ਦਿੱਤਾ ਵਾ ਤੇ ਤੁਹਾਡੀ ਫਰਮਾਇਸ਼ ਵੀ ਜ਼ਰੂਰ ਪੂਰੀ ਹੋ ਗਈ ਹੋਵੇਗੀ ਤੇ ਦਰਧਾਨੀ ਸਾਹਿਬ ਦਾ ਵੋਇਸ ਮੈਸੇਜ ਵੀ ਆਪਾਂ ਸੁਣ ਲਈਏ ਜੀ ਕੀ ਕਹਿੰਦੇ ਨੇ ਇਹ।
ਹੈਲੋ ਸਤਿ ਸ੍ਰੀ ਅਕਾਲ ਜੀ, ਕੀ ਹਾਲ ਚਾਲ ਹੈ, ਠੀਕ ਠਾਕ ਹੋ?
ਹਾਂਜੀ ਹਾਂਜੀ ਬਿਲਕੁਲ।
ਗੱਲ ਯਾਦ ਆ ਗਈ ਦੁਸ਼ਹਿਰੇ ਦੀ, ਚਲੋ ਮੈਂ ਕਿਹਾ ਮੈਂ ਸੁਣਾ ਹੀ ਦਵਾਂ। ਇੱਕ ਵਾਰੀ ਦੀ ਜੀ ਗੱਲ ਹੈ, ਦੁਸ਼ਹਿਰੇ ਵਾਲੇ ਦਿਨ ਦੀ ਗੱਲ ਹੈ ਜੀ। ਤੇ ਚਲੋ ਡੈਡੀ ਕਹਿੰਦਾ ਵੀ ਚਲੋ ਅੱਜ ਕੀ ਖਾਣਾ, ਬੋਲੋ ਵੈਸੇ ਤਾਂ ਚਿਕਨ ਚੁਕਨ ਦੀ ਗੱਲ ਕਰਨ ਲੱਗਾ ਮੈਂ। ਡੈਡੀ ਕਹਿੰਦਾ ਕੀ ਖਾਣਾ ਅੱਜ, ਮੈਂ ਡੈਡੀ ਚਲੋ ਦੇਖ ਲੋ ਜਿੱਦਾਂ ਕਰਨਾ ਕਰ ਲੋ। ਕਹਿੰਦਾ ਚੱਲ ਫਿਰ ਅੱਜ ਐਂ ਕਰ, ਬੱਕਰਾ ਲੈ ਆ। ਮੈਂ ਕਿਹਾ ਚੱਲ ਠੀਕ ਆ ਜੀ, ਕਿਉਂਕਿ ਚਿਕਨ ਚੁਕਨ ਤਾਂ ਖਾਂਦੇ ਰਹੀਦਾ ਸੀ। ਮੈਂ ਜੀ ਕੱਢਿਆ ਪਲਟੀਨਾ ਬਾਹਰ, ਪਲਟੀਨਾ ਰੱਖਿਆ ਡੈਡੀ ਨੇ, ਮੈਂ ਪਲਟੀਨਾ ਬਾਹਰ ਕੱਢਿਆ। ਮੈਂ ਗਿਆ ਅੱਡੇ ਤੇ, ਅੱਡੇ ਤੋਂ ਜਾ ਕੇ ਜੀ ਕਿਲੋ ਚਿਕਨ ਲੈਣ ਦਾ ਜੀ, ਮਤਲਬ ਮੁਰਗਾ ਬੱਕਰਾ ਲੈਣ ਦਾ ਜੀ। ਮਾਤਾ ਨੇ, ਚਲੋ ਮਾਤਾ ਬਣਾ ਨੂੰ ਦਿੰਦੀ ਸੀ ਮੰਮੀ, ਉਹਨੇ ਧਾਰਤਾ ਜੀ, ਉਹ ਤੋਂ ਬੱਕਰਾ ਛੱਡੇ ਜੀ, ਮਹਿਕਾਂ ਪਾਣੀ ਆਵੇ ਮੂੰਹ ਚ, ਤੇ ਡੈਡੀ ਨਾਲ ਛੇਤੀ ਛੇਤੀ ਬਣਾ। ਚਲੋ ਜੀ ਬੱਕਰਾ ਬਣ ਕੇ ਤਿਆਰ ਹੋ ਗਏ, ਆ ਗਿਆ ਜੀ। ਡੈਡੀ ਸਾਡਾ ਪੈਗ ਦਾ ਸ਼ੌਕੀਨ ਜੀ, ਚਲੋ ਮੈਂ ਵੀ ਕਦੀ ਕਦੀ ਇੱਕ ਅੱਧਾ ਲਾ ਲਈਦਾ ਸੀ ਪੈਗ। ਤੇ ਉਹ ਫਿਰ ਹੋਇਆ ਕੀ ਸੀ, ਡੈਡੀ ਕਹਿੰਦਾ ਚੱਲ ਤੂੰ ਵੀ ਪੀ ਲਾ ਇੱਕ ਪੈਗ ਲਾਲਾ ਲਾਉਣਾ। ਤੇ ਮੈਂ ਜੀ ਡੈਡੀ ਨੇ ਦੋ ਗਲਾਸੀਆਂ ਲੈ, ਮਤਲਬ ਲਿਆਂਦੀਆਂ, ਤੇ ਇੱਕ ਪੈਗ ਡੈਡੀ ਨੇ ਆਪ ਵਾਲਿਆ। ਡੈਡੀ ਨੇ ਦੇਖ ਦੇਖੀ ਦੋ ਤਿੰਨ ਪੀ ਲਏ, ਤੇ ਮੈਂ ਇੱਕ ਹੀ ਖਤਮ ਕੀਤਾ। ਤੇ ਅਸੀਂ ਮੰਮੀ ਵੀ ਲੱਗ ਗਿਆ ਡਿੱਬੇ ਬੈਠੀ ਲੱਗੇ ਦੇਖੀ ਜਾਵੇ। ਮੈਂ ਮੰਮੀ ਚੱਲ, ਡੈਡੀ ਕਹਿੰਦਾ, ਡੈਡੀ ਨੇ ਜਦੋਂ ਥੋੜੀ ਜੀ ਮਤਲਬ ਪੀ ਲਈ, ਉਹਨੇ ਕਹਿੰਦਾ ਚੱਲ ਤੂੰ ਵੀ ਲਾ ਲਾ ਪੈਗ। ਫਿਰ ਕਹਿੰਦੀ ਨਹੀਂ ਨਹੀਂ ਮੈਂ ਨੀ ਪੀਣੀ। ਮੈਂ ਵੀ ਕਿਹਾ ਮੈਂ ਮੰਮੀ ਪੀ ਲਾ, ਕੁਛ ਨੀ ਹੋਣ ਲੱਗਾ, ਮੈਂ ਕਿਹਾ ਦੁਸ਼ਹਿਰਾ ਅੱਜ ਮਨਾਉਂਦੇ ਆ ਜੀ। ਧੱਕੇ ਨਾਲ ਹੀ ਆਪਾਂ ਇੱਕ ਪੈਗ ਲਵਾ ਦਿੱਤਾ। ਮੰਮੀ ਪਹਿਲਾਂ ਨਾ ਨਾ ਕਰੀਏ, ਬਾਅਦ ਪੀ ਗਈ। ਫਿਰ ਮੰਮੀ ਕੰਧਾ ਨਾ ਵੱਜਦੀ, ਫਿਰ ਡੈਡੀ ਗਾਹਾਂ ਹੋ ਗਏ ਬੜੇ, ਕਹਿੰਦਾ ਬਸ ਥੈਂਕ
ਯੂ। ਲਓ ਜੀ ਫਿਰ ਇਹਨਾਂ ਨੇ ਤਾਂ ਦੁਸਹਿਰਾ ਆਪਦੇ ਹਿਸਾਬ ਨਾਲ ਮਨਾ ਦਿੱਤਾ। ਅਗਲੇ ਦਿਨ ਫਿਰ ਮੰਮੀ ਨੇ ਨੀ ਤੁਹਾਡਾ ਸਾਰਿਆਂ ਦਾ ਦੁਸਹਿਰਾ ਮਨਾਇਆ ਵੀ ਹੈ, ਰਾਤ ਆ ਕੀ ਕੀਤਾ ਤੁਸੀਂ ਹੈ। ਚਲੋ ਬਹੁਤ ਵਧੀਆ ਜੀ, ਦੁਸਹਿਰੇ ਵਾਲੇ ਦਿਨ ਵਾਕਈ ਘਰਾਂ ਦੇ ਵਿੱਚ ਮੁਰਗਾ ਜਾਂ ਬੱਕਰਾ ਤਾਂ ਬਣਦਾ ਹੀ ਹੁੰਦਾ ਨਾ, ਕਿਉਂਕਿ ਪਿੰਡਾਂ ਦੇ ਵਿੱਚ ਮੋਸਟਲੀ ਇਸ ਦਿਨ ਦਾ ਮੋਸਟਲੀ ਲੋਕ ਜ਼ਿਆਦਾ ਲੋਕ ਆ ਜਿਹੜੇ ਉਹ ਮੀਟ ਜਾਂ ਚਿਕਨ ਖਾਂਦੇ ਆ ਖਾਂਦੇ ਆ। ਤੇ ਬਾਕੀ ਫਿਰ ਦੇਖਦੇ ਹਾਂ ਜੀ, ਅੱਗੇ ਮੇਰੀ ਭੈਣ ਕੁਲਦੀਪ ਕੌਰ ਵੀ ਪ੍ਰੋਗਰਾਮ ਵਿੱਚ ਆ ਗਈ ਆ, ਕਹਿੰਦੇ ਅੱਜ ਮੈਂ ਜੋਬ ਤੇ ਵੀ ਨਹੀਂ ਗਈ ਤੇ ਅਲਾਰਮ ਵੀ ਨਹੀਂ ਵੱਜਿਆ, ਕਹਿੰਦੇ ਸੁੱਤੀ ਰਹਿ ਗਈ। ਲਾਸਟ ਨਾਈਟ ਕਹਿੰਦੇ ਸੌਂਦੇ ਸੌਂਦੇ 2 ਵੱਜ ਗਏ, ਉਹਨਾਂ ਦੇ ਮੰਮੀ ਜੀ ਹੁਣੀ ਆਏ ਹੋਏ ਨੇ ਤੇ ਉਹਨਾਂ ਨਾਲ ਗੱਲਾਂ ਕਰਦੇ ਰਹੇ ਤੇ ਦੇਰ ਰਾਤ ਤੱਕ। ਕਹਿੰਦੇ ਫਿਰ ਸੁਬਹਾ ਉੱਠ ਨੀ ਹੋਇਆ ਤੇ ਉੱਠਦੇ ਹੀ ਕਹਿੰਦੇ ਹਰਮਨ ਰੇਡੀਓ ਸੁਣਿਆ। ਬਹੁਤ ਵਧੀਆ ਗੱਲ ਹੈ ਕੁਲਦੀਪ, ਮੰਮੀ ਹੁਣੀ ਆਏ ਆ, ਖੂਬ ਲਾਹ ਲੈਣਾ ਚਾਹੀਦਾ ਵਾ ਜੀ ਉਹਨਾਂ ਦਾ। ਤੇ ਇਹੀ ਟਾਈਮ ਹੁੰਦਾ ਜੀ, ਜਿੰਨੇ ਟਾਈਮ ਲਈ ਵੀ ਆਏ ਆ ਉਹਨਾਂ ਦੇ ਹੱਥਾਂ ਦੀਆਂ ਬਣੀਆਂ ਖਾਣੀਆਂ ਤੇ ਉਹਨਾਂ ਤੋਂ ਪਿੰਡ ਦੀਆਂ ਪਿਆਰੀਆਂ ਪਿਆਰੀਆਂ ਗੱਲਾਂ, ਵਧੀਆ ਗੱਲਾਂ ਸੁਣਨੀਆਂ ਤੇ ਆਪਣੇ ਬਚਪਨ ਦੀਆਂ ਗੱਲਾਂ ਸੁਣਨੀਆਂ ਖਾਸ ਤੌਰ ਤੇ ਵਧੀਆ ਲੱਗਦਾ। ਜਦੋਂ ਘਰ ਦੇ ਹੁੰਦੇ ਕਹਿੰਦੇ ਹੁੰਦੇ ਨਾ ਕਿ ਸ਼ੁਰੂ ਤੇ ਏਦਾਂ ਦੀ ਸੀਗੀ, ਬਾਹਲੀ ਲੜਾਕੀ ਸੀ ਜਾਂ ਬਾਹਲੀ ਬੀਬੀ ਕੁੜੀ ਸੀਗੀ, ਹਰੇਕ ਗੱਲ ਮੰਨ ਲੈਂਦੀ ਹੁੰਦੀ ਸੀ ਹਨਾ। ਤੇ ਵਧੀਆ ਲੱਗਦਾ ਹੁੰਦਾ ਇਹ ਗੱਲਾਂ ਸੁਣਨੀਆਂ ਤੋਂ, ਏਦਾਂ ਲੱਗਦਾ ਹੁੰਦਾ ਕਿ ਜਿਵੇਂ ਫਿਰ ਅਸੀਂ ਉਸੇ ਤਰ੍ਹਾਂ ਬਚਪਨ ਦੇ ਵਿੱਚ ਹੀ ਚਲੇ ਗਏ। ਸੋ ਕੋਈ ਗੱਲ ਨੀ ਜੀ, ਨੋ ਪ੍ਰੋਬਲਮ, ਕਿਸੇ ਦਿਨ ਆਂਟੀ ਨੂੰ ਮਿਲਣ ਦਾ ਮੌਕਾ ਮਿਲਿਆ ਤਾਂ ਆਪਾਂ ਜ਼ਰੂਰ ਮਿਲਾਂਗੇ ਕੁਲਦੀਪ ਪ੍ਰੋਗਰਾਮ ਦੇ ਵਿੱਚ ਆਉਣ ਲਈ। ਬਹੁਤ ਬਹੁਤ ਥੈਂਕ ਯੂ। ਤੇ ਕੋਈ ਗੱਲ ਨੀ, ਜਿਹੜੀ ਤੁਸੀਂ ਸਾਨੂੰ ਰੀਸ ਭੇਜੀ ਸੀ ਨਾ ਲਾ ਕੇ ਨਕਲ, ਅੱਜ ਅਸੀਂ ਉਹ ਪ੍ਰੋਗਰਾਮ ਦੇ ਵਿੱਚ ਪਲੇ ਕਰ ਦਿੱਤੀ ਆ ਤੇ ਗੈਸ ਕਈਆਂ ਨੂੰ ਪਤਾ ਲੱਗ ਵੀ ਗਿਆ ਤੇ ਕਈਆਂ ਨੂੰ ਫਿਰ ਥੋੜੀ ਜਿਹੀ ਪਰਚੀ ਦੇਣੀ ਪਈ ਪਰ ਲੱਗ ਗਿਆ ਜੀ ਪਤਾ ਪ੍ਰੋਗਰਾਮ ਚ। ਅੱਗੇ ਵੀ ਦੇਖਦੇ ਹਾਂ ਜੀ, 10 ਵੱਜ ਚੁੱਕਿਆ ਤੇ ਕੰਮ ਤੇ ਵੀ ਜਾਣਾ ਵਾ, ਪ੍ਰੋਗਰਾਮ ਖਤਮ ਕਰਨ ਦਾ ਟਾਈਮ ਵੀ ਹੋ ਚੁੱਕਾ ਵਾ ਤੇ ਗਾਣੇ ਵੀ ਆਪਾਂ ਤੁਹਾਨੂੰ ਜ਼ਰੂਰ ਸੁਣਾਉਣੇ ਆ। ਪਰ ਹਾਂ, ਸਾਂਝੀ ਦੀ ਗੱਲ ਵਿੱਚ ਵਿਚਾਲੇ ਹੀ ਰਹਿ ਗਈ ਤੇ ਜਦੋਂ ਅਸੀਂ ਸਾਂਝੀ ਤਾਰਨ ਜਾਂਦੇ ਸੀ ਤਾਂ ਪਾਣੀ ਦੇ ਵਿੱਚ ਗਾਂ ਜਾ ਕੇ ਡੂੰਘੇ ਜੇ ਥਾਂ ਤੇ ਜਾ ਕੇ ਨਾ ਅਸੀਂ ਉਹ ਦੀਵੇ ਤਾਰਦੇ ਹੁੰਦੇ ਸੀ ਤੇ ਜਦੋਂ ਫਿਰ ਦੀਵਿਆਂ ਦੀ ਲੋੜ ਆ ਜਿਹੜੀ ਲੜੀ ਬਣ ਜਾਂਦੀ ਹੁੰਦੀ ਸੀ ਨਾ ਇੱਕ ਤੋਂ ਇੱਕ, ਕਿਉਂਕਿ ਇਕੱਲਾ ਇੱਕ ਘਰ ਤਾਂ ਹੁੰਦਾ ਨੀ ਸੀ, ਤਕਰੀਬਨ ਸਾਰਾ ਪਿੰਡ ਹੀ ਹੁੰਦਾ ਸੀਗਾ ਕਿ ਜਿਹੜੇ ਉੱਥੇ ਜਾ ਕੇ ਮਤਲਬ ਸਾਂਝੀ ਤਾਰ ਕੇ ਆਉਂਦੇ ਹੁੰਦੇ ਸੀਗੇ। ਏਦਾਂ ਉੱਥੇ ਜਿੱਥੇ ਵੀ ਜਾਂ ਦਰਿਆ ਤੇ ਜਾਂ ਨਹਿਰ ਤੇ ਜਦੋਂ ਅਸੀਂ ਸਾਂਝੀ ਤਾਰਨ ਜਾਂਦੇ ਹੁੰਦੇ ਸੀ ਨਾ, ਉੱਥੇ ਇੱਦਾਂ ਲੱਗਦਾ ਹੁੰਦਾ ਸੀ ਜਿਵੇਂ ਕੋਈ ਮੇਲਾ ਲੱਗਾ ਹੁੰਦਾ ਵਾ। ਇੱਕ ਤਾਂ ਦੀਵਿਆਂ ਦੀ ਜਗਮਗਾਹਟ ਤੇ ਜਿਹੜੀ ਰੋਸ਼ਨੀ ਨਾਲ ਲੈ ਕੇ ਜਾਂਦੇ ਸੀਗੇ ਉਹ ਸਾਰਾ ਕੁਛ ਦੇਖ ਕੇ ਇੰਨਾ ਵਧੀਆ ਲੱਗਦਾ ਹੁੰਦਾ ਸੀਗਾ। ਕਈ ਲੋਕ ਪਟਾਕੇ ਵੀ ਨਾਲ ਲਿਜਾਂਦੇ ਸੀ, ਪਟਾਕੇ ਚਲਾਏ ਜਾਂਦੇ ਸੀ ਤੇ ਜਦੋਂ ਅਸੀਂ ਸਾਂਝੀ ਤਾਰ ਦਿੰਦੇ ਸੀ, ਸਾਂਝੀ ਤਾਰਨ ਗਏ ਵੀ ਅਸੀਂ ਗੀਤ ਗਾਉਂਦੇ ਜਾਂਦੇ ਹੁੰਦੇ ਸੀ, ਬੜਾ ਵਧੀਆ ਗੀਤ ਗਾਉਂਦੇ ਹੁੰਦੇ ਸੀਗੇ। ਤੇ ਇੱਕ ਅਸੀਂ ਗਾਉਂਦੇ ਹੁੰਦੇ ਸੀਗੇ, ਲੱਡੂ ਖਾ ਲਓ, ਬਰਫੀ ਖਾ ਲਓ, ਬਿਸਕਟ ਖਾ ਲਓ, ਬੋਲੇ ਨੀ ਘਰ ਚ ਕਲੇਸ਼ ਪੈ ਗਿਆ, ਸਾਡਾ ਜੇਠ ਨਾ ਜਠਾਣੀ ਨਾਲ ਬੋਲੇ। ਸੋ ਬਹੁਤ ਰਿਸ਼ਤਿਆਂ ਦੇ ਬਾਰੇ ਵੀ ਉਹ ਗੀਤ ਗਾਏ ਜਾਂਦੇ ਸੀਗੇ ਤੇ ਬੜੇ ਵਧੀਆ ਹੁੰਦੇ ਸੀ। ਕੀ ਕਹਿੰਦੇ ਹੁੰਦੇ ਸੀਗੇ, ਆਉਂਦੀ ਕੁੜੀਏ ਜਾਂਦੀ ਕੁੜੀਏ, ਨਹੀਂ ਚੱਕ ਲਿਆ ਬਾਜ਼ਾਰ ਵਿੱਚ ਰਿਓੜੀ ਨੀ, ਅਸੀਂ ਕਿਹੜਾ ਨਿੱਤੇ ਆਵਣਾ, ਅੱਜ ਖੋਲਦੇ ਮੱਥੇ ਦੀ ਤਿਉੜੀ। ਸੋ ਜਦੋਂ ਕਿਸੇ ਦੇ ਘਰ ਕੋਲ ਦੀ ਲੰਘਣਾ ਤਾਂ ਉਹਨੂੰ ਚਾਹ ਲਈ ਬੰਗਾ, ਉਹਨੂੰ ਨਾ ਚਾਹ ਲਈ ਜਿੱਦਾਂ ਟੋਟਕਾ ਜਾਂ ਕੋਈ ਮੇਹਣਾ ਜਿਹਾ ਮਾਰ ਕੇ ਜਾਂਦੇ ਹੁੰਦੇ ਸੀਗੇ ਕਿ ਵੀ ਅੱਜ ਤੂੰ ਹੁਣ ਮੱਥੇ ਦੀ ਤਿਉੜੀ ਖੋਲਦੇ, ਅਸੀਂ ਕਿਹੜਾ ਇੱਧਰ ਨੂੰ ਤੇਰੇ ਘਰ ਦੇ ਮੂਹਰੇ ਨਿੱਤ ਨਿੱਤ ਇੱਕ ਜਾਂ ਕਹਿੰਦੇ ਹੁੰਦੇ ਸੀਗੇ ਸੋਨੇ ਦੀ ਪੰਜਾਲੀ ਘੁੰਗਰੂ ਲਮਕਣ ਪਾਲੂ ਪਾਲੀ ਵੇ ਆਜੋ ਵੀਰੋ ਹਾਲ ਛੱਡ ਕੇ ਸਾਥੋਂ ਮਾਮਲਾ ਮੰਗੇ ਪਟਵਾਰੀ। ਤੋਂ ਏਦਾਂ ਦੇ ਬਹੁਤ ਸਾਰੇ ਗੀਤ ਹੁੰਦੇ ਸੀ ਜਿਹੜੇ ਕਿ ਅਸੀਂ ਜਾਂਦੇ ਜਾਂਦੇ ਗਾਉਂਦੇ ਹੁੰਦੇ ਸੀਗੇ ਤੇ ਅੱਜ ਵੀ ਕਿਤੇ ਉਹ ਸਾਰੀਆਂ ਯਾਦਾਂ ਉਹ ਸਾਰੀਆਂ ਗੱਲਾਂ ਸਾਰਾ ਕੁਛ ਅੱਜ ਵੀ ਚੇਤਿਆਂ ਦੇ ਵਿੱਚ ਚੇਤੇ ਆ ਤੇ ਮੈਂ ਚਾਹੁੰਦੀ ਵੀ ਨੀ ਕਿ ਇਹਨਾਂ ਸਾਰੀਆਂ ਗੱਲਾਂ ਨੂੰ ਇਹਨਾਂ ਨੂੰ ਮੈਂ ਭੁੱਲਾਂ ਕਦੇ ਵੀ ਨੀ ਹਨਾ। ਸੋ ਬੜਾ ਵਧੀਆ ਲੱਗਦਾ ਵਾ ਜੀ ਇਹ ਸਾਰੀਆਂ ਗੱਲਾਂ ਯਾਦ ਕਰਕੇ ਤੇ ਫਿਰ ਜਦੋਂ ਅਸੀਂ ਉੱਥੇ ਸਾਂਝੀ ਤਾਰ ਦਿੰਦੇ ਸੀ ਫਿਰ ਸ਼ੁਰੂਆਤ ਹੁੰਦੀ ਸੀ ਜੀ ਉੱਥੇ ਕੀੜਿਆਂ ਦਾ ਭੌਣ ਲੱਭਦੇ ਹੁੰਦੇ ਸੀ ਕੀੜਿਆਂ ਦੇ ਭੌਣ ਤੇ ਚੌਲ ਪਾ ਕੇ ਆਈਦੇ ਹੁੰਦੇ ਸੀ। ਮੈਨੂੰ ਨੀ ਪਤਾ ਉਹਦਾ ਰੀਜ਼ਨ ਕੀ ਸੀ ਉਹਦੇ ਪਿੱਛੇ ਕੀ ਲੌਜਿਕ ਸੀ ਪਰ ਉੱਥੇ ਕੀੜਿਆਂ ਦੇ ਭੌਣ ਦੇ ਉੱਪਰ ਚੌਲ ਅਸੀਂ ਜ਼ਰੂਰ ਪਾ ਕੇ ਆਉਂਦੇ ਸੀ ਸੱਤ ਇੱਦਾਂ ਮਤਲਬ ਕਿ ਉਹ ਕੱਢ ਕੇ ਨਾ ਢੇਰੀਆਂ ਜਿਹੀਆਂ ਬਣਾ ਕੇ ਉਹਨਾਂ ਦੇ ਉੱਪਰ ਤੇ ਫਿਰ ਪਾਉਂਦੇ ਹੁੰਦੇ ਸੀ ਜੀ ਗਿੱਧਾ ਅਸੀਂ ਉੱਥੇ ਗਿੱਧਾ ਪਾ ਕੇ ਫਿਰ ਵਾਪਸ ਘਰਾਂ ਨੂੰ ਆਉਣਾ ਤੇ ਫਿਰ ਜੋ ਸਾਨੂੰ ਨਾਲ ਉੱਥੇ ਖਾਣ ਪੀਣ ਨੂੰ ਮਿਲਿਆ ਹੁੰਦਾ ਸੀ ਫਿਰ ਅਸੀਂ ਆਉਂਦੇ ਹੋਏ ਖਾ ਪੀ ਕੇ ਤੇ ਚਲੋ ਘਰ ਆ ਕੇ ਚਾਹ ਪਾਣੀ ਪੀਣਾ। ਸੋ ਉਹ ਦਿਨ ਸਾਡਾ ਇੱਦਾਂ ਲੰਘਦਾ ਹੁੰਦਾ ਸੀ। ਸਾਡੇ ਮਾਲਵੇ ਦੇ ਵਿੱਚ ਤਾਂ ਜੌਂ ਵੀ ਟੰਗਦੇ ਆ ਭਰਾਵਾਂ ਦੀ। ਹੁਣ ਤੁਸੀਂ ਕਹੋਗੇ ਉਹ ਕੀ ਹੁੰਦਾ, ਜਿਸ ਤਰ੍ਹਾਂ ਰੱਖੜੀ ਦਾ ਤਿਉਹਾਰ ਹੁੰਦਾ ਵਾ ਉਸੇ ਦਿਨ ਹੀ ਉਸੇ ਤਰ੍ਹਾਂ ਹੀ ਜੌਂ ਦਾ ਹੁੰਦਾ। ਰੱਖੜੀ ਗੁੱਟ ਤੇ ਬੰਨਦੇ ਆ ਤੇ ਜਿਹੜੇ ਜੌਂ ਆ ਜਿਨ੍ਹਾਂ ਦੇ ਤਾਂ ਬਾਲ ਰੱਖੇ ਉਹਨਾਂ ਦੇ ਜੂੜੇ ਦੇ ਵਿੱਚ ਫਸਾ ਦਿੱਤੇ ਜਾਂਦੇ ਸੀ, ਟੰਗੇ ਜਾਂਦੇ ਸੀ ਤੇ ਜਿਨ੍ਹਾਂ ਦੇ ਜੂੜਾ ਨਹੀਂ ਰੱਖਿਆ ਉਹਨਾਂ ਦੇ ਕੰਨ ਦੇ ਪਿੱਛੇ ਇੱਦਾਂ ਟੰਗ ਦਿੱਤੇ ਸੀਗੇ। ਉਹ ਵੀ ਇੱਕ ਸ਼ਗਨ ਹੁੰਦਾ ਸੀ, ਚਾਹੇ ਇੱਕ ਦੋ ਮਿੰਟ ਲਈ ਹੁੰਦਾ ਸੀ। ਭੈਣਾਂ ਭਰਾਵਾਂ ਦੇ ਜੌਂ ਬੰਨਦੀਆਂ ਸੀ ਜਾਂ ਜੌਂ ਟੰਗਦੀਆਂ ਸੀਗੀਆਂ। ਸੋ ਸਾਡੇ ਮਾਲਵੇ ਦੇ ਵਿੱਚ ਤਾਂ ਇਹ ਰੀਤ ਸੀ ਜਿਹੜੀ ਕਿ ਅੱਜ ਤੱਕ ਸਾਡੇ ਘਰਾਂ ਦੇ ਵਿੱਚ ਚੱਲੀ ਆ ਰਹੀ ਆ ਤੇ ਅੱਜ ਤੱਕ ਅਸੀਂ ਇਹਨਾਂ ਚੀਜ਼ਾਂ ਨੂੰ ਮਾਣਦੇ ਹਾਂ। ਤੇ ਤੁਹਾਡੇ ਏਰੀਏ ਦੇ ਵਿੱਚ ਕਿੱਦਾਂ ਕਿੱਦਾਂ ਦਾ ਵਾ ਉਹ ਫਿਰ ਤੁਸੀਂ ਹੁਣ ਸਾਨੂੰ ਆਪ ਹੀ ਦੱਸ ਦਿਓ। ਤੇ ਲਓ ਫਿਰ ਇੱਕ ਗਾਣਾ ਰਹਿੰਦਾ ਵਾ ਜੀ, ਜਿੱਦਾਂ ਮੈਂ ਤੁਹਾਨੂੰ ਕਿਹਾ ਸੀਗਾ ਕਿ ਅੱਜ ਪਹਿਲੀਆਂ ਫਰਮਾਇਸ਼ਾਂ ਤੁਹਾਡੀਆਂ ਡੀਜੇ ਉੱਤੇ ਹੀਰ। ਸੋ ਡੀਜੇ ਉੱਤੇ ਹੀਰ ਗਾਣੇ ਦੀ ਫਰਮਾਇਸ਼ ਆਈ ਸੀ, ਸੁਣਦੇ ਹਾਂ ਜੀ ਇਹ ਗਾਣਾ। ਪਰ ਜਾਣ ਤੋਂ ਪਹਿਲਾਂ ਫਿਰ ਮੈਂ ਤੁਹਾਨੂੰ ਆਪਣਾ ਪਸੰਦ ਦਾ ਗਾਣਾ ਵੀ ਜ਼ਰੂਰ ਸੁਣਾ ਕੇ ਚਾਹੂੰਗੀ। ਤੇ ਮਿਲਦੇ ਹਾਂ ਜੀ ਇਸ ਗੀਤ ਤੋਂ ਬਾਅਦ।
ਕਿੱਥੇ ਰਹਿ ਗਿਆ ਵਿਆਹ ਦਾ ਗੇੜਾ ਇੱਕ ਲਾ ਜਾ, ਬਣ ਗਿਆ ਮੇਰਾ ਬਿਜਲੀ ਸਰੀਰ ਮੁੰਡਿਆ, ਗਿਆ ਮੇਰਾ ਬਿਜਲੀ ਸਰੀਰ ਮੁੰਡਿਆ, ਤੇਰੀ ਡੀਜੇ ਉੱਤੇ ਨੱਚਦੀ ਏ।
ਚੱਕਵਾ ਜਾ ਲਾ ਕੇ ਥੋੜਾ ਮੂੜ ਜਾ ਬਣਾ ਕੇ, ਤੇਰੇ ਨਾਲ ਤੇ ਮੁੰਡਾ ਮਾਰੂ ਲਲਕਾਰ ਜੱਟੀਏ, ਨਾਲ ਤੇ ਮੁੰਡਾ ਮਾਰੂ ਲਲਕਾਰ ਜੱਟੀਏ, ਅੱਜ ਕਿਨੂੰ ਤੇਰੇ ਲੱਕ ਦੇ ਪਜਾਮਾ ਮੁੱਛੀ ਖੜੀ ਹੋਈ ਏ, ਆ ਜਾ ਵੇਖ ਲੈ ਜਵਾਨੀ ਸਾਨੂੰ ਚੜੀ ਹੋਈ ਏ, ਕਾਲਾ ਕੁੜਤਾ ਪਜਾਮਾ ਮੁੱਛੀ ਖੜੀ ਹੋਈ ਏ,
जा डुली जानी मैं तेरे बिना नचना मैं भूली जानी मैं नको नक परी आ जा डुली जानी मैं तेरे बिना नचना मैं भूली जानी आज मार जा टिकाने उत्ते तेरे मुंडे आ जा टिकाने उत्ते तेरे मुंडे तेरी डीजे उत्ते नच दिए
ਜੀ ਗਾਣਾ ਸੁਣ ਰਹੇ ਸੀ ਤੁਸੀਂ ਡੀਜੇ ਉੱਤੇ ਹੀਰ ਤੇ ਗਾਣੇ ਦੀ ਫਰਮਾਇਸ਼ ਸਾਨੂੰ ਕੀਤੀ ਸੀ ਹਰਮੀਤ ਸਿੰਘ ਚਾਨਾਬਾ ਜੀ ਨੇ ਤੇ ਉਹਨਾਂ ਨੇ ਥੈਂਕ ਯੂ ਵੀ ਕਰ ਦਿੱਤਾ ਕਹਿੰਦੇ ਥੈਂਕ ਯੂ ਜੀ ਮੇਰਾ ਗੀਤ ਪਲੇ ਕਰਨ ਦੇ ਲਈ ਹਾਂਜੀ ਬਾਜੀ ਹੁਣ ਡੀਜੇ ਤੇ ਨੱਚਣਾ ਮੈਂ ਬੋਲੀਆਂ ਬਾਲੀਆਂ ਪਾਉਣੀਆਂ ਤਾਂ ਭੁੱਲ ਹੀ ਗਈਆਂ ਹਨਾ ਚਲੋ ਕੋਈ ਗੱਲ ਨੀ ਜੀ ਗਾਣਾ ਬਹੁਤ ਸੋਹਣਾ ਸੀਗਾ ਵਧੀਆ ਗੱਲ ਆ ਤੇ ਡੈਡੀਕੇਟ ਕਿਹਨੂੰ ਕੀਤਾ ਸੀ ਮੈਨੂੰ ਲੱਗਦਾ ਜੀ ਆਪਣੀ ਫੈਮਿਲੀ ਨੂੰ ਮਿਸ ਕਰਦੇ ਨੇ ਇਸ ਲਈ ਗਾਣਾ ਡੈਡੀਕੇਟ ਕੀਤਾ ਸੀ ਇਹਨਾਂ ਨੇ ਆਪਣੇ ਨਾਲ ਦੀ ਨੂੰ ਸੋ ਬਹੁਤ ਸੋਹਣਾ ਗਾਣਾ ਸੀਗਾ ਜੀ ਥੈਂਕ ਯੂ ਪ੍ਰੋਗਰਾਮ ਦੇ ਵਿੱਚ ਸ਼ਾਮਲ ਹੋਣ ਦੇ ਲਈ ਲਓ ਜੀ ਫਿਰ ਦੁਸਹਿਰੇ ਦਾ ਤਿਉਹਾਰ ਤਾਂ ਆਪਾਂ ਸਾਰਿਆਂ ਨੇ ਮਨਾ ਲਿਆ ਵਾ ਕਿਉਂਕਿ ਇਹ ਸਿਰਫ ਕਹਿੰਦੇ ਹੁੰਦੇ ਆ ਨਾ ਕਿ ਇਸ ਦਿਨ ਨੇਕੀ ਆ ਜਿਹੜੀ ਉਹ ਬਦੀ ਤੇ ਜਿੱਤੀ ਸੀ ਤੇ ਨਾਲ ਹੀ ਜੀ ਇਸ ਦਿਨ ਗਵਾਲੀਅਰ ਦੇ ਕਿਲੇ ਦੇ ਵਿੱਚੋਂ ਸ੍ਰੀ ਗੁਰੂ ਹਰਗੋਬਿੰਦ ਜੀ 55 ਕੈਦੀ ਰਾਜਿਆਂ ਦੇ ਨਾਲ ਬਾਹਰ ਆਏ ਸੀ ਸੋ ਉਹਨਾਂ ਦੇ ਆਉਣ ਦੀ ਖੁਸ਼ੀ ਦੇ ਵਿੱਚ ਵੀ ਇਹ ਜਿਹੜਾ ਤਿਉਹਾਰ ਆਈ ਥਿੰਕ ਮਨਾਇਆ ਜਾਂਦਾ ਵਾ ਜੇ ਮੈਂ ਗਲਤ ਨਾ ਹੋਵਾਂ ਤਾਂ ਤੇ ਜੇ ਗਲਤ ਹੋਇਆ ਤਾਂ ਤੁਸੀਂ ਖੁਦ ਹੀ ਸਾਰੇ ਜਾਣਦੇ ਹੋ ਦਰੁਸਤ ਕਰ ਲਿਓ ਹਨਾ ਹੁਣ ਮੈਨੂੰ ਮੈਸੇਜ ਲਿਖ ਕੇ ਨਾ ਭੇਜ ਦਿਓ ਬਸ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਆ ਮੈਂ ਵੀ ਫਾਈਂਡ ਆਊਟ ਕਰੂੰ ਮੈਨੂੰ ਵੀ ਹੁਣੀ ਮੇਰੇ ਦਿਮਾਗ ਦੇ ਵਿੱਚ ਆਇਆ ਤਾਂ ਸੋਚਿਆ ਤੁਹਾਡੇ ਸਾਰਿਆਂ ਨਾਲ ਸ਼ੇਅਰ ਕਰ ਲਵਾਂ ਕਿਉਂਕਿ ਪ੍ਰੋਗਰਾਮ ਦੇ ਵਿੱਚ ਜਾਣ ਦਾ ਟਾਈਮ ਹੋ ਚੁੱਕਾ ਬਾਕੀ ਹੁਣ ਸ਼ਹਿਰਾਂ ਦੇ ਵਿੱਚ ਰਾਮਲੀਲਾ ਮਨਾਈ ਜਾਂਦੀ ਆ ਜੀ ਦੁਸਹਿਰੇ ਤੋਂ ਕੁਝ ਦਿਨ ਪਹਿਲਾਂ ਸੋ ਇਸ ਤਰ੍ਹਾਂ ਦੀਆਂ ਸਾਰੀਆਂ ਝਾਕੀਆਂ ਨਿਕਲਦੀਆਂ ਨੇ ਉਸੇ ਤਰ੍ਹਾਂ ਦੇ ਕਿਰਦਾਰ ਆ ਜਿਹੜੇ ਨਿਭਾਏ ਜਾਂਦੇ ਆ ਤੇ ਇੱਕ ਦਿਨ ਫਿਰ ਜਿਹੜਾ ਲਾਸਟ ਦੇ ਦੁਸਹਿਰੇ ਵਾਲੇ ਦਿਨ ਇੱਕ ਖੁੱਲੇ ਗਰਾਊਂਡ ਦੇ ਵਿੱਚ ਜਿੱਥੇ ਕਿ ਸਾਰਿਆਂ ਦੇ ਇੱਦਾਂ ਬਣਾਏ ਹੁੰਦੇ ਆ ਜੀ ਬੁੱਤ ਰਾਵਣ ਦਾ ਰਾਮ ਦਾ ਤੇ ਉਸੇ ਤਰ੍ਹਾਂ ਸਾਰੀਆਂ ਝਾਕੀਆਂ ਪਲੇ ਕੀਤੀਆਂ ਜਾਂਦੀਆਂ ਤੇ ਅਖੀਰ ਦੇ ਵਿੱਚ ਉਹਨਾਂ ਪੁਤਲਿਆਂ ਨੂੰ ਅੱਗ ਲਾਈ ਜਾਂਦੀ ਆ ਤੇ ਜਿਵੇਂ ਕਿ ਵਿਸ਼ਵਾਸ ਕੀਤਾ ਜਾਂਦਾ ਕਿ ਅਗਰ ਉਹ ਰਾਵਣ ਦੇ ਜਿਹੜਾ ਪੁਤਲਾ ਉਹਦੇ ਚ ਕੋਈ ਲੱਕੜ ਜਾਂ ਜੋ ਵੀ ਆ ਮਤਲਬ ਕਿ ਛੋਟਾ ਜਿਹਾ ਤੀਲਾ ਚੱਕ ਕੇ ਕੁਛ ਘਰੇ ਲਿਆ ਜਾਵੇ ਤਾਂ ਉਹਨੂੰ ਸ਼ੁੱਧ ਮੰਨਿਆ ਜਾਂਦਾ ਵਾ ਉਹ ਵੀ ਦੇ ਪਿੱਛੇ ਮੈਨੂੰ ਲੱਗਦਾ ਸ਼ਾਇਦ ਇੱਕ ਲੌਜਿਕ ਇਹ ਹੋ ਸਕਦਾ ਵਾ ਕਿਉਂਕਿ ਬੇਸ਼ੱਕ ਰਾਵਣ ਜੋ ਵੀ ਮਰਜੀ ਸੀ ਪਰ ਉਹ ਇੱਕ ਬਹੁਤ ਹੀ ਜ਼ਿਆਦਾ ਬੁੱਧੀਮਾਨ ਰਾਜਾ ਸੀ ਉਹ ਬਹੁਤ ਹੀ ਵਿਦਵਾਨ ਸੀ ਇਸ ਗੱਲ ਨੂੰ ਅਸੀਂ ਕੋਈ ਵੀ ਨਕਾਰ ਨਹੀਂ ਸਕਦੇ ਤੇ ਚਲੋ ਕੋਈ ਗੱਲ ਨੀ ਸੀ ਉਸਨੂੰ ਨਿਕਾਲ ਨਹੀਂ ਸਕਦੀ ਸੋ ਕਿਤੇ ਨਾ ਕਿਤੇ ਸ਼ਾਇਦ ਲੋਕਾਂ ਦਾ ਵਿਸ਼ਵਾਸ ਹੁੰਦਾ ਵਾ ਨਾ ਕਿ ਕਹਿੰਦੇ ਹੁੰਦੇ ਆ ਕਿ ਕਈ ਵਾਰੀ ਪੱਥਰ ਨਾਲ ਲੱਗ ਕੇ ਸੋਨਾ ਵੀ ਹੈ ਸੋਨੇ ਨਾਲ ਲਾ ਕੇ ਪੱਥਰ ਵੀ ਤਰ ਜਾਂਦਾ ਕੁਛ ਏਦਾਂ ਦੀ ਕਹਾਵਤ ਪੌਦੇ ਹੁੰਦੇ ਆ ਸੋ ਕਿਤੇ ਨਾ ਕਿਤੇ ਸ਼ਾਇਦ ਉਹਨਾਂ ਦਾ ਇਹ ਹੋਊਗਾ ਕਿ ਅਗਰ ਕਿਸੇ ਵਿਦਵਾਨ ਇਨਸਾਨ ਦੀ ਕੋਈ ਅਕੀਰਤੀ ਜਾਂ ਸਮਥਿੰਗ ਕੁਛ ਘਰੇ ਲਿਆਵੇ ਤਾਂ ਸ਼ਾਇਦ ਇਹਦੇ ਨਾਲ ਕੁਛ ਫਰਕ ਪੈਂਦਾ ਹੋਵੇ ਸੋ ਇਹ ਸਾਰੀਆਂ ਜੀ ਇੱਕ ਵਹਿਮ ਭਰਮ ਸੀਗੇ ਇੱਦਾਂ ਦਾ ਕੁਛ ਨਹੀਂ ਹੁੰਦਾ ਗਾ ਪਰ ਮੇਨ ਗੱਲ ਇਹ ਹੁੰਦੀ ਆ ਕਿ ਸੋਹਣੇ ਸੋਹਣੇ ਕੱਪੜੇ ਪਾ ਕੇ ਉਸ ਦਿਨ ਬਹੁਤ ਸੋਹਣੀਆਂ ਸੋਹਣੀਆਂ ਮਠਿਆਈਆਂ ਮਿਲਦੀਆਂ ਵੈਸੇ ਸਾਡੇ ਵੱਲ ਤਾਂ ਜਦੋਂ ਭੈਣਾਂ ਜੋਂ ਟੰਗ ਦੀਆਂ ਪੈਸੇ ਵੀ ਮਿਲਦੇ ਹੁੰਦੇ ਆ ਸੋ ਕਿਤੇ ਨਾ ਕਿਤੇ ਸਾਰਿਆਂ ਦੇ ਲਈ ਇਹ ਜਿਹੜਾ ਤਿਉਹਾਰ ਹੁੰਦਾ ਬੜਾ ਹੀ ਖੁਸ਼ੀਆਂ ਵਾਲਾ ਤਿਉਹਾਰ ਹੁੰਦਾ ਵਾ ਤੇ ਹੁਣ ਪ੍ਰੋਗਰਾਮ ਦੇ ਵਿੱਚ ਮੈਨੂੰ ਵੀ ਜਾਣਾ ਪੈਣਾ ਕਿਉਂਕਿ ਕੰਮ ਤੇ ਜਾਣ ਵਾਲਾ ਜਿਹੜਾ ਮੇਰਾ ਟਾਈਮ ਆ ਜੀ ਉਹ ਹੋ ਚੁੱਕਾ ਵਾ ਤੇ ਇੱਧਰ ਸਾਡੇ ਕੋਲ ਮੈਸੇਜ ਹੋਰ ਆ ਗਿਆ ਜੀ ਮਹਿੰਦਰ ਸਿੰਘ ਹਾਂਸ ਕਹਿੰਦੇ ਸਤਿ ਸ੍ਰੀ ਅਕਾਲ ਜੀ ਸੋਰੀ ਆਮ ਲੇਟ ਟੂਡੇ ਡੀਜੇ ਵਾਲਾ ਸੌਂਗ ਵਾਜ ਨਾਈਸ ਹੋ ਵੈ ਸਿੰਗਰ ਸਿੰਗਰ ਹੁਣ ਤੁਹਾਨੂੰ ਕੌਣ ਦੱਸੀਏ ਦੱਸੀਏ ਜੀ ਸਿੰਗਰ ਕੌਣ ਜ਼ਰੂਰ ਦੱਸਾਂਗੇ ਤੁਸੀਂ ਜ਼ਰੂਰ ਸੁਣਿਓ ਜੀ ਇਸ ਗੀਤ ਨੂੰ ਗਾਇਆ ਸੀ ਜੀ ਹਰਭਜਨ ਸ਼ੇਰਾ ਉਹਨਾਂ ਨੇ ਲਿਖ ਕੇ ਭੇਜਿਆ ਹਰਮੀਤ ਸਿੰਘ ਚਾਨਾ ਭਾਜੀ ਨੇ ਵੈਸੇ ਉਹਨਾਂ ਦਾ ਨਾਂ ਵੀ ਵਿੱਚ ਆਉਂਦਾ ਵਾ ਹੈਨਾ ਕਿਤੇ ਉਹਨਾਂ ਨੇ ਤਾਂ ਨੀ ਲਿਖਿਆ ਇਹ ਗਾਣਾ ਚਲੋ ਕੋਈ ਗੱਲ ਨੀ ਜੀ ਵਧੀਆ ਗੱਲ ਆ ਸਾਡੇ ਕੋਲ ਸਾਰੇ ਲੋਕ ਬੜੇ ਵਧੀਆ ਵਧੀਆ ਕੋਈ ਬਹੁਤ ਸੋਹਣਾ ਲਿਖਦਾ ਤੇ ਕੋਈ ਬਹੁਤ ਸੋਹਣਾ ਗਾਉਂਦਾ ਤੇ ਮੈਂ ਤੁਹਾਨੂੰ ਬਹੁਤ ਸੋਹਣੀਆਂ ਗੱਲਾਂ ਸੁਣਾਉਣੀਆਂ ਹਨਾ ਤੇ ਹੁਣ ਜਾਣਾ ਪੈਣਾ ਜੀ ਪ੍ਰੋਗਰਾਮ ਦੇ ਵਿੱਚ ਅਗਲੇ ਹਫਤੇ ਸੱਚ ਇੱਕ ਗੱਲ ਹੋਰ ਦੱਸ ਕੇ ਜਾਂਦੀ ਹਾਂ ਮੈਲਬੋਰਨ ਸਿਡਨੀ ਵਾਲਿਓ ਤੁਹਾਡੇ ਨਾਲ ਤੁਰ ਤੁਰ ਕੇ ਥੱਕ ਗਿਆ ਅਸੀਂ ਤਾਂ ਹਨਾ ਕੀ ਕਰੀਏ ਹੁਣ ਤੁਸੀਂ ਭੱਜਦੇ ਬਹੁਤ ਆ ਤੁਹਾਡੀ ਜਿਹੜੀ ਲਾਈਫ ਆ ਤੁਹਾਡਾ ਸ਼ਹਿਰ ਵੀ ਤੁਹਾਡੇ ਵੱਡੇ ਆ ਤੇ ਤੁਹਾਡੇ ਭੱਜਣ ਦਾ ਹਿਸਾਬ ਵੀ ਉਸੇ ਕਿਸ ਤਰ੍ਹਾਂ ਦਾ ਵਾ ਪਰ ਅਸੀਂ ਤਾਂ ਹੈਗੇ ਹਾਂ ਜੀ ਕੁਆਇਟ ਜੇ ਲੋਕ ਹੁਣ ਤੁਸੀਂ ਕਹੋਗੇ ਕਿੱਦਾਂ ਅਸੀਂ ਤਾਂ ਕੁਆਇਟ ਜੇ ਲੋਕ ਆ ਸ਼ਾਂਤੀ ਪਸੰਦ ਆ ਆਰਾਮ ਦੇ ਨਾਲ ਆਪਣੀ ਮਸਤੀ ਦੇ ਵਿੱਚ ਰਹਿਣ ਵਾਲੇ ਸੋ ਤੁਸੀਂ ਭੱਜੋ ਜੀ ਜਿਹੜੀ ਭੱਜ ਦੌੜ ਦੇ ਵਿੱਚ ਜਾਣਾ ਵਾ ਅਸੀਂ ਤਾਂ ਆਪਣੀ ਚਾਲੇ ਹੀ ਚੱਲਾਂਗੇ ਸੋ ਸਮਝ ਗਏ ਹੋਵੋਗੇ ਨਾ ਤੁਸੀਂ ਸਾਰੇ। ਸੋ ਬਾਕੀ ਜੀ ਅਸੀਂ ਤੁਹਾਡੇ ਨਾਲ ਨੀ ਚੱਲਣਾ ਹੁਣ, ਅਸੀਂ ਤੁਹਾਡੇ ਤੋਂ ਇੱਕ ਘੰਟਾ ਪਿੱਛੇ ਚੱਲਾਂਗੇ। ਸੋ ਬਿਲਕੁਲ ਜੀ ਟਾਈਮ ਚੇਂਜ ਹੋ ਰਹੇ ਆ, ਟਾਈਮ ਚੇਂਜ ਹੋ ਰਹੇ ਆ। ਸੋ ਜਿਹੜਾ ਬ੍ਰਿਸਬਨ ਦਾ ਟਾਈਮ ਆ, ਤੁਹਾਡੇ ਸ਼ਹਿਰਾਂ ਦੇ ਟਾਈਮ ਉਹੀ ਰਹਿਣੇ ਆ, ਪਰ ਸਾਡੇ ਸ਼ਹਿਰਾਂ ਦਾ ਟਾਈਮ ਆ ਜਿਹੜਾ ਇੱਕ ਘੰਟਾ ਪਿੱਛੇ ਚਲਾ ਜਾਣਾ ਵਾ। ਸੋ ਅਗਲੇ ਹਫਤੇ ਬ੍ਰਿਸਬਨ ਦੇ ਟਾਈਮ ਦੇ ਮੁਤਾਬਕ ਆਪਾਂ 7 ਤੋਂ ਲੈ ਕੇ 9 ਵਜੇ ਤੱਕ, ਪਰ ਸਿਡਨੀ ਟਾਈਮ ਦੇ ਮੁਤਾਬਕ 8 ਤੋਂ 10 ਵਜੇ ਤੱਕ ਹਰਮਨ ਰੇਡੀਓ ਦੇ ਬੇੜੇ ਪ੍ਰੋਗਰਾਮ ਲਹਿਰਾਂ ਦੇ ਵਿੱਚ ਖੂਬ ਰੌਣਕਾਂ ਲਾਵਾਂਗੇ। ਤੇ ਤੁਸੀਂ ਵੀ ਜ਼ਰੂਰ ਪਹੁੰਚਿਓ ਜੀ, ਬ੍ਰਿਸਬਨ ਵਾਲਿਓ ਯਾਦ ਰੱਖਿਓ 7 ਤੋਂ 9, ਤੇ ਬਾਕੀ ਸਾਰਿਆਂ ਦੇ ਤਾਂ ਟਾਈਮ ਸੇਮ ਹੀ ਹੈ ਜੀ ਐਜ਼ ਇਟ ਇਜ਼। ਜਿਨ੍ਹਾਂ ਦੇ ਟਾਈਮ ਅੱਧੇ ਪੌਣੇ ਘੰਟੇ ਦਾ ਫਰਕ ਪੈਣਾ, ਤੁਸੀਂ ਸਾਰੇ ਖੁਦ ਸਿਆਣੇ ਹੋ, ਲੋਕਾਂ ਦੇ ਧੀਆਂ ਪੁੱਤ ਸਿਆਣੇ ਹੁੰਦੇ ਆ, ਹਨਾ। ਤਾਂ ਜ਼ਰੂਰ ਜੀ। ਤੇ ਹੁਣ ਅਖੀਰ ਦੇ ਵਿੱਚ ਮੈਂ ਤੁਹਾਨੂੰ ਮੇਰੀ ਪਸੰਦ ਦਾ ਇੱਕ ਗਾਣਾ ਸੁਣਾ ਕੇ ਜਾ ਰਹੀ ਹਾਂ, ਕਿ ਸੌ ਤੇਰੀ ਜੱਟੀ ਝੱਲਦੀ ਨੀ ਆਕੜਾਂ ਦੇ, ਰੱਖ ਲਈ ਪਿਆਰ ਨਾਲ ਜਿਵੇਂ ਮਰਜ਼ੀ। ਬੜਾ ਹੀ ਪਿਆਰਾ ਜਿਹਾ ਸੌਂਗ ਆ, ਸੁਣੋ ਗਾਣਾ ਤੇ ਫਿਰ ਮੈਨੂੰ ਦਿਓ ਇਜਾਜ਼ਤ। ਅਗਲੇ ਹਫਤੇ ਜਿਵੇਂ ਕਿ ਦੱਸ ਹੀ ਚੁੱਕੀ ਹਾਂ ਜੀ, ਅਗਲੇ ਹਫਤੇ ਫਿਰ ਤੁਹਾਡੇ ਨਾਲ ਰੂਬਰੂ ਕਰਾਂਗੇ ਬਹੁਤ ਸਾਰੀਆਂ ਗੱਲਾਂ ਦੇ ਨਾਲ, ਤੇ ਗੱਲਾਂ ਕਿਹੜੀਆਂ ਹੁੰਦੀਆਂ ਨੇ ਉਹ ਤੁਹਾਨੂੰ ਪਤਾ ਹੀ ਆ। ਤੇ ਜਾਣ ਲੱਗੀ ਮਨਦੀਪ ਸਿੰਘ ਦੀਆਂ ਲਿਖੀਆਂ ਲਾਈਨਾਂ ਦੇ ਨਾਲ, ਕਿ ਖੁਸ਼ ਰਹੋ ਤੁਸੀਂ ਤੇ ਤੁਹਾਡੇ ਸਾਰੇ ਆਪਣੇ, ਖੁਸ਼ ਰਹੋ ਤੁਸੀਂ ਤੇ ਤੁਹਾਡੇ ਸਾਰੇ ਆਪਣੇ, ਜ਼ਿੰਦਗੀ ਚ ਰਹੋ ਰਾਹ ਖੁਸ਼ੀਆਂ ਦੇ ਮਾਪ ਦੇ, ਸਫਲਤਾ ਦੀਆਂ ਰਾਹਾਂ ਸਦਾ ਪਹਿਚਾਣਦੇ ਰਹੋ, ਹੱਸਦੇ ਰਹੋ ਵੱਸਦੇ ਰਹੋ ਤੇ ਮਜ਼ੇ ਜ਼ਿੰਦਗੀ ਦੇ ਮਾਣਦੇ ਰਹੋ। ਲਓ ਜੀ ਫਿਰ ਰੱਬ ਰਾਖਾ।
ਦਿਲਾਂ ਦੇ ਆ ਮਹਿਰਮਾਂ ਦੇ ਰੂਹ ਦੇ ਆਹਾਣੀਆਂ, ਤੇਰੇ ਨਾਲ ਸਾਹਾਂ ਦੀਆਂ ਜੁੜੀਆਂ ਕਹਾਣੀਆਂ। ਦਿਲਾਂ ਦੇ ਆ ਮਹਿਰਮਾਂ ਦੇ ਰੂਹ ਦੇ ਆਹਾਣੀਆਂ, ਤੇਰੇ ਨਾਲ ਸਾਹਾਂ ਦੀਆਂ ਜੁੜੀਆਂ। ਜਾਣ ਦੇ ਤੇ ਰੱਬ ਦੀ ਮੈਂ ਅੱਖਾਂ ਬੋਲ ਕੇ, ਜਿੰਨਾ ਮੇਰਾ ਕਰ ਦੇਵੇ ਦੂਣਾ ਕਰਦੀ। ਸੌਂ ਤੇਰੀ ਤੇ ਸੌਂ ਤੇਰੀ ਸੌਂ ਤੇਰੀ ਜੱਟੀ ਚੱਲਦੀ ਨੀ ਆਕੜਾਂ, ਰੱਖਲੀ ਪਿਆਰ ਨਾਲ ਜਿਵੇਂ ਮਰਜ਼ੀ। ਸੌਂ ਤੇਰੀ ਜੱਟੀ ਚੱਲਦੀ ਨੀ ਆਕੜਾਂ, ਰੱਖਲੀ ਪਿਆਰ ਨਾਲ ਜਿਵੇਂ ਮਰਜ਼ੀ। ਸੌਂ ਤੇਰੀ ਜੱਟੀ ਚੱਲਦੀ ਨੀ ਆਕੜਾਂ, ਰੱਖਲੀ ਪਿਆਰ ਨਾਲ ਜਿਵੇਂ ਮਰਜ਼ੀ। ਚਾਵਾਂ ਨਾਲ ਪਾਲੀ ਪਹਿਲੇ ਦਿਨ ਤੋਂ, ਕਦੇ ਕੋਈ ਗੱਲ ਨਾ ਵੇ ਟਾਲੀ ਪਹਿਲੇ ਦਿਨ ਤੋਂ। ਮਾਪਿਆਂ ਨੇ